सवेर दी फिजा च सरगश्ती करदे होए सवेर दी ताजगी संग ताजा खबरां महत्वपूर्ण जानकारियां मनमोहक संगीत सेहत संबंधी सिलसिले मुलाकातां दा दौर अते सरगोशियां मालवन तो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक हरमन रेडियो ते प्रोग्राम लहरा लैके एक बार फिर मैं हाजिर हां जी थोड़ी खिदमत दे विच अमरदीप कौर अज मेलबर्न तो यानी हरमन रेडियो दा ए मेलबर्न केंद्र है ते आपां लैके हाजिर हां प्रोग्राम लहरा ते लहरा सुनन वाले सारे दोस्तां नूं सारे श्रोतियां नूं अमरदीप वालों बहुत ही प्यार भरी सत श्री अकाल आदाब नमस्कार गुड मॉर्निंग वाहेगुरु जी का खालसा वाहेगुरु जी की फतेह जी ते नाल ही नाल अरदास ते दुआ एही के थोड़ा आज दा दिन खूबसूरत होवे खुशियां खेड़े तुसी माणो आज दे दिन दी दोस्तो जे गल करदे आ दिन आज हमेशा वांग मंगलवार वाला ही है क्योंकि मंगलवार आपा जुड़ बैने हुंने आ मेलबर्न तो सो आज दे प्रोग्राम दे विच आपा जिहड़ी सांझ है जी ओह पूरे 2 घंटे 2 तो भी कई बार उपर चले जांदा हुंदा समा पर 2 घंटे तां पक्के पावांगे पावांगे ते नाल ही नाल ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਆ ਉਹਦੇ ਵਿਚ ਸੰਗੀਤ ਤੇ ਤੁਹਾਡੇ ਸੁਨੇਹੇ ਜਿਹੜੇ ਆ ਉਹ ਸ਼ਾਮਿਲ ਹੋਣਗੇ ਤੇ ਤਰੀਕ ਦੀ ਗੱਲ ਕਰੀਏ ਤਾਂ ਸਾਲ 2017 ਦੇ ਅਕਤੂਬਰ ਮਹੀਨੇ ਦੀ 3 ਤਰੀਕ ਹੈ ਨਾਨਕ ਸ਼ਾਹੀ ਸੰਵਤ 549 ਦੇ ਅੱਸੂ ਮਹੀਨੇ ਦੀ 18 ਤਰੀਕ ਤੇ ਘੜੀਆਂ ਵੱਲ ਨਜ਼ਰ ਮਾਰੀਏ ਤਾਂ ਜਿਹੜਾ ਇਸ ਵੇਲੇ ਸਮਾਂ ਜੀ ਉਹ ਮੈਲਬਰਨ ਸਿਡਨੀ ਤੇ ਬ੍ਰਿਸਬੇਨ ਦੇ ਵਿਚ ਬ੍ਰਿਸਬੇਨ ਦੇ ਵਿਚ ਥੋੜਾ ਬਦਲ ਗਿਆ ਕਿਉਂਕਿ ਸਾਡੇ ਜਿਹੜਾ 1 ਘੰਟੇ ਦਾ ਫਰਕ ਆ ਉਹ ਪੈ ਚੁੱਕਿਆ ਸੋ ਸਿਡਨੀ ਤੇ ਮੈਲਬਰਨ ਦੇ ਵਿਚ 8:01 ਦਾ ਆ ਤੇ ਬ੍ਰਿਸਬੇਨ ਦੇ ਵਿਚ 7:01 ਇਸ ਵੇਲੇ ਹੋ ਚੁੱਕੇ ਆ ਜੀ ਤੇ ਕੈਨਬਰਾ ਦੇ ਵਿਚ ਸਾਡੇ ਵਾਲਾ ਹੀ ਸਮਾਂ ਸੋ ਸਿਡਨੀ ਮੈਲਬਰਨ ਤੇ ਕੈਨਬਰਾ ਦੇ ਵਿਚ 8:01 ਬ੍ਰਿਸਬੇਨ ਦੇ ਵਿਚ 7:01 ਪਰਥ ਦੇ ਵਿਚ ਵੱਡਾ ਤੜਕਾ 5:01 ਤੇ ਐਡੀਲੇਡ ਦੇ ਵਿਚ 7:31 ਇਸ ਵੇਲੇ ਹੋਏ ਨੇ ਸੋ ਇਸ ਤੋਂ ਬਾਅਦ ਚਲਦੇ ਆ ਆਪਣੇ ਗੁਆਂਢੀ ਮੁਲਕ ਨਿਊਜ਼ੀਲੈਂਡ ਤੇ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ 10:01 ਇਸ ਵੇਲੇ ਹੋ ਚੁੱਕੇ ਨੇ ਤੇ ਇਸ ਤੋਂ ਬਾਅਦ ਆਉਣੇ ਆ ਜੀ ਤੁਹਾਡੇ ਮੁਲਕਾਂ ਵੱਲ ਜਿੱਥੇ ਜਿੱਥੇ 3 ਅਕਤੂਬਰ ਚੜ ਚੁੱਕੀ ਹੈ ਸੋ 3 ਅਕਤੂਬਰ ਚੜ ਚੁੱਕੀ ਹੈ ਦੁਬਈ ਦੇ ਵਿਚ ਮੰਗਲਵਾਰ ਦਾ ਦਿਨ ਉੱਥੇ ਹੋ ਚੁੱਕਿਆ 1:02 ਦਾ ਸਮਾਂ ਉੱਥੇ ਹੋਇਆ ਇਸ ਵੇਲੇ ਤੇ ਚੀਨ ਦੇ ਹਾਂਗਕਾਂਗ ਸ਼ਹਿਰ ਦੇ ਵਿਚ ਵੀ 5:02 ਦਾ ਸਮਾਂ ਮੰਗਲਵਾਰ ਉੱਥੇ ਵੀ ਚੜ ਚੁੱਕਿਆ ਤੇ ਇਸ ਤੋਂ ਇਲਾਵਾ ਭਾਰਤ ਦੇ ਵਿਚ ਵੀ ਮੰਗਲਵਾਰ ਚੜ ਚੁੱਕਿਆ ਵੱਡਾ ਤੜਕਾ ਜੀ 3 ਅਕਤੂਬਰ ਮੰਗਲਵਾਰ 2:32 ਦਾ ਸਮਾਂ ਉੱਥੇ ਹੋ ਚੁੱਕਿਆ ਤੇ ਇਸ ਤੋਂ ਇਲਾਵਾ ਕੁਝ ਅਜੇ ਵੀ ਮੁਲਕ ਜਿਨ੍ਹਾਂ ਦੇ ਵਿਚ ਮੰਗਲਵਾਰ ਨਹੀਂ ਚੜਿਆ ਯਾਨੀ ਹਾਲੇ 2 ਅਕਤੂਬਰ ਦੀ ਤਰੀਕ ਜਿਹੜੀ ਉਹ ਚੱਲ ਰਹੀ ਹੈ ਤੇ ਜ਼ਿਕਰ ਕਰਾਂ ਤਾਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ 2 ਅਕਤੂਬਰ ਦਿਨ ਸੋਮਵਾਰ ਸ਼ਾਮ ਦੇ 5:02 ਹੋ ਚੁੱਕੇ ਨੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ 2 ਅਕਤੂਬਰ ਸੋਮਵਾਰ ਦੇ ਬਾਅਦ ਦੁਪਹਿਰ ਦਾ ਸਮਾਂ ਚ 2:02 ਹੋਏ ਨੇ ਇਸੇ ਤਰ੍ਹਾਂ ਯੂਐਸਏ ਦੇ ਲਾਸ ਏਂਜਲਸ ਦੇ ਵਿਚ 2:02 ਦਾ ਸਮਾਂ ਸੋਮਵਾਰ ਦੀ ਬਾਅਦ ਦੁਪਹਿਰ ਉੱਥੇ ਚੱਲ ਰਹੀ ਹੈ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ 2 ਤਰੀਕ ਤੇ ਸੋਮਵਾਰ ਦੇ ਬਾਅਦ ਦੁਪਹਿਰ ਦਾ ਸਮਾਂ 3:02 ਉੱਥੇ ਵੀ ਹੋ ਚੁੱਕੇ ਨੇ ਤੇ ਮਿਆਮੀ ਯੂਐਸਏ ਦੇ ਮਿਆਮੀ ਸ਼ਹਿਰ ਦੇ ਵਿਚ 5:03 ਦਾ ਸਮਾਂ ਸ਼ਾਮ ਦੇ 5:03 ਹੋਏ ਨੇ ਸੋਮਵਾਰ ਦੀ ਸ਼ਾਮ ਜਿਹੜੀ ਹੈ ਜੀ ਉੱਥੇ ਪਈ ਹੋਈ ਆ ਤੇ ਇਸ ਤੋਂ ਇਲਾਵਾ ਇਟਲੀ ਦੇ ਵਿਚ ਵੀ ਜਿਹੜਾ ਸਮਾਂ ਜੀ ਉਹ 2 ਤਰੀਕ ਹੈ ਤੇ ਸੋਮਵਾਰ ਦੀ ਰਾਤ ਪਈ ਹੋਈ ਆ 11:03 ਦਾ ਸਮਾਂ ਉੱਥੇ ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ ਲਹਿਰਾਂ ਪ੍ਰੋਗਰਾਮ ਦੇ ਵਿਚ ਆਪਣੀ ਸਾਂਝ ਬਣਾਉਂਦੇ ਹੋ ਤੁਹਾਡਾ ਤਹਿ ਦਿਲ ਤੋਂ ਇਕ ਵਾਰ ਫੇਰ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਹਾਂ ਤੇ ਨਾਲ ਹੀ ਨਾਲ ਇਕ ਵਾਰ ਫੇਰ ਇਹੀ ਅਰਦਾਸ ਦੁਆ ਕਰਦੇ ਹਾਂ ਜੀ ਕਿ ਤੁਹਾਡਾ ਅੱਜ ਦਾ ਦਿਨ ਤੁਹਾਡਾ ਹਰ ਦਿਨ ਹਰ ਘੜੀ ਹਰ ਪਲ ਜਿਹੜਾ ਉਹ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ ਤੇ ਸਾਡੇ ਨਾਲ ਦੋਸਤ ਜਿਹੜੀ ਸਾਂਝ ਵੀ ਬਣਾ ਰਹੇ ਆ ਰਾਜ ਮਹਿੰਦਰ ਸਿੰਘ ਹੋਰਾਂ ਨੇ ਸਭ ਤੋਂ ਪਹਿਲਾਂ ਸਾਂਝ ਬਣਾਈ ਅੱਜ ਸਾਡੇ ਨਾਲ ਤੇ ਇਸ ਤੋਂ ਇਲਾਵਾ ਸਾਡੇ ਨਾਲ ਜਗਤਾਰ ਸਿੰਘ ਹੋਰਾਂ ਨੇ ਸਾਂਝ ਬਣਾਈ ਆ, ਮੇਰਾ ਖਿਆਲ ਪਿਛਲਾ ਮੈਸੇਜ ਆ ਜੀ ਉਹਨਾਂ ਦਾ। ਸੋ ਰਾਜਮਹਿੰਦਰ ਸਿੰਘ ਹੋਰਾਂ ਨੇ ਬਹੁਤ ਹੀ ਖੂਬਸੂਰਤ ਜਿਹਾ ਨਾਲ ਵਿਚਾਰ ਵੀ ਭੇਜਿਆ ਸੀ, ਉਹਨਾਂ ਦਾ ਵਿਚਾਰ ਵੀ ਸਾਂਝਾ ਕਰਦੇ ਆ ਬਹੁਤ ਜਲਦੀ। ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਬਹੁਤ ਸਾਰੇ ਦੋਸਤਾਂ ਨੇ ਸਾਂਝ ਬਣਾਈ ਹੈ ਅੱਜ, ਜਿਨ੍ਹਾਂ ਦੇ ਵਿਚ ਸਨੀ ਸਿੰਘ ਹੁਰੀ ਤੇ ਗੁਰਪ੍ਰੀਤ ਸੰਧੂ ਹੁਰੀ ਸਾਡੇ ਨਾਲ ਜੁੜੇ ਆ। ਸੋ ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਜੋਗਾ ਲੁਬਾਣਾ ਹੁਰੀ ਵੀ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਤੇ ਉਹਨਾਂ ਨੇ ਵੀ ਬਹੁਤ ਸੋਹਣਾ ਜਿਹਾ ਵਿਚਾਰ ਭੇਜਿਆ। ਸੋ ਤੁਹਾਡੇ ਵਿਚਾਰ ਮੈਂ ਜ਼ਰੂਰ ਸ਼ਾਮਲ ਕਰਦੀ ਹਾਂ ਪਹਿਲਾਂ ਗੱਲਬਾਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਬਾਰੇ। ਪ੍ਰੋਗਰਾਮ ਜਿਹੜਾ ਜੀ ਹਮੇਸ਼ਾ ਵਾਂਗ ਜਿਵੇਂ ਬਹੁਤ ਸਾਰੇ ਸਿਲਸਿਲਿਆਂ ਦੇ ਨਾਲ ਤੁਹਾਡੇ ਲਈ ਅਸੀਂ ਲੈ ਕੇ ਆਉਂਦੇ ਹਾਂ ਤੇ ਅੱਜ ਵੀ ਪਹਿਲਾ ਜਿਹੜਾ ਸਿਲਸਿਲਾ ਜੀ ਉਹ ਹੋਵੇਗਾ ਖਬਰਾਂ ਦਾ। ਸੋ ਖਬਰਾਂ ਦੇ ਵਿਚ ਮੇਰਾ ਸਾਥ ਦੇਣਗੇ ਮਿੰਟੋ ਬਰਾਡ ਹੁਰੀ ਐਡੀਲੇਡ ਤੋਂ। ਸੋ ਖਬਰਾਂ ਦੇ ਉਸ ਸਿਲਸਿਲੇ ਦੇ ਵਿਚ ਝਾਤ ਮਾਰਾਂਗੇ ਦੇਸ਼ ਦੁਨੀਆਂ ਦੀਆਂ ਕੁਝ ਖਾਸ ਖਬਰਾਂ ਤੇ ਇਸ ਤੋਂ ਬਾਅਦ ਫਿਰ ਇਕ ਮੁਲਾਕਾਤ ਜਿਹੜੀ ਆ ਤੁਹਾਡੇ ਲਈ ਅਸੀਂ ਲੈ ਕੇ ਆਉਣੀ ਆ। ਸੋ ਮੁਲਾਕਾਤ ਬਹੁਤ ਛੋਟੀ ਜਿਹੀ ਹੋਣੀ ਆ ਕਿਉਂਕਿ ਉਹਦੇ ਵਿਚ ਅਸੀਂ ਲੈ ਕੇ ਆਉਣੀ ਆ ਇਕ ਜਾਣਕਾਰੀ, ਖਾਸ ਤੌਰ ਤੇ ਜਿਵੇਂ ਆਉਣ ਵਾਲੇ ਦਿਨਾਂ ਦੇ ਵਿਚ ਬਹੁਤ ਸਾਰੇ ਤਿਉਹਾਰ ਮਨਾਏ ਜਾ ਰਹੇ ਆ। ਸੋ ਦੀਵਾਲੀ ਦਾ ਇਕ ਕਮਿਊਨਿਟੀ ਇਵੈਂਟ ਜਿਹੜਾ ਆ ਜੀ ਉਹ ਲਿਖਿਆ ਜਾ ਰਿਹਾ, ਉਸ ਸੰਬੰਧ ਦੇ ਵਿਚ ਅਸੀਂ ਜਾਣਕਾਰੀ ਲਵਾਂਗੇ ਹਰਪ੍ਰੀਤ ਸਿੰਘ ਹੋਰਾਂ ਤੋਂ। ਸੋ ਉਹ ਸਾਡੇ ਨਾਲ ਸ਼ਾਮਲ ਹੋਣਗੇ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿਚ ਖਬਰਾਂ ਤੋਂ ਬਾਅਦ। ਤੇ ਉਸ ਤੋਂ ਬਾਅਦ ਤੁਹਾਡੇ ਨਾਲ ਅੱਜ ਇਕ ਵਿਸ਼ੇਸ਼ ਵਿਸ਼ੇ ਤੇ ਅਸੀਂ ਗੱਲ ਕਰਾਂਗੇ। ਸੋ ਵਿਸ਼ਾ ਜਿਹੜਾ ਅਸੀਂ ਆਪਣੇ ਵੱਲੋਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਪਰ ਤੁਸੀਂ ਅੱਜ ਕਿਸੇ ਖਾਸ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕਰਨੀ ਚਾਹੋ ਤਾਂ ਤੁਸੀਂ ਆਪਣਾ ਪਲੀਜ਼ ਵਿਸ਼ਾ ਜਿਹੜਾ ਲਿਖ ਕੇ ਭੇਜ ਦਿਓ। ਸੋ ਅਸੀਂ ਉਸ ਵਿਸ਼ੇ ਤੇ ਵੀ ਗੱਲ ਕਰਕੇ ਖੁਸ਼ ਹੋਵਾਂਗੇ। ਸੋ ਕਦੇ ਕਦੇ ਤੁਹਾਡੇ ਮਨ ਚ ਜੋ ਚੱਲਦਾ ਹੁੰਦਾ ਉਹ ਵੀ ਸਾਨੂੰ ਜ਼ਰੂਰ ਦੱਸਿਆ ਕਰੋ। ਸੋ ਅਸੀਂ ਉਹ ਗੱਲਾਂ ਜਿਹੜੀਆਂ ਉਹ ਵੀ ਜ਼ਰੂਰ ਪ੍ਰੋਗਰਾਮ ਦੇ ਵਿਚ ਕਰੀਏ ਜਿਹੜੀਆਂ ਤੁਸੀਂ ਚਾਹੁੰਦੇ ਹੁੰਦੇ ਹੋ, ਹਨਾ। ਸੋ ਪ੍ਰੋਗਰਾਮ ਦੇ ਵਿਚ ਜਿਹੜਾ ਅਸੀਂ ਵਿਸ਼ਾ ਸੋਚਿਆ ਸੀ ਉਹ ਅੱਗੇ ਵੀ ਇਕ ਦੋ ਵਾਰ ਅਸੀਂ ਗੱਲ ਕਰ ਚੁੱਕੇ ਹਾਂ, ਪਰ ਇਕ ਵਾਰ ਫੇਰ ਅਸੀਂ ਜ਼ਰੂਰ ਗੱਲ ਕਰਨੀ ਚਾਹਵਾਂਗੇ। ਜਿਹੜੇ ਪੇਰੈਂਟਸ ਇੰਡੀਆ ਤੋਂ ਆਉਂਦੇ ਨੇ ਔਰ ਸਾਡੇ ਕੋਲ ਇੱਥੇ ਰਹਿੰਦੇ ਨੇ, ਬਹੁਤ ਸਾਰੀਆਂ ਮੁਸ਼ਕਲਾਂ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਉਹ ਕਈ ਵਾਰ ਆਉਂਦੀਆਂ ਨੇ, ਚਾਹੇ ਉਹਨਾਂ ਦੀ ਸਿਹਤ ਨੂੰ ਲੈ ਕੇ ਹੋ ਜਾਵੇ, ਚਾਹੇ ਉਹਨਾਂ ਦੇ ਇਕਲਾਪੇ ਨੂੰ ਲੈ ਕੇ ਹੋ ਜਾਵੇ, ਹਨਾ। ਸੋ ਆਮ ਤੌਰ ਤੇ ਦੇਖਿਆ ਜਾਂਦਾ ਕਿ ਜਿਹੜੇ ਬਜ਼ੁਰਗ ਨੇ ਜੀ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਵਿਚ ਜਿਹੜੇ ਮੇਲਸ ਨੇ ਉਹ ਤਾਂ ਫਿਰ ਵੀ ਬਾਹਰ ਘੁੰਮ ਫਿਰ ਲੈਂਦੇ ਆਪਣੇ ਜਿਹੜੇ ਸਾਥੀਆਂ ਦੇ ਨਾਲ, ਪਰ ਜਿਹੜੀਆਂ ਲੇਡੀਜ਼ ਆ ਉਹਨਾਂ ਦੇ ਲਈ ਮੁਸ਼ਕਲ ਹੁੰਦਾ, ਔਰ ਨਾਲ ਹੀ ਨਾਲ ਉਹਨਾਂ ਦੀ ਖੁਰਾਕ ਨੂੰ ਲੈ ਕੇ, ਉਹਨਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਨੂੰ ਲੈ ਕੇ ਵੀ ਕੁਛ ਚਿੰਤਾਵਾਂ ਜਿਹੜੀਆਂ, ਉਹਨਾਂ ਦੀ ਸਿਹਤ ਨੂੰ ਲੈ ਕੇ ਜਿਹੜੀਆਂ ਕੁਛ ਚਿੰਤਾਵਾਂ ਜਿਹੜੀਆਂ ਉਹ ਲਗਾਤਾਰ ਸਾਡੇ ਪਰਿਵਾਰਾਂ ਦੇ ਵਿਚ ਬਣੀਆਂ ਰਹਿੰਦੀਆਂ ਨੇ। ਸੋ ਤੁਸੀਂ ਵੀ ਜੇਕਰ ਇਸ ਵਿਸ਼ੇ ਤੇ ਗੱਲਬਾਤ ਕਰਨੀ ਚਾਹੋ ਤਾਂ ਜ਼ਰੂਰ ਕਰੋ, ਕਿਉਂਕਿ ਹਰ ਪਰਿਵਾਰ ਦੇ ਵਿਚ ਦੂਜੇ ਜਾਂ ਤੀਜੇ ਪਰਿਵਾਰ ਦੇ ਵਿਚ ਜਿਹੜੇ ਪੇਰੈਂਟਸ ਆ ਉਹ ਆਏ ਹੋਏ ਆ, ਔਰ ਪੇਰੈਂਟਸ ਖੁਦ ਕੀ ਸੋਚਦੇ ਆ, ਉਹਨਾਂ ਨੂੰ ਕਿਵੇਂ ਲੱਗਦਾ, ਔਰ ਤੁਸੀਂ ਕੀ ਸੋਚਦੇ ਹੋ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਇੱਥੇ ਰਹਿੰਦਿਆਂ ਆਉਂਦੀਆਂ, ਔਰ ਕੀ ਤੁਸੀਂ ਸੋਚਦੇ ਹੋ ਕਿਸ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਹੱਲ ਆ ਉਹ ਹੋਣਾ ਚਾਹੀਦਾ। ਸੋ ਇਹਦੇ ਬਾਬਤ ਆਪਾਂ ਗੱਲਬਾਤ ਕਰਨੀ ਚਾਹਵਾਂਗੇ, ਪਰ ਇਸ ਤੋਂ ਇਲਾਵਾ ਜੇਕਰ ਤੁਸੀਂ ਵੀ ਕਿਸੇ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕਰਨੀ ਚਾਹੋ ਤਾਂ ਅਸੀਂ ਖੁਸ਼ੀ ਮਹਿਸੂਸ ਕਰਾਂਗੇ ਤੁਹਾਡੇ ਉਹਨਾਂ ਵਿਚਾਰਾਂ ਨੂੰ ਸ਼ਾਮਲ ਕਰਕੇ। ਸੋ ਸਾਡੇ ਨਾਲ ਅੱਗੇ ਪਿੰਦਰ ਬਰਾੜ ਹੁਰੀ ਜੁੜੇ ਨੇ, ਗੌਰਵ ਸ਼ਰਮਾ ਹੁਰੀ ਜੁੜੇ ਨੇ, ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਤੇ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੀਤ ਸੰਗੀਤ ਜਿਹੜਾ ਆ ਉਹ ਵੀ ਲੈ ਕੇ ਆਉਂਦੇ ਹੁੰਦੇ ਹਾਂ, ਕਿਉਂਕਿ ਪ੍ਰੋਗਰਾਮ ਦੌਰਾਨ ਅਸੀਂ ਕੋਸ਼ਿਸ਼ ਜ਼ਰੂਰ ਕਰਦੇ ਹੁੰਦੇ ਹਾਂ ਕਿ ਤੁਹਾਡੇ ਪਸੰਦੀਦਾ ਗੀਤ ਜਿਹੜੇ ਤੁਹਾਡੇ ਲਈ ਲੈ ਕੇ ਆਈਏ, ਪਰ ਕਈ ਵਾਰ ਸਿਲਸਿਲੇ ਜਿਹੜੇ ਉਹ ਇੰਨੇ ਲੰਮੇ ਚਲੇ ਜਾਂਦੇ ਆ ਕਿ ਗੀਤਾਂ ਦੇ ਲਈ ਬਹੁਤੀ ਥਾਂ ਜਿਹੜੀ ਆ ਪ੍ਰੋਗਰਾਮ ਚ ਬਚਦੀ ਨਹੀਂ, ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੌਰਾਨ ਕੁਛ ਕੁ ਫਰਮਾਇਸ਼ਾਂ ਜਿਹੜੀਆਂ ਉਹ ਵੀ ਤੁਹਾਡੀਆਂ ਅਸੀਂ ਪੂਰੀਆਂ ਕਰ ਸਕੀਏ। ਸੋ ਹੁਣ ਆਪਾਂ ਇੱਕ ਗੀਤ ਸੁਣ ਲੈਂਦੇ ਹਾਂ, ਗੀਤ ਤੋਂ ਬਾਅਦ ਫਿਰ ਤੁਹਾਡੇ ਸੋਹਣੇ ਜਿਹੇ ਵਿਚਾਰ ਤੇ ਵਿਚਾਰਾਂ ਤੋਂ ਬਾਅਦ ਫਿਰ ਖਬਰਾਂ ਦਾ ਸਿਲਸਿਲਾ ਲੈ ਕੇ ਆਉਂਦੇ ਹਾਂ, ਬਹੁਤ ਜਲਦੀ ਜੁੜੇ ਰਹੋ ਬਣੇ ਰਹੋ।
ਹੱਥੀ ਹੈ ਨਾ ਕੋਈ, ਹੱਥੀ ਹੈ ਨਾ ਕੋਈ।
जी दोस्तों, दिलजीत की आवाज च तुसीं प्रोग्राम दा पहला गीत सुनिया और बहुत ही खूबसूरत गीत, उम्मीद कर दी पसंद आया होना। सो राज करेगा खालसा, बहुत ही मेनू लगदा कि वधिया व्याख्यान इस गीत दे विच कीता गया जज्बातां दा। और अजकल साडे सारयां दे जज्बात इस करके भी उमल उमल बाहर आ रहे, क्योंकि आपां सारे जानदे हां कि जगमीत सिंह होरे जिहड़े कि एनडीपी पार्टी दे विच जेतू करार होए ने और सारी ही सिख कम्यूनिटी दे लई बड़ी ही माण वाली गल है। सो एक बार फिर आपां भी वधाई दिंदे आं जी हरमन रेडियो दे अदारे वल्लों उहनां नूं और सारी सिख कम्यूनिटी नूं, हैना। ते हुण प्रोग्राम दे अगले सिलसिले वल वधदे आं और दो जिहड़े बहुत ही सोहणे जिहे विचार साडे तक पहुंचे होए आपां ओह पहलां शामिल कर लईए। बहुत देर तों राज महिंदर सिंह ने उन्हां ने बहुत ही सोहणा जिहा विचार सानूं भेजिआ। पहलां तां सति श्री अकाल बुलाईए साडे वल्लों, बहुत ही प्यार भरी सति श्री अकाल तुहानूं वी, और बहुत सोहणा जिहा विचार है। कहिंदे कंढिआं उत्ते चलण वाला आदमी अपनी मंजिल उत्ते जल्दी पहुंच जांदा है, क्योंकि कंडे कदमां दी रफ्तार बढ़ा दिंदे ने। क्या बात है जी, बहुत खूब। वैसे ये छोटियां छोटियां चीजां नूं महसूस करके जिंदगी जीवी जावे ना, तो वाकई जिंदगी बहुत खुशगवार हो सकती है ना। बहुत बहुत धन्यवाद राज महिंदर जी तुहाडा। ते इस तों बाद साडे नाल अगली जिहड़ी सांझ आ ओह पिंदर बराड़ होरां ने पाई सीगी। ते साडे नाल ईमेल दे जरिए बहुत सारे दोस्त जुड़े आ, ते उहनां दे विच साडे नाल गुरप्रीत संधू, सनी सिंह उन्हां ने भी सांझ बनाई है, तुहाडा भी स्वागत है। ते जोगा लुबाणा होरां ने भी सानू ना बहुत खूबसूरत जे विचार भेजे आ, आपां उहनां दे विचार भी शामिल करदे आ। सब तों पहलां तां उहनां ने विचार भेजिआ सी जी गुड मॉर्निंग दे नाल, कहिंदे हौसले बुलंद रखी दाते आ, दुख सुख तां आउंदे रहिंदे ने। क्या बात है जी, बिल्कुल हौसले दे नाल जिंदगी जीउण दा ही मजा हुंदा, नहीं तां जे हौसला ही हार दित्ता तां फिर जिंदगी जिहड़ी आ उह पल पल खतम होण वल वधदी आ। कहिंदे जी अपनी जिंदगी दे किसे भी दिन नूं ना कोसो, क्योंकि चंगा दिन खुशियां लियांदा ते बुरा दिन तजर्बा। बहुत खूब जी। ते अगे कहिंदे जी शीशा कमजोर तां बहुत हुंदा पर फिर भी सच दिखाउण तों कदी भी घबराउंदा नहीं। बहुत खूब, बहुत ही खूबसूरत विचारां नाल तुसीं सांझ पुआईए जोगा लुबाणा जी, बहुत बहुत धन्नवाद तुहाडा। इसे तरह प्रोग्राम च बने रहो। ते हुण आपां वधदे आं जी प्रोग्राम दे अगले सिलसिले वल। अगला सिलसिला खबरां दा। सो खबरां दे सिलसिले दे विच साडा साथ देण दे लई इस वेले मिंटू बराड़ होरी शामिल हो चुके ने प्रोग्राम दे विच, ते उहनां नूं वी जी आया कहने आ। जी बराड़ साहब, बहुत बहुत स्वागत ते सति श्री अकाल।
ਸਤਿ ਸ੍ਰੀ ਅਕਾਲ ਅਮਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ।
ਜੀ ਬਿਲਕੁਲ, ਦਿਨ ਖੂਬਸੂਰਤ ਚੜਿਆ ਜਿਹਦਾ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਜਦੋਂ ਉਹਨਾਂ ਦੇ ਬਹੁਤ ਖੂਬਸੂਰਤ ਜੇ ਪਿਆਰੇ ਪਿਆਰੇ ਜੇ ਮੈਸੇਜ ਸਾਡੇ ਤੱਕ ਪਹੁੰਚਦੇ ਆ। ਸੋ ਮੈਸੇਜ ਸਾਡੇ ਤੱਕ ਪਹੁੰਚ ਰਹੇ ਆ, ਤੇ ਆਪਾਂ ਉਹਨਾਂ ਲਈ ਅਰਦਾਸ ਵੀ ਹਮੇਸ਼ਾ ਇਹੀ ਕਰਦੇ ਆ ਕਿ ਉਹਨਾਂ ਦਾ ਹਰ ਦਿਨ ਹਰ ਘੜੀ ਹਰ ਪਲ ਖੂਬਸੂਰਤ ਹੋਵੇ। ਤੇ ਬਰਾੜ ਸਾਹਿਬ ਖਬਰਾਂ ਦੇ ਸਿਲਸਿਲੇ ਵੱਲ ਵਧਦੇ ਆ। ਖਬਰਾਂ ਇੰਨੀਆਂ ਖੂਬਸੂਰਤ ਨਹੀਂ ਆ, ਕਿਉਂਕਿ ਖਬਰਾਂ ਤਾਂ ਵੈਸੇ ਵੀ ਜਦੋਂ ਅਖਬਾਰਾਂ ਦੇ ਪੰਨੇ ਫਰੋਲੀ ਦੇ ਆ ਤਾਂ ਬਹੁਤ ਦੁੱਖ ਦੇਣ ਵਾਲੀਆਂ ਵੀ ਹੁੰਦੀਆਂ ਤੇ ਪਰੇਸ਼ਾਨ ਕਰਨ ਵਾਲੀਆਂ ਵੀ ਹੁੰਦੀਆਂ ਤੇ ਅੱਜ ਜਿਹੜੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਸੋ ਅਮਰੀਕਾ ਦੇ ਵਿਚ ਹੋਏ ਹਮਲੇ ਦੇ ਬਾਰੇ ਆ ਸੋ ਲਾਸ ਵੇਗਾਸ ਸ਼ਹਿਰ ਦੇ ਵਿਚ ਇਕ ਸੰਗੀਤ ਸਮਾਰੋਹ ਤੇ ਜਿਹੜਾ ਇਹ ਹਮਲਾ ਸੰਗੀਤ ਪ੍ਰੇਮੀਆਂ ਦੇ ਉੱਤੇ ਹੋਇਆ ਜਿਹਦੇ ਵਿਚ 58 ਤੋਂ ਵੱਧ ਲੋਕ ਮਾਰੇ ਗਏ ਅਤੇ 500 ਤੋਂ ਵੱਧ ਜ਼ਖਮੀ ਹੋਏ ਆ ਸੋ ਕਾਫੀ ਭਿਆਨਕ ਹਮਲਾ ਜੀ ਤੇ ਇਹਨੂੰ ਵਰਲਡ ਟ੍ਰੇਡ ਸੈਂਟਰ ਤੋਂ ਬਾਅਦ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਅਮਰੀਕਾ ਦੇ ਵਿਚ
ਦੇਖੋ ਕਦੇ ਵੀ ਕੋਈ ਖੁਸ਼ੀਆਂ ਖੇੜੇ ਕਿਤੇ ਹੋ ਰਹੇ ਆ ਤੇ ਉਹਨਾਂ ਦੇ ਵਿਚ ਇਕਦਮ ਮਾਤਮ ਦੇ ਵਿਚ ਬਦਲ ਜਾਣਾ ਇਹ ਤੁਸੀਂ ਸੋਚ ਕੇ ਦੇਖੋ ਵੀ ਕੀ ਮਾਹੌਲ ਬਣਦਾ ਤੇ ਕੀ ਹੋ ਸਕਦਾ ਹੈ ਸੋ ਇਹੀ ਚੀਜ਼ ਇੱਥੇ ਹੋਈ ਆ ਇੱਕ ਜਿਹੜਾ ਲਾਸ ਵੇਗਾਸ ਸ਼ਹਿਰ ਆਪਣੀਆਂ ਰੰਗੀਨੀਆਂ ਲਈ ਕਹਿੰਦੇ ਜਾਣਿਆ ਜਾਂਦਾ ਤੇ ਉਸ ਰੰਗੀਨੀਆਂ ਦੇ ਵਿਚ ਕਿਸੇ ਇੱਕ ਸਿਰ ਫਿਰੇ ਨੇ ਸ਼ਰੇਆਮ ਜਿਹੜੀ ਫਾਇਰਿੰਗ ਕਰਕੇ ਕੁਛ ਕੀਤਾ ਹੁਣ ਅਮਰੀਕਾ ਚ ਸਾਨੂੰ ਪਤਾ ਅਸਲਾ ਹਥਿਆਰ ਬੜਾ ਸੌਖਾ ਮਿਲ ਜਾਂਦਾ ਤੇ ਉਸ ਨੂੰ ਕਿਤੇ ਵੀ ਲਿਜਾ ਸਕਦੇ ਆ ਲਿਆ ਲਿਜਾ ਸਕਦੇ ਆ ਤਾਂ ਇਹਦੀਆਂ ਚੀਜ਼ਾਂ ਦੇ ਮਾਮਲੇ ਦੇ ਵਿਚ ਇੱਕ ਇਕੱਠ ਦੇ ਵਿਚ ਇੱਕ ਅਸਲੇਧਾਰੀ ਨੇ ਕੁਛ ਕਰਤਾ ਤਾਂ ਹੁਣ ਇਹਦੇ ਪਿਛਲੀਆਂ ਜਿਹੜੀਆਂ ਗੱਲਾਂ ਸਾਰੀਆਂ ਉਹਦੇ ਚ ਕਿਉਂਕਿ ਪਿਛਲੇ ਦਿਨਾਂ ਦੇ ਵਿਚ ਹਰ ਗੱਲ ਇਸਲਾਮਿਕ ਸਟੇਟ ਤੇ ਜਾਂ ਇਸਲਾਮ ਦੇ ਉੱਤੇ ਮੜ ਦਿੱਤੀ ਜਾਂਦੀ ਆ ਚਾਹੇ ਕਿਤੇ ਵੀ ਹੁੰਦੀ ਆ ਜਿਵੇਂ ਇੰਗਲੈਂਡ ਦੇ ਵਿਚ ਲਗਾਤਾਰ 5 ਅਟੈਕ ਹੋਏ ਆ ਤੇ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਉਹ ਕਿਹਾ ਜਾਂਦਾ ਵੀ ਇੰਗਲੈਂਡ ਖੁਦ ਹੀ ਕਿਸੇ ਨਾ ਕਿਸੇ ਰੂਪ ਚ ਇਸਲਾਮ ਫ੍ਰੀ ਕੰਟਰੀ ਹੋਣਾ ਚਾਹੁੰਦਾ ਤੇ ਇਸ ਲਈ ਜਾਣ ਬੁੱਝ ਕੇ ਸਭ ਕੁਛ ਡਰਾਮੇ ਰਚੇ ਜਾ ਰਹੇ ਆ ਪਰ ਅਮਰੀਕਾ ਦੇ ਵਿਚ ਜਿਹੜੀ ਗੱਲ ਦੇਖੀ ਜਾਵੇ ਤਾਂ ਇਹ ਇਕ ਹਿੰਸਕ ਵਾਰਦਾਤਾਂ ਜਿਹੜੀਆਂ ਇਹ ਕੱਲੀਆਂ ਇਸਲਾਮਿਕ ਨਾ ਹੋ ਕੇ ਹੋਰ ਵੀ ਨਸਲੀ ਤੌਰ ਦੇ ਉੱਤੇ ਪਿੱਛੇ ਪਿਛੋਕੜ ਚ ਵੀ ਨਿਕਲੀਆਂ ਜਿਵੇਂ ਪਿੱਛੇ ਜੇ ਕੁਝ ਸਾਲ ਪਹਿਲਾਂ ਗੁਰੂ ਘਰ ਦੇ ਵਿਚ ਇਕ ਬੰਦੇ ਨੇ ਸਿਰਫ ਫਿਰੇ ਨੇ ਜਿਹੜੀ ਫਾਇਰਿੰਗ ਕੀਤੀ ਸੀਗੀ ਉਹ ਸਾਡੇ ਚੇਤੇ ਆ ਹੋਰ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਇਹੋ ਜਿਹੀਆਂ ਫਾਇਰਿੰਗਾਂ ਇਹੋ ਜਿਹੀਆਂ ਜਿਹੜੀਆਂ ਰੇਸਿਸਟ ਗੱਲਾਂ ਉਹ ਹੁੰਦੀਆਂ ਸੋ ਹੁਣ ਇਹ ਨਹੀਂ ਪਤਾ ਵੀ ਉੱਥੇ ਜਿਹੜਾ ਸਿਰਫਿਰਾ ਜਿਹੜੇ ਨੇ ਫਾਇਰਿੰਗ ਕੀਤੀ ਆ ਵੀ ਉਹ ਬੰਦਾ ਕੋਈ ਹੋ ਸਕਦਾ ਵੀ ਉਹ ਉਸ ਕਲਾਕਾਰ ਦਾ ਫੈਨ ਨਾ ਹੋਵੇ ਜੋ ਉੱਥੇ ਸਟੇਜ ਤੇ ਹੋਵੇ ਹੋ ਸਕਦਾ ਉਹ ਇਸ ਗੱਲਾਂ ਦਾ ਫੈਨ ਨਾ ਹੋਵੇ ਹੋ ਸਕਦਾ ਵੱਖਰੋ ਵੱਖਰੀਆਂ ਜਿਹੜੀਆਂ ਗੱਲਾਂ ਇਹ ਨਿਕਲ ਕੇ ਸਾਹਮਣੇ ਆ ਰਹੀਆਂ ਤਾਂ ਪਰ ਕਹਿਣ ਦਾ ਭਾਵ ਇਹੀ ਹੈ ਜੀ ਵੀ ਉਹ ਮੁਲਕ ਦੇ ਵਿਚ ਜਿਹੜਾ ਸਟਰਕਚਰ ਆ ਜਿਹੜਾ ਸਿਸਟਮ ਆ ਉਸ ਸਿਸਟਮ ਦੇ ਵਿਚੋਂ ਵਿਚਲੀਆਂ ਗੱਲਾਂ ਕਾਰਨ ਹੀ ਇਹ ਕੁਛ ਹੋਇਆ ਪਰ ਦੇਖੋ ਮੇਰਾ ਇਹ ਮੰਨਣਾ ਵੀ ਖੁਸ਼ੀਆਂ ਖੇੜੇ ਮਨਾਉਣੇ ਚਾਹੀਦੇ ਸਭ ਕੁਛ ਕਰਨਾ ਚਾਹੀਦਾ ਪਰ ਇੱਕ ਜਿਹੜਾ ਸਿਕਿਉਰਿਟੀ ਆ ਜਾਂ ਇੱਕ ਜਿਹੜੀ ਕਿਸੇ ਵੀ ਚੀਜ਼ ਦੀ ਇੱਕ ਮਰਿਆਦਾ ਉਹ ਨਹੀਂ ਭੰਗ ਹੋਣੀ ਚਾਹੀਦੀ ਇੱਕ ਸਿਸਟਮ ਇੱਕ ਚੀਜ਼ ਰਹਿਣੀ ਚਾਹੀਦੀ ਉਹ ਸਿਸਟਮ ਦੇ ਤਹਿਤ ਹੋ ਕੇ ਸਾਨੂੰ ਜਾਣਾ ਚਾਹੀਦਾ ਅਸੀਂ ਕਈ ਵਾਰੀ ਇਤਰਾਜ਼ ਮਨਾਉਣੇ ਆ ਵੀ ਫਲਾਣੇ ਥਾਂ ਤੇ ਮੇਰੀ ਕਿਉਂ ਸਿਕਿਉਰਿਟੀ ਚੈੱਕ ਕੀਤੀ ਮੈਨੂੰ ਕਿਉਂ ਚੈੱਕ ਕੀਤਾ ਹਾਲਾਂਕਿ ਉਹ ਤੁਹਾਡੇ ਲਈ ਹੁੰਦਾ ਉਹ ਸੋ ਇਹਦੀਆਂ ਚੀਜ਼ਾਂ ਕਈ ਚੀਜ਼ਾਂ ਰਲ ਜਾਂਦੀਆਂ ਤੇ ਮਰਿਆਦਾਵਾਂ ਜਦੋਂ ਭੰਗ ਹੁੰਦੀਆਂ ਜਾਂ ਕਹਿ ਸਕਦੇ ਆ ਵੀ ਜਦੋਂ ਰੰਗੀਨੀਆਂ ਦਾ ਜਿਹੜਾ ਦੌਰ ਆ ਹੁਣ ਅਸੀਂ ਵੀ ਇੱਥੇ ਵੀ ਦੇਣੇ ਆ ਸਾਡੇ ਵੀ ਜੇ ਕਲੱਬ ਪ੍ਰਬ ਚੱਲਦੇ ਆ ਰਾਤਾਂ ਨੂੰ ਚੱਲਦੇ ਆ ਤੜਕੇ 4-4 ਵਜੇ ਤੱਕ ਉੱਥੇ ਨੌਜਵਾਨ ਜਿਹੜੀਆਂ ਮਸਤੀਆਂ ਕਰਦੇ ਆ ਤਾਂ ਉੱਥੇ ਹਰ ਰਾਤ ਕੋਈ ਨਾ ਕੋਈ ਕਿਤੇ ਨਾ ਕਿਤੇ ਤਲਖੀ ਹੁੰਦੀ ਆ ਕੋਈ ਨਾ ਕੋਈ ਲੜਾਈ ਹੁੰਦੀ ਆ ਕਿਸੇ ਨਾ ਕਿਸੇ ਗੱਲ ਪਿੱਛੇ ਇੱਕ ਦੂਜੇ ਘਸੁੰਨ ਮੁੱਕੀ ਹੋਇਆ ਜਾਂਦਾ ਪੁਲਿਸ ਸਾਰੇ ਉੱਥੇ ਐਕਸ਼ਨ ਚ ਰਹਿੰਦੀ ਆ ਉਹ ਗੱਲਾਂ ਨੌਜਵਾਨੀ ਉਮਰ ਦੇ ਵਿਚ ਚੰਗੀਆਂ ਲੱਗਦੀਆਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਗੱਲ ਪਰ ਜਿਹੜੇ ਮਾਂ ਬਾਪ ਹੁੰਦੇ ਆ ਜਾਂ ਜੋ ਉਹਨਾਂ ਦੇ ਪਿਛੋਕੜ ਹੁੰਦਾ ਉਹ ਉਹਨਾਂ ਚਿਰ ਟਿੰਡੀ ਦੇ ਬੀਤੇ ਚੜਿਆ ਰਹਿੰਦਾ ਵੀ ਯਾਰ ਇਹ ਹੋਈ ਕੀ ਜਾਂਦਾ ਸੋ ਇਹ ਨਾ ਕਿਤੇ ਨਾ ਕਿਤੇ ਜਿਹੜਾ ਇਹ ਕਲਚਰ ਆ ਜਿਹੜਾ ਪੱਛਮੀ ਕਲਚਰ ਨੂੰ ਅਸੀਂ ਬਹੁਤ ਚੰਗਾ ਕਲਚਰ ਮੰਨ ਰਹੇ ਹਾਂ ਤੇ ਬੜੀ ਤੇਜ਼ੀ ਨਾਲ ਅਸੀਂ ਅਪਣਾ ਰਹੇ ਹਾਂ ਉਹ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿਚ ਸਾਨੂੰ ਵੀ ਭਾਰਾ ਪੈਣ ਜਾ ਰਿਹਾ ਮੈਂ ਪਿਛਲੇ ਕੁਝ ਇੱਕ ਦਿਨ ਪਹਿਲਾਂ ਸਾਡੇ ਵੀ ਇੱਥੇ ਇੱਕ ਕੋਈ ਫੰਕਸ਼ਨ ਮਨਾਇਆ ਗਿਆ ਤੇ ਮੇਰੇ ਕੋਲੇ ਬਹੁਤ ਸਾਰੀ ਉਸ ਫੰਕਸ਼ਨ ਦੀ ਰਿਪੋਰਟਿੰਗ ਆਈ ਆ ਬਹੁਤ ਸਾਰੀਆਂ ਲੋਕਾਂ ਨੇ ਵੀਡੀਓ ਭੇਜੀਆਂ ਬਹੁਤ ਕੁਝ ਕੀਤਾ ਤੇ ਮੇਰਾ ਵੀ ਉਸ ਗੱਲ ਦੇ ਉੱਤੇ ਥੋੜਾ ਜਿਹਾ ਆਇਆ ਵੀ ਇੱਕ ਬੀਬੀਆਂ ਬੰਨੀਓ ਅਕਸਰ ਸਾਡੇ ਤੀਆਂ ਦੇ ਮੇਲੇ ਕੀਤੇ ਜਾਂਦੇ ਆ ਵਿਰਾਸਤੀ ਮੇਲੇ ਕੀਤੇ ਜਾਂਦੇ ਆ ਬੜਾ ਚੰਗਾ ਲੱਗਦਾ ਤੇ ਪਰ ਕੱਲ ਪਰਸੋਂ ਇੱਕ ਆਧੁਨਿਕਤਾ ਦੇ ਨਾਂ ਦੇ ਉੱਤੇ ਪਿਛਲੇ 2-4 ਸਾਲ ਤੋਂ ਇੱਕ ਸ਼ੋਅ ਸ਼ੁਰੂ ਹੋਇਆ ਸੀ ਤੇ ਉਹਦੇ ਬਾਰੇ ਦੇ ਵਿੱਚ ਹੁਣ ਜਿਹੜੀਆਂ ਰਿਪੋਰਟਸ ਆ ਰਹੀਆਂ ਉਹ ਚੰਗੀਆਂ ਨਹੀਂ ਆ ਰਹੀਆਂ ਤੇ ਬਹੁਤ ਕੁਝ ਉੱਥੇ ਗਲਤ ਹੋਇਆ ਬਹੁਤ ਕੁਝ ਜਿਹੜਾ ਨਹੀਂ ਹੋਣਾ ਚਾਹੀਦਾ ਖਾਸ ਕਰਕੇ ਬੱਚਿਆਂ ਦੀ ਹਾਜ਼ਰੀ ਦੇ ਵਿੱਚ ਇਹਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸੀ ਪਰ ਹੁਣ ਗੱਲ ਇਹ ਹੈ ਵੀ ਨਾ ਤਾਂ ਮੈਂ ਮੇਰੇ ਕੋਲੋਂ ਹੁਣ ਕੱਲ ਦਾ ਬਹੁਤ ਜ਼ਿਆਦਾ ਲੋਕਾਂ ਨੇ ਪ੍ਰੈਸ਼ਰ ਪਾਇਆ ਵੀ ਤੁਸੀਂ ਬੋਲੋ ਇਸ ਵਿਸ਼ੇ ਦੇ ਉੱਤੇ ਤੁਸੀਂ ਲਿਖੋ ਪਰ ਮੈਂ ਦੇਖੋ ਨਾ ਮੈਂ ਦੇਖਿਆ ਤੇ ਨਾ ਮੈਂ ਉੱਥੇ ਹਾਜ਼ਰ ਸੀ ਨਾ ਮੈਨੂੰ ਜ਼ਿਆਦਾ ਪਤਾ ਇਸ ਲਈ ਮੈਂ ਜ਼ਿਆਦਾ ਟਿੱਪਣੀਆਂ ਨਹੀਂ ਕਰ ਸਕਦਾ ਪਰ ਮੈਂ ਜਿਹੜੀ ਵੀਡੀਓ ਮੇਰੇ ਤੱਕ ਪਹੁੰਚੀਆਂ ਜਾਂ ਜੋ ਕੁਝ ਮੈਂ ਦੇਖਿਆ ਉਹ ਚੀਜ਼ਾਂ ਕਿਤੇ ਨਾ ਕਿਤੇ ਖਾਸ ਕਰਕੇ ਪੰਜਾਬੀ ਕਲਚਰ ਚ ਤਾਂ ਕਿਤੇ ਉਹਨਾਂ ਨੂੰ ਥਾਂ ਹੈ ਨੀ ਗੇ। ਦੇਖੋ ਮੈਂ ਥਾਂ ਤਾਂ ਸਾਡੇ ਜੇ ਹੁਣ ਕੋਈ ਅਕਸਰ ਵਿਆਹਾਂ ਸ਼ਾਦੀਆਂ ਚ ਬੰਦੇ ਜਾਂ ਕੋਈ ਪਾਰਟੀਆਂ ਕਰਦੇ ਆ ਤੇ ਉਥੇ ਆ ਕੇ ਸਟੇਜ ਦੇ ਉੱਤੇ ਜਦੋਂ ਕੋਈ ਵੀ ਡਾਂਸਰਾਂ ਕੁੜੀਆਂ ਨੱਚਦੀਆਂ ਤੇ ਅਸੀਂ ਕਿੰਨਾ ਬੁਰਾ ਮਨਾਉਂਦੇ ਆ ਤੇ ਅਸੀਂ ਅਕਸਰ ਜੇ ਅਸੀਂ ਥੋੜਾ ਜਿਹਾ ਧਰਮ ਦੀਆਂ ਐਨਕਾਂ ਲਾ ਕੇ ਜਾਂ ਸਿੱਖੀ ਦੇ ਪੱਧਰ ਤੇ ਕਹਿਣੇ ਆ ਤਾਂ ਸਾਡੇ ਇਸ ਚੀਜ਼ ਨੂੰ ਥਾਂ ਹੀ ਹੈ ਨੀ ਕਿਤੇ ਵੀ ਤੇ ਇਹ ਚੀਜ਼ ਹੋਣੀ ਨੀ ਚਾਹੀਦੀ। ਤੇ ਜੇ ਅਸੀਂ ਥੋੜਾ ਜਿਹਾ ਆਮ ਸਭਿਅਕ ਜਾਂ ਵਿਚਾਰਕ ਕਿਤੇ ਵੀ ਕਹਿਣੇ ਆ ਤਾਂ ਵੀ ਅਸੀਂ ਕਹਿਣੇ ਆ ਵੀ ਪਰਿਵਾਰਾਂ ਦੇ ਵਿਚ ਜਾਂ ਕੋਈ ਫੰਕਸ਼ਨਾਂ ਦੇ ਵਿਚ ਏਦਾਂ ਡਾਂਸ ਕੁੜੀਆਂ ਸਟੇਜਾਂ ਤੇ ਕਰਨੀਆਂ, ਘੱਟ ਕੱਪੜਿਆਂ ਚ ਕਰਨਾ, ਫੇਰ ਉਨ੍ਹਾਂ ਨਾਲ ਬੰਦਿਆਂ ਨੇ ਨੱਚਣਾ ਤੇ ਉਹ ਕਿਤੇ ਜਾਇਜ਼ ਨੀ। ਪਰ ਹੁਣ ਜਿਹੜੀ ਗੱਲ ਦੀ ਵੀਡੀਓ ਸਾਹਮਣੇ ਆ ਰਹੀਆਂ ਜਾਂ ਜਿਹੜੀਆਂ ਗੱਲਾਂ ਸਾਹਮਣੇ ਉਹ ਚ ਇਹ ਆ ਰਿਹਾ ਵੀ ਬੀਬੀਆਂ ਦਾ ਫੰਕਸ਼ਨ ਆ ਤੇ ਬੰਦਿਆਂ ਨੂੰ ਉਥੇ ਡਾਂਸ ਲਈ ਬੁਲਾਇਆ ਗਿਆ ਤੇ ਉਨ੍ਹਾਂ ਨਾਲ ਫਿਰ ਉਹ ਡਾਂਸ ਕੀਤਾ ਜਾਂਦਾ। ਹੁਣ ਤੁਸੀਂ ਰੋਕ ਵੀ ਨੀ ਸਕਦੇ, ਜੇ ਤੁਸੀਂ ਇਹ ਜਾ ਕੁਛ ਕਰਦੇ ਹੋ ਤੇ ਤੁਸੀਂ ਬੀਬੀਆਂ ਨੂੰ ਕਿਵੇਂ ਰੋਕੋਗੇ? ਸੋ ਇਹ ਕੁਝ ਨਾ ਜਿਹੜੀਆਂ ਚੀਜ਼ਾਂ ਜਿੱਧਰ ਨੂੰ ਤੁਰ ਪਿਆ ਸਮਾਜ ਜਾਂ ਜਿੱਧਰ ਨੂੰ ਜਾ ਰਿਹਾ। ਮਾਡਰਨ ਜੀ ਸਦ ਕੇ ਮਾਡਰਨ ਬਣੋ, ਕੋਈ ਨੀ ਰੋਕਦਾ। ਦਾਰੂ ਪੀਣ ਨੂੰ ਔਰਤਾਂ ਦੇ ਵਿਚ ਸੋਸ਼ਲ ਹੋਣਾ ਕਿਹਾ ਗਿਆ, ਅੱਜ ਕੱਲ ਇਕ ਸ਼ਬਦ ਵਰਤਿਆ ਜਾ ਰਿਹਾ ਵੀ ਫਲਾਨੀ ਤਾਂ ਪੀਂਦੀ ਨੀ, ਉਹ ਸੋਸ਼ਲ ਨੀ ਹੈ। ਸੋ ਉਹਨੂੰ ਤਾਂ ਅਕਲ ਨੀ, ਉਹਨੂੰ ਗਿਆਨ ਵੀ ਹੋਣੀ ਕਿਹਾ ਜਾਂਦਾ ਹੈ। ਅਕਸਰ ਹੀ ਮੈਂ ਦੇਖਿਆ ਦੋ ਚਾਰ ਥਾਂ ਤੇ ਜੇ ਕੋਈ ਸੋਸਾਇਟੀ ਚ ਬਹਿ ਕੇ ਨਹੀਂ ਕੋਈ ਔਰਤ ਦਾਰੂ ਪੀ ਰਹੀ ਤਾਂ ਉਹਨੂੰ ਅਨਪੜ, ਪਿੱਛੀ ਸੋਚ ਤੇ ਸੋਸ਼ਲ ਨਾ ਹੋਣਾ ਦੇ ਤੌਰ ਤੇ ਦੇਖਿਆ ਜਾਂਦਾ, ਉਹਦਾ ਨਜ਼ਰੀਆ। ਚਲੋ ਜੀ, ਇਹ ਹਰ ਬੰਦੇ ਨੂੰ ਨਜ਼ਰੀਆ ਮੁਬਾਰਕ। ਅਸੀਂ ਕਿਸੇ ਨੂੰ ਨੀ ਰੋਕਦੇ, ਕਿਸੇ ਦੀ ਲਾਈਫ ਦੇ ਵਿਚ ਕੋਈ ਅਸੀਂ ਨੀ ਹੁੰਦੇ, ਅਸੀਂ ਜੀਓ ਔਰ ਜੀਨੋ ਦੇ ਉਹਦੀ ਪਾਲਿਸੀ ਦੇ ਕੰਮ ਕਰਨ ਵਾਲੇ ਬੰਦੇ ਆ। ਅਸੀਂ ਨੀ ਕਹਿੰਦੇ ਵੀ ਤੁਸੀਂ ਨਾ ਖਾਓ ਪੀਓ, ਅਸੀਂ ਨੀ ਕਹਿੰਦੇ ਤੁਸੀਂ ਨਾ ਖੜਮਸਤੀਆਂ ਕਰੋ, ਨਾ ਇੰਜੋਏ ਕਰੋ, ਸਭ ਕੁਛ ਕਰੋ, ਪਰ ਕੁਝ ਨਾ ਕੁਝ ਇੱਕ ਪੈਮਾਨਾ ਹੁੰਦਾ, ਉਸ ਪੈਮਾਨੇ ਤੇ ਜਾ ਕੇ ਤੁਹਾਨੂੰ ਰੋਕਣਾ ਪੈਂਦਾ। ਉਸ ਪੈਮਾਨੇ ਤੇ ਸਮਾਜ ਪ੍ਰਤੀ ਤੁਹਾਨੂੰ ਆਪਣੇ ਫਰਜ਼ ਦੇਖਣੇ ਪੈਂਦੇ ਆ, ਤੁਹਾਨੂੰ ਆਪਣੇ ਬੱਚਿਆਂ ਪ੍ਰਤੀ ਫਰਜ਼ ਦੇਖਣੇ ਪੈਂਦੇ ਆ। ਅੱਜ ਜੇ ਬੰਦਿਆਂ ਨੇ ਇਹ ਗਲਤੀ ਕੀਤੀ ਆ ਵੀ ਉਹ ਸ਼ਰੇਆਮ ਪਰਿਵਾਰਾਂ ਦੇ ਮੂਹਰੇ ਕੁੜੀਆਂ ਨਾਲ ਡਾਂਸ ਕਰਦੇ ਆ, ਤਾਂ ਉਹ ਕਿਹੜੇ ਮੂੰਹ ਨਾਲ ਆਪਣੀਆਂ ਬੀਬੀਆਂ ਭੈਣਾਂ ਨੂੰ ਰੋਕਣਗੇ, ਕੁੜੀਆਂ ਨੂੰ ਧੀਆਂ ਨੂੰ ਰੋਕਣੇ ਨਹੀਂ ਰੋਕ ਸਕਦੇ ਨਾ? ਤੇ ਜਦੋਂ ਧੀਆਂ ਭੈਣਾਂ ਤੇ ਪਿਓ ਵੀ ਸਾਰੇ ਕੁਛ ਇਹ ਕਰਨਗੇ ਤਾਂ ਗਾਂ ਆਪਦੀ ਆਉਣ ਵਾਲੀ ਜਨਰੇਸ਼ਨ ਨੂੰ ਕਿਹੜੇ ਢੰਗ ਨਾਲ, ਕਿਹੜੇ ਮੂੰਹ ਨਾਲ ਰੋਕੂਗੀ? ਇਹ ਮੈਨੂੰ ਦੱਸਿਓ। ਪਰ ਇਹ ਕਹਿੰਦੇ ਨੀ ਹੁੰਦੇ ਜਦੋਂ ਦੁਖਣਗੀਆਂ ਨਾ ਉਦੋਂ ਪਤਾ ਲੱਗੂ ਪੱਟੀਆਂ ਬੰਨਣ ਦਾ ਵੀ ਕਿਵੇਂ ਪੱਟੀਆਂ ਬੰਨੀਆਂ ਜਾਂਦੀਆਂ। ਪਰ ਫਿਲਹਾਲ ਦੀ ਘੜੀ ਮੈਂ ਕੱਲ ਦਾ ਜਿਹੜਾ ਉਹ ਵੀਡੀਓਜ਼ ਦੇਖ ਕੇ ਕਾਫੀ ਨਮੋਸ਼ ਹਾਂ। ਮੈਨੂੰ ਇਸ ਚੀਜ਼ ਦਾ ਕੋਈ ਗਿਲਾ ਨਹੀਂ ਵੀ ਭਾਈ ਕੋਈ ਜਸ਼ਨ ਮਨਾਉਂਦਾ, ਖੁਸ਼ੀਆਂ ਮਨਾਉਂਦਾ, ਮਨਾ ਨਹੀਂ ਸਕਦਾ, ਜੀ ਸਦ ਕੇ ਮਨਾ ਸਕਦਾ। ਕੋਈ ਮੈਨੂੰ ਦਾਰੂ ਪੀਣ ਦਾ ਕੋਈ ਫਿਕਰ ਨਹੀਂ, ਜਦੋਂ ਉਹਨਾਂ ਦੇ ਘਰ ਵਾਲੇ ਉਹਨਾਂ ਦੇ ਪਰਿਵਾਰਾਂ ਨੂੰ ਨਹੀਂ, ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਪ੍ਰੋਬਲਮ, ਤਾਂ ਮੈਨੂੰ ਕਿਉਂ ਹੋਣੀ ਚਾਹੀਦੀ ਹੈ? ਮੈਨੂੰ ਹੋਣੀ ਨਹੀਂ ਚਾਹੀਦੀ ਇਸ ਚੀਜ਼ ਦੇ ਉੱਤੇ। ਮੈਨੂੰ ਕੋਈ ਇਸ ਚੀਜ਼ ਚ ਦਿੱਕਤ ਨਹੀਂ। ਕੋਈ ਖਾਏ ਪੀਏ, ਕੋਈ ਮੇਰੇ ਬੰਨੀ ਉਹ ਕੋਈ ਜਿਹੜਾ ਖਾਊ ਪੀਊ ਆਪੇ ਆਪਦੇ ਅਰੇਂਜ ਕਰੂ, ਆਪੇ ਉਹਨਾਂ ਨੂੰ ਉਹਨਾਂ ਦੀ ਪ੍ਰੋਬਲਮ ਆ। ਪਰ ਮੇਰੀ ਚਿੰਤਾ ਸਮਾਜ ਪ੍ਰਤੀ ਆ, ਸਮਾਜ ਪ੍ਰਤੀ ਜਿਹੜੀਆਂ ਚਿੰਤਾਵਾਂ ਅਸੀਂ ਸੋਸ਼ਲ ਹੋ ਕੇ ਗੱਲਾਂ ਕਰਦੇ ਆ। ਗੁਰੂ ਘਰਾਂ ਦੇ ਵਿਚ ਮੰਨ ਲਓ ਅਸੀਂ ਕੁਛ ਕਮੂਨਤਾਈਆਂ ਹੁੰਦੀਆਂ ਦੇਖਦੇ ਆ, ਕੱਲ ਪਰਸੋਂ ਦਾ ਗੁਰੂ ਘਰਾਂ ਦੇ ਵਿਚ ਵੀ ਮਸਲੇ ਹੁੰਦੇ ਆ, ਪੁਲਿਸ ਬੁਲਾਉਣੀ ਪੈਂਦੀ ਆ ਜਾਂ ਆਪਸ ਵਿਚ ਤਲਖੀਆਂ ਹੁੰਦੀਆਂ, ਉਹ ਚੀਜ਼ਾਂ ਕਿਤੇ ਨਾ ਕਿਤੇ ਦੂਜੀਆਂ ਸੋਸਾਇਟੀਆਂ ਕੋਲੇ ਬਹੁਤ ਨੈਗੇਟਿਵ ਇਫੈਕਟ ਪਾਉਂਦੀਆਂ। ਦੂਜੀਆਂ ਸੋਸਾਇਟੀਆਂ ਕੋਲੇ ਜਿੱਥੇ ਅਸੀਂ ਹਿੱਕ ਤੋਂ ਠਾਣ ਕੇ ਕਹਿੰਦੇ ਆ ਨਾ, ਉੱਚੇ ਹੋ ਕੇ ਕਹਿੰਦੇ ਆ ਅਸੀਂ ਸਿੱਖ ਹੁੰਦੇ ਆ, ਸਾਡੀਆਂ ਵੱਖਰੀਆਂ ਕਦਰਾਂ ਕੀਮਤਾਂ, ਅਸੀਂ ਐ ਮਹਾਨ ਹੁੰਦੇ ਆ, ਅਸੀਂ ਏਦਾਂ ਹੁੰਦੇ ਆ, ਤੇ ਉੱਥੇ ਆ ਕੇ ਸਾਡੀਆਂ ਕਦਰਾਂ ਕੀਮਤਾਂ ਕਿਤੇ ਨਾ ਕਿਤੇ ਰੁਲ ਜਾਂਦੀਆਂ। ਸਾਨੂੰ ਅਸੀਂ ਕੀ ਦੱਸੀਏ? ਮੈਨੂੰ ਕੱਲ ਦਾ 3 ਵਾਰੀ ਨਮੋਸ਼ੀ ਝੱਲਣੀ ਪਈ ਜਦੋਂ ਮੈਨੂੰ 2-3 ਬੰਦਿਆਂ ਨੇ ਤਾਂ ਕਹੀ ਵੀ ਕੱਲ ਤੁਹਾਡੇ ਗੁਰੂ ਘਰ ਚ ਪੁਲਿਸ ਆਈ, ਭਾਵੇਂ ਕਿਸੇ ਨੂੰ ਕੋਈ ਪਤਾ ਨਹੀਂ ਉਹਦਾ ਕੀ ਰੀਜ਼ਨ ਸੀ, ਕੀ ਕਾਰਨ ਸੀ। ਉਹ ਹੋ ਸਕਦਾ ਵੀ ਉਹ ਜ਼ਰੂਰੀ ਸੀਗਾ, ਵੱਡੀ ਗੱਲ ਵਾਰਦਾਤ ਵਾਪਰਨ ਨਾਲੋਂ ਬਿਹਤਰ ਸੀ ਵੀ ਚਲੋ ਜੇ ਪੁਲਿਸ ਆ ਕੇ ਉਹਨੂੰ ਨਿਬੇੜ ਦਿੰਦੀ ਆ। ਪਰ ਗੱਲ ਤਾਂ ਇਹ ਆ ਜਾਂਦੀ ਆ ਵੀ ਉਹ ਦੂਜੀਆਂ ਕਮਿਊਨਿਟੀਆਂ ਦੇ ਕੀ ਮੈਸੇਜ ਗਿਆ? ਪਹਿਲੀ ਗੱਲ, ਪੁਲਿਸ ਬੁਲਾਉਣ ਦੇ ਉੱਤੇ ਤਾਂ ਦੋਸ਼ ਲਾਇਆ ਜਾਂਦਾ ਵੀ ਬੁਲਾਈ ਕਿਉਂ ਗਈ, ਪਰ ਪੁਲਿਸ ਬੁਲਾਉਣ ਦਾ ਮਾਹੌਲ ਕਿਉਂ ਬਣਿਆ? ਇਹ ਵੀ ਤਾਂ ਦੇਖਣਾ ਪੈਣਾ ਨਾ। ਦੋਨੇ ਪਾਸਿਓਂ ਤਲਖੀਆਂ ਹੋਈਆਂ, ਦੋਨੇ ਪਾਸਿਓਂ ਗੱਲਾਂ ਬਾਤਾਂ ਵਧੀਆਂ, ਜਹਾਲਾਂ ਕੀ ਹੋਣਾ ਇਹ ਚਾਹੀਦਾ ਸਾਨੂੰ ਵੀ ਸਾਨੂੰ ਆਪਣੇ ਭਾਈਚਾਰੇ ਦੇ ਵਿਚ ਆ ਰਹੀਆਂ ਫਰੈਕਸ਼ਨਾਂ ਨੂੰ ਇੱਕ ਦੂਜੇ ਦੀਆਂ ਗੱਲਾਂ ਚ ਨਾ ਆ ਕੇ ਬੈਠ ਕੇ ਨਿਬੇੜ ਲੈਣੀਆਂ ਚਾਹੀਦੀਆਂ, ਤੇ ਹਰ ਬੰਦੇ ਨੂੰ ਜੀਓ ਜਿਉਣ ਦੀ ਗੱਲ। ਸੋ 2 ਦਿਨਾਂ ਤੋਂ ਮੈਨੂੰ ਇਹ ਫੋਨ ਆ ਰਹੇ ਆ ਵੀ ਦੱਸੋ ਜੀ, ਕੋਈ ਪੱਤਰਕਾਰ ਨੇ ਨੀ ਖਬਰ ਲਾਈ, ਕਿਸੇ ਨੇ ਅਖਬਾਰ ਨੇ ਨੀ ਲਾਈ, ਕੋਈ ਬੋਲਿਆ ਨੀ, ਕਿਉਂ ਨੀ ਬੋਲਿਆ ਵੀ ਇਹ ਮਸਲੇ ਦੇ ਉੱਤੇ ਬੋਲੋ 2-3 ਦਿਨਾਂ ਤੋਂ? ਕੱਲ ਦੇ ਮੈਨੂੰ ਇਹ ਫੋਨ ਆ ਰਹੇ ਆ। ਮੈਂ ਕਿਸੇ ਮਾਮਲੇ ਚ ਇੱਕ ਭਾਈਚਾਰਾ, ਮੈਂ ਹੁਣ ਜੇ ਕਹਾਂ ਚੱਲ ਗੁਜਰਾਤੀ ਭਾਈਚਾਰਾ ਕਹੀਏ ਤਾਂ ਸਿੱਖ ਗੇਮਾਂ ਵੇਲੇ, ਜਾਂ ਇੱਕ ਹੋਰ ਭਾਈਚਾਰੇ ਜਿਨ੍ਹਾਂ ਦਾ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਗਾ, ਉਨ੍ਹਾਂ ਨੇ ਨਾ ਸਿੱਖ ਗੇਮਾਂ ਵੇਲੇ 2-4 ਚੀਜ਼ਾਂ ਦੇ ਉੱਤੇ ਸਾਡੇ ਤੇ ਬਲੇਮ ਲਾਏ। ਸਾਨੂੰ ਕਿਹਾ ਵੀ ਨਹੀਂ ਐ ਨਹੀਂ ਤੁਸੀਂ ਐ ਕਰਦੇ ਹੋ ਤੁਸੀਂ ਹਿੰਦੂ ਜਿਹੜਾ ਇੰਡੀਆ ਨੂੰ ਪਿੱਛੇ ਛੱਡਦੇ ਹੋ ਏਦਾਂ ਕਰਦੇ ਹੋ ਉਹ ਕਰਦੇ ਬਹੁਤ ਕੁਛ ਹੋਇਆ ਚਲੋ ਜੀ ਆਪਾਂ ਦਲੀਲ ਸਾਹਿਬ ਉਹਨਾਂ ਨੂੰ ਉਸ ਟਾਈਮ ਜਵਾਬ ਦਿੱਤੇ ਤੇ ਉਸ ਗੱਲ ਤੇ ਸੰਤੁਸ਼ਟ ਵੀ ਹੋਏ ਤੇ ਅਸੀਂ ਉਹਨਾਂ ਨੂੰ ਦੱਸਿਆ ਮੈਂ ਬੜੀਆਂ ਹੁੱਬ ਹੁੱਬ ਕੇ ਦੱਸੀਆਂ ਸਾਡੀਆਂ ਕਦਰਾਂ ਕੀਮਤਾਂ ਵੀ ਸਾਡੀਆਂ ਬਹੁਤ ਉੱਚੀਆਂ ਕਦਰਾਂ ਕੀਮਤਾਂ ਅਸੀਂ ਬਹੁਤ ਏਦਾਂ ਸਾਡੀਆਂ ਬੀਬੀਆਂ ਆਏ ਆ ਸਾਡੇ ਬੱਚੇ ਆਏ ਆ ਅਸੀਂ ਐ ਸਤਿਕਾਰ ਕਰਦੇ ਆ ਅਸੀਂ ਐ ਸੰਸਕਾਰੀ ਹੁੰਦੇ ਆ ਅਸੀਂ ਏਦਾਂ ਹੁੰਦੇ ਆ ਤੇ ਕੱਲ ਮੈਨੂੰ ਉਹਨਾਂ ਬੰਦਿਆਂ ਨੇ ਵੀਡੀਓ ਭੇਜ ਭੇਜ ਕੇ ਨਾਲ ਮੈਸੇਜ ਤੇ ਟੈਗ ਕਰੇ ਗੁਜਰਾਤੀ ਭਾਈਚਾਰੇ ਨੇ ਲਿਖਿਆ ਕਹਿੰਦੇ ਜੀ ਸਾਡਾ ਭਾਈਚਾਰਾ ਪੈਸਾ ਹੈ ਸਾਡੇ ਕੋਲੇ ਅਸੀਂ ਕੰਜੂਸ ਵੀ ਖਵਾਉਣੇ ਆ ਅਸੀਂ ਇਹ ਵੀ ਖਵਾਉਣੇ ਆ ਵੀ ਅਸੀਂ ਸਾਡੀ ਆਪਸ ਵਿਚ ਨਹੀਂ ਬਣਦੀ ਅਸੀਂ ਬਹੁਤ ਸੰਸਥਾਵਾਂ ਬਣੀਆਂ ਹੋਈਆਂ ਸਾਡੇ ਤੇ ਬਹੁਤ ਸਾਰੀਆਂ ਉਂਗਲਾਂ ਉੱਡਦੀਆਂ ਪਰ ਸਾਡੀਆਂ ਬੀਬੀਆਂ ਕੁਛ ਨਹੀਂ ਕਰਦੀਆਂ ਇੱਕ ਬੰਦੇ ਨੇ ਇਹ ਕੁਛ ਲਿਖ ਕੇ ਮੈਨੂੰ ਭੇਜਿਆ ਤੇ ਮੈਂ ਹੁਣ ਉਹਨੂੰ ਕੀ ਆਖਾਂ ਮੈਂ ਹੁਣ ਕੁਛ ਨਹੀਂ ਕਹਿ ਸਕਦਾ ਮੇਰੇ ਕੋਲੇ ਕੋਈ ਜਵਾਬ ਨਹੀਂ ਹੈਗਾ ਪਰ ਜਿਹੜਾ ਬੰਦਾ ਕਿਸੇ ਵੀ ਚੀਜ਼ ਦਾ ਬੁਲਾਰਾ ਹੋਵੇ ਨਾ ਮੇਰੇ ਵਰਗਾ ਆਪੇ ਬਣੂ ਆਪੇ ਬਣਿਆ ਬੁਲਾਰਾ ਕੋਈ ਦੇਖੋ ਮੈਨੂੰ ਕੋਈ ਅਫੀਸ਼ੀਅਲ ਤਾਂ ਕਿਸੇ ਕੌਮ ਨੇ ਜਾਂ ਕਿਸੇ ਬੰਦੇ ਨੇ ਦਰਜਾ ਦਿੱਤਾ ਨਹੀਂ ਹੈਗਾ ਵੀ ਮੈਂ ਬੁਲਾਰਾ ਪਰ ਲੋਕਾਂ ਨੇ ਮੇਰੇ ਤੋਂ ਆਸ ਰੱਖ ਲਈ ਲੋਕਾਂ ਨੇ ਮੈਨੂੰ ਇਹ ਬਣਾ ਲਿਆ ਵੀ ਚੱਲ ਇਹ ਬੰਦਾ ਬੋਲ ਸਕਦਾ ਇਹ ਬੰਦਾ ਆਵਾਜ਼ ਬਣਦਾ ਚੱਲ ਕੋਸ਼ਿਸ਼ ਕਰਦਾ ਕਿਸੇ ਮੁੱਦੇ ਨੂੰ ਮੂਹਰੇ ਲਿਆਉਣ ਦੀ ਹੁਣ ਜੇ ਮੈਂ ਮੁੱਦੇ ਨੂੰ ਮੂਹਰੇ ਲਿਆਉਂਦਾ ਮੈਨੂੰ ਲੋਕਾਂ ਨੇ ਮੇਰੇ ਗਲ ਚ ਗਲਾਵਾਂ ਪਾ ਤਾ ਇਹ ਜਾਂ ਕਹਿ ਸਕਦੇ ਹੋ ਵੀ ਮੈਨੂੰ ਇੱਕ ਪੂਛ ਲਾਤੀ ਮੇਰੇ ਤਾਂ ਉਹ ਪੂਛ ਨੂੰ ਜੇ ਮੈਂ ਹੁਣ ਬੋਲਦਾ ਤਾਂ ਮਰਦਾ ਜੇ ਨਹੀਂ ਬੋਲਦਾ ਮੈਂ ਤਾਂ ਮਰਦਾ ਮੈਂ ਦੋਨੇ ਪਾਸੇ ਫਸਦਾ ਪਰ ਮੈਨੂੰ ਮਨ ਇਸ ਗੱਲ ਤੋਂ ਕੱਲ ਦਾ ਬੜਾ ਉਚਾਟ ਆ ਵੀ ਕਿਸੇ ਵੀ ਕੌਮ ਨੂੰ ਕਿਸੇ ਵੀ ਇੱਕ ਫਿਰਕੇ ਨੂੰ ਉਹਦੇ ਇੱਥੋਂ ਤੱਕ ਪਹੁੰਚਾਉਣ ਲਈ ਵੱਡੀਆਂ ਵੱਡੀਆਂ ਕੁਰਬਾਨੀਆਂ ਲੱਗੀਆਂ ਬਹੁਤ ਕੁਛ ਜੇ ਅੱਜ ਜਗਮੀਤ ਸਿੰਘ ਕੈਨੇਡਾ ਦੇ ਵਿੱਚ ਇੱਕ ਅਹੁਦੇ ਤੇ ਪਹੁੰਚਿਆ ਨਾ ਇੱਕ ਗੁਰਸਿੱਖ ਤਾਂ ਉਹ ਜਗਮੀਤ ਸਿੰਘ ਦੀਆਂ ਪਿਛਲੀਆਂ ਪੰਜ ਪੀੜੀਆਂ ਫਰੋਲ ਕੇ ਦੇਖੋ ਜਿਹਨੂੰ ਨਹੀਂ ਪਤਾ ਨਾ ਉਹਨੂੰ ਮੈਂ ਦੱਸਦਾ ਵੀ ਪੰਜ ਪੀੜੀਆਂ ਚ ਉਹਨਾਂ ਨੇ ਕੀ ਕੀਤਾ ਫੇਰ ਜਾ ਕੇ ਉਹ ਇੱਕ ਜਗਮੀਤ ਸਿੰਘ ਤਿਆਰ ਹੋਇਆ ਤੇ ਉਹ ਜਗਮੀਤ ਸਿੰਘ ਆਉਣ ਵਾਲਾ ਉਹ ਜਗਮੀਤ ਸਿੰਘ ਕੋਈ ਜੇ ਇੱਕ ਪਾਰਟੀ ਦਾ ਪ੍ਰਧਾਨ ਬਣ ਗਿਆ ਇਹ ਮਤਲਬ ਨੀ ਉਹ ਕੈਨੇਡਾ ਦਾ ਪੀਐਮ ਬਣ ਗਿਆ ਉਹ ਕੈਨੇਡਾ ਦੇ ਪੀਐਮ ਲਈ ਉਹ ਵੀ ਕੰਡਿਆਂ ਦੇ ਉੱਤੋਂ ਦੀ ਤੁਰੂ ਆ ਤੇ ਫੇਰ ਪਤਾ ਨੀ ਕਿੰਨੇ ਸਾਲ ਤੁਰਨ ਤੋਂ ਬਾਅਦ ਉਸ ਰੁਤਬੇ ਤੇ ਪਹੁੰਚੂਗਾ ਤਾਂ ਇਹ ਪੰਜ ਪੰਜ ਜਨਰੇਸ਼ਨ ਲਾ ਕੇ ਜਗਮੀਤ ਸਿੰਘ ਤਿਆਰ ਹੁੰਦੇ ਤੇ ਇੱਕ ਪਾਰਟੀ ਕਰਕੇ ਜਾਂ ਇੱਕ ਪੁੱਠਾ ਸਿੱਧਾ ਕਾਰਾ ਕਰਕੇ ਜਾਂ ਇੱਕ ਜਿਵੇਂ ਹੁਣ ਸੁੱਚੇ ਸਿੰਘ ਵਰਗੀ ਜਿਹੜੀ ਗੱਲਾਂ ਕਰਕੇ ਤੇ ਉਹ ਸਾਰੇ ਦਾ ਸਾਰਾ ਮਿੱਟੀ ਚ ਮਿਲ ਜਾਂਦਾ ਸੋ ਇਹ ਚੀਜ਼ਾਂ ਸਾਨੂੰ ਦੇਖਣੀਆਂ ਪੈਣੀਆਂ ਸਾਨੂੰ ਸੋਚਣੀਆਂ ਪੈਣੀਆਂ ਸਾਨੂੰ ਕਰਨੀਆਂ ਪੈਣੀਆਂ ਸੋ ਮੇਰੇ ਬਹੁਤ ਸਾਰੇ ਜਾਣਕਾਰ ਲੋਕ ਵੀ ਇਹ ਵਿਚ ਸ਼ਾਮਲ ਆ ਉਨ੍ਹਾਂ ਦੇ ਪਰਿਵਾਰ ਵੀ ਸ਼ਾਮਲ ਆ ਜਿਹੜਾ ਜੋ ਵੀ ਵਰਤਾਰਾ ਹੋਇਆ ਮੈਂ ਕੋਸ਼ਿਸ਼ ਕਰੂੰਗਾ ਜ਼ਰੂਰ ਪਰਸਨਲ ਪੱਧਰ ਤੇ ਗੱਲਬਾਤ ਕਰਾਂ ਤੇ ਗਾਂਹ ਤੋਂ ਜੇ ਕੋਈ ਜ਼ਰੂਰ ਕੋਈ ਖੁਸ਼ੀਆਂ ਖੇੜੇ ਮਨਾਏ ਜਾਣ ਪਰ ਇੱਕ ਮਰਿਆਦਾ ਜਾਂ ਆਪਣੇ ਸੰਸਕਾਰ ਜਾਂ ਆਪਣੇ ਇੱਕ ਸਿਸਟਮ ਨੂੰ ਮੰਨ ਕੇ ਕੀਤਾ ਜਾਵੇ ਇਹ ਨਾ ਹੋਵੇ ਵੀ ਅਸੀਂ ਪੱਛਮ ਸਭਿਅਤਾ ਅਪਣਾਉਂਦੇ ਆ ਅਪਣਾਉਂਦੇ ਆਪਣਾ ਗਵਾ ਬੈਠੀਏ ਆਪਣੇ ਬੱਚੇ ਗਵਾ ਬੈਠੀਏ ਆਪਣੇ ਪਰਿਵਾਰ ਗਵਾ ਬੈਠੀਏ ਆਪਣਾ ਆਲਾ ਦੁਆਲਾ ਗਵਾ ਬੈਠੀਏ ਇਹ ਬਹੁਤ ਜਿਹੜੀ ਗਲਤ ਜਿਹੜਾ ਰੁਝਾਨ ਚੱਲ ਰਿਹਾ ਚਲੋ ਜੀ ਖਬਰ ਆਪਾਂ ਲਾਸ ਵੇਗਾਸ ਤੋਂ ਚੱਲੀ ਸੀ ਰੰਗੀਨੀਆਂ ਦੇ ਸ਼ਹਿਰ ਤੋਂ ਚੱਲੀ ਸੀ ਤੇ ਉਹ ਰੰਗੀਨੀਆਂ ਅਮਰੀਕਾ ਕੈਨੇਡਾ ਇੰਗਲੈਂਡ ਹੁੰਦੀਆਂ ਹੋਈਆਂ ਆਸਟ੍ਰੇਲੀਆ ਦੇ ਵਿੱਚ ਦੇ ਪੰਜਾਬੀਆਂ ਤੱਕ ਵੀ ਪਹੁੰਚ ਚੁੱਕੀਆਂ ਇਹਦੇ ਚ ਕੋਈ ਦੋ ਰਹਿ ਨਹੀਂ ਹੈ ਚਲੋ ਆਪਾਂ ਨਾ ਥੋੜੀ ਜਿਹੀ ਗੱਲ ਮੈਨੂੰ ਲੱਗਦਾ ਅਮਰਦੀਪ ਆਪਾਂ ਨੂੰ ਜਗਮੀਤ ਸਿੰਘ ਹੋਰਾਂ ਬਾਰੇ ਕਰਨੀ ਬਣਦੀ ਆ
ਬਿਲਕੁਲ ਬਿਲਕੁਲ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਚ ਵਧਾਈ ਵੀ ਆਪਣੇ ਸਾਰੇ ਹਰਮਨ ਰੇਡੀਓ ਦੇ ਅਦਾਰੇ ਵੱਲੋਂ ਪੇਸ਼ ਕੀਤੀ ਔਰ ਸਾਰੀ ਹੀ ਆਪਣੀ ਕਮਿਊਨਿਟੀ ਦੇ ਲਈ ਬਹੁਤ ਹੀ ਮਾਣ ਵਾਲੀ ਖੁਸ਼ੀ ਵਾਲੀ ਗੱਲ ਹੈ ਸੋ ਜ਼ਰੂਰ ਜੀ ਉਹਨਾਂ ਦਾ ਜ਼ਿਕਰ ਤਾਂ ਛੱਡਣਾ ਹੀ ਚਾਹੀਦਾ
ਦੇਖੋ ਜਿੱਦਾਂ ਮੈਂ ਦੱਸਿਆ ਵੀ ਪੰਜ ਪੀੜੀਆਂ ਲੱਗ ਕੇ ਕਿਤੇ ਨਾ ਕਿਤੇ ਗੱਲ ਬਣਦੀ ਹੈ ਜਿੱਥੇ ਇਹ ਗੱਲ ਕਹੀ ਜਾਂਦੀ ਹੈ ਵੀ ਅੱਜ ਸੇਵਾ ਸਿੰਘ ਠੀਕਰੀ ਵਾਲੇ ਦਾ ਨਾਂ ਫੇਰ ਜਿੰਦਾ ਹੋ ਗਿਆ ਸੇਵਾ ਸਿੰਘ ਠੀਕਰੀ ਵਾਲੇ ਦਾ ਨਾਂ ਲਿਆ ਜਾ ਰਿਹਾ ਅੱਜ ਬੜੇ ਜ਼ੋਰਾਂ ਸ਼ੋਰਾਂ ਦੇ ਉੱਤੇ ਪਰ ਜਿਹੜੀ ਅਸਲੀਅਤ ਜਿਹੜੀ ਉਹਨਾਂ ਦੀ ਸ਼ੁਰੂ ਹੋਈ ਸੀ ਦੇਵਾ ਸਿੰਘ ਤੋਂ ਸੇਵਾ ਸਿੰਘ ਠੀਕਰੀ ਵਾਲੇ ਦੇ ਜਿਹੜੇ ਪਿਤਾ ਸੀ ਦੇਵਾ ਸਿੰਘ ਸੀ ਉਹਨਾਂ ਦਾ ਨਾਂ ਤੇ ਉਹ ਫੂਲਕੀਆ ਰਿਆਸਤ ਦੇ ਵਿੱਚ ਉਸ ਟਾਈਮ ਦੇ ਉੱਤੇ ਮੁਲਾਜ਼ਮ ਸਨ ਫੂਲਕੀਆ ਰਿਆਸਤ ਦੇ ਵਿੱਚ ਉਹਨਾਂ ਦਾ ਇੱਕ ਰੁਤਬਾ ਸੀ ਉਸ ਟਾਈਮ ਦੇ ਰਈਸ ਨਿਯੁਕਤ ਕੀਤੇ ਜਾਂਦੇ ਸਨ ਤੇ ਉਹ ਰਈਸ ਸੀਗੇ ਫੁਲਕੀਆ ਰਿਆਸਤ ਦੇ ਵਿੱਚ ਸੋ ਕਹਿ ਸਕਦੇ ਹਾਂ ਵੀ ਸਿਆਸਤ ਦੀ ਜਿਹੜੀ ਗੁੜਤੀ ਪੰਜ ਨਹੀਂ ਛੇ ਪੀੜੀਆਂ ਪਹਿਲਾਂ ਉਹਨਾਂ ਦੇ ਪਰਿਵਾਰ ਚ ਆਈ ਆ ਤੇ ਜਿਹੜਾ ਸੇਵਾ ਸਿੰਘ ਠੀਕਰੀ ਵਾਲ ਦਾ ਜਿਹੜਾ ਜਨਮ ਆ ਉਹਨਾਂ ਦਾ 1886 ਦਾ ਦੱਸਿਆ ਜਾ ਰਿਹਾ ਤੇ 1935 ਚ ਜਿਹੜੀ ਉਹਨਾਂ ਦੀ ਸ਼ਹੀਦੀ ਦਿਖਾਈ ਗਈ ਆ ਤੇ ਉਹਨਾਂ ਦੇ ਜੀਵਨ ਬਾਰੇ ਜਿਹੜੀ ਆਮ ਲੋਕਾਂ ਨੂੰ ਜਿੰਨੀਆਂ ਕੁ ਗੱਲਾਂ ਦਾ ਪਤਾ ਉਹ ਤਾਂ ਇਹੀ ਹੈ ਜੀ ਵੀ ਉਹਨਾਂ ਨੇ ਜੇਲ੍ਹ ਦੇ ਵਿੱਚ ਜਿਹੜੀ ਇੱਕ ਭੁੱਖ ਹੜਤਾਲ ਕੀਤੀ ਸੀ ਤੇ ਲੰਮਾ ਚਿਰ 64 ਦਿਨ ਦੇ ਕਰੀਬ ਉਹ ਚੱਲੀ ਤੇ ਅਖੀਰ ਉਹਨਾਂ ਨੂੰ ਉਸ ਕਾਰਨ 1935 ਚ ਉਹ ਜਿਹੜੀ ਸ਼ਹਾਦਤ ਪ੍ਰਾਪਤ ਕਰ ਗਏ ਸੀ ਤੇ ਆਜ਼ਾਦੀ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਸੀ ਪਰ ਦੋ ਤਿੰਨ ਗੱਲਾਂ ਜਿਹੜੀਆਂ ਉਹਨਾਂ ਦੀਆਂ ਘੱਟ ਪ੍ਰਚਾਰੀਆਂ ਜਾਂਦੀਆਂ ਜਿਨ੍ਹਾਂ ਦੇ ਬਾਰੇ ਮੈਂ ਕਾਫੀ ਪਹਿਲਾਂ ਵੀ ਕੁਝ ਲਿਖਿਆ ਸੀ ਤੇ ਉਹ ਗੱਲਾਂ ਦਾ ਜਿਹੜੇ ਚੋਂ ਇੱਕ ਗੱਲ ਇਹ ਆਉਂਦੀ ਹੈ ਵੀ ਅੱਜ ਅਸੀਂ ਨਾ ਕੁਝ ਇੱਕ ਬੋਲਣ ਲੱਗੇ ਆ, ਜਿਵੇਂ ਅਸੀਂ ਬੁਰਾਈਆਂ ਦੇ ਉੱਤੇ ਬੋਲਦੇ ਆ ਤੇ ਅਸੀਂ ਅਗਾਉਂ ਚੇਤਨ ਕਰਦੇ ਆ, ਜਿਵੇਂ ਅੱਜ ਅਸੀਂ ਚੇਤਨ ਕਰ ਰਹੇ ਆ ਵੀ ਜੋ ਕਲਚਰ ਇਹ ਖੜਾ ਹੋ ਰਿਹਾ ਕਲਚਰ ਮਾੜਾ, ਇਹ ਅੱਜ ਸੁਣ ਲੈਣਗੇ ਲੋਕ ਸੱਜਣ ਮਿੱਤਰ, ਕੁਝ ਅਸਰ ਕਰ ਲੈਣਗੇ ਕੁਝ ਨਹੀਂ ਕਰਦੇ, ਪਰ ਜਿਹੜੇ ਦੇ ਯਾਦ ਚ ਰਹਿ ਗਈ ਗੱਲ ਉਹ 20-30 ਸਾਲਾਂ ਬਾਅਦ ਜ਼ਰੂਰ ਕਹੂਗਾ ਵੀ 20 ਸਾਲ ਪਹਿਲਾਂ ਇਹ ਚੱਲ ਰੇਡੀਓ ਤੇ ਗੱਲ ਹੋਈ ਸੀਗੀ, ਇਸ ਵਿਸ਼ੇ ਦੇ ਉੱਤੇ ਚਿੰਤਾ ਜ਼ਾਹਿਰ ਕੀਤੀ ਗਈ ਸੀ ਜੋ ਅੱਜ ਬੁਰਾਈ ਬਣ ਚੁੱਕੀ ਆ। ਸੋ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਵਿਆਹਾਂ ਸ਼ਾਦੀਆਂ ਦੇ ਉੱਤੇ ਵੱਡੇ ਖਰਚੇ ਹੁੰਦੇ ਆ, ਬਹੁਤ ਜ਼ਿਆਦਾ ਡਰਾਮਾਬਾਜ਼ੀ ਕੀਤਾ ਜਾਂਦਾ, ਤੇ ਉਹ ਖਰਚਿਆਂ ਦੀ ਜਿਹੜੀ ਕੋਈ ਅੱਜ ਉਹਨਾਂ ਨੂੰ ਰੋਕਣ ਲਈ ਅੱਜ ਨਹੀਂ ਇਹ ਕੋਸ਼ਿਸ਼ਾਂ ਸ਼ੁਰੂ ਹੋਈਆਂ, ਇਹ ਅੱਜ ਤੋਂ ਦੇਖ ਲਓ 1900 ਦੇ ਸ਼ੁਰੂ ਚ ਕਹਿ ਸਕਦੇ ਆ, 1900 ਦੇ 10-20 ਦੇ ਵਿੱਚ ਜਦੋਂ ਸੇਵਾ ਸਿੰਘ ਠੀਕਰੀਵਾਲ ਦਾ ਟਾਈਮ ਸੀ ਉਸ ਟਾਈਮ ਉਸ ਬੰਦੇ ਨੇ ਇਸ ਬੁਰਾਈ ਖਿਲਾਫ਼ ਆਵਾਜ਼ ਚੱਕੀ ਸੀ, ਉਸ ਟਾਈਮ ਇਸ ਬੰਦੇ ਨੇ ਰੌਲਾ ਪਾਇਆ ਸੀ ਵੀ ਜਿਹੜਾ ਵਿਆਹਾਂ ਸ਼ਾਦੀਆਂ ਦੇ ਵਿੱਚ ਤੁਸੀਂ ਗੱਲਾਂ ਕਰ ਰਹੇ ਹੋ ਨਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫਜ਼ੂਲ ਖਰਚੀ ਤੁਹਾਨੂੰ ਕਰਜ਼ੇ ਹੇਠ ਵਾੜ ਦੂ। ਅੱਜ ਜੇ ਖੁਦਕੁਸ਼ੀਆਂ ਦਾ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਵੀ ਸ਼ੋਅ ਆਫ ਹੋਣ ਕਾਰਨ ਇੱਕ ਦੂਜੇ ਦੀ ਦੇਖਾ ਦੇਖੀ ਵੱਡੇ ਸਿੱਧੇ ਵਿਆਹ ਕਰਨ ਕਾਰਨ ਵੀ ਜ਼ਿਮੀਦਾਰ ਖੁਦਕੁਸ਼ੀਆਂ ਦੇ ਵਿੱਚ ਜਾ ਰਿਹਾ, ਤਾਂ ਉਹਦਾ ਜਿਹੜਾ 1910-12 ਦੇ ਵਿੱਚ ਇਹ ਚੀਜ਼ਾਂ ਸੇਵਾ ਸਿੰਘ ਠੀਕਰੀਵਾਲ ਵਰਗੇ ਜਿਹੜੇ ਉਗਾਉ ਸੋਚ ਦੇ ਬੰਦਿਆਂ ਨੇ ਸਾਹਮਣੇ ਲਿਆਤੀਆਂ ਸੀ, ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜਾ ਬਹੁਤ ਕਿਤੇ ਨਾ ਕਿਤੇ ਖਤਰਨਾਕ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ, ਪਰ ਨਹੀਂ ਲੋਕਾਂ ਨੇ ਮੰਨਿਆ। ਤਾਂ ਅੱਜ ਦੇਖੋ ਉਹਨਾਂ ਨੇ ਨਸ਼ਿਆਂ ਤੇ ਵੀ ਕਿਹਾ ਸੀ, ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜਿਹੜੀ ਨਸ਼ਿਆਂ ਦੀ ਜਿਹੜੀ ਭਣ ਪਰੀ ਆ ਗੱਲ ਇਹ ਵੀ ਤੇ ਵਿਆਹ ਸ਼ਾਦੀਆਂ ਦੀ ਫਜ਼ੂਲ ਖਰਚੀ ਆ ਜਿਹੜੀਆਂ ਦੋ ਸਮਾਜਿਕ ਬੁਰਾਈਆਂ ਇਹ ਆਉਣ ਵਾਲੇ ਦਿਨਾਂ ਚ ਸਮਾਜ ਨੂੰ ਸਾਡੇ ਨੂੰ ਘੋਣਾ ਵਾਂਗੂ ਖਾ ਜਾਣਗੀਆਂ, ਤੇ ਦੱਸੋ ਕੀ ਝੂਠ ਰਿਹਾ ਉਸ ਗੱਲ ਦੇ ਵਿੱਚ। ਹੁਣ ਇਨ੍ਹਾਂ ਗੱਲਾਂ ਕਰਕੇ ਅਸੀਂ ਸ਼ਾਇਦ ਉਹਨਾਂ ਨੂੰ ਯਾਦ ਨਹੀਂ ਕਰਦੇ, ਅਸੀਂ ਯਾਦ ਉਹਨਾਂ ਨੂੰ ਆਜ਼ਾਦੀ ਘਲਾਟੀਆਂ ਦੇ ਤੌਰ ਦੇ ਉੱਤੇ ਕਰਦੇ ਹਾਂ, ਪਰ ਆਜ਼ਾਦੀ ਘਲਾਟੀਆਂ ਦੇ ਨਾਲ ਨਾਲ ਉਹ ਇੱਕ ਕਾਫੀ ਜਿਹੜਾ ਸੁਲਝੇ ਹੋਏ ਇਨਸਾਨ ਸਨ, ਮਹਾਰਾਜਾ ਪਟਿਆਲਾ ਦੀਆਂ ਜਿਹੜੀਆਂ ਉੱਚੀਆਂ ਪਦਵੀਆਂ ਦੇ ਜਿਹੜਾ ਤੇ ਜਾਂ ਘੁਰਕੀਆਂ ਉਹਨਾਂ ਨੂੰ ਹਿਲਾ ਨਹੀਂ ਸਕੀਆਂ ਸੀ ਉਸ ਟਾਈਮ, ਤੇ ਉਹਨਾਂ ਨੇ ਉਹਨਾਂ ਦੇ ਮੂਹਰੇ ਵੀ ਜਿਹੜਾ ਆਪਦਾ ਹਿੱਕ ਠੋਕ ਕੇ ਰਹੇ ਸੀ, ਤੇ ਇਸੇ ਦਾ ਕਾਰਨ ਹੋਇਆ ਵੀ ਅੱਜ ਉਹ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ, ਤੇ ਅੱਜ ਉਹਨਾਂ ਦੇ ਪੜਪੋਤਰੇ ਜਗਮੀਤ ਸਿੰਘ ਜਿਹੜੇ ਇੱਕ ਪਾਰਟੀ ਦੇ ਜਿਹੜੇ ਇੱਕ ਤਰਫਾ ਹੀ ਕਹੂੰਗਾ ਮੈਂ ਤਾਂ ਵੱਡੇ ਫਰਕ ਨਾਲ ਉਹ ਪ੍ਰਧਾਨ ਬਣੇ ਆ ਜੀ, ਤੇ ਪਰ ਉਹਨਾਂ ਦਾ ਰਾਹ ਵੀ ਏਡਾ ਸੁਖਾਲਾ ਨਹੀਂ ਹੈ ਜੀ। ਇਹ ਪਾਰਟੀ ਦਾ ਜਿਹੜਾ ਇਤਿਹਾਸ ਆ ਪਿਛਲੇ 30-35 ਸਾਲ ਦਾ, ਇਸ ਪਾਰਟੀ ਦੇ ਵਿੱਚ ਹਾਲੇ ਤੱਕ ਕੋਈ ਵੀ ਇਸ ਪਾਰਟੀ ਨੇ ਰਾਜ ਨਹੀਂ ਕੀਤਾ ਕੈਨੇਡਾ ਦੇ ਉੱਤੇ, ਪਰ ਇਸ ਵਾਰ 340-38-40 ਸੀਟਾਂ ਦੇ ਵਿੱਚ ਜਿਹੜੀਆਂ ਇਨ੍ਹਾਂ ਦੀਆਂ ਭਾਈਵਾਲ ਹੈਗੀ 40 ਸੀਟਾਂ ਦੀ, 39 ਸੀਟਾਂ ਦੀ ਸ਼ਾਇਦ ਇੰਨੀ ਕੁ ਭਾਈਵਾਲ ਇਨ੍ਹਾਂ ਦੀ ਹੈ, ਤੇ ਉਹ ਹੁਣ ਆਉਣ ਦਿਨਾਂ ਦੇ ਵਿੱਚ ਜਿਹੜੀ ਇਸ ਚੀਜ਼ ਦਾ ਜਿਹੜਾ ਇੱਕ ਪ੍ਰੈਸ਼ਰ ਬਣ ਗਿਆ ਜਾਂ ਆਉਣ ਇੱਕ ਚੈਲੰਜ ਆ ਜਿਹੜਾ ਜਗਮੀਤ ਸਿੰਘ ਕੋਲੇ ਆ ਵੀ ਉਹ 50% ਬਹੁਮਤ ਲੈਣ, ਯਾਨੀ ਕਿ 40 ਸੀਟਾਂ ਤੋਂ 220 ਸੀਟਾਂ ਘੱਟੋ ਘੱਟ ਉਨ੍ਹਾਂ ਨੂੰ ਕਰਨੀਆਂ ਪੈਣੀਆਂ ਜੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਆ। ਪਰ ਜੇ ਮੁਲਕਾਂ ਦੇ ਵਿੱਚ ਕੋਈ ਅਤਕਥਨੀ ਤਾਂ ਨਹੀਂ ਹੁੰਦੀ, ਜੇ ਤਾਂ ਹੁਣ ਕਹੀਏ ਵੀ ਸਿੱਖ ਭਾਈਚਾਰੇ ਦੇ ਉੱਤੇ ਉਹ ਕਰ ਸਕਦੇ ਆ ਤਾਂ ਉਹ ਨਹੀਂ ਕਰ ਸਕਦੇ, ਕਿਉਂਕਿ 1.4 ਸਿੱਖ ਭਾਈਚਾਰੇ ਦੀ ਜਿਹੜੀ ਬਸੋਂ ਆ ਸਾਰੀ ਜੇ ਰੇਸ਼ੋ ਕੱਢੀਏ ਤੇ 1.4 ਰੇਸ਼ੋ ਆ, ਤਾਂ ਉਹਨਾਂ ਨੂੰ ਹਜੇ ਵੀ ਜਿਹੜੀਆਂ 49% ਵੋਟਾਂ ਜਿਹੜੀਆਂ 49% ਭਾਈਚਾਰੇ ਦਾ ਦੂਜੀਆਂ ਕੌਮਾਂ ਤੋਂ ਜਿਹੜਾ ਲੈਣਾ ਪੈਣਾ ਸਹਿਯੋਗ ਲੈਣਾ ਪੈਣਾ। ਪਰ ਜਦੋਂ ਕੋਈ ਬੰਦਾ ਚੈਲੰਜ ਕਰਦਾ ਸਵੀਕਾਰ ਕਰਦਾ ਜਾਂ ਇਹੋ ਜਿਹਾ ਪਰਿਵਾਰ ਦਾ ਜੀ ਜਿਹਦੇ ਇੱਕ ਪਰਿਵਾਰ ਦਾ ਪਿਛੋਕੜ ਆ ਤੇ ਉਹਨੂੰ ਉਹ ਜਿਹਾ ਸੰਸਕਾਰ ਮਿਲੇ ਆ ਤੇ ਉਹਨਾਂ ਲਈ ਇਹ ਮੁਸ਼ਕਲ ਵੀ ਨਹੀਂ ਹੁੰਦੀਆਂ, ਅਤਕਥਨੀਆਂ ਨਹੀਂ ਹੁੰਦੀਆਂ, ਇੱਕ ਨਹੀਂ ਦੋ ਨਹੀਂ ਤਿੰਨ ਪਲਾਨਾਂ ਦੇ ਵਿੱਚ ਹੋ ਸਕਦਾ, ਉਹ ਐਤਕੀ 40-100 ਕਰ ਲੈਣ ਤੇ ਅਗਲੇ ਵਾਰੀ 150 ਕਰ ਲੈਣ ਤੇ ਇੱਦਾਂ ਉਹ ਆਪਣਾ ਸਫ਼ਰ ਤੈਅ ਕਰ ਸਕਦੇ ਆ। ਪਰ ਰਾਹ ਐਡਾ ਸੁਖਾਲਾ ਨਹੀਂ ਹੈ, ਤੇ ਦੂਜੇ ਪਾਸੇ ਕੈਨੇਡਾ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਜਸਟਿਨ ਟਰੂਡੋ ਹੋਰਾਂ ਨੇ ਵੀ ਜਿਨ੍ਹਾਂ ਬਾਰੇ ਕਿਤੇ ਕਿਹਾ ਸਾਰੀਆਂ ਨਹੀਂ ਲਾਈਆਂ ਗਈਆਂ ਸੀ ਵੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣ ਸਕਦੇ ਆ, ਤੇ ਉਨ੍ਹਾਂ ਦੇ ਬਾਪ ਦੀ ਜਿਹੜੀ ਉਨ੍ਹਾਂ ਨੂੰ ਜਿਹੜੀ ਸਿਆਸਤ ਉਨ੍ਹਾਂ ਨੂੰ ਵਿਰਾਸਤ ਚ ਮਿਲੀ ਸੀ, ਤੇ ਪਰ ਉਹ ਉਸ ਨੌਜਵਾਨ ਨੇ ਕਾਫੀ ਵੱਡੀ ਇੱਕ ਬਦਲਾਅ ਦੇ ਰੂਪ ਦੇ ਵਿੱਚ ਪਲਟੀ ਮਾਰੀ ਸੀ ਪਿਛਲੇ ਇਲੈਕਸ਼ਨਾਂ ਦੇ ਵਿੱਚ ਜਦੋਂ ਕਿਸੇ ਨੇ ਉਨ੍ਹਾਂ ਨੂੰ ਰੇਸ ਦੇ ਵਿੱਚ ਵੀ ਨਹੀਂ ਸਮਝਿਆ ਸੀ ਤੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹੋ ਨਿਬੜੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਇੱਕ ਸਿੱਖ ਭਾਈਚਾਰੇ ਦਾ ਨੌਜਵਾਨ ਜਾਂ ਇੱਕ ਸਿੱਖ ਸਾਬਤ ਸੂਰਤ ਸਿੱਖ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ ਕੈਨੇਡਾ ਵਰਗੇ ਮੁਲਕ ਦਾ, ਤਾਂ ਦੇਖੋ ਜੀ ਇੱਕ 5 ਪੀੜੀਆਂ ਦਾ ਉਹਦੇ ਵਿੱਚ ਮਿਹਨਤ ਆ ਤੇ ਪੰਜ ਪੀੜੀਆਂ ਦੀ ਮਿਹਨਤ ਨੇ ਉਨ੍ਹਾਂ ਨੂੰ ਉੱਥੋਂ ਤੱਕ ਲਗਾਏ ਆ ਤੇ ਸਾਨੂੰ ਵੀ ਬੜਾ ਚੰਗਾ ਲੱਗੂਗਾ। ਪਰ ਇਹ ਗੱਲ ਇਹ ਆ ਜਾਂਦੀ ਆ ਵੀ ਹੁਣ ਤੁਸੀਂ ਦੇਖੋਗੇ ਵੀ ਸਾਡਾ ਭਾਈਚਾਰਾ ਹੀ ਚਾਹੇ ਅਸੀਂ 1.4 ਆ, ਸਾਨੂੰ ਤਾਂ 1.4 ਨੂੰ ਬਿਲਕੁਲ ਬਿਨਾਂ ਕਿਸੇ ਸਵਾਲ ਤੋਂ ਉਨ੍ਹਾਂ ਦੇ ਨਾਲ ਜੁੜ ਜਾਣਾ ਚਾਹੀਦਾ। ਪਰ ਮੈਨੂੰ ਉਮੀਦ ਆ ਵੀ 1.4 ਦੇ ਵਿਚੋਂ 0.4 ਹੀ ਉਨ੍ਹਾਂ ਨਾਲ ਜੁੜਨਗੇ, ਬਾਕੀ ਜਿਹੜਾ 1% ਆ ਤੇ ਉਹ ਕਿਤੇ ਨਾ ਕਿਤੇ ਇਹ ਵਿਰੋਧਤਾ ਦੇ ਵਿਚ ਖੜਾ ਮੈਂ ਦਿਖਾਈ ਦੇਊਂਗਾ। ਤੁਸੀਂ ਮੇਰੀ ਅੱਜ ਦੀ ਗੱਲ ਨੋਟ ਕਰ ਲਿਓ, ਉਹ ਜਗਮੀਤ ਸਿੰਘ ਦੇ ਖਿਲਾਫ਼ ਬਿਆਨਬਾਜ਼ੀ ਕਰਦੇ, ਜਗਮੀਤ ਸਿੰਘ ਦੇ ਖਿਲਾਫ਼ ਖੜੇ ਹੁੰਦੇ ਵੀ ਦਿਖਾਵਾਂਗੇ। ਪਰ ਗੱਲ ਤਾਂ ਇਹ ਆ ਜਾਂਦੀ ਹੈ ਜੀ, ਸਿਆਸਤ ਦੇ ਵਿਚ ਹਰ ਬੰਦੇ ਦੀ ਪਸੰਦ ਨਾ ਪਸੰਦ ਆ, ਹਰ ਪਾਰਟੀ ਦੀ ਪਸੰਦ ਨਾ ਪਸੰਦ ਆ, ਸੋ ਹਰ ਦੀ ਆਜ਼ਾਦੀ ਆ ਜੀ। ਕੋਈ ਕਿਸੇ ਨੂੰ ਚੰਗਾ ਕਹਿ ਸਕਦਾ, ਕੋਈ ਕਿਸੇ ਨੂੰ ਮਾੜਾ ਕਹਿ ਸਕਦਾ, ਪਰ ਹੁਣ ਤੱਕ ਦੀਆਂ ਜਿੰਨੀਆਂ ਕੁ ਪ੍ਰਾਪਤੀਆਂ ਉਸ ਨੌਜਵਾਨ ਨੇ ਕੀਤੀਆਂ ਜਾਂ ਜਿਹੜੇ ਰਾਹ ਤੁਰੇ ਆ, ਉਹ ਉਹਦੇ ਲਈ ਵਧਾਈ ਦੇ ਪਾਤਰ ਆ ਜੀ।
ਜੀ ਬਿਲਕੁਲ, ਬਾਕੀ ਇਸ ਅਹੁਦੇ ਤੇ ਰਹਿੰਦਿਆਂ ਜਦੋਂ ਦੂਸਰੇ ਭਾਈਚਾਰਿਆਂ ਦੀਆਂ ਵੀ ਮੁਸ਼ਕਲਾਂ ਨੂੰ ਉਹ ਨੇੜੇ ਹੋ ਕੇ ਦੇਖਣਗੇ ਤਾਂ ਮੈਨੂੰ ਲੱਗਦਾ ਕਿ ਕੋਈ ਅਤੀਕਥਨੀ ਨਹੀਂ ਆ, ਉਹ ਬਾਕੀ ਲੋਕਾਂ ਜਾਂ ਬਾਕੀ ਭਾਈਚਾਰਿਆਂ ਦਾ ਵੀ ਜਿਹੜਾ ਪਿਆਰ ਆ ਉਹ ਖੱਟਣ ਚ ਕਾਮਯਾਬ ਹੋ ਸਕਦੇ ਆ। ਤੇ ਸਿੱਖੀ ਦੇ ਵਿਚ ਤਾਂ ਗੁਰਬਾਣੀ ਜਿਹੜੀ ਉਹ ਸਾਨੂੰ ਹਮੇਸ਼ਾ ਇਹੀ ਸਿਖਾਉਂਦੀ ਆ ਕਿ ਸੱਭੇ ਸਾਂਝੀ ਵਾਲ ਸਦਾਇਨ, ਸੋ ਇਸ ਉਦੇਸ਼ ਨੂੰ ਸਾਹਮਣੇ ਰੱਖ ਕੇ ਉਹ ਇਕ ਸਿੱਖ ਪਰਿਵਾਰ ਦੇ ਵਿਚ ਜਨਮ ਲੈ ਕੇ ਔਰ ਬੜੇ ਮੈਨੂੰ ਲੱਗਦਾ ਕਿ ਖੁਸ਼ਕਿਸਮਤ ਨੇ ਕਿ ਉਹੋ ਜਿਹੇ ਸੰਸਕਾਰ ਤੇ ਉਹੋ ਜਿਹੀਆਂ ਕਦਰਾਂ ਕੀਮਤਾਂ ਲੈ ਕੇ ਅੱਜ ਉਹ ਪੂਰੇ ਭਾਈਚਾਰੇ ਦੇ ਲਈ ਮਾਣ ਬਣੇ ਆ। ਸੋ ਇਕ ਵਾਰ ਫੇਰ ਆਪਾਂ ਵਧਾਈ ਦਿੰਦੇ ਆ ਜੀ ਸਾਰੇ ਭਾਈਚਾਰੇ ਨੂੰ ਔਰ ਵਿਸ਼ੇਸ਼ ਤੌਰ ਤੇ ਜਗਮੀਤ ਸਿੰਘ ਹੋਰਾਂ ਨੂੰ ਔਰ ਆਉਣ ਵਾਲੇ ਦਿਨਾਂ ਦੇ ਵਿਚ ਇਹੀ ਅਸੀਂ ਆਸ ਵੀ ਕਰਦੇ ਆ ਤੇ ਅਰਦਾਸ ਵੀ ਕਰਦੇ ਆ ਕਿ ਉਹ ਵੱਧ ਤੋਂ ਵੱਧ ਲੋਕਾਂ ਦਾ ਦਿਲ ਜਿੱਤਣ ਚ ਕਾਮਯਾਬ ਹੋਣ ਜੀ। ਸੋ ਬਰਾੜ ਸਾਹਿਬ ਅੱਗੇ ਸਾਡੇ ਨਾਲ ਨਾ ਕੁਛ ਦੋਸਤ ਜੁੜ ਰਹੇ ਆ ਤੇ ਉਨ੍ਹਾਂ ਨੇ ਕੁਛ ਸਵਾਲ ਵੀ ਕੀਤੇ ਆ, ਜੇ ਇਜਾਜ਼ਤ ਹੋਵੇ ਤਾਂ ਅਗਲੀ ਖਬਰ ਲੈਣ ਤੋਂ ਪਹਿਲਾਂ ਉਨ੍ਹਾਂ ਦੇ ਆਪਾਂ ਮੈਸੇਜ ਲੈ ਲਈਏ ਜੀ। ਸਾਡੇ ਨਾਲ ਗੌਰਵ ਸ਼ਰਮਾ ਹੋਰੀ ਜੁੜੇ ਨੇ ਕਾਫੀ ਦੇਰ ਦੇ, ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾਈਏ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਗੌਰਵ ਜੀ ਤੁਹਾਨੂੰ ਵੀ। ਤੇ ਕਹਿੰਦੇ ਮਿੰਟੂ ਭਾਜੀ ਆ ਅੱਜ ਕੱਲ ਸਿੱਧੂ ਸਾਹਿਬ ਤੇ ਮਜੀਠੀਆ ਸਾਹਿਬ ਇਕ ਦੂਜੇ ਤੇ ਪਰਸਨਲ ਹਮਲੇ ਕਰ ਰਹੇ ਨੇ, ਇਕ ਪਾਸੇ ਸਿੱਧੂ ਸਾਹਿਬ ਆਪਣੇ ਆਪ ਨੂੰ ਕੈਪਟਨ ਦੇ ਉੱਤਰਾਧਿਕਾਰੀ ਵਜੋਂ ਪੇਸ਼ ਕਰ ਰਹੇ ਨੇ ਪਰ ਵੱਡੇ ਸਿਆਸੀ ਲੀਡਰ ਭਾਵੇਂ ਉਹ ਬਾਦਲ ਸਾਹਿਬ ਹੋਣ ਭਾਵੇਂ ਕੈਪਟਨ ਸਾਹਿਬ ਹੋਣ ਇਹੋ ਜਿਹੇ ਪੱਧਰ ਤੋਂ ਪਰਹੇਜ ਕਰਦੇ ਨੇ। ਤੇ ਦੂਜੇ ਪਾਸੇ ਕਹਿੰਦੇ ਯਸ਼ਵੰਤ ਸਿਨਹਾ ਤੇ ਅਰੁਣ ਜੇਤਲੀ ਵਿਚਲੀ ਚੱਲ ਰਹੀ ਖਿੱਚੋਤਾਣ ਵੀ ਖਿੱਚੋਤਾਣ ਤੇ ਵੀ ਆਪਣੇ ਵਿਚਾਰ ਦਿਓ। ਰਾਹੁਲ ਗਾਂਧੀ ਤੇ ਯੂਪੀ ਪ੍ਰਸ਼ਾਸਨ ਵੱਲੋਂ ਅਮੇਠੀ ਜਾਣ ਤੇ ਕੁਝ ਦਿਨ ਵਾਸਤੇ ਰੋਕ ਲਗਾਈ ਗਈ ਹੈ, ਕੀ ਇਹ ਜਾਇਜ਼ ਹੈ? ਤਿੰਨ ਤਰ੍ਹਾਂ ਦੇ ਸਵਾਲ ਜਿਹੜੇ ਉਨ੍ਹਾਂ ਨੇ ਭੇਜੇ ਜੀ ਸਾਡੇ ਕੋਲ।
ਬਿਲਕੁਲ ਜੀ, ਤਿੰਨੇ ਸਵਾਲਾਂ ਦੇ ਜਵਾਬ ਆਪਾਂ ਦਿੰਨੇ ਆ। ਪਹਿਲਾਂ ਤਾਂ ਜੇ ਰਾਹੁਲ ਗਾਂਧੀ ਦੀ ਗੱਲ ਕਰੀਏ ਯੂਪੀ ਦੇ ਵਿਚ, ਤਾਂ ਉਹਦੇ ਪਿਛਲੇ ਰੀਜ਼ਨ ਜਾਣਨੇ ਪੈਣਗੇ ਪਹਿਲਾਂ ਵੀ ਕਿਉਂ ਕਾਰਨ ਕੀ ਆ, ਕਿਉਂ ਬਿਨਾਂ ਕਾਰਨ ਤੋਂ ਤੁਸੀਂ ਕਿਸੇ ਦਿੱਤੇ ਲੋਕਤੰਤਰ ਦੇ ਵਿਚ ਕਿਸੇ ਏਰੀਏ ਦੇ ਵਿਚ ਨੂੰ ਬੈਨ ਨਹੀਂ ਕਰ ਸਕਦੇ। ਜੇ ਕੋਰਟ ਹੁਕਮ ਦਿੰਦਾ ਉਹ ਇਕ ਵੱਖਰੀ ਗੱਲ ਆ, ਪਰ ਪ੍ਰਸ਼ਾਸਨ ਆ ਜਿਹੜਾ ਉਹ ਕਿਸੇ ਵੀ ਕਾਰਨ, ਸਿਰਫ ਤੇ ਸਿਰਫ ਪ੍ਰਸ਼ਾਸਨ ਕੋਲ ਇਕ ਕਾਰਨ ਹੁੰਦਾ, ਉਹ ਹੁੰਦਾ ਵੀ ਜਿਹੜੀ ਅਰਾਜਕਤਾ ਫੈਲੂਗੀ, ਵੀ ਜੇ ਬੰਦਾ ਜਾਂਦਾ ਤਾਂ ਇਹ ਬੰਦੇ ਨਾਲ ਉੱਥੇ ਅਰਾਜਕਤਾ ਦਾ ਜਾਂ ਮਾਹੌਲ ਆ ਜਿਹੜਾ ਵਿਗੜ ਸਕਦਾ, ਵੀ ਇਹਦੇ ਜਿਹੜੇ ਸਪੋਰਟਰ ਆ ਜਾਂ ਜਿਹੜੇ ਮਦਦਗਾਰ ਲੋਕ ਆ ਉਹ ਕਿਤੇ ਨਾ ਕਿਤੇ ਮਾਹੌਲ ਦੇ ਵਿਚ ਖਰਾਬ ਲਿਆ ਸਕਦੇ ਆ, ਤੇ ਇਸ ਲਈ ਇਕੱਲੇ ਇਕ ਬੰਦੇ ਨੂੰ ਨਹੀਂ ਰੋਕਿਆ ਜਾ ਸਕਦਾ, ਉਹ ਧਾਰਾ 144 ਲਾ ਦਿੱਤੀ ਜਾਂਦੀ ਹੈ ਜਾਂ ਇਹ ਜਾਂ ਕੁਛ ਮਾਹੌਲ ਬਣਾਇਆ ਜਾਂਦਾ। ਪਰ ਇਹ ਦੇਖਣਾ ਪੈਣਾ ਜੀ ਵੀ ਕਿਹੜੇ ਕਾਰਨਾਂ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਜਿਹੜੇ ਸੰਸਦੀ ਹਲਕੇ ਦੇ ਵਿਚ ਜਾਣ ਤੋਂ ਰੋਕਿਆ ਗਿਆ। ਅਮੇਠੀ ਗਾਂਧੀ ਪਰਿਵਾਰ ਦਾ ਜਿਹੜਾ ਨਿੱਜੀ ਸੰਸਦੀ ਹਲਕਾ ਰਿਹਾ ਜੀ ਹੁਣ ਤੱਕ, ਤੇ ਇਹਦੀ ਆਪਾਂ ਅਗਲੇ ਪ੍ਰੋਗਰਾਮ ਚ ਕੱਢਾਂਗੇ ਵੀ ਕਾਰਨ ਕੀ ਸੀ, ਪਰ ਬਿਨਾਂ ਕਾਰਨ ਹੋ ਨਹੀਂ ਸਕਦਾ, ਇੱਦਾਂ ਪ੍ਰਸ਼ਾਸਨ ਧੱਕਾ ਨਹੀਂ ਕਰ ਸਕਦਾ, ਚਾਹੇ ਕੋਈ ਵੀ ਆ ਇੱਦਾਂ ਨਹੀਂ ਕਹਿ ਸਕਦਾ, ਕੋਈ ਉਹਦਾ ਰੀਜ਼ਨ ਜ਼ਰੂਰ ਬਣਾਇਆ ਹੋਊਗਾ, ਨਹੀਂ ਤਾਂ ਉਨ੍ਹਾਂ ਨੂੰ ਚੈਲੰਜ ਕੀਤਾ ਜਾ ਸਕਦਾ। ਤੇ ਇਹ ਕਿਹੜਾ ਵੀ ਆਪਣੇ ਪੱਧਰ ਦੀ ਗੱਲ ਆ, ਇੱਕ ਵੱਡੇ ਪੱਧਰ ਦੀ ਗੱਲ ਆ, ਚੈਲੰਜ ਵੀ ਉਨ੍ਹਾਂ ਨੂੰ ਇਹੋ ਜਿਹੇ ਢੰਗ ਨਾਲ ਕੀਤਾ ਜਾ ਸਕਦਾ ਵੀ ਸਰਕਾਰਾਂ ਕਟਹਿਰੇ ਚ ਆ ਸਕਦੀਆਂ। ਦੂਜੇ ਪਾਸੇ ਜਿਹੜੀ ਇਨ੍ਹਾਂ ਨੇ ਗੱਲ ਕੀਤੀ ਆ ਜਸਵੰਤ ਸਿੰਨਾ ਤੇ ਅਰੁਣ ਜੇਤਲੀ ਦੀ, ਜਸਵੰਤ ਸਿੰਨਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਜੀ, ਉਹ ਇਕ IAS ਆਫਿਸਰ ਦੀ ਕੁਰਸੀ ਦੇ ਲੱਤ ਮਾਰ ਕੇ ਤੇ ਸਿਆਸਤ ਦੇ ਵਿਚ ਆਏ ਸਨ, ਤੇ ਉਸ ਟਾਈਮ ਜਦੋਂ ਹਾਲੇ ਕਿ ਉਨ੍ਹਾਂ ਦੀ 10 ਸਾਲ ਦੀ ਜੋਬ ਪਈ ਸੀ, ਪਰ ਉਨ੍ਹਾਂ ਨੇ ਉਸ ਜੋਬ ਨੂੰ ਛੱਡ ਕੇ ਸਿਆਸਤ ਚ ਆਏ ਤੇ ਸਿਆਸਤ ਚ ਉਨ੍ਹਾਂ ਨੂੰ ਫਾਇਦਾ ਵੀ ਮਿਲਿਆ, ਕਿਉਂਕਿ ਕਈ ਵਾਰ ਕੀ ਹੁੰਦਾ ਵੀ ਤੁਸੀਂ ਵੱਡੀ ਚੀਜ਼ ਛੱਡ ਕੇ ਤੁਹਾਨੂੰ ਛੋਟੀ ਮਿਲ ਜਾਂਦੀ ਆ, ਪਰ ਜੇ ਕਿਸੇ ਨੂੰ ਬੰਦੇ ਨੂੰ ਛੋਟੀ ਚੀਜ਼ ਛੱਡ ਕੇ ਵੱਡੀ ਮਿਲੀ ਆ ਤਾਂ ਉਹ ਉਹਨੂੰ ਉਨ੍ਹਾਂ ਦਾ ਨੁਕਸਾਨ ਨਹੀਂ ਮੰਨਿਆ ਜਾਊਗਾ। ਤਾਂ ਉਨ੍ਹਾਂ ਨੂੰ ਉਹ ਵਿੱਤ ਮੰਤਰੀ ਦੇ ਅਹੁਦੇ ਤੱਕ ਪਹੁੰਚੇ ਜੀ ਅਡਵਾਨੀ ਅਟਲ ਬਿਹਾਰੀ ਸਰਕਾਰ ਦੇ ਵਿਚ, ਤੇ ਉਨ੍ਹਾਂ ਦਾ ਕਾਫੀ ਜਿਹੜਾ ਰੁਤਬਾ ਰਿਹਾ। ਪਰ ਮੋਦੀ ਸਰਕਾਰ ਜਦੋਂ ਆਈ ਤੇ ਉਨ੍ਹਾਂ ਨੇ ਜਿਹੜੀ 70 ਸਾਲ ਵਾਲੀ ਜਿਹੜੀ ਪਾਲਿਸੀ ਚਲਾਈ ਸੀ, ਉਸ ਤਹਿਤ ਇਨ੍ਹਾਂ ਸਾਰੇ ਲੋਕਾਂ ਨੂੰ ਹਾਸ਼ੀਏ ਤੇ ਭੇਜਤਾ, ਚਾਹੇ ਅਟਲ ਬਿਹਾਰੀ ਵਾਜਪੇਈ ਦਾ ਚਲੋ ਉਮਰ ਦਰਾਜ ਹੋ ਗਏ ਸਨ, ਅਡਵਾਨੀ, ਜਸਵੰਤ ਸਿਨਹਾ, ਮੁਰਲੀ ਜੋਸ਼ੀ ਤੇ ਇਹ ਸਾਰੇ ਬੰਦੇ, ਇਨ੍ਹਾਂ ਨੂੰ ਜਿਹੜਾ ਇਕ ਹਾਸ਼ੀਏ ਦੇ ਉੱਤੇ ਭੇਜ ਦਿੱਤਾ ਗਿਆ। ਉਹਦਾ ਕਾਰਨ ਹੀ ਇਹ ਹੋਇਆ ਵੀ ਉਹ ਨਹੀਂ ਚਾਹੁੰਦੇ ਸੀ ਵੀ ਕਿਸੇ ਕਿਸਮ ਦੀ ਦਖਲ ਅੰਦਾਜ਼ੀ ਉਨ੍ਹਾਂ ਦੇ ਵਿਚ ਹੋਵੇ, ਕਿਉਂਕਿ ਮੋਦੀ ਦਾ ਜਿਹੜਾ ਸਟਾਈਲ ਆ ਉਹ ਕਿਸੇ ਡਿਕਟੇਟਰ ਤੋਂ ਘੱਟ ਨਹੀਂ ਹੈ। ਇਹ ਸਾਨੂੰ ਸਾਰਿਆਂ ਨੂੰ ਪਤਾ, ਉਹ ਜਿੱਥੇ ਵੀ ਰਹੇ ਜਿਵੇਂ ਵੀ ਕੰਮ ਕੀਤਾ ਉਹ ਇਕ ਡਿਕਟੇਟਰਸ਼ਿਪ ਵਾਂਗ ਹੀ ਕੀਤਾ। ਸੋ ਭਾਵੇਂ ਅਡਵਾਨੀ ਹੋਰਾਂ ਨੇ ਜ਼ਹਿਰ ਪੀ ਲਿਆ, ਚੁੱਪ ਕਰਕੇ ਬੈਠੇ ਆ, ਨਹੀਂ ਬੋਲਦੇ, ਆਪਣੀ ਹੋਈ ਇਗਨੋਰੈਂਸ ਜਾਂ ਹੋ ਰਹੀ ਇਗਨੋਰੈਂਸ ਨੂੰ ਉਹ ਝੱਲ ਰਹੇ ਆ। ਪਰ ਜਸਵੰਤ ਸਿੰਘ ਉਨ੍ਹਾਂ ਚੋਂ ਇਕ ਸੀ ਜਿਹੜੇ ਕਿ ਬੋਲੇ ਆ, ਤੇ ਉਨ੍ਹਾਂ ਨੇ ਬੋਲ ਕੇ, ਇਕ ਜਸਵੰਤ ਸਿੰਘ ਵੀ ਸੀਗੇ ਉਨ੍ਹਾਂ ਨਾਲ ਵੀ ਥੋੜੀ ਜਿਹੀ ਬੁਰੀ ਹੋਈ ਸੀ, ਉਹ ਵੀ ਪਹਿਲਾਂ ਬੋਲੇ ਸੀ, ਪਰ ਹੁਣ ਜਸਵੰਤ ਸਿਨਹਾ ਜਿਹੜੇ ਉਨ੍ਹਾਂ ਨੇ, ਕਿਉਂਕਿ ਉਹ ਖੁਦ ਵਿੱਤ ਮੰਤਰੀ ਰਹੇ ਸਨ, ਇਸ ਲਈ ਉਨ੍ਹਾਂ ਨੇ ਅਰੁਣ ਜੇਤਲੀ ਦੀਆਂ ਜਿਹੜੀਆਂ ਕੁਝ ਕੀਤੀਆਂ ਜਾ ਰਹੀਆਂ ਗੱਲਾਂ ਉਨ੍ਹਾਂ ਦੇ ਉੱਤੇ ਕਿੰਤੂ ਪ੍ਰੰਤੂ ਕੀਤਾ। ਹੁਣ ਉਹ ਕਿੰਤੂ ਪ੍ਰੰਤੂ ਦੇ ਵਿਚ ਉਹ ਅਰੁਣ ਜੇਤਲੀ ਹੋਰਾਂ ਨੇ ਜਿਹੜਾ ਜਵਾਬ ਦਿੱਤਾ ਉਹ ਕਿਤੇ ਨਾ ਕਿਤੇ ਉਸ ਲੈਵਲ ਦਾ ਜਵਾਬ ਨਹੀਂ ਹੈ। ਉਨ੍ਹਾਂ ਨੇ ਜਸਵੰਤ ਸਿਨਹਾ ਨੂੰ ਇਕ ਮਾਮੂਲੀ ਬੰਦਾ ਸਮਝ ਕੇ ਜਾਂ ਮਾਮੂਲੀ ਗੱਲ ਕਰਕੇ ਉਨ੍ਹਾਂ ਨੂੰ ਉਨ੍ਹਾਂ ਦਾ ਮਜ਼ਾਕੀਆ ਤੌਰ ਤੇ ਮਜ਼ਾਕ ਉਡਾਇਆ, ਤਾਂ ਇਹ ਤਲਖੀ ਇਥੋਂ ਤੱਕ ਵੱਧ ਗਈ ਆ ਵੀ ਦੋਨਾਂ ਜਣਿਆਂ ਨੂੰ ਫਿਰ ਇਕ ਦੂਜੇ ਦੇ ਉੱਤੇ ਨਿੱਜੀ ਹਮਲੇ ਵੀ ਕੀਤੇ ਆ, ਤੇ ਨਿੱਜੀ ਹਮਲਿਆਂ ਦੇ ਵਿਚ ਪਰਿਵਾਰਕ ਹਮਲੇ ਵੀ ਕੀਤੇ ਗਏ। ਦੇਖੋ ਜਦੋਂ ਜਸਵੰਤ ਸਿਨਹਾ ਨੂੰ ਖੁੱਡੇ ਲੈਣ ਲਾਇਆ ਗਿਆ ਸੀ ਤਾਂ ਉਹਦੇ ਤਹਿਤ ਉਨ੍ਹਾਂ ਦੇ ਮੂੰਹ ਬੰਦ ਕਰਨ ਲਈ ਉਨ੍ਹਾਂ ਦੇ ਬੇਟੇ ਜੈਅੰਤ ਸਿਨਹਾ ਨੂੰ ਮੰਤਰੀ ਬਣਾਇਆ ਗਿਆ ਸੀ। ਪਰ ਹੁਣ ਦੇਖੋ ਬਾਪ ਬੇਟਾ ਇਕ ਦੂਜੇ ਦੇ ਖਿਲਾਫ ਹੁੰਦੇ ਸੀ ਸਿਆਸਤ ਚ, ਦੇਖੇ ਹੀ ਆ ਜੇ ਕਿਵੇਂ ਮੁਲਾਇਮ ਸਿੰਘ ਤੇ ਉਨ੍ਹਾਂ ਦੇ ਬੇਟੇ ਦੀ ਆਪਸ ਵਿਚ ਤਕਰਾਰ ਚੱਲਦੀ ਆ, ਤੁਸੀਂ ਰੋਜ਼ ਹੀ ਦੇਖਦੇ ਹੋ। ਇਸੇ ਢੰਗ ਨਾਲ ਜੈਅੰਤ ਸਿਨਹਾ ਨੇ ਆਪਦਾ ਜਿਹੜਾ ਫਰਜ਼ ਨਿਭਾਉਂਦੇ ਹੋਏ, ਜਿਵੇਂ ਕਹਿੰਦੇ ਆ ਵੀ ਉਹਨੂੰ ਰੁਤਬਾ ਮਿਲਿਆ ਹੋਇਆ, ਤੇ ਰੁਤਬੇ ਕਰਕੇ ਉਨ੍ਹਾਂ ਨੇ ਜਿਹੜਾ ਅਰੁਣ ਜੇਤਲੀ ਦੇ ਹੱਕ ਦੇ ਵਿਚ ਪਿਛਲੇ ਦਿਨ ਬਿਆਨਬਾਜ਼ੀ ਕੀਤੀ ਆ, ਇਕ ਲੇਖ ਲਿਖਿਆ ਸੀ, ਤੇ ਉਸ ਲੇਖ ਦੇ ਵਿਚ ਉਨ੍ਹਾਂ ਨੇ ਅਰੁਣ ਜੇਤਲੀ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਦੂਜੇ ਪਾਸੇ ਜਸਵੰਤ ਸਿਨਹਾ ਨੇ ਕਿਹਾ ਵੀ ਮੇਰਾ ਪਰਿਵਾਰਕ ਮਸਲੇ ਚ ਸਰ, ਮੇਰੇ ਬੇਟੇ ਨੂੰ ਇਸ ਮਸਲੇ ਚ ਨਾ ਪਾਇਆ ਜਾਵੇ ਤਾਂ ਜ਼ਿਆਦਾ ਚੰਗਾ। ਪਰ ਗੱਲ ਤਾਂ ਇਹ ਆ ਜਾਂਦੀ ਹੈ ਜੀ, ਜੇ ਦੇਖਿਆ ਜਾਵੇ ਜਸਵੰਤ ਸਿਨਹਾ ਰਿਟਾਇਰ ਉਹਦੇ ਵਿਚੋਂ ਉਨ੍ਹਾਂ ਨੇ ਲਈ ਐਡਵਾਂਸ ਦੇ ਵਿਚ ਰਿਟਾਇਰਮੈਂਟ ਲਈ, ਮਨ ਮਰਜ਼ੀ ਨਾਲ ਰਿਟਾਇਰ ਹੋਏ, ਉਸ ਤੋਂ ਬਾਅਦ ਉਹ ਪ੍ਰੋਪਰ ਇਲੈਕਸ਼ਨਾਂ ਚ ਖੜੇ ਹੋਏ, ਇਲੈਕਸ਼ਨਾਂ ਚ ਖੜੇ ਹੋ ਕੇ ਉਹ ਐਮ ਪੀ ਜਿੱਤੇ ਤੇ ਉਹ ਮੰਤਰੀ ਬਣੇ। ਪਰ ਜੇ ਅਰੁਣ ਜੇਤਲੀ ਦਾ ਇਤਿਹਾਸ ਦੇਖੀਏ ਤਾਂ ਅਰੁਣ ਜੇਤਲੀ ਹਲੇ ਤੱਕ ਲੋਕ ਸਭਾ ਦੇ ਵਿਚ ਜਾਣ ਨੂੰ ਤਰਸ ਰਹੇ ਆ, ਪਿਛਲੇ 25-30 ਸਾਲਾਂ ਦੇ ਵਿਚੋਂ ਸਿਆਸਤ ਦੇ ਵਿਚ ਅਹਿਮ ਸਿਆਸਤ ਦੇ ਵਿਚ ਬਣੇ ਹੋਏ ਆ। ਪਰ ਤੁਹਾਨੂੰ ਹੈਰਾਨੀ ਹੋਊਗੀ, ਅੱਜ ਤੱਕ ਲੋਕਾਂ ਦੇ ਚੇਤੇ ਨਹੀਂ ਬਣ ਸਕੇ ਉਹ, ਜਿੱਥੇ ਵੀ ਉਹ ਵੋਟਾਂ ਚ ਖੜੇ ਹੋਏ ਆ ਉਹ ਹਾਰੇ ਆ, ਜਿਵੇਂ ਕਿ ਐਤਕੀ ਅੰਮ੍ਰਿਤਸਰ ਤੋਂ ਕੈਪਟਨ ਸਾਹਿਬ ਨੇ ਹਰਾਏ ਸੀ। ਸੋ ਉਨ੍ਹਾਂ ਨੂੰ ਬੈਕ ਡੋਰ ਦੇ ਬਿਰਾਹੀ ਐਂਟਰੀ ਕਰਾਈ ਗਈ ਆ, ਕਿਉਂਕਿ ਉਹ ਇਕ ਅਮੀਰ ਆ, ਇਕ ਅਮੀਰ ਜਾਦੇ ਆ, ਇਕ ਉਹ ਵਕੀਲ ਆ ਤੇ ਦਾਣਿਆਂ ਵਾਲੇ ਸਿਆਣੇ ਆ ਜੀ, ਤੇ ਉਨ੍ਹਾਂ ਨੂੰ ਉਸ ਦੇ ਤਹਿਤ ਤੇ ਉਨ੍ਹਾਂ ਨੂੰ ਜਿਹੜਾ ਰੁਤਬਾ ਮਿਲਿਆ ਤੇ ਉਨ੍ਹਾਂ ਨੂੰ ਰਾਜ ਸਭਾ ਦੇ ਥਰੂ ਹੀ ਐਂਟਰੀ ਹੋਈ ਆ ਉਨ੍ਹਾਂ ਦੀ। ਸੋ ਕਿਤੇ ਨਾ ਕਿਤੇ ਜੇ ਜਸਵੰਤ ਸਿੰਘ ਤੇ ਅਰੁਣ ਜੇਤਲੀ ਦਾ ਕੱਦ ਕਾਠ ਮਿਲਾਈਏ ਤਾਂ ਉਥੇ ਜਸਵੰਤ ਸਿਨਹਾ ਭਾਰੂ ਪੈਂਦੇ ਆ, ਉਨ੍ਹਾਂ ਨੇ ਜਿੰਨਾ ਵੀ ਕੀਤਾ ਜਾਂ ਜਿਹੜੀਆਂ ਗੱਲਾਂ ਉਨ੍ਹਾਂ ਜਿਹੜੇ ਥਰੂ ਉਨ੍ਹਾਂ ਨੇ ਕੰਮ ਕੀਤਾ ਉਹ ਭਾਰੂ ਆ। ਤੇ ਇਕ ਬਜੁਰਗ ਸਿਆਸਤਦਾਨ ਜਾਂ ਇਕ ਬੰਦਾ ਉਸੇ ਪਾਰਟੀ ਦੇ ਬੰਦੇ ਨੇ ਜੋ ਕੁਛ ਕੀਤਾ ਜਾਂ ਆਪਦੇ ਟਾਈਮ ਭੋਗਿਆ, ਮੈਨੂੰ ਨਹੀਂ ਲੱਗਦਾ ਵੀ ਉਨ੍ਹਾਂ ਨੂੰ ਉਨ੍ਹਾਂ ਬਾਰੇ ਇਹ ਚੀਜ਼ਾਂ ਬੋਲਣੀਆਂ ਚਾਹੀਦੀਆਂ ਸੀ। ਅਰੁਣ ਜੇਤਲੀ ਦਾ ਕੱਦ ਕਾਠ ਹੋਰ ਵੱਡਾ ਹੋ ਜਾਂਦਾ ਜੇ ਉਹ ਜਸਵੰਤ ਸਿਨਹਾ ਦੀ ਕੀਤੀ ਗਈ ਟਿੱਪਣੀ ਨੂੰ ਇਹ ਸਾਰਥਕ ਕਹਿੰਦੇ ਵੀ ਕੋਈ ਗੱਲ ਨੀ ਜੀ, ਵੀ ਮੈਂ ਸਿਨਹਾ ਸਾਹਿਬ ਕੋਲੇ ਤੁਹਾਡੇ ਕੋਲ ਆਊਂਗਾ ਤੇ ਤੁਹਾਡੇ ਇਸ ਵਿਸ਼ੇ ਦੇ ਉੱਤੇ ਜ਼ਰੂਰ ਹੋਰ ਆਪਾਂ ਵਿਚਾਰਾਂ ਕਰਕੇ ਸੁਧਾਰ ਕਰਾਂਗੇ। ਪਰ ਗੱਲ ਤਾਂ ਇਹ ਆ ਜਾਂਦੀ ਹੈ ਜੀ, ਹੋਮਿਓ ਹਰ ਬੰਦੇ ਦੇ ਆੜੇ ਆਈ ਹੋਈ ਆ ਤੇ ਹੋਮਿਓ ਨੇ ਇਹ ਕੁਛ ਇਕ ਪਾਰਟੀ ਦੇ ਅੰਦਰਲੀ ਜਿਹੜੀ ਅੱਗ ਭੜਕਾਈ ਹੋਈ ਆ। ਤੀਜਾ ਮੁੱਦਾ ਇਨ੍ਹਾਂ ਦਾ ਕੈਪਟਨ ਤੇ ਸਿੱਧੂ ਦੇ ਮਸਲੇ ਦੇ ਵਿਚ ਜਿਹੜੀ ਗੱਲ ਸੀ, ਇਨ੍ਹਾਂ ਨੇ ਕਿਹਾ ਵੀ ਸਿੱਧੂ ਜਿਹੜੇ ਉਹ ਜ਼ਿਆਦਾ ਪੰਗੇ ਲੈ ਰਹੇ ਮਜੀਠੀਆਂ ਨਾਲ। ਦੇਖੋ ਸਿੱਧੂ ਅੱਜ ਨਹੀਂ ਲੈ ਰਹੇ ਪੰਗੇ ਮਜੀਠੀਆਂ ਦੇ ਮਾਮਲੇ ਚ, ਸਿੱਧੂ ਪਹਿਲਾਂ ਵੀ ਬਹੁਤ ਤੇਵਰ ਤਿੱਖੇ ਤੇਵਰ ਬੋਲਦੇ ਰਹੇ ਆ ਤੇ ਉਹ ਇਕ ਬੁਲਾਰੇ ਆ, ਬੋਲਦੇ ਬੋਲਣ ਦੇ ਲੱਗੇ ਉਹਨੂੰ ਤੁਹਾਨੂੰ ਪਤਾ ਹੀ ਆ, ਉਨ੍ਹਾਂ ਦੀ ਤਲਖੀ ਆਉਂਦੀ ਆ, ਤਲਖੀ ਕਰਦੇ ਆ ਤੇ। ਪਰ ਜਿਹੜੀ ਕੈਪਟਨ ਦੀ ਉੱਤਰਾਧਿਕਾਰੀ ਕਹਿਣਾ ਤੇ ਕੈਪਟਨ ਵਾਂਗੂ ਨਹੀਂ ਬਣਨਾ ਇਹ ਕੋਈ ਲਾਜ਼ਮੀ ਨਹੀਂ ਹੈ, ਤੇ ਮੈਂ ਤਾਂ ਵੀ ਇਹ ਚੰਗੀ ਗੱਲ ਹੀ, ਆਮ ਪਬਲਿਕ ਲਈ ਚੰਗੀ ਗੱਲ ਆ। ਜੇ ਹੁਣ ਕੈਪਟਨ ਦਾ ਉੱਤਰਾਧਿਕਾਰੀ ਵੀ ਕੈਪਟਨ ਵਾਂਗੂ ਇਹ ਗੱਲ ਕਰੀ ਜਾਵੇ ਵੀ ਪਹਿਲਾਂ ਤਾਂ ਕਹੀ ਜਾਵੇ ਵੀ ਮੈਂ ਬਾਦਲ ਵਾਲਿਆਂ ਨੂੰ ਜੇਲ੍ਹ ਚ ਡੱਕੂਆਂ ਤੇ ਮੁੜ ਕੇ ਜਦੋਂ ਰਾਜ ਆ ਜਾਏ ਉਦੋਂ ਬਾਅਦ ਭੁੱਲ ਜੇ ਇਹ ਗੱਲਾਂ, ਜੇ ਬਾਦਲ ਵਾਲੇ ਆ ਜਾਣ ਤੇ ਉਹ ਕਹੀ ਜਾਣ ਵੀ ਅਸੀਂ ਕੈਪਟਨ ਨੂੰ ਜੇਲ੍ਹ ਚ ਡੱਕਾਂਗੇ ਤੇ ਮੁੜ ਕੇ ਭੁੱਲ ਜਾਣ, ਤਾਂ ਇਹ ਗੱਲਾਂ ਇਹ ਜਿਹਾ ਸਿਆਸਤਦਾਨ ਨਹੀਂ ਚਾਹੀਦਾ ਸਾਨੂੰ। ਇਹ ਸਿਆਸਤਦਾਨ ਤਾਂ ਸਾਨੂੰ ਇਹ ਚਾਹੀਦਾ ਜਿਹੜਾ ਲੰਮੇ ਹੱਥੀ ਲਵੇ, ਜਿਹਦਾ ਡਰ ਹੋਵੇ। ਸੋ ਜੇ ਸਿੱਧੂ ਉਸ ਰਾਹ ਤੇ ਚੱਲਿਆ ਹੋਇਆ, ਸਿੱਧੀਆਂ ਸੁਣਾ ਰਿਹਾ, ਤਾਂ ਸਾਨੂੰ ਉਹਦਾ ਸਵਾਗਤ ਕਰਨਾ ਚਾਹੀਦਾ। ਸਾਨੂੰ ਜ਼ਰੂਰਤ ਨਹੀਂ ਵੀ ਅਸੀਂ ਉਹਨੂੰ ਵੀ ਲੋਚੀਏ ਵੀ ਉਹ ਕੈਪਟਨ ਵਰਗਾ ਹੀ ਬਣੇ ਤੇ ਕਿਸੇ ਨੂੰ ਗੱਲ ਨਾ ਕਹੇ ਜਾਂ ਕੁਛ ਕਵੇ ਨਾ। ਸੋ ਇਹ ਵੀ ਇੱਕ ਸੋਚਣ ਵਾਲੀ ਗੱਲ ਆ। ਪਰ ਹਲੇ ਤੱਕ ਨਵਜੋਤ ਸਿੱਧੂ ਨੇ ਜਿਹੜੀ ਪਾਰੀ ਖੇਡੀ ਆਪਦੀ ਮੰਤਰੀ ਪਦ ਦੀ ਜਾਂ ਜਿਹੜੇ ਲਈ ਉਨ੍ਹਾਂ ਨੂੰ ਬਦਨਾਮ ਕੀਤਾ ਗਿਆ ਸੀ ਉਨ੍ਹਾਂ ਚੀਜ਼ਾਂ ਤੋਂ ਹਜੇ ਤੱਕ ਬਾਹਰ ਆ।
ਜੀ ਜੀ, ਤੇ ਬਾਕੀ ਰਾਹੁਲ ਗਾਂਧੀ ਦੇ ਬਾਰੇ ਚ ਜਿਹੜੀ ਉਨ੍ਹਾਂ ਨੇ ਅਮੇਠੀ ਦੌਰੇ ਦੇ ਬਾਰੇ ਵੀ ਇੱਕ ਸਵਾਲ
ਮੈਨੂੰ ਲੱਗਦਾ ਮੈਂ ਕਹਿ ਦੱਸਤਾ ਜੀ ਉਹ
ਜੀ
ਉਹ ਕਵਰ ਕਰ ਲਈ
ਉਹਨਾਂ ਨੇ ਨਾਲ ਹੀ। ਬਿਲਕੁਲ, ਉਹਨਾਂ ਨੇ ਨਾਲ ਹੀ ਗੱਲ ਇਹ ਵੀ ਕੀਤੀ ਹੈ ਵੀ ਤਿਉਹਾਰਾਂ ਦੇ ਮੌਸਮ ਚ ਕਹਿੰਦੇ ਸੁਰੱਖਿਆ ਅਧਿਕਾਰੀਆਂ ਦੀ ਕਮੀ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਰੋਕਿਆ ਗਿਆ ਸੀ। ਬਟ ਮੈਨੂੰ ਲੱਗਦਾ ਕਿ ਉਹ ਜਿਹੜੀ ਰੋਕ ਸੀਗੀ ਉਹ ਹਟਾ ਦਿੱਤੀ ਗਈ ਹੈ ਵੈਸੇ ਇਸ ਵੇਲੇ ਹੁਣ। ਸੋ ਅਗਲੀ ਖਬਰ ਵੱਲ ਬਰਾੜ ਸਾਹਿਬ ਆਪਾਂ ਜ਼ਰੂਰ ਚੱਲਾਂਗੇ। ਇੱਕ ਜ਼ਰੂਰੀ ਅਸੀਂ ਨਾ ਜਾਣਕਾਰੀ ਵੀ ਲੈਣੀ ਆ ਔਰ ਸਾਡੇ ਨਾਲ ਇੱਕ ਸਰੋਤੇ ਜਿਹੜੇ ਆ ਉਹ ਸਾਡੇ ਜੁੜਨਾ ਚਾਹੁੰਦੇ ਆ, ਅਸੀਂ ਉਹਨਾਂ ਨੂੰ ਬਹੁਤ ਜਲਦੀ ਲਵਾਂਗੇ। ਪਰ ਫਿਲਹਾਲ ਅਗਲੀ ਖਬਰ ਵੱਲ ਰੁੱਖ ਕਰਦੇ ਹਾਂ ਤੇ ਨਾਲ ਹੀ ਨਾਲ ਅਗਲੇ ਸੁਨੇਹੇ ਵੱਲ ਵੀ ਰੁੱਖ ਕਰਨਾ ਪੈਣਾ। ਸਾਡੇ ਬਹੁਤ ਸਾਰੇ ਸੁਨੇਹੇ ਵੀ ਸਾਡੇ ਕੋਲ ਪਹੁੰਚੇ ਹੋਏ ਆ। ਸਾਡੇ ਨਾਲ ਅਗਲੀ ਸਾਂਝ ਜਿਹੜੀ ਆ ਰਾਜ ਮਹਿੰਦਰ ਸਿੰਘ ਹੋਰਾਂ ਨੇ ਵੀ ਬਣਾਈ ਹੋਈ ਆ। ਔਰ ਰਾਜ ਮਹਿੰਦਰ ਸਿੰਘ ਹੋਰਾਂ ਨੇ ਇਸ਼ਾਰਾ ਕੀਤਾ ਜੀ ਟੋਇਟਾ ਦੇ ਵੱਲੋਂ ਕਹਿੰਦੇ 2500 ਟੱਬਰਾਂ ਦੇ ਢਿੱਡ ਤੇ ਲੱਤ ਵੱਜ ਜਾਣੀ ਹੈ ਅੱਜ। ਸੋ ਉਹਨਾਂ ਨੇ ਜ਼ਿਕਰ ਕੀਤਾ, ਸ਼ਾਇਦ ਕੋਈ ਖਬਰ ਸ਼ਾਇਦ ਮੇਰੀ ਨਜ਼ਰ ਦੇ ਵਿੱਚ ਨਹੀਂ ਆਈ ਆ।
ਦੇਖੋ ਟੋਇਟਾ ਦਾ ਕੋਈ ਪ੍ਰੋਜੈਕਟ ਬੰਦ ਹੋ ਰਿਹਾ ਹੋਣਾ ਜਾਂ ਤਾਂ ਇੱਦਾਂ ਦੀ ਕੋਈ ਗੱਲ ਹੋਣੀ ਆ ਤੇ, ਪਰ ਇਸ ਤੋਂ ਪਹਿਲਾਂ ਜਿਹੜੀ ਇਹ ਹੋਲਡਨ ਕੰਪਨੀ ਨੇ ਵੀ ਜਿਹੜਾ ਆਸਟ੍ਰੇਲੀਆ ਦੇ ਵਿੱਚੋਂ ਖਾਸ ਕਰਕੇ ਸਾਊਥ ਆਸਟ੍ਰੇਲੀਆ ਚੋਂ ਪੈਕਅਪ ਕੀਤਾ ਤੇ ਉਨ੍ਹਾਂ ਨੂੰ ਵੀ 2-3 ਸਾਲ ਹੋ ਗਏ ਜੀ। ਉਨ੍ਹਾਂ ਨੇ ਵੀ ਹੌਲੀ ਹੌਲੀ ਕੱਟ ਲਾਉਂਦੇ ਲਾਉਂਦੇ ਅਖੀਰ ਜਿਹੜੀ ਉਸ ਪੋਜੀਸ਼ਨ ਤੇ ਪਹੁੰਚਦੇ ਜਾ ਰਹੇ ਆ ਵੀ ਬਹੁਤ ਸਾਰੇ ਪਰਿਵਾਰ ਜਿਹੜੇ ਜੌਬ ਵਿਹੀਣ ਹੋ ਗਏ ਆ। ਪਰ ਜਿਹੜਾ ਖੂਬਸੂਰਤੀ ਇਸ ਗੱਲ ਦੀ ਰਹੀ ਵੀ ਤਕਰੀਬਨ ਜਿੰਨੇ ਵੀ ਹੋਲਡਨ ਦੇ ਚੋਂ ਬੰਦੇ ਹਟੇ ਆ ਜਾਂ ਹਟਾਏ ਗਏ ਆ ਉਨ੍ਹਾਂ ਨੂੰ 2-2 ਸਾਲ ਦੀ ਐਡਵਾਂਸ ਪੇ ਦਿੱਤੀ ਗਈ ਆ ਤੇ ਉਨ੍ਹਾਂ ਸਾਰਿਆਂ ਦੇ ਤਕਰੀਬਨ ਮੈਂ ਤਾਂ ਇਹ ਕਹਿ ਰਿਹਾ ਸੀ ਕੱਲ ਪਰਸੋਂ ਵੀ ਉਨ੍ਹਾਂ ਦੇ ਘਰ ਬਣ ਗਏ ਆ ਤੇ ਉਂਝ ਘਰ ਬਣਦਾ ਨਾ ਬਣਦਾ, ਕਿਉਂਕਿ ਜੇ ਹੁਣ ਤੁਸੀਂ ਪੇ ਮੰਨ ਲਓ ਜਿਹੜੀ ਸਪਰ ਆਉਂਦੀ ਆ ਚਾਹੇ ਉਹ 70,000 ਦਾ ਪੈਕੇਜ ਆ ਚਾਹੇ 80,000 ਦਾ ਪੈਕੇਜ ਆ, ਉਹ ਚੋਂ ਤੁਹਾਡੇ ਪੱਲੇ 5-10,000 ਹੀ ਬਚਣਾ ਹੁੰਦਾ, ਤੁਸੀਂ ਖਾਈ ਜਾਂਦੇ ਹੋ। ਪਰ ਜੇ ਕਿਸੇ ਬੰਦੇ ਨੂੰ ਹੁਣ ਦੇ ਕੇ $1.5 ਲੱਖ ਜਾਂ $2 ਲੱਖ ਰਿਟਾਇਰ ਕਰਤਾ ਉਨ੍ਹਾਂ ਨੇ ਵੀ ਜਾਓ ਜੀ ਹੋਰ ਕਿਤੇ ਮਰਜ਼ੀ ਜੋਬ ਕਰ ਲਓ, ਤਾਂ ਉਹ ਮੈਨੂੰ ਇੰਨੇ ਬਹਾਨੇ ਨਾਲ ਘਰ ਵੀ ਬਣਾ ਲੈਣਗੇ ਤੇ ਜੋਬ ਉਨ੍ਹਾਂ ਦੇ ਐਕਸਪੀਰੀਅੰਸ ਨਾਲ ਮਿਲ ਹੀ ਜਾਣੀ ਆ। ਸੋ ਇਹ ਚੀਜ਼ਾਂ ਜਿਹੜੀਆਂ ਆਪਾਂ ਕਹੀਏ ਜੇ ਕੋਈ ਪ੍ਰਾਈਵੇਟ ਕੰਪਨੀਆਂ ਉਹ ਕਿਸੇ ਦੇ ਢਿੱਡਾਂ ਵੱਲ ਨਹੀਂ ਦੇਖ ਸਕਦੀਆਂ, ਉਨ੍ਹਾਂ ਨੇ ਆਪਣਾ ਢਿੱਡ ਵੱਲ ਦੇਖਣਾ, ਜੇ ਉਹ ਖੁਦ ਹੀ ਢਿੱਡੋਂ ਭੁੱਖੇ ਆ ਉਹ ਕਿਸੇ ਦਾ ਢਿੱਡ ਕੀ ਪਾਲ ਦੇਣਗੇ। ਸੋ ਉਹੀ ਕਾਰਨ ਹੋਇਆ ਲੱਗਦਾ ਹੈ ਤੇ, ਪਰ ਕੋਈ ਚੱਕਰ ਨਹੀਂ, ਤੁਸੀਂ ਜਿਹੜਾ ਬੰਦਾ ਕੰਮ ਵਾਲਾ ਜਾਂ ਜਿਹੜਾ ਬੰਦਾ ਕੁਛ ਕਰਨ ਜਾਣਦਾ ਉਹਨਾਂ ਨੂੰ ਕੋਈ ਕੰਮ ਦੇ ਤੋੜੇ ਨਹੀਂ ਹੈ।
ਜੀ ਬਿਲਕੁਲ, ਤੇ ਅੱਗੇ ਸਾਡੇ ਨਾਲ ਗੁਰਪ੍ਰੀਤ ਸੰਧੂ ਹੋਰਾਂ ਨੇ ਵੀ ਸਾਂਝ ਪਾਈ ਹੈ। ਉਨ੍ਹਾਂ ਨੇ ਮੈਨੂੰ ਲੱਗਦਾ ਕਿ ਆਪਣੇ ਸ਼ਹਿਰ ਦਾ ਸਮਾਂ ਵੀ ਦੱਸਿਆ। ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਸ਼ਿਕਾਗੋ ਦੇ ਵਿੱਚ 4 ਵਜੇ ਨੇ ਜੀ ਸ਼ਾਮ ਦੇ। ਬਿਲਕੁਲ ਜੀ, ਸਾਡੇ ਨਾਲ ਸਮੇਂ ਦਾ ਜਿਹੜਾ ਵਕਫਾ ਹੈ ਉਹ ਥੋੜਾ ਜਿਹਾ ਹੋਰ ਵੱਧ ਗਿਆ ਇਸ ਵੇਲੇ। ਸੋ ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਗੁਰਪ੍ਰੀਤ ਸੰਧੂ ਜੀ ਪ੍ਰੋਗਰਾਮ ਦੇ ਵਿੱਚ, ਤੇ ਨਾਲ ਹੀ ਨਾਲ ਸਨੀ ਸਿੰਘ ਵੀ ਸਾਡੇ ਨਾਲ ਜੁੜੇ ਆ। ਸਤਿ ਸ੍ਰੀ ਅਕਾਲ ਬੁਲਾਈ ਹੈ, ਇਹਨਾਂ ਨੇ ਸਾਰੇ ਲਿਸਨਰਸ ਨੂੰ ਵੀ ਤੇ ਸਾਨੂੰ ਵੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਬਹੁਤ ਪਿਆਰ ਭਰੀ ਤੁਹਾਨੂੰ। ਤੇ ਅੱਜ ਕਹਿੰਦੇ ਬਹੁਤ ਸੋਹਣਾ ਦਿਨ ਆ ਜੀ ਸਨੀ ਡੇ ਆ ਸਿਡਨੀ ਦੇ ਵਿੱਚ। ਸੋ ਸਿਡਨੀ ਤੋਂ ਸਾਨੂੰ ਮੈਸੇਜ ਕਰ ਰਹੇ ਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਔਰ ਤੁਸੀਂ ਅੱਜ ਦਾ ਸੋਹਣਾ ਦਿਨ ਵੀ ਇੰਜੋਏ ਕਰੋ ਤੇ ਰੇਡੀਓ ਵੀ ਇੰਜੋਏ ਕਰੋ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਤੇ ਬਾਕੀ ਜੀ ਵਿਸ਼ੇ ਵੱਲ ਧਿਆਨ ਦਵਾਇਆ, ਅਸੀਂ ਅਗਲੇ ਸਿਲਸਿਲੇ ਦੇ ਵਿੱਚ ਖਾਸ ਵਿਸ਼ੇ ਤੇ ਗੱਲਬਾਤ ਕਰਨੀ ਆ। ਤੇ ਅਸੀਂ ਅੱਜ ਦੱਸਿਆ ਸੀਗਾ ਕਿ ਬਜ਼ੁਰਗਾਂ ਦੀਆਂ ਜਿਹੜੀਆਂ ਮੁਸ਼ਕਲਾਂ, ਜਿਹੜੇ ਸਾਡੇ ਪੇਰੈਂਟਸ ਰਹਿਣ ਲਈ ਆਉਂਦੇ ਆ ਉਹਨਾਂ ਦੀਆਂ ਕੁਝ ਮੁਸ਼ਕਲਾਂ ਵੱਲ ਅਸੀਂ ਸੰਕੇਤ ਕੀਤਾ ਸੀਗਾ, ਤੇ ਤੁਸੀਂ ਸਾਰੇ ਜਣੇ ਉਸ ਗੱਲਬਾਤ ਦੇ ਵਿੱਚ ਆਪਣਾ ਯੋਗਦਾਨ ਦਿਓ। ਔਰ ਸਨੀ ਸਿੰਘ ਹੋਰਾਂ ਨੇ ਜਿਹੜਾ ਸੰਕੇਤ ਆ ਉਹ ਦਿੱਤਾ ਕਿ ਤੁਸੀਂ ਪੇਰੈਂਟਸ ਦੀ ਜਿਹੜੀ ਇੰਸ਼ੋਰੈਂਸ ਆ ਕਹਿੰਦੇ ਉਹਦੇ ਬਾਰੇ ਚ ਜ਼ਰੂਰ ਗੱਲ ਕਰਿਓ ਵੀ ਕਿਸ ਤਰ੍ਹਾਂ ਦੀ ਇੰਸ਼ੋਰੈਂਸ ਜਿਹੜੀ ਆ ਉਹ ਲੈਣੀ ਚਾਹੀਦੀ ਹੈ ਉਹਨਾਂ ਦੇ ਲਈ। ਸੋ ਜ਼ਰੂਰ ਜੀ ਆਉਣ ਵਾਲੇ ਦਿਨਾਂ ਚ ਅਸੀਂ ਕੋਸ਼ਿਸ਼ ਕਰਾਂਗੇ ਕਿਸੇ ਐਕਸਪਰਟ ਨੂੰ ਵੀ ਲੈ ਕੇ ਆਈਏ ਤਾਂ ਕਿ ਜਿਹੜੀਆਂ ਇਹ ਟੈਕਨੀਕਲ ਦਿੱਕਤਾਂ ਆ ਜਿਹੜੀਆਂ ਆਉਂਦੀਆਂ ਇੰਸ਼ੋਰੈਂਸ ਵਗੈਰਾ ਲੈਣ ਵੇਲੇ ਉਹ ਵੀ ਉਹਨਾਂ ਵੱਲ ਵੀ ਧਿਆਨ ਜਿਹੜਾ ਦਵਾਇਆ ਜਾਵੇ ਔਰ ਅਸੀਂ ਉਹ ਜਿਹੜੀਆਂ ਦਿੱਕਤਾਂ ਉਹਨਾਂ ਤੋਂ ਦਿੱਕਤਾਂ ਨੂੰ ਦੂਰ ਕਰ ਸਕੀਏ। ਸੋ ਅੱਗੇ ਗੁਰਪ੍ਰੀਤ ਸੰਧੂ ਹੋਰ ਇੱਕ ਵਾਰ ਫੇਰ ਜੁੜੇ ਆ, ਤੇ ਜਸਟਿਨ ਟਰੂਡੋ ਕੋਲ ਕਹਿੰਦੇ ਲਾਸਟ ਟਾਈਮ 39 ਸੀ ਸੀਟਾਂ, ਸੋ 44 ਸੀਟਾਂ ਨੇ ਹੁਣ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਨੂੰ ਲੈ ਕੇ ਬਲਰਾਜ ਸਿੰਘ ਅੱਗੇ ਸਾਡੇ ਨਾਲ ਜੁੜੇ ਆ ਤੇ ਸਸਟੀਕਾਲ ਬੁਲਾਈ ਆ ਤੇ ਕਹਿੰਦੇ ਲਹਿਰਾਂ ਇੰਜੋਏ ਕਰ ਰਹੇ ਆ ਬਰਾੜ ਸਾਹਿਬ ਸਾਡੇ ਨਾਲ ਇੱਕ ਜਾਣਕਾਰੀ ਜਿਹੜੀ ਸਾਂਝੀ ਕਰਨਾ ਚਾਹ ਰਹੇ ਨੇ ਹਰਪ੍ਰੀਤ ਸਿੰਘ ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਜੀ ਪ੍ਰੋਗਰਾਮ ਚ ਜੀ ਸਾਡੇ ਨਾਲ ਇਸ ਵੇਲੇ ਆਨ ਏਅਰ ਨੇ ਹਰਪ੍ਰੀਤ ਸਿੰਘ ਜਿਹੜੇ ਕਿ ਟੀਮ ਲੀਡਰ ਨੇ ਇੰਟਰਨੈਸ਼ਨਲ ਐਡਮਿਸ਼ਨ ਸਵਿਨਬਰਨ ਯੂਨੀਵਰਸਿਟੀ ਚ ਸੋ ਪ੍ਰੋਗਰਾਮ ਦੇ ਵਿਚ ਅੱਜ ਇਕ ਖਾਸ ਜਾਣਕਾਰੀ ਉਹ ਲੈ ਕੇ ਹਾਜ਼ਰ ਹੋਏ ਨੇ ਆਪਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਕਹਿੰਦੇ ਆ ਜੀ ਹਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਸਤਿ ਸ੍ਰੀ ਅਕਾਲ ਗੁਰਫਤਿਹ
ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਫਤਿਹ ਜੀ ਬਹੁਤ ਬਹੁਤ ਧੰਨਵਾਦ ਮੌਕਾ ਦੇਣ ਲਈ ਸਾਰੇ ਦਰਸ਼ਕਾਂ ਨਾਲ ਗੱਲਬਾਤ ਸ਼ੇਅਰ ਕਰਨ ਲਈ
ਜੀ ਸ਼ੁਕਰੀਆ ਔਰ ਸਭ ਤੋਂ ਪਹਿਲਾਂ ਤਾਂ ਦੱਸੋ ਕਿ ਜਿਹੜਾ ਇਵੈਂਟ ਤੁਸੀਂ ਉੱਥੇ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਕਰਨ ਜਾ ਰਹੇ ਹੋ ਹੈਪੀ ਦੀਵਾਲੀ ਨਾਮ ਦਾ ਮੈਨੂੰ ਲੱਗਦਾ ਇਹ ਇਵੈਂਟ ਆ ਸੋ ਕਿਸ ਤਰ੍ਹਾਂ ਉਲੀਕਿਆ ਗਿਆ ਇਸ ਨੂੰ ਔਰ ਕੀ ਮੋਟਿਵ ਹੈ ਇਹਦੇ ਪਿੱਛੇ
ਹਾਂਜੀ ਬੇਸਿਕਲੀ ਜਦੋਂ ਮੈਂ ਆਸਟ੍ਰੇਲੀਆ ਆਇਆ ਸੀ 2006 ਚ ਉਦੋਂ ਸਵਿਨਬਰਨ ਯੂਨੀਵਰਸਿਟੀ ਚ ਪੜ੍ਹਦਾ ਸੀ ਤੇ ਉਦੋਂ ਸਵਿਨਬਰਨ ਯੂਨੀਵਰਸਿਟੀ ਦੇ ਅਸੀਂ ਕਲੱਬ ਸ਼ੁਰੂ ਕੀਤਾ ਸੀ ਸਵਿਨਬਰਨ ਪੰਜਾਬੀ ਕਲੱਬ ਦੇ ਨਾਂ ਤੋਂ ਤੇ ਉਸ ਵਿਚ ਇਹ ਸੀਗਾ ਕਿ ਅਸੀਂ ਆਪਣੇ ਤਿਉਹਾਰ ਮਨਾਉਣੇ ਆ ਫਸਟ ਸਮੈਸਟਰ ਵਿਚ ਵਿਸਾਖੀ ਤੇ ਦੀਵਾਲੀ ਸੈਕੰਡ ਸਮੈਸਟਰ ਵਿਚ ਤੇ ਉਹਦੇ ਨਾਲ ਇਹ ਕਿ ਲੋਕਾਂ ਨੂੰ ਪਤਾ ਲੱਗਦਾ ਆ ਆਪਣੇ ਕਲਚਰ ਬਾਰੇ ਵੀ ਇਹ ਪੰਜਾਬੀ ਕੌਣ ਨੇ ਇਹਨਾਂ ਦਾ ਕਲਚਰ ਕੀ ਆ ਇਹਨਾਂ ਦਾ ਪਹਿਰਾਵਾ ਕੀ ਆ ਇਹ ਪੱਗਾਂ ਵਾਲੇ ਹੈ ਕੌਣ ਸੋ ਇੱਕ ਫਨ ਦੇ ਨਾਲ ਐਜੂਕੇਸ਼ਨ ਦੇ ਟਰਾਈ ਕੀਤੀ ਆ ਤੇ ਅਸੀਂ ਪਿਛਲੇ ਹੁਣ 9-10 ਸਾਲ ਹੋ ਗਏ ਆ ਰੈਗੂਲਰਲੀ ਹਰੇਕ ਸਾਲ ਯੂਨੀਵਰਸਿਟੀ ਵਿਚ ਵਿਸਾਖੀ ਤੇ ਦੀਵਾਲੀ ਮਨਾ ਰਹੇ ਆ ਜਿਵੇਂ ਕਿ ਹਰ ਸਾਲ ਮਨਾ ਰਹੇ ਆ ਸੈਕੰਡ ਸਮੈਸਟਰ ਵਿਚ ਅਸੀਂ ਦੀਵਾਲੀ ਫੇਰ ਮਨਾਉਣ ਜਾ ਰਹੇ ਜੋ ਕਿ ਅੱਜ ਹੈ ਯੂਨੀਵਰਸਿਟੀ ਲੈਵਲ ਤੇ ਸਵਿਨਬਰਨ ਦੀਵਾਲੀ ਮਨਾਉਣ ਜਾ ਰਹੇ ਆ ਇਹ ਅੱਜ ਸ਼ਾਮ ਨੂੰ ਦੁਪਹਿਰ ਨੂੰ ਕਹਿ ਸਕਦੇ 3 ਵਜੇ ਤੋਂ ਲੈ ਕੇ 7 ਵਜੇ ਤੱਕ ਹੈ ਸਾਰਿਆਂ ਨੂੰ ਅਸੀਂ ਇਨਵਾਈਟ ਕਰਨਾ ਚਾਹਵਾਂਗੇ ਕਿ ਤੁਸੀਂ ਪਲੀਜ਼ ਆਓ ਤੇ ਇਸ ਇਵੈਂਟ ਨੂੰ ਸਕਸੈਸਫੁਲ ਬਣਾਓ ਤੇ ਇਹ ਇੱਕ ਫ੍ਰੀ ਇਵੈਂਟ ਹੈ ਤੇ ਤੁਸੀਂ ਆ ਕੇ ਯੂਨੋ ਹਿੱਸਾ ਪਾਓ ਕਾਫੀ ਪਰਫਾਰਮੈਂਸ ਹੋਣ ਜਾ ਰਹੀਆਂ ਨੇ ਤੇ ਤੁਸੀਂ ਆ ਕੇ ਸਾਡਾ ਸਾਥ ਦਿਓ
ਜੀ ਸੋ ਹਰਪ੍ਰੀਤ ਜੀ ਜਿਵੇਂ ਇਹ ਇਵੈਂਟ ਜਿਹੜਾ ਆਪਣੇ ਇੰਡੀਅਨ ਜਾਂ ਫਿਰ ਜਿਹੜੀ ਪੰਜਾਬੀ ਕਮਿਊਨਿਟੀ ਵੱਲੋਂ ਆਰਗੇਨਾਈਜ਼ ਕੀਤਾ ਗਿਆ ਕਿ ਹੋਰ ਵੀ ਕਮਿਊਨਿਟੀਜ਼ ਜਿਹੜੀਆਂ ਆ ਉਹ ਇਸ ਇਵੈਂਟ ਦੇ ਲਈ ਇਨਵਾਈਟਡ ਹੁੰਦੀਆਂ ਕਿਉਂਕਿ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਆਪਾਂ ਦੂਸਰਿਆਂ ਨੂੰ ਜਾਣਕਾਰੀ ਦੇਣੀ ਹੁੰਦੀ ਹੈ ਆਪਣੇ ਬਾਰੇ ਚ ਆਪਣੇ ਤਿਉਹਾਰਾਂ ਦੇ ਬਾਰੇ ਚ ਤਾਂ ਇਹ ਵੀ ਜ਼ਰੂਰੀ ਹੋ ਜਾਂਦਾ ਕਿ ਦੂਸਰਿਆਂ ਦੇ ਲਈ ਵੀ ਸੱਦਾ ਖੁੱਲਾ ਹੋਵੇ ਸੋ ਆਪਣੀ ਪਛਾਣ ਜਿਹੜੀ ਆ ਦੂਜਿਆਂ ਦੇ ਅੱਗੇ ਰੱਖਣ ਦੇ ਲਈ ਬਹੁਤ ਜ਼ਰੂਰੀ ਹੋ ਜਾਂਦਾ ਸੋ ਕਿਸ ਤਰ੍ਹਾਂ ਜੀ ਇਹ
ਹਾਂਜੀ ਬਿਲਕੁਲ ਜੀ ਇਸ ਦਾ ਖਾਸ ਅਸੀਂ ਧਿਆਨ ਰੱਖਿਆ ਜਦ ਤੋਂ ਕਲੱਬ ਅਸੀਂ ਸ਼ੁਰੂ ਕੀਤਾ ਆ ਅਸੀਂ ਭਾਵਾਂ ਨਾਲ ਸਵਿਨਬਰਨ ਪੰਜਾਬੀ ਕਲੱਬ ਹੈ ਬਟ ਇਹਨੂੰ ਹਮੇਸ਼ਾ ਹੀ ਅਸੀਂ ਮਲਟੀਕਲਚਰਲ ਕਲੱਬ ਰੱਖਿਆ ਹੈ ਸੋ ਈਵਨ ਫਾਰ ਐਗਜਾਮਪਲ 2-3 ਸਾਲ ਤੱਕ ਤਾਂ ਇਹਦਾ ਪ੍ਰੈਜੀਡੈਂਟ ਗੁਜਰਾਤੀ ਸੀਗਾ
ਅੱਛਾ ਜੀ
ਤੇ ਅਸੀਂ ਹਾਂਜੀ ਤੇ ਹਰੇਕ ਸਾਲ ਅਸੀਂ ਕੋਸ਼ਿਸ਼ ਕਰਦੇ ਹਾਂ ਹਰੇਕ ਇਵੈਂਟ ਕਿ ਅਸੀਂ ਹੋਰ ਕਮਿਊਨਿਟੀ ਨੂੰ ਵੀ ਸ਼ਾਮਲ ਕਰੀਏ ਫਾਰ ਐਗਜਾਮਪਲ ਹੁਣ ਜਿਹੜਾ ਅੱਜ ਦਾ ਇਵੈਂਟ ਹੋਣ ਜਾ ਰਿਹਾ ਇਹਦੇ ਵਿਚ ਕਾਫੀ ਹੋਰਾਂ ਕਮਿਊਨਿਟੀਆਂ ਦੀਆਂ ਪਰਫਾਰਮੈਂਸਿਸ ਹੋਣੀਆਂ ਜਿਹਦੇ ਵਿਚ ਨੈਪਲੀਸ ਡਾਂਸ ਹੋਏਗਾ ਭਰਤ ਨਾਟਿਅਮ ਹੋਏਗਾ ਭੰਗੜਾ ਗਿੱਧਾ ਬਾਲੀਵੁੱਡ ਡਾਂਸ ਹੋਏਗਾ ਗਰਬਾ ਹੋਏਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਹਨੂੰ ਕਾਫੀ ਮਲਟੀਕਲਚਰਲ ਲੈਵਲ ਤੇ ਅਸੀਂ ਸੈਲੀਬ੍ਰੇਟ ਕਰਦੇ ਹਾਂ ਕਿਉਂਕਿ ਜਿਵੇਂ ਕਿ ਤੁਸੀਂ ਕਿਹਾ ਕਿ ਅਸੀਂ ਓਨਲੀ ਪੰਜਾਬੀ ਨੂੰ ਸ਼ੇਅਰਕੇਸ ਨਹੀਂ ਕਰਨਾ ਪੰਜਾਬ ਇੱਕ ਜਿਹੜਾ ਨਾਮ ਹੀ ਪੰਜਾਬ ਦਾ ਹੈਗਾ ਕਿ ਇੱਕ ਲੈਂਡ ਆਫ 5 ਰਿਵਰਸ 5 ਦਰਿਆਵਾਂ ਦਾ ਯੂਨੋ ਧਰਤੀ ਹੈ ਤੇ ਅਸੀਂ ਹਰੇਕ ਕਮਿਊਨਿਟੀ ਨੂੰ ਵੈਲਕਮ ਕਰਦੇ ਹਾਂ ਇਹ ਸਾਡੀ ਸਾਨੂੰ ਹਿਸਟਰੀ ਸਾਨੂੰ ਸਿਖਾਉਂਦੀ ਆ ਤੇ ਅਸੀਂ ਉਹ ਤੇ ਪਹਿਰਾ ਦਿੰਦੇ ਹੋਏ ਅੱਗੇ ਅਸੀਂ ਮਲਟੀ ਕਲਚਰ ਨੂੰ ਅੱਗੇ ਲੈ ਕੇ ਜਾਣਾ ਆ ਸਾਰੇ ਕਮਿਊਨਿਟੀਆਂ ਦਾ ਯੂਨੋ ਉਹਨਾਂ ਦੇ ਨਾਲ ਚੱਲ ਕੇ ਕੰਮ ਕਰਨਾ ਆ
ਬਿਲਕੁਲ ਸੋ ਬਹੁਤ ਵਧੀਆ ਲੱਗਿਆ ਤੇ ਅੱਜ ਜਿਵੇਂ ਤੁਸੀਂ ਦੱਸਿਆ 3 ਵਜੇ ਤੋਂ 7 ਵਜੇ ਤੱਕ ਇਹ ਜਿਹੜਾ ਇਵੈਂਟ ਆ ਇਹ ਹੋਣਾ ਜੀ ਹੌਥਰਨ ਕੈਂਪਸ ਦੇ ਵਿਚ ਤੇ ਇਹਦੇ ਲਈ ਜਿਹੜਾ ਐਡਰੈਸ ਹੈ ਜੀ ਉਹ ਹੈਗਾ ਐਟਰੀਅਮ ਦ ਐਟਰੀਅਮ ਜੌਨ ਸਟਰੀਟ ਸੋ ਇਹ ਐਡਰੈਸ ਹੈ ਦੋਸਤੋ ਤੇ ਜਿਹੜੇ ਵੀ ਦੋਸਤ ਪਹੁੰਚਣਾ ਚਾਹੁੰਦੇ ਨੇ, ਇਸ ਇਵੈਂਟ ਨੂੰ ਇੰਜੋਏ ਕਰਨਾ ਚਾਹੁੰਦੇ ਨੇ, ਤੁਸੀਂ ਪਹੁੰਚ ਸਕਦੇ ਹੋ ਕਿਉਂਕਿ ਇਹ ਬਿਲਕੁਲ ਫ੍ਰੀ ਇਵੈਂਟ ਹੈ ਔਰ ਤੁਸੀਂ ਉੱਥੇ ਜਾ ਕੇ ਦੀਵਾਲੀ ਦਾ ਵੀ ਜਿਹੜਾ ਆਨੰਦ ਲਓ ਔਰ ਜਿਹੜੀਆਂ ਜ਼ਿਆਦਾਤਰ ਤਾਂ ਹੁੰਦਾ ਕਿ ਖੁਸ਼ੀਆਂ ਜਿਹੜੀਆਂ ਆਪਸ ਦੇ ਵਿੱਚ ਸਾਂਝੀਆਂ ਕਰੋ, ਆਪਸੀ ਮੇਲ ਮਿਲਾਪ ਜਿਹੜਾ ਉਹ ਹੋਰ ਵਧਾਓ। ਸੋ ਇਸ ਤੋਂ ਇਲਾਵਾ ਕੁਛ ਹੋਰ ਹਰਪ੍ਰੀਤ ਜੀ ਤੁਸੀਂ ਕਹਿਣਾ ਚਾਹੁੰਦੇ ਹੋਵੋ?
ਹਾਂਜੀ, ਜਿਨ੍ਹਾਂ ਨੇ ਵੀ ਆਣਾ ਹੈ ਉਹ ਡਰਾਈਵ ਕਰਕੇ ਵੀ ਆ ਸਕਦੇ ਨੇ, ਏਟੀਐਮ ਜੌਨ ਸਟ੍ਰੀਟ ਹੌਥੋਰਨ ਵਿੱਚ ਹੈਗਾ, ਤੇ ਜਿਨ੍ਹਾਂ ਨੇ ਪਬਲਿਕ ਟਰਾਂਸਪੋਰਟ ਲੈਣੀ ਆ ਉਹ ਗਲੈਨਕਰੀ ਸਟੇਸ਼ਨ ਯੂਨੀਵਰਸਿਟੀ ਦੇ ਵਿੱਚ ਹੀ ਹੈਗਾ। ਤੁਸੀਂ ਗਲੈਨਕਰੀ ਸਟੇਸ਼ਨ ਉੱਤਰ ਕੇ ਕਿਸੇ ਨੂੰ ਵੀ ਪੁੱਛ ਲੈਣਾ ਕਿ ਇੱਥੇ ਲਾਇਬ੍ਰੇਰੀ ਕਿੱਥੇ ਆ, ਲਾਇਬ੍ਰੇਰੀ ਦੇ ਨਾਲ ਹੀ ਏਟੀਐਮ ਹੈਗਾ ਤੇ ਉੱਥੇ ਈਵੈਂਟ ਅੱਜ ਹੋਏਗਾ। ਤੇ ਸਾਰਿਆਂ ਨੂੰ ਇੱਕ ਵਾਰ ਦੁਆਰਾ ਤੋਂ ਨਿੱਘਾ ਭਰਾ ਸੱਦਾ ਦਿੰਦੇ ਹਾਂ ਅਸੀਂ,
ਸਰੋਤਿਆਂ ਨੂੰ ਜ਼ਰੂਰ ਦੱਸ ਦਿੰਦੇ ਹਾਂ ਤਾਂ ਕਿ ਜੇਕਰ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋਣ ਸਰੋਤੇ ਤਾਂ ਤੁਹਾਨੂੰ ਫੋਨ ਕਰ ਸਕਦੇ ਨੇ, ਤੇ ਤੁਹਾਡਾ ਨੰਬਰ ਅਸੀਂ ਦੱਸ ਦਿੰਦੇ ਹਾਂ। ਨੰਬਰ ਹੈ ਜੀ 0403018510। ਸੋ 0403-188-510 ਤੁਸੀਂ ਇਸ ਨੰਬਰ ਤੇ ਹਰਪ੍ਰੀਤ ਸਿੰਘ ਹੋਰਾਂ ਨੂੰ ਵੀ ਸੰਪਰਕ ਕਰ ਸਕਦੇ ਹੋ ਜਿਹੜੇ ਕਿ ਇੰਟਰਨੈਸ਼ਨਲ ਐਡਮਿਸ਼ਨ ਸਵਿਨਬਰਨ ਦੇ ਟੀਮ ਲੀਡਰ ਨੇ। ਸੋ ਸਵਿਨਬਰਨ ਯੂਨੀਵਰਸਿਟੀ ਦੇ ਵਿੱਚ ਇੰਟਰਨੈਸ਼ਨਲ ਐਡਮਿਸ਼ਨ ਦੇ ਟੀਮ ਲੀਡਰ ਨੇ ਔਰ ਇਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਸੰਬੰਧ ਦੇ ਵਿੱਚ ਜੇਕਰ ਹੋਰ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਅੱਜ ਉੱਥੇ ਪਹੁੰਚਣਾ ਚਾਹੁੰਦੇ ਹੋ ਤਾਂ। ਸੋ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ, ਤੁਸੀਂ ਇਹ ਜਾਣਕਾਰੀ ਜਿਹੜੀ ਹੈ ਸਾਡੇ ਸਰੋਤਿਆਂ ਤੱਕ ਪਹੁੰਚਾਈ ਹੈ, ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ ਇਹ ਸਨ ਹਰਪ੍ਰੀਤ ਸਿੰਘ ਜਿਹੜੇ ਸਾਡੇ ਨਾਲ ਸਾਂਝ ਪਾ ਰਹੇ ਸੀਗੇ ਦੀਵਾਲੀ ਇਵੈਂਟ ਦੇ ਬਾਰੇ ਚ। ਸੋ ਬਹੁਤ ਸਾਰੇ ਦੋਸਤਾਂ ਵੱਲੋਂ ਮਾਫ਼ ਕਰਨਾ ਬਹੁਤ ਸਾਰੇ ਦੋਸਤਾਂ ਦੇ ਵੱਲੋਂ ਵੱਖ ਵੱਖ ਤਰ੍ਹਾਂ ਜਿਹੜੇ ਇਹ ਤਿਉਹਾਰ ਆ ਉਹ ਮਨਾਏ ਜਾਂਦੇ ਆ ਔਰ ਅਲੱਗ ਅਲੱਗ ਇਲਾਕਿਆਂ ਦੇ ਵਿੱਚ, ਕਿਉਂਕਿ ਹੁਣ ਭਾਈਚਾਰਾ ਜਿਹੜਾ ਕਾਫੀ ਵੱਧ ਗਿਆ, ਬਹੁਤ ਜ਼ਿਆਦਾ ਗਿਣਤੀ ਹੋ ਗਈ ਔਰ ਹਰ ਇਵੈਂਟ ਜਿਹੜਾ ਉਹ ਇਸੇ ਤਰ੍ਹਾਂ ਭਰਮਾ ਹੁੰਦਾ ਹੈ ਔਰ ਜਿਵੇਂ ਮਲਟੀਕਲਚਰਲ ਦੀ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਔਰ ਇਹੋ ਜਿਹਾ ਮਲਟੀਕਲਚਰ ਦੇ ਜੇ ਦੇਖਣ ਨੂੰ ਮਿਲੇ ਤਾਂ ਵਾਕਈ ਉਹ ਸਾਡੇ ਵਿਰਸੇ ਦੀ ਅਸਲ ਮੈਂ ਕਹੂੰਗੀ ਦਿੱਖ ਹੋਏਗੀ। ਔਰ ਜਿਵੇਂ ਬਰਾੜ ਸਾਹਿਬ ਨੇ ਕਿਹਾ ਕਿ ਜਿਹੜੇ ਸਾਡੇ ਅਸਲ ਦੇ ਵਿੱਚ ਲੋਕ ਵਿਰਸੇ ਦੇ ਅਸਲ ਨਿਸ਼ਾਨ ਨੇ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰੀਏ ਆਪਣੇ ਇਹਨਾਂ ਇਵੈਂਟਸ ਦੇ ਵਿੱਚ ਦੁਬਾਰਾ ਜ਼ਿੰਦਾ ਕਰਨ ਦੀ, ਨਾ ਕਿ ਅਸੀਂ ਆਪਣੀਆਂ ਜਿਹੜੀਆਂ ਲੋਕ ਚੀਜ਼ਾਂ ਆ, ਜਿਹੜਾ ਸਾਡਾ ਫੋਕ ਆ, ਸਾਡਾ ਕਲਚਰ ਆ, ਉਹਨਾਂ ਨੂੰ ਭੁਲਾ ਕੇ ਕੁਛ ਹੋਰ ਚੀਜ਼ਾਂ ਜਿਹੜੀਆਂ ਰਲਗੱਡ ਕਰੀਏ। ਸੋ ਇਹ ਸੀ ਜੀ ਇੱਕ ਖਾਸ ਜਾਣਕਾਰੀ। ਸੋ ਬਰਾੜ ਸਾਹਿਬ ਮੈਂ ਮਾਫ਼ੀ ਚਾਹਾਂਗੀ ਕਿ ਖ਼ਬਰਾਂ ਦੇ ਸਿਲਸਿਲੇ ਦੌਰਾਨ ਅਸੀਂ ਇਹ ਜਿਹੜੀ ਜਾਣਕਾਰੀ ਆ ਉਹ ਲਈ ਆ, ਪਰ ਜ਼ਰੂਰੀ ਹੋ ਜਾਂਦਾ ਕਈ ਵਾਰ ਇਸ ਵੇਲੇ, ਕਿਉਂਕਿ ਸਮਾਂ ਜਿਹੜਾ ਜੀ ਉਹ ਹੁੰਦਾ ਨਹੀਂ ਆ, ਸਾਰੇ ਆਪੋ ਆਪਣੇ ਕੰਮਾਂ ਤੇ ਜਾਣ ਦੇ ਲਈ ਰੈਡੀ ਹੁੰਦੇ ਆ। ਸੋ ਸਾਨੂੰ ਥੋੜੀ ਜਿਹੀ ਜਾਣਕਾਰੀ ਪਹਿਲਾਂ ਹੀ ਸ਼ੇਅਰ ਕਰਨੀ ਪਈ। ਤੇ ਜੀ ਬਰਾੜ ਸਾਹਿਬ
ਜੀ, ਜੀ ਕੋਈ ਚੱਕਰ ਨੀ ਜੀ, ਇਹ ਵੀ ਜ਼ਰੂਰੀ ਹੈ, ਸਮੇਂ ਦੇ ਲੋੜ ਆ ਤੇ ਉਸੇ ਕਰਕੇ ਆਪਾਂ ਨੂੰ ਕਰਨੀਆਂ ਪੈਂਦੀਆਂ। ਸੋ ਆਪਾਂ ਕੋਈ ਨੀ, ਜਿਹੜੀਆਂ ਰਹਿੰਦੀਆਂ ਖ਼ਬਰਾਂ ਦੇ ਉੱਤੇ ਆਪਾਂ ਛੇਤੀ ਛੇਤੀ ਝਾਤ ਮਾਰਦੇ ਆ ਤੇ ਜ਼ਰੂਰ ਉਹਨਾਂ ਦਾ ਵੀ ਆਪਾਂ ਸਮੀਖਿਆ ਕਰਦੇ ਆ।
ਜੀ ਬਿਲਕੁਲ। ਸੋ ਅਗਲੀ ਖ਼ਬਰ ਜਿਹੜੀ ਹੈ ਬਰਾੜ ਸਾਹਿਬ ਉਹ ਉਹੀ ਹੈ ਜਿਹੜੀ ਇੰਨੇ ਦਿਨਾਂ ਤੋਂ ਫੇਰ ਅਖ਼ਬਾਰਾਂ ਦੇ ਵਿੱਚ ਖਾਸ ਮੁੱਦਾ ਬਣੀ ਹੋਈ ਹੈ ਕਿ ਲੰਗਾਹ ਦੇ ਕੇਸ ਸੰਬੰਧੀ ਕਾਫ਼ੀ ਜਿਹੜੀਆਂ ਚੇਂਜਿਸ ਆ ਜੀ ਉਹ ਵੀ ਦੇਖਣ ਨੂੰ ਮਿਲ ਰਹੀਆਂ। ਸੋ ਚੰਡੀਗੜ੍ਹ ਕੋਰਟ ਨੇ ਲੰਗਾਹ ਹੋਰਾਂ ਨੂੰ ਤਾਕੀਦ ਕੀਤੀ ਹੈ ਜੀ ਕਿ ਸਰੰਡਰ ਦੇ ਲਈ ਉਹਨਾਂ ਨੂੰ ਗੁਰਦਾਸਪੁਰ ਜਾਣਾ ਪੈਣਾ। ਸੋ ਸੁੱਚਾ ਸਿੰਘ ਲੰਗਾਹ ਜਿਹੜੇ ਆ ਜੀ ਉਹਨਾਂ ਨੂੰ ਚੰਡੀਗੜ੍ਹ ਦੀ ਅਦਾਲਤ ਚ ਆਤਮ ਸਮਰਪਣ ਕਰਨ ਦੀ ਜਿਹੜੀ ਮਨਜ਼ੂਰੀ ਆ ਉਹ ਨਹੀਂ ਦਿੱਤੀ ਗਈ ਤੇ ਬਾਕੀ ਜੀ ਬਹੁਤ ਸਾਰੇ ਦੋਸ਼ ਜਿਹੜੇ ਆ ਉਹ ਲਾਏ ਜਾ ਰਹੇ ਆ। ਦੂਜੇ ਪਾਸੇ ਜਿਹੜੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਆ ਜੀ ਉਹਨਾਂ ਨੇ ਵੀ ਸਖ਼ਤੀ ਦੇ ਨਾਲ ਆਪਣਾ ਜਿਹੜਾ ਬਿਆਨ ਆ ਇੱਕ ਦਿੱਤਾ ਹੈ ਜੀ ਕਿ ਐਸ ਜੀ ਪੀ ਸੀ ਚ ਘੁਸਪੈਠੀਆਂ ਦੀ ਪਛਾਣ ਦੇ ਲਈ ਇੱਕ ਖਾਸ ਕਮੇਟੀ ਜਿਹੜੀ ਆ ਉਹ ਆਉਣ ਵਾਲਿਆਂ ਦੇ ਵਿੱਚ ਬਣਾਈ ਜਾਏਗੀ। ਕੀ ਕਹਿਣਾ ਚਾਹੋਗੇ?
ਦੇਖੋ ਕਿਤੇ ਨਾ ਕਿਤੇ ਇੱਕ ਲੰਗਾਹ ਕੜਕੀ ਚ ਆ ਗਿਆ ਤੇ ਇਹ ਇਸ ਕਰਕੇ ਇਹਦੀਆਂ ਗੱਲਾਂ ਜੱਗ ਜਾਹਰ ਹੋ ਗਈਆਂ ਤੇ ਪਰ ਮਾਫ਼ੀ ਚਾਹੂੰਗਾ ਪਰਸੈਂਟੇਜ ਆ ਜਿਹੜੀ ਇਹੀ ਕੁਛ ਹੀ ਆ ਸਿਆਸਤ ਦੇ ਵਿੱਚ ਵੱਡੀ ਪਰਸੈਂਟੇਜ ਆ ਜਿਹੜੀ ਬਹੁਤਾਤ ਆ ਉਹ ਇਹੋ ਜਿਹੇ ਲੋਕਾਂ ਦੀ ਤੇ ਇਹੋ ਜਿਹੇ ਇਨਸਾਨਾਂ ਦੀ ਆ ਜਿਹੜੇ ਡਾਂਗ ਨਾਲ ਡਾਂਗ ਦੇ ਜ਼ੋਰ ਨਾਲ ਚੌਧਰ ਦੇ ਜ਼ੋਰ ਨਾਲ ਆਪਦੇ ਕੁਕਰਮਾਂ ਨਾਲ ਤੇ ਉਹ ਅੱਗੇ ਆਉਂਦੇ ਆ। ਸੋ ਕਿਤੇ ਨਾ ਕਿਤੇ ਉਹ ਇੱਕ ਜਿਹੜੀ ਇੱਕ ਗੱਲ ਨੀ ਕਹਾਵਤ ਆ, ਮੈਂ ਪੂਰੀ ਤਾਂ ਨੀ ਕਹੂੰਗਾ, ਪਰ ਉਹ ਲੰਡਾ ਲੁੱਚਾ ਚੌਧਰੀ ਵਾਲੀ ਗੱਲ ਆ ਤੇ ਉਹ ਚੀਜ਼ ਚੌਧਰੀ ਬਣੇ ਹੋਏ ਆ ਜੀ ਇਹ ਲੋਕ। ਤੇ ਤੁਸੀਂ ਜੇ ਉਹਨਾਂ ਦੀ ਹਿਸਟਰੀ ਪੜੋਗੇ ਨਾ, ਮੈਂ ਕੱਲ ਪਰਸੋਂ ਫਰੋਲ ਰਿਹਾ ਸੀ, ਅੱਜ ਅਖਬਾਰ ਚ ਵੀ ਉਹ ਬੜੀ ਵਿਸਤਾਰ ਚ ਲੱਗੀ ਆ ਵੀ ਹਿਸਟਰੀ ਕੀ ਸੀ, ਕਿਉਂਕਿ ਮੇਰੀ ਆਦਤ ਆ ਵੀ ਜਦੋਂ ਵੀ ਕਿਸੇ ਬੰਦੇ ਦੇ ਉੱਤੇ ਕੋਈ ਇਹੋ ਜਿਹਾ ਗੱਲ ਲੱਗਦਾ ਤਾਂ ਉਹਦੀ ਹਿਸਟਰੀ ਸ਼ੀਟ ਜ਼ਰੂਰ ਦੇਖਦਾ ਮੈਂ ਵੀ ਬੰਦਾ ਕੀ ਕਿਹੋ ਜਿਹੀ ਹਿਸਟਰੀ ਰਹੀ ਆ। ਜੇ ਤਾਂ ਜੇ ਉਹਦੇ ਤੇ ਲੱਗੇ ਬਲੇਮ ਆ, ਉਹਦੀ ਹਿਸਟਰੀ ਦੱਸਦੀ ਆ ਵੀ ਕਿੱਥੋਂ ਤੱਕ ਸਹੀ ਹੋਣਗੇ, ਕਿਉਂਕਿ ਜਿਹੜੀਆਂ ਆਦਤਾਂ ਬਾਰਿਸ਼ ਆ ਉਹ ਜਾਂਦੀਆਂ ਨੀ, ਚਾਹੇ ਕੁਛ ਵੀ ਹੋ ਜੇ, ਰੱਸੀ ਦਾ ਬਾਲ ਨੀ ਨਿਕਲਦਾ ਚਾਹੇ ਸੜ ਜੇ। ਸੋ ਇਹ ਗੱਲਾਂ ਬਣੀਆਂ, ਕਹਾਵਤਾਂ ਬਣੀਆਂ, ਕਿਤੇ ਨਾ ਕਿਤੇ ਸੱਚ ਹੁੰਦੀਆਂ। ਸੋ ਅੱਜ ਜਿਹੜਾ ਜੇ ਸੁੱਚਾ ਸਿੰਘ ਲੰਗਾਹ ਦੀ ਤੁਸੀਂ ਹਿਸਟਰੀ ਫਰੋਗੇ ਤਾਂ ਇੱਕ ਦੁੱਧ ਪਾਉਣ ਵਾਲਾ ਬੰਦਾ, ਮੈਂ ਨੀ ਕਹਿੰਦਾ ਕੋਈ ਬੁਰਾ ਕੰਮ ਕਰਦਾ ਸੀ, ਦੁੱਧ ਪਾਉਣਾ ਕੋਈ ਬੁਰਾ ਕੰਮ ਨੀ, ਮਿਹਨਤ ਦੀ ਰੋਟੀ ਕਰਦਾ ਖਾਂਦਾ ਸੀ, 3 ਕਿੱਲਿਆਂ ਦਾ ਮਾਲਕ ਸੀ, ਉਹ 100 ਕਰੋੜ ਤੋਂ ਵੱਧ ਦੇ ਜਾਇਦਾਦ ਦਾ ਮਾਲਕ ਬਣ ਗਿਆ। ਉਹ ਉਥੋਂ ਦਾ ਉਹ ਜਦੋਂ ਜਥੇਦਾਰ ਬਣ ਗਿਆ, ਸ਼੍ਰੋਮਣੀ ਕਮੇਟੀ ਦਾ ਮੈਂਬਰ ਆ, ਉਹ ਮੰਤਰੀ ਦੇ ਅਹੁਦਿਆਂ ਤੱਕ ਪਹੁੰਚ ਗਿਆ। ਸਾਰੀਆਂ ਗੱਲਾਂ ਹੋਈਆਂ, ਇਹ ਕਿਵੇਂ ਹੋਈਆਂ? ਕੋਈ ਐਤਾ ਹੈ ਨੀ ਵੀ ਕਿਸੇ ਦੇ ਪੈਰ ਹੇਠ ਬਟੇਰਾ ਬੈਠੇ ਆਜੂ ਜਾਂ ਜੇਬ ਚ ਕੋਈ ਐਂ ਪਾ ਦੂਆ। ਸੋ ਏਦਾਂ ਨਹੀਂ ਹੁੰਦਾ ਹੁੰਦਾ, ਇਹਦੇ ਪਿੱਛੇ ਕਿਤੇ ਨਾ ਕਿਤੇ ਟਾਈਮ ਲੱਗਦਾ, ਲੰਮੇ ਟਾਈਮ ਦੇ ਉੱਤੇ ਇੱਕ ਸਿਆਸਤ ਰਚੀ ਜਾਂਦੀ ਆ, ਦੇਖਿਆ ਜਾਂਦਾ ਵੀ ਕਿਹੜੇ ਚਿਹਰੇ ਨੂੰ ਮੂਹਰੇ ਲਿਆਂਦਾ ਜਾਵੇ। ਤੇ ਉਸੇ ਢੰਗ ਨਾਲ ਜਿਹੜਾ ਇੰਸਟਾਲ ਕੀਤਾ ਗਿਆ ਸੁੱਚਾ ਸਿੰਘ ਲੰਗਾਹ ਨੂੰ ਵੀ, ਤੇ ਸੁੱਚਾ ਸਿੰਘ ਲੰਗਾਹ ਦੇ ਮਾਮਲੇ ਚ ਜੇ ਹੈਰਾਨੀ ਦੀ ਗੱਲ ਤਾਂ ਇਹ ਆਉਂਦੀ ਆ ਵੀ ਉਸ ਬੰਦੇ ਦੇ ਉੱਤੇ ਇਸ ਟਾਈਮ 10 ਤੋਂ ਉੱਤੇ ਵੱਧ ਪਰਚੇ ਦਰਜ ਆ, ਵੱਖ ਵੱਖ ਥਾਣਿਆਂ ਦੇ ਵਿਚ, ਵੱਖ ਵੱਖ ਟਾਈਮ ਦੇ ਵਿਚ ਵੱਖ ਵੱਖ ਧਾਰਾਵਾਂ ਉਸ ਤੇ ਲੱਗੀਆਂ। ਜੇ ਬੰਦੇ ਦੇ ਉੱਤੇ ਇੱਕ ਧਾਰਾ ਲੱਗੀ ਹੋਵੇ ਉਹ ਵੀ ਇਲੈਕਸ਼ਨਾਂ ਚ ਖੜਾਉਣ ਤੋਂ ਕਿਸੇ ਨਾ ਕਿਸੇ ਢੰਗ ਨਾਲ ਰੋਕਦੀ ਆ, ਤੇ ਪਰ ਇਹ ਇਸ ਬੰਦੇ ਦੇ ਉੱਤੇ ਤਾਂ ਉਹ ਧਾਰਾਵਾਂ ਲੱਗੀਆਂ ਜਿਹੜੀਆਂ ਹੈਰਾਨ ਕਰਦੀਆਂ। ਇੱਕ ਬੜਾ ਹੈਰਾਨੀਜਨਕ ਸੱਚ ਮੈਨੂੰ ਸਾਹਮਣੇ ਆਇਆ ਸੀ ਪਰਸੋਂ ਜਦੋਂ ਮੈਂ ਪੜ੍ਹ ਰਿਹਾ ਸੀ, ਤਾਂ ਉਹ ਸੱਚ ਦੇ ਉੱਤੇ ਕੋਈ ਹਜੇ ਤੱਕ ਬੋਲਿਆ ਸੀ। ਅੱਜ ਪਹਿਲੀ ਵਾਰ ਮੈਂ ਅਖਬਾਰ ਦੇ ਵਿੱਚ ਉਹਦੀ ਇੱਕ ਡਿਟੇਲ ਪੜ੍ਹੀ ਆ, ਤੇ ਪਰ ਕੋਈ ਨੀ ਬੋਲਿਆ ਸੀ ਉਸ ਸੱਚ ਦੇ ਉੱਤੇ। ਉਹ ਸੱਚ ਇਹ ਸੀ ਵੀ ਇੱਕ ਨਾ ਥਾਣੇ ਦੇ ਵਿੱਚ ਇੱਕ 10 ਬੰਦਿਆਂ ਦੀ ਸੂਚੀ ਲੱਗਦੀ ਹੁੰਦੀ ਆ ਹਰ ਸਾਲ, ਇੱਕ ਕੈਲੰਡਰ ਦੇ ਤੌਰ ਤੇ ਲੱਗਦੀ ਹੁੰਦੀ ਆ। ਉਹ ਸੂਚੀ ਦਾ ਜਿਹੜਾ ਥਾਂ ਹੁੰਦਾ ਉਹ ਥਾਣੇਦਾਰ ਦੀ ਕੁਰਸੀ ਦੀ ਬੈਕ ਦੇ ਉੱਤੇ ਲਾਇਆ ਜਾਂਦਾ, ਤਾਂ ਕਿ ਜੇਲ੍ਹ ਚ ਥਾਣੇ ਚ ਆਉਣ ਵਾਲਾ ਹਰ ਇੱਕ ਬੰਦਾ ਥਾਣੇਦਾਰ ਨਾਲ ਬੈਠਾ ਵੀ ਉਹ 10 ਬੰਦਿਆਂ ਬਾਰੇ ਜਾਣ ਸਕੇ ਤੇ ਉਹਨਾਂ ਬਾਰੇ ਦੇਖ ਸਕੇ। ਜੇ ਕੋਈ ਵੀ ਬੰਦੇ ਨੂੰ ਜਾਣ ਦਾ ਮੌਕਾ ਮਿਲਿਆ ਜਾਂ ਮਿਲਦਾ ਰਿਹਾ ਤੇ ਉਹਨਾਂ ਨੂੰ ਜ਼ਰੂਰ ਯਾਦ ਹੋਊਗਾ ਵੀ ਉਹ 10 ਨੰਬਰੀ ਟੇਬਲ ਜ਼ਰੂਰ ਹੋਊਗਾ, ਤੇ ਹੋਰ ਨਹੀਂ ਤਾਂ ਬੰਦਾ ਇੰਟਰਟੇਨਮੈਂਟ ਕਰਨ ਲਈ ਜਾਂ ਦੇਖਣ ਲਈ ਖੜ ਜਾਂਦਾ ਉਸ ਟੇਬਲ ਦੇ ਉੱਤੇ ਵੀ ਕਿਹੜੇ ਕਿਹੜੇ ਮਹਾਂਪੁਰਖ ਆ ਜਿਨ੍ਹਾਂ ਦੇ 10 ਨੰਬਰ ਲੱਗੇ ਹੋਏ ਆ, ਜਿਨ੍ਹਾਂ ਚੋਂ 1-2-3 ਕਰਕੇ 10 ਨੰਬਰੀ 10 ਲੋਕ ਹੁੰਦੇ ਆ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਦੋਸ਼ ਹੁੰਦਾ ਵੀ ਇਹ ਜੇਬਾਂ ਕੱਟਦਾ ਜਾਂ ਇਹ ਚੋਰੀਆਂ ਕਰਦਾ ਜਾਂ ਇਹ ਨਸ਼ੇ ਦਾ ਵਪਾਰੀ ਆ ਜਾਂ ਉਹਦੀ ਹਿਸਟਰੀ ਕਿਹੜੇ ਰੂਪ ਦੇ ਵਿੱਚ, ਉਹ ਅਕਸਰ ਜਿਹੜੇ ਕਾਨੂੰਨ ਨੂੰ ਤੋੜਦੇ ਆ ਉਹਨਾਂ ਲੋਕਾਂ ਦੀ ਸੂਚੀ ਉਹ 10 ਨੰਬਰੀ ਚ ਆਉਂਦੀ ਆ। ਉਹ 10 ਨੰਬਰੀਆਂ ਦੇ ਮਾਮਲੇ ਚ ਫਿਰ ਪੁਲਿਸ ਸਟੇਸ਼ਨ ਦੇ ਹੈੱਡ ਦੀ ਇੱਕ ਡਿਊਟੀ ਹੁੰਦੀ ਆ ਵੀ ਉਹ ਰਿਪੋਰਟ ਲਿਖਦਾ, ਉਹਨੂੰ ਹਰ ਮਹੀਨੇ ਉਹਨਾਂ 10 ਨੰਬਰੀਆਂ ਨੂੰ ਬੁਲਾਉਣਾ ਪੈਂਦਾ। ਉਹ ਅਪਰਾਧ ਦੇ ਹਿਸਾਬ ਨਾਲ ਹੁੰਦਾ, ਉਹਨਾਂ ਨੂੰ ਹੋ ਸਕਦਾ ਵੀ ਹਫ਼ਤੇ ਦੇ ਹਫ਼ਤੇ ਵੀ ਹਾਜ਼ਰੀ ਲਾਉਣੀ ਹੋਵੇ, ਇੱਥੋਂ ਤੱਕ ਵੀ ਹੁੰਦਾ ਵੀ ਕਈਆਂ ਨੂੰ ਸੁਬਹ ਸ਼ਾਮ ਹਾਜ਼ਰੀ ਵੀ ਲਾਉਣੀ ਪੈਂਦੀ ਹੈ ਥਾਣੇ ਦੇ ਵਿੱਚ ਉਹਨਾਂ 10 ਨੰਬਰੀਆਂ ਚੋਂ। ਉਹ ਸੁਬਹ ਸ਼ਾਮ ਥਾਣੇ ਚ ਦੱਸ ਕੇ ਜਾਂਦੇ ਆ ਵੀ ਅੱਜ ਅਸੀਂ ਇੱਥੇ ਆ ਇੱਥੇ ਨਹੀਂ, ਤੇ ਤੁਸੀਂ ਹੈਰਾਨ ਹੋਵੋਗੇ ਵੀ ਸੁੱਚਾ ਸਿੰਘ ਲੰਗਾਹ ਦਾ ਨਾਂ 10 ਨੰਬਰੀ ਦੇ ਤੌਰ ਦੇ ਉੱਤੇ ਥਾਣੇ ਦੇ ਵਿੱਚ ਲਿਖਿਆ ਹੋਇਆ ਸੀ, ਫੋਟੋ ਲੱਗੀ ਹੋਈ ਸੀ, ਪਰ ਉਸੇ ਟਾਈਮ ਸੇਮ ਟਾਈਮ ਦੇ ਉੱਤੇ ਸੁੱਚਾ ਸਿੰਘ ਕ੍ਰਿਸ਼ੀ ਮੰਤਰੀ ਦੀ ਨਾ ਲੋਕ ਨਿਰਮਾਣ ਮੰਤਰੀ ਬਣੇ ਸੀ, ਪਹਿਲੀ ਵਾਰ ਲੋਕ ਨਿਰਮਾਣ ਮੰਤਰੀ ਦੀ ਸਹੁੰ ਚੱਕ ਰਹੇ ਸੀ ਬਾਦਲ ਸਰਕਾਰ ਦੇ ਵਿੱਚ। ਹੁਣ ਦੇਖੋ ਇੱਕ 10 ਨੰਬਰੀ ਬੰਦਾ ਇੱਕ ਸਰਕਾਰ ਦੇ ਵਿੱਚ ਸਹੁੰ ਚੱਕ ਰਿਹਾ, ਕੀ ਉਹ ਬਾਦਲਾਂ ਨੂੰ ਪਤਾ ਨਹੀਂ ਸੀ ਕੀ ਉਹਨਾਂ ਨੂੰ ਗੁਰਦਾਸਪੁਰ ਬਾਰੇ ਜਾਂ ਉਹਨਾਂ ਦੀ ਸੀਟ ਬਾਰੇ ਜਾਂ ਉਥੋਂ ਦੇ ਲੋਕਾਂ ਬਾਰੇ ਕੋਈ ਗੱਲ ਦਾ ਨਹੀਂ ਪਤਾ ਸੀ? ਕੀ ਉਹਨਾਂ ਦੇ ਵਿਰੋਧੀਆਂ ਨੇ ਉਦੋਂ ਇਹ ਗੱਲ ਨਹੀਂ ਚੱਕੀਆਂ ਸੀਗੀਆਂ? ਸਭ ਕੁਝ ਹੋਇਆ ਸੀ, ਪਰ ਇਹ ਇੱਕ ਗਿਣੀ ਮਿਥੀ ਸਾਜਿਸ਼ ਦੇ ਤਹਿਤ ਵੀ ਡਾਂਗ ਵਾਲਾ ਬੰਦਾ ਰੱਖੋ ਕਿਸੇ ਵੀ ਜਿਹੜੀ ਇੱਕ ਸੀਟ ਦੇ ਉੱਤੇ ਜਿਹੜਾ ਕਿ ਡਾਂਗ ਨਾਲ ਲੋਕਾਂ ਨੂੰ ਮੂਹਰੇ ਲਾ ਲਏ। ਸੋ ਇਹ ਚੀਜ਼ ਦੇ ਤੌਰ ਦੇ ਉੱਤੇ ਉਹਨਾਂ ਨੂੰ ਵਰਤਿਆ ਗਿਆ ਤੇ ਉਹਨਾਂ ਨੇ ਬਹੁਤ ਸਾਰੇ ਥਾਂ ਦੇ ਉੱਤੇ ਆਪਦੀ ਜੁਰਤ ਵੀ ਦਿਖਾਈ, ਡਾਂਗ ਵੀ ਚਲਾਈ। ਦੇ ਅਕਾਲ ਤਖ਼ਤ ਸਾਹਿਬ ਦੇ ਵਿੱਚ ਜਦੋਂ ਮੈਕ ਹੋਇਆ ਉਦੋਂ ਵੀ ਬੜੀ ਵੱਡੀ ਚਰਚਾ ਆਈ ਸੀ, 2017 ਚ ਜਿਹੜੀ ਹੋਇਆ ਸੀ ਇਹ ਵੀ ਮਸਲਾ। ਤੇ ਬਹੁਤ ਸਾਰੇ ਜਿਹੜੀ 1986 ਤੋਂ ਉਹਨਾਂ ਦੀਆਂ ਧਾਰਾਵਾਂ ਮੈਂ ਪੜ੍ਹ ਰਿਹਾ ਸੀ ਵੀ ਅੱਜ ਦੇ ਅਖਬਾਰ ਚ ਆਈ ਆ ਵੀ 1-1-1986 ਨੂੰ ਜਿਹੜਾ ਉਹਨਾਂ ਨੇ ਥਾਣਾ ਸਿਟੀ ਗੁਰਦਾਸਪੁਰ ਚ ਪਰਚਾ ਦਰਜ ਹੋਇਆ ਸੀ 341-148-540 ਇੰਨੀਆਂ ਧਾਰਾਵਾਂ ਲੱਗੀਆਂ ਸੀ। ਫਿਰ 87 ਚ ਪਰਚਾ ਦਰਜ ਹੋਇਆ, ਫਿਰ 87 ਚ ਫਿਰ ਪਰਚਾ ਦਰਜ ਹੋਇਆ, ਫਿਰ 95 ਚ ਪਰਚਾ ਦਰਜ ਹੋਇਆ, ਇੱਦਾਂ 2003 ਚ ਪਰਚਾ ਦਰਜ ਹੋਇਆ, 2002 ਚ ਵੀ ਪਰਚਾ ਦਰਜ ਹੋਇਆ, 2017 ਚ ਪਰਚਾ ਦਰਜ ਹੋਇਆ। ਦੁਨੀਆਂ ਦੀਆਂ ਜਿਹੜੀਆਂ ਆਪਣੇ ਭਾਰਤ ਦੇ ਸੰਵਿਧਾਨ ਦੀਆਂ ਜੇ ਗੱਲ ਕਰੀਏ ਤਾਂ 30 ਦੇ ਕਰੀਬ ਧਾਰਾਵਾਂ ਇਨ੍ਹਾਂ ਤੇ ਲੱਗੀਆਂ ਹੋਈਆਂ ਤੇ ਪਰ ਫੇਰ ਵੀ ਬੰਦਾ ਮੰਤਰੀ ਪਦ ਦੇ ਆਨੰਦ ਲੈ ਰਿਹਾ ਸੀ ਹੁਣ ਤੱਕ ਜਿੰਨਾ ਚਿਰ ਸਰਕਾਰ ਚੱਲਦੀ ਰਹੀ ਆ ਮੰਤਰੀ ਰਹੇ ਆ ਮੰਤਰੀ ਪਦ ਦੇ ਪਿੱਛੇ ਜੇ ਇਨ੍ਹਾਂ ਦੇ ਉੱਤੇ ਇੱਕ ਹੋਇਆ ਸੀਗਾ ਤੁਹਾਡੇ ਯਾਦ ਹੋਣਾ ਜਦੋਂ ਇਨ੍ਹਾਂ ਦੇ ਘਪਲੇ ਦਾ 100 ਕਰੋੜ ਦਾ ਆਇਆ ਸੀ ਤੇ ਉਦੋਂ ਇਨ੍ਹਾਂ ਨੂੰ 3 ਸਾਲ ਦੀ ਸਜ਼ਾ ਹੋ ਗਈ ਸੀ ਪਰ ਉਦੋਂ ਵੀ ਇਨ੍ਹਾਂ ਨੂੰ ਬਚਾ ਲਿਆ ਸੀ 1 ਕਰੋੜ ਰੁਪਇਆ ਭਰ ਕੇ ਤੇ ਉਨ੍ਹਾਂ ਨੂੰ ਬਾਹਰ ਰੱਖ ਲਿਆ ਸੀਗਾ ਉਦੋਂ ਵੀ ਅਕਾਲੀਆਂ ਨੇ ਇਹਨੂੰ ਬਚਾਇਆ ਸੋ ਹੁਣ ਮੈਨੂੰ ਤਾਂ ਇਹ ਲੱਗਦਾ ਵੀ ਦੋਸ਼ੀ ਸੁੱਚਾ ਸਿੰਘ ਲੰਗਾਹ ਨਾਲੋਂ ਵੀ ਵੱਧ ਉਹਦੇ ਜਿਹੜੇ ਉਹਨੂੰ ਛਤਰ ਛਾਇਆ ਦੇ ਕੇ ਜਿਹਨੂੰ ਉੱਥੋਂ ਤੱਕ ਲੈ ਕੇ ਆਏ ਸੀ ਉਹ ਸੀ ਸੋ ਇਹ ਤਾਂ ਇੱਕ ਬੰਦੇ ਦੀ ਸਟੋਰੀ ਖੁੱਲ ਗਈ ਇੱਕ ਦੀ ਤਾਸ਼ ਖਿੰਡ ਗਈ ਕਹਿੰਦੇ ਨੀ ਹੁੰਦੇ ਕਿ ਪੱਤੇ ਸ਼ੋ ਹੋ ਗਏ ਪੱਤੇ ਸ਼ੋ ਹੋਣ ਵਾਲੀ ਗੱਲ ਮੇਰੇ ਕਈ ਵਾਰੀ ਯਾਦ ਆ ਜਾਂਦੀ ਆ ਵੀ ਸਾਡੇ ਕਿਤੇ ਇੱਕ ਸੱਜਣ ਮਿੱਤਰ ਸੀਗਾ ਤੇ ਉਹਦੀ ਕਿਸੇ ਗੱਲ ਦਾ ਪਤਾ ਲੱਗ ਗਿਆ ਤੇ ਉਹ ਤੜਕੇ ਆ ਕੇ ਕਹਿੰਦੇ ਵੀ ਯਾਰ ਤੂੰ ਤਾਂ ਮੇਰੇ ਪੱਤੇ ਸ਼ੋ ਕਰਤੇ ਉਹ ਮੂਹਰਲਾ ਕਹਿੰਦਾ ਯਾਰ ਪੱਤੇ ਸ਼ੋ ਨੀ ਹੋਏ ਤੇਰੀ ਤਾਂ ਤਾਸ਼ ਦੀ ਗੱਡੀ ਖਿੰਡ ਗਈ ਚਾਰ ਸਪਰੇ ਉਹ ਪਈ ਫਿਰਦੀ ਹੈ ਰੁਲਦੀ ਗਲੀਆਂ ਚ ਸੋ ਉਹ ਤਾਸ਼ ਦੀ ਗੱਡੀ ਇਹਦੀ ਖਿੰਡ ਗਈ ਹੈ ਜੀ ਤੇ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਨਾਲ ਇਹ ਆ ਵੀ ਇੱਕ ਤਾਂ ਜਿਹੜੇ ਹੋ ਸਕਦਾ ਵੀ ਥੋੜਾ ਜਿਹਾ ਤਾਂ ਕੋਈ ਕਰਮ ਰੁਕ ਜਾਣ ਕਿਉਂਕਿ ਹਰੇਕ ਬੰਦੇ ਨੂੰ ਡਰ ਹੋਜੂਗਾ ਸਹਿਮ ਹੋਜੂ ਵੀ ਪਤਾ ਨੀ ਕੌਣ ਕਿੱਥੇ ਹੋ ਜੇ ਪਰ ਇੱਕ ਗੱਲ ਨਾਲ ਇਹ ਵੀ ਆ ਰਹੀ ਆ ਵੀ ਸੁਖਬੀਰ ਬਾਦਲ ਵੀ ਇੱਕ ਜਾਂ ਬਾਦਲ ਪਰਿਵਾਰ ਵੀ ਇੱਕ ਬੜੇ ਛਾਤਰ ਪਰਿਵਾਰ ਆ ਜੀ ਤੇ ਉਨ੍ਹਾਂ ਨੇ ਇਹ ਉਨ੍ਹਾਂ ਦਾ ਕੀਤਾ ਹੋਇਆ ਕੰਮ ਆ ਉਹ ਕਿਸੇ ਵੀ ਬੰਦੇ ਨੂੰ ਪ੍ਰਮੋਟ ਕਰ ਸਕਦੇ ਆ ਕਿਸੇ ਵੀ ਬੰਦੇ ਨੂੰ ਡੇਗ ਸਕਦੇ ਆ ਤੇ ਉਨ੍ਹਾਂ ਕੋਲੇ ਆਲਰੇਡੀ ਉਨ੍ਹਾਂ ਦੇ ਜਿਹੜੀ ਸਟੋਰ ਦੇ ਵਿੱਚ ਜਿਹੜੇ ਡਾਟਾਬੇਸ ਦੇ ਵਿੱਚ ਇਹੋ ਜਿਹੀਆਂ ਅਣਗਿਣਤ ਵੀਡੀਓ ਪਈਆਂ ਇਹ ਜੀ ਅਣਗਿਣਤ ਜਿਹੜੇ ਪੱਚਰੇ ਅਧੇੜਨ ਦੇ ਉਨ੍ਹਾਂ ਦੇ ਬਲ ਪਏ ਆ ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕਦੋਂ ਵੀ ਉਹ ਰਿਲੀਜ਼ ਕਰ ਸਕਦੇ ਆ ਇਹ ਵੀ ਇੱਕ ਸੱਚਾਈ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਲੋਕ ਕਹਿ ਰਹੇ ਆ ਵੀ ਮਲੂਕੇ ਦਾ ਵੀ ਨੰਬਰ ਆ ਸਕਦਾ ਤੇ ਹੋਰ ਵੀ ਜਿਹੜੀ ਪਾਵਰਫੁਲ ਜਿਹੜੀਆਂ ਕੋਈ ਸ਼ਖਸੀਅਤਾਂ ਅਕਾਲੀ ਦਲ ਚ ਉੱਠਦੀਆਂ ਉਨ੍ਹਾਂ ਦਾ ਨੰਬਰ ਲਾ ਸਕਦੇ ਆ ਉਹ ਤੇ ਉਨ੍ਹਾਂ ਦੀ ਹਵਾ ਕੱਢ ਸਕਦੇ ਆ ਸੋ ਇਹ ਵੀ ਹੋ ਸਕਦਾ ਇਹ ਤੋਂ ਵੀ ਆਪਾਂ ਮੁਨਕਰ ਨਹੀਂ ਹੋ ਸਕਦੇ ਪਰ ਇੱਕ ਦੁੱਧ ਪਾਉਣ ਵਾਲਾ ਬੰਦਾ ਇੱਕ ਐਡੀ ਉੱਚੇ ਰੁਤਬਿਆਂ ਤੱਕ ਪਹੁੰਚਣ ਤੋਂ ਬਾਅਦ ਜਿਹੜਾ ਉਹਦਾ ਅੰਤ ਹੋਇਆ ਉਹ ਅੰਤ ਸਾਡੇ ਹਿਸਾਬ ਨਾਲ ਤਾਂ ਹੋ ਗਿਆ ਅੰਤ ਪਰ ਹੁਣ ਸਿਆਸੀ ਤੌਰ ਦੇ ਉੱਤੇ ਜਾਂ ਇੱਕ ਕਾਨੂੰਨ ਤੌਰ ਦੇ ਉੱਤੇ ਉਹਨੂੰ ਕੋਈ ਰਾਹਤ ਮਿਲਦੀ ਆ ਜਾਂ ਇਹ ਕਹਿ ਦੇਣ ਵੀ ਉਹ ਤਾਂ ਵੀਡੀਓ ਝੂਠੀ ਆ ਜਾਂ ਉਹਦੇ ਤੇ ਇਲਜ਼ਾਮ ਹੀ ਝੂਠੇ ਆ ਤਾਂ ਉਹ ਆਉਣ ਵਾਲੇ ਟਾਈਮ ਚ ਪਤਾ ਲੱਗੂਗਾ ਪਰ ਫਿਲਹਾਲ ਜਿਹੜਾ ਇਹ ਮਸਲਾ ਜਿਹੜਾ ਇਹਨੇ ਕਿਤੇ ਨਾ ਕਿਤੇ ਸਿੱਖੀ ਵੀ ਦਾਗਦਾਰ ਕਰਤੀ ਸਿੱਖੀ ਸਰੂਪ ਵੀ ਦਾਗਦਾਰ ਕਰਤਾ ਕਿਤੇ ਨਾ ਕਿਤੇ ਕਕਾਰਾਂ ਦੇ ਉੱਤੇ ਵੀ ਅਸਰ ਆਇਆ ਪਤਵੰਤੇ ਸ਼ਬਦ ਦੇ ਉੱਤੇ ਵੀ ਅਸਰ ਆਇਆ ਕਿਉਂਕਿ ਤੁਸੀਂ ਹੁਣ ਸੋਚ ਕੇ ਦੇਖੋ ਵੀ ਮੰਨ ਲਓ ਸੁੱਚਾ ਸਿੰਘ ਲੰਗਾਹ ਇੱਕ ਫੰਕਸ਼ਨ ਚ ਪਹੁੰਚਿਆ ਹੋਇਆ ਤੇ ਉੱਥੇ ਉਹ ਸਟੇਜ ਉੱਤੇ ਬਿਰਾਜਮਾਨ ਆ ਜਾਂ ਉਨ੍ਹਾਂ ਨੂੰ ਸੱਦਿਆ ਜਾ ਰਿਹਾ ਤੇ ਸਟੇਜ ਸਕੱਤਰ ਫਿਰ ਮੇਰੇ ਵਰਗੇ ਦੀ ਲੱਗੀ ਆ ਭੂਮਿਕਾ ਬੰਨਣ ਦੇ ਉੱਤੇ ਡਿਊਟੀ ਤੇ ਉਹ ਫਿਰ ਭੂਮਿਕਾ ਬੰਨ ਰਿਹਾ ਹੋਊਗਾ ਕਿਹੜੇ ਢੰਗ ਨਾਲ ਵੀ ਮਹਾਨ ਆਤਮਾ ਮਹਾਨ ਹੁਣ ਜੀ ਸਾਡੇ ਇਲਾਕੇ ਦੀ ਮਾਣ ਸ਼ਾਨ ਤੇ ਆ ਰਹੇ ਆ ਜੀ ਪਹੁੰਚ ਰਹੇ ਆ ਜੀ ਬੈਠੇ ਆ ਜੀ ਤੇ ਉਹ ਗੱਲਾਂ ਹੁਣ ਜਿੱਥੇ ਜਿੱਥੇ ਪਤਵੰਤਾ ਸ਼ਬਦ ਲਿਖਿਆ ਜਾਂਦਾ ਹੋਊਗਾ ਮਾਣਯੋਗ ਉੱਗੀ ਸ਼ਖਸੀਅਤ ਇਹ ਜਿਹੀਆਂ ਚੀਜ਼ਾਂ ਲਿਖਣ ਵਾਲੇ ਬੰਦੇ ਬੋਲਣ ਵਾਲੇ ਬੰਦਿਆਂ ਨਾਲ ਹੁਣ ਕੀ ਬੀਤਦੀ ਹੋਊਗੀ
ਜੀ ਜੀ ਬਿਲਕੁਲ ਸੋ ਬਰਾੜ ਸਾਹਿਬ ਜਿਹੜੀ ਅਖੀਰਲੀ ਖਬਰ ਲੈਂਦੇ ਆ ਥੋੜੀ ਜਿਹੀ ਖੁਸ਼ਗਵਾਰ ਖਬਰ ਇਹ ਕਿਉਂਕਿ 15 ਅਗਸਤ ਤੋਂ ਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇੱਕ ਊਠ ਰੈਲੀ ਆਰੰਭ ਕੀਤੀ ਸੀ ਸੋ ਜਿਹਦਾ ਉਦੇਸ਼ ਸੀਗਾ ਬੇਟੀ ਬਚਾਓ ਬੇਟੀ ਪੜਾਓ ਦੇ ਨਾਰੇ ਦੇ ਨਾਲ ਜਾਗਰੂਕਤਾ ਫੈਲਾਉਣੀ ਸੋ ਉਹ ਊਠ ਰੈਲੀ ਜਿਹੜੀ ਆ ਜੀ ਉਹ ਕੱਲ ਅਟਾਰੀ ਪਹੁੰਚੀ ਆ ਪੰਜਾਬ ਦੇ ਵਿੱਚ ਯਾਨੀ ਸਰਹੱਦ ਤੇ ਪਹੁੰਚੀ ਔਰ ਕਾਫੀ ਜਸ਼ਨ ਜਿਹੜੇ ਆ ਕੱਲ ਉਸ ਰੈਲੀ ਦੇ ਨਾਲ ਸੰਬੰਧਿਤ ਮਨਾਏ ਗਏ ਆ ਤੇ ਇਹਦਾ ਜਿਹੜਾ ਉਦੇਸ਼ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਆਇਆ ਕਿ ਬੇਟੀ ਬਚਾਓ ਤੇ ਬੇਟੀ ਪੜਾਓ ਦਾ ਨਾਰਾ ਜਿਹੜਾ ਆ ਇਹਦੇ ਵਿੱਚ ਦਿੱਤਾ ਗਿਆ ਔਰ ਜਾਗਰੂਕਤਾ ਫੈਲਾਉਣ ਦੀ ਗੱਲ ਕੀਤੀ ਗਈ ਹੈ ਪਰ ਦੂਜੇ ਪਾਸੇ ਮੈਂ ਸਿਰਫ ਇੱਕ ਟਿੱਪਣੀ ਲੈਣਾ ਚਾਹੂੰਗੀ ਤੁਹਾਡੀ ਕੀ ਲੱਗਦਾ ਕਿ ਇਹੋ ਜਿਹੀਆਂ ਰੈਲੀਆਂ ਦੇ ਨਾਲ ਸਾਡੇ ਲੋਕ ਜਿਹੜੇ ਉਹ ਜਾਗਰੂਕ ਹੋ ਸਕਣਗੇ
ਦੇਖੋ ਕੋਈ ਵੀ ਕਿਸੇ ਵੀ ਚੀਜ਼ ਦਾ ਜਿਹੜਾ ਪ੍ਰਦਰਸ਼ਨ ਆ ਨਾ ਜਾਂ ਪ੍ਰਦਰਸ਼ਨ ਦੀਆਂ ਜਿਹੜੀਆਂ ਗੱਲਾਂ ਚੱਲੀਆਂ ਸੀ ਜਾਂ ਪ੍ਰਦਰਸ਼ਨ ਹੁੰਦੇ ਸੀ ਪਿਛੋਕੜ ਚ ਹੁੰਦੇ ਸੀ ਜਾਂ ਕੀਤੇ ਜਾਂਦੇ ਸੀ ਉਹ ਲਾਜ਼ਮੀ ਸੀ ਤਾਂ ਕਿ ਲੋਕਾਂ ਤੱਕ ਗੱਲ ਜਾ ਸਕੇ ਲੋਕਾਂ ਚ ਹਿਲਚੁਲ ਪੈਦਾ ਹੋ ਸਕੇ ਲੋਕਾਂ ਚ ਇਹਦਾ ਜਾਗ ਲੱਗ ਸਕੇ ਤੁਸੀਂ ਨੋਟ ਕੀਤਾ ਹੋਣਾ ਜਦੋਂ ਛੋਟੇ ਬੱਚੇ ਆ ਜਿਹੜੇ ਇਹੋ ਜਿਹੀਆਂ ਰੈਲੀਆਂ ਜਾਂ ਇਹੋ ਜਿਹੇ ਥਾਵਾਂ ਨੂੰ ਦੇਖਦੇ ਆ ਤਾਂ ਉਹਨਾਂ ਦੇ ਬੱਚਿਆਂ ਦੇ ਵਿੱਚ ਦਿਮਾਗ ਦੇ ਵਿੱਚ ਜਿਗਿਆਸਾ ਪੈਦਾ ਹੁੰਦੀ ਹੈ ਤੇ ਉਹਨਾਂ ਦੇ ਵਿੱਚ ਇਹ ਜਿਹੀਆਂ ਕੁਝ ਬਣਨ ਦੀ ਲਾਲਸਾ ਵੀ ਬਣਦੀ ਆ ਹੁਣ ਬੱਚੇ ਨੂੰ ਅਸੀਂ ਕੋਈ ਅਖਾੜਾ ਦਿਖਾਉਣ ਲੱਗ ਜਾਣ ਲੈ ਜਾਂਦੇ ਹਾਂ ਤੇ ਉਹਨੂੰ ਉੱਥੋਂ ਤੋਂ ਸਿੰਗਰ ਦੀਆਂ ਜਿਹੜੀਆਂ ਹਰਕਤਾਂ ਸਿੰਗਰ ਦਾ ਜਿਹੜਾ ਖਿੱਚ ਤੇ ਉਹਦੀ ਜਿਹੜੀ ਦੇਖ ਆ ਉਹ ਪ੍ਰਭਾਵਿਤ ਕਰਦੀ ਆ ਤੇ ਉਦੋਂ ਬਾਅਦ ਉਹਦੇ ਵਿੱਚ ਉਹ ਜਿਹੇ ਬਦਲਾਵ ਆਉਣੇ ਸ਼ੁਰੂ ਹੁੰਦੇ ਆ ਬੱਚੇ ਨੂੰ ਤੁਸੀਂ ਕਬੱਡੀ ਦਾ ਮੈਚ ਖੇਡਣ ਲੈ ਜਾਓ ਤੇ ਉਹ ਲੂਰੇ ਮਾਰਦਾ ਵੀ ਯਾਰ ਮੈਂ ਵੀ ਖੇਡਾਂ बच्चे जिथे भी जाते ले जाने जो कुछ दिखाने ओदे असर हुंदे आ जिहड़े नूं पहला शब्द असीं जलूस वरते रहे जिवें हुण जां नगर कीर्तन की भी गल आई जां होर हुंदियां उन्हां चीजां दे जिहड़े कारण इह हुंदे आ वी चल जाग लगदा लोकां नूं दस्सिया जांदा ते उहदे नाल लोकां ते असर आउंदा पर गल इह आ वी अज दे युग दे विच थोड़ा जिहा इक जिहड़ा सोशल नैटवर्क बहुत वड्डा हो गया ते उहदे नाल लोकां नूं जिहड़ी गल्लां बहुत तेजी नाल फैलदियां ते ओह तेजी नाल फैलण करके लोकां तक पहुंच ही जांदियां पर गल इह आ वी जे कोई इह जी मुहिम असल ढंग नाल चल रही है ते उहदा मकसद कल्ला सिर्फ जिहड़े इहदे प्रबंधक आ पैसे इकट्ठे करन जां वक्त दी बर्बादी करन ही ना रखण ਤਾਂ ਜ਼ਿਆਦਾ ਵਧੀਆ ਜੇ ਕੋਈ ਕਿਤੋਂ ਦੀ ਰੈਲੀ ਲੰਘ ਗਈ ਉਹ ਰੈਲੀ ਲੰਘਣ ਤੋਂ ਬਾਅਦ ਜੇ ਅਗਲੇ ਸਾਲ ਉਹਦੀ ਰਿਪੋਰਟ ਵੀ ਆਵੇ ਨਾ ਫੇਰ ਉਹਦਾ ਅਸਰ ਆ ਵੀ ਉਹ ਰੈਲੀ ਹੋਣ ਤੋਂ ਬਾਅਦ ਕੀ ਜਾਗਰਤੀ ਆਈ ਉਸ ਏਰੀਏ ਦੇ ਵਿਚ ਕੀ ਉਹਦੇ ਫਰਕ ਪਏ ਤੇ ਉਹਦੇ ਉੱਤੇ ਲਾਜ਼ਮੀ ਹੋਵੇ ਦੱਸਿਆ ਜਾਵੇ ਵੀ ਅਫਸਰਾਂ ਨੂੰ ਵੀ ਤੁਸੀਂ ਇੱਥੇ ਨਾ ਜਦੋਂ ਊਠ ਲੰਘਣਗੇ ਉਦੋਂ ਕੱਲਾ ਇੱਥੇ ਇਕੱਠ ਕਰਕੇ ਡਰਾਮਾ ਨਹੀਂ ਕਰਨਾ ਉਦੋਂ ਬਾਅਦ ਉਹਦੀ ਜਿਹੜੀ ਤਾਰ ਹਲਾਈ ਆ ਉਹਦੇ ਚੋਂ ਸੁਰ ਕੱਢਦੇ ਰਹਿਣਾ ਪੈਣਾ ਤੁਹਾਨੂੰ ਤੇ ਉਹਦਾ ਫਿਰ ਅਸੀਂ ਤੁਹਾਡੇ ਤੋਂ ਸਾਲ ਤੋਂ ਰਿਜ਼ਲਟ ਮੰਗਾਂਗੇ ਫੇਰ ਤਾਂ ਉਹਦੇ ਹੈਗੇ ਨਤੀਜੇ ਜੇ ਸਿਰਫ ਇੱਕ ਹੱਸਣ ਗਾਉਣ ਇੰਟਰਟੇਨਮੈਂਟ ਜਾਂ ਦੇਖਣ ਲਈ ਇੱਕ ਮੇਲੇ ਦਾ ਰੂਪ ਬਣ ਕੇ ਤੇ ਉਦੋਂ ਬਾਅਦ ਬਸ ਗੱਲ ਨਿਬੜਗੀ ਫੇਰ ਉਹ ਚੋਂ ਕੁਛ ਨੀ ਨਿਕਲਣਾ ਪਰ ਸਾਡੀ ਥੋੜੀ ਜਿਹੀ ਇਤਰਾਸਦੀ ਰਹੀ ਆ ਵੀ ਇਹਨਾਂ ਚੀਜ਼ਾਂ ਚੋਂ ਵੀ ਅਫਸਰ ਆਪਦੇ ਘਰ ਬਣਾ ਜਾਂਦੇ ਆ ਕਿਉਂਕਿ ਇਹਨਾਂ ਚੀਜ਼ਾਂ ਦੇ ਵੀ ਬਜਟ ਹੁੰਦੇ ਆ ਬਜਟ ਤੋਂ ਪੈਸਾ ਲਿਆ ਜਾਂਦਾ ਤੇ ਫੇਰ ਉਹ ਪੈਸਾ ਜਿਹੜਾ ਪਾਰਟੀਆਂ ਤੋਂ ਜਾਂ ਕਹਿ ਸਕਦੇ ਆ ਲੋਕਾਂ ਤੋਂ ਫੰਡ ਲਏ ਜਾਂਦੇ ਆ ਤੇ ਇਹ ਜੇ ਡਰਾਮੇ ਕਰਕੇ ਤੇ ਫਿਰ ਉਹ ਆਪਦੇ ਪੇਟ ਪਾੜ ਲਏ ਜਾਂਦੇ ਆ ਇਹ ਕਿਤੇ ਕਿਤੇ ਗੱਲਾਂ ਆ ਜਾਂਦੀਆਂ ਜੇ ਇਹ ਨਾ ਆਉਣ ਫੇਰ ਤਾਂ ਜੀ ਦੇਖੋ ਇਹ ਲਾਹੇਬੰਦ ਹੀ ਹੁੰਦੀਆਂ ਚੀਜ਼ਾਂ
ਜੀ ਜੀ ਬਿਲਕੁਲ ਸੋ ਅੱਗੇ ਨਾ ਰਾਜਮਹਿੰਦਰ ਸਿੰਘ ਹੋਰਾਂ ਨੇ ਸਾਨੂੰ ਥੋੜਾ ਜਿਹਾ ਹੋਰ ਅਪਡੇਟ ਕੀਤਾ ਜੀ ਉਸ ਨਿਊਜ਼ ਦੇ ਬਾਰੇ ਚ ਕਹਿੰਦੇ ਟੋਇਟਾ ਜਿਹੜੀ ਆਪਣੀ ਪ੍ਰੋਡਕਸ਼ਨ ਬੰਦ ਕਰ ਰਹੀ ਅੱਜ ਆਸਟ੍ਰੇਲੀਆ ਚ ਤੇ ਅੱਜ 12 ਵਜੇ ਅਖੀਰਲਾ ਕਰਮਚਾਰੀ ਜਿਹੜਾ ਜੀ ਉਹ ਲੌਗ ਆਊਟ ਕਰੇਗਾ ਸੋ ਮੈਨੂੰ ਲੱਗਦਾ ਕਾਫੀ ਨਿਰਾਸ਼ ਕਰਨ ਵਾਲੀ ਖ਼ਬਰ ਹੈ ਔਰ ਆਸਟ੍ਰੇਲੀਆ ਦੇ ਵਿਚ ਅੱਗੇ ਮਤਲਬ ਰੁਜ਼ਗਾਰ ਦੇ ਜਿਹੜੇ ਮੌਕਿਆਂ ਦਾ ਇਸ ਕਦਰ ਘਟਣਾ ਜਿਹੜਾ ਉਹ ਹੋਰ ਵੀ ਜ਼ਿਆਦਾ ਨਿਰਾਸ਼ ਕਰਨ ਵਾਲਾ
ਬਿਲਕੁਲ ਜੀ ਨਵੀ ਮਲਹਾਸ ਹੋਰਾਂ ਨੇ ਵੀ ਦੱਸਿਆ ਵੀ ਅਲਟੋਨਾ ਦੇ ਵਿਚ ਜਿਹੜਾ ਇਕ ਪਲਾਂਟ ਲੱਗਿਆ ਹੋਇਆ ਸੀ ਉਹ ਅੱਜ ਸ਼ਟ ਡਾਊਨ ਕੀਤਾ ਜਾ ਰਿਹਾ ਸੋ ਇਹ ਚੀਜ਼ਾਂ ਆਸਟ੍ਰੇਲੀਆ ਦੇ ਵਿਚ ਇਕ ਤਰਾਸਦੀ ਰਹੀ ਹੈ ਤੇ ਇਕ ਆਧੁਨਿਕ ਜਿਹੜਾ ਸਿਸਟਮ ਬਣ ਰਿਹਾ ਉਸ ਸਿਸਟਮ ਦੇ ਵਿਚ ਵੀ ਵੱਡੀ ਵੱਡੀ ਤਰਾਸਦੀ ਦੇ ਤੌਰ ਤੇ ਉਭਰ ਕੇ ਆਇਆ ਜੇ ਹੁਣ ਮੈਂ ਵੀ ਆਪਣੇ ਕਿੱਤੇ ਦੀ ਗੱਲ ਕਰਾਂ ਕਹਿੰਦੇ ਨੀ ਹੁੰਦੇ ਜਦੋਂ ਬੰਦੇ ਦੇ ਪੈਰ ਚ ਚੀਸ ਹੁੰਦੀ ਆ ਕੰਡਾ ਉਹ ਰੜਕਦਾ ਤੇ ਉਹ ਰੜਕਦਾ ਰਹਿੰਦਾ ਤੇ ਇੱਥੇ ਆਸਟ੍ਰੇਲੀਆ ਦੇ ਵਿਚ ਜਿਵੇਂ ਅਕਸਰ ਅਸੀਂ ਗੱਲਾਂ ਕਰਦੇ ਰਹਿੰਦੇ ਸੀਗੇ ਆਉਂਦੇ ਸੀ ਪਹਿਲਾਂ ਹਰੇਕ ਰਾਈਟਰ ਜਾਂ ਹਰੇਕ ਬੰਦਾ ਲਿਖਦਾ ਜੀ ਵੀ ਇੱਥੇ 3W ਤੇ ਵਿਸ਼ਵਾਸ ਨੀ ਜੀ ਜੇ ਵੋ ਪਰ ਜਦੋਂ ਤੁਸੀਂ ਹੰਡਾ ਆਉ ਜਾਂ ਉੱਥੋਂ ਦੀ ਲੰਘੋ ਜੇ ਹੁਣ ਕਿਸੇ ਨੇ ਕਹਿ ਸਕਦੇ ਆ ਕਿਸੇ ਨੂੰ ਵੈਦਰ ਨੇ ਧੋਖਾ ਦਿੱਤਾ ਕਿਤੇ ਤਾਂ ਉਹਨੂੰ ਉਹ ਵੈਦਰ ਦੀ ਗੱਲ ਨਹੀਂ ਭੁੱਲ ਸਕਦਾ ਕਿਤੇ ਕਿਸੇ ਨੂੰ ਔਰਤ ਨੇ ਵੋਮਨ ਨੇ ਧੋਖਾ ਦਿੱਤਾ ਤਾਂ ਉਹ ਵੋਮਨ ਦੀ ਗੱਲ ਨਹੀਂ ਭੁੱਲ ਸਕਦਾ ਤੇ ਜੇ ਕਿਸੇ ਨੂੰ ਵਰਕ ਨੇ ਧੋਖਾ ਦਿੱਤਾ ਤਾਂ ਉਹ ਵਰਕ ਦੀ ਗੱਲ ਨਹੀਂ ਭੁੱਲ ਸਕਦਾ ਹੁਣ ਮੈਂ ਖੁਦ ਪਿਛਲੇ 1 ਸਾਲ ਤੋਂ ਤਕਰੀਬਨ 1 ਸਾਲ ਹੋ ਚੁੱਕਿਆ ਮੈਂ ਪਿਛਲੀ ਜੌਬ ਜਿਹੜੀ 11ਵੇਂ ਮਹੀਨੇ ਦੀ ਮੈਨੂੰ ਲੱਗਦਾ 3 ਤਰੀਕ ਨੂੰ ਕੀਤੀ ਸੀਗੀ ਤੇ ਅੱਜ 10ਵੇਂ ਮਹੀਨੇ ਦੀ 3 ਤਰੀਕ ਹੋ ਗਈ 11 ਮਹੀਨੇ ਹੋ ਗਏ ਮੈਨੂੰ ਦੇਖ ਲਓ ਜਿਹੜੀ ਜੌਬ ਤੋਂ ਵਿਹੁਣੇ ਹੋਏ ਨੂੰ ਤਾਂ ਮੈਂ ਹਾਲਾਂਕਿ 9 ਸਾਲ ਦਾ ਮੇਰੇ ਕੋਲੇ ਉਸ ਲਾਈਨ ਦੇ ਵਿਚ ਤਜਰਬਾ ਹਰ ਕੁਛ ਆ ਕੋਈ ਮੈਨੂੰ ਕੋਈ ਇਹੋ ਜਿਹੀ ਚੀਜ਼ ਨੀ ਜਿਹਦੇ ਕਰਕੇ ਮੈਨੂੰ ਰੋਕ ਸਕੇ ਪਰ ਗੱਲ ਤਾਂ ਇਹ ਹੈ ਵੀ ਇਸ ਮੁਲਕ ਦੇ ਵਿਚ ਨਾ ਜਿਹੜਾ ਸਿਸਟਮ ਹੀ ਇਸ ਢੰਗ ਨਾਲ ਬਣੇ ਹੋਏ ਆ ਵੀ ਉਹ ਬੜੀ ਤੇਜ਼ੀ ਨਾਲ ਬਦਲਦੇ ਆ ਸਮੀਕਰਨ ਬੜੀ ਤੇਜ਼ੀ ਨਾਲ ਬਦਲਦੇ ਆ ਕਈ ਚੀਜ਼ਾਂ ਬੜੀ ਤੇਜ਼ੀ ਨਾਲ ਲੈ ਕੇ ਆਉਂਦੇ ਆ ਪ੍ਰੋਜੈਕਟ ਨੂੰ ਬਹੁਤ ਤੇਜ਼ੀ ਨਾਲ ਲਿਆਉਂਦੇ ਆ ਤੇ ਫਿਰ ਉਸ ਪ੍ਰੋਜੈਕਟ ਦੀਆਂ ਊਨਤਾਈਆਂ ਨਿਕਲਦੀਆਂ ਉਹਦੇ ਬਾਰੇ ਲੰਮੀ ਸੋਚ ਨਹੀਂ ਸੋਚ ਕੇ ਲਿਆਉਂਦੇ ਜਦੋਂ ਊਨਤਾਈਆਂ ਨਿਕਲਦੀਆਂ ਤੇ ਫਿਰ ਉਸ ਪ੍ਰੋਜੈਕਟ ਨੂੰ ਛੇਤੀ ਸ਼ਟ ਡਾਊਨ ਕਰਨ ਨੂੰ ਭੱਜਦੇ ਆ ਹੁਣ ਇਹ ਚੀਜ਼ਾਂ ਜਦੋਂ ਇੱਥੇ ਪ੍ਰੋਜੈਕਟ ਲਾਇਆ ਸੀ ਟੋਇਟਾ ਦਾ ਉਦੋਂ ਸੋਚਣਾ ਬਣਦਾ ਸੀ ਵੀ ਸਾਊਥ ਏਸ਼ੀਆ ਕੰਟਰੀਆਂ ਦੇ ਵਿਚ ਲੇਬਰ ਆ ਜਿਹੜੀ ਉਹ 1 ਬੰਦੇ ਵੱਟੇ 10 ਬੰਦੇ ਮਿਲਦੇ ਆ ਤੇ ਹੋਰ ਸਾਧਨ ਜਿਹੜੇ ਸਸਤੇ ਮਿਲਦੇ ਆ ਤਾਂ ਫਿਰ ਉਦੋਂ ਪ੍ਰੋਜੈਕਟ ਲਾਉਣ ਵੇਲੇ ਹੀ ਸੋਚਣਾ ਚਾਹੀਦਾ ਸੀ ਕੰਪਨੀਆਂ ਨੂੰ ਹੁਣ ਜੇ ਇਥੋਂ ਹੋਲਡਨ ਦਾ ਪ੍ਰੋਜੈਕਟ ਵੀ ਜਾ ਰਿਹਾ ਤਾਂ ਉਹ ਇਹਦੇ ਕਾਰਨ ਹੀ ਇਹ ਆ ਵੀ ਉਹਨਾਂ ਨੂੰ ਅਫੋਰਡ ਨਹੀਂ ਕਰ ਪਾ ਰਹੇ ਇੱਥੋਂ ਦੀ ਲੇਬਰ ਇੰਨੀ ਮਹਿੰਗੀ ਉਹਨੂੰ ਅਫੋਰਡ ਨਹੀਂ ਕਰ ਪਾ ਰਹੇ ਸੋ ਜੇ ਦੇਖਿਆ ਜਾਵੇ ਨਾ ਆਸਟ੍ਰੇਲੀਆ ਦਾ ਆਸਟ੍ਰੇਲੀਆ ਦੇ ਵਿਚ ਅਸੀਂ ਕਹਿ ਦਿੰਦੇ ਹਾਂ ਵੀ ਇੱਥੇ ਇਦਾਂ ਸਿਸਟਮ ਆ ਸਾਰਾ ਕੁਛ ਆ ਪਰ ਆਸਟ੍ਰੇਲੀਆ ਦੇ ਵਿਚ ਵੀ ਇਹ ਚੀਜ਼ਾਂ ਦੀ ਵਿਚ ਕਮੀ ਆ ਹੁਣ NVN ਪ੍ਰੋਜੈਕਟ ਦੀ ਜੇ ਗੱਲ ਕਰੀਏ ਤਾਂ NVN ਪ੍ਰੋਜੈਕਟ ਅਸਲ ਮਹਿਣਿਆਂ ਚ ਦੇਖਿਆ ਜਾਵੇ ਤਾਂ ਸਰਕਾਰਾਂ ਦੇ ਹੱਡਾਂ ਚ ਬੈਠਾ ਹੋਇਆ ਸਰਕਾਰ ਪੰਗਾ ਲੈ ਬੈਠੀ ਕਹਿ ਕੇ ਵੀ ਅਸੀਂ ਹਰ ਘਰੇ ਇੱਕ ਨੈਸ਼ਨਲ ਬਰਾਡਬੈਂਡ ਦੇ ਤਹਿਤ ਹਰ ਘਰੇ ਬਰਾਡਬੈਂਡ ਜਿਹੜਾ ਨੈਟਵਰਕ ਆ ਉਹ ਮੁਹੱਈਆ ਕਰਾਵਾਂਗੇ ਤੇ ਹੁਣ ਤੁਸੀਂ ਹੈਰਾਨ ਹੋਵੋਗੇ ਵੀ ਇੱਕ ਘਰੇ ਨੈਟ ਮੁਹੱਈਆ ਕਰਾਉਣ ਲਈ ਸਰਕਾਰ ਨੂੰ ਕਈ ਕਈ ਘਰਾਂ ਚ $5,000 ਪੇ ਕਰਨਾ ਪੈਂਦਾ ਕੰਪਨੀਆਂ ਨੂੰ ਜਿਹੜੀਆਂ ਕਿ ਨੈਟ ਮੁਹੱਈਆ ਕਰਾਉਂਦੀਆਂ। ਮੈਂ ਪਿਛਲੇ ਸਾਲ ਦੋ ਸਾਲਾਂ ਤੋਂ NVN ਚ ਮੈਂ ਵੀ ਟਰਾਈ ਕਰ ਰਿਹਾ, ਆਪਣੇ ਬਹੁਤ ਸਾਰੇ ਨੌਜਵਾਨ NVN ਚ ਕੰਮ ਕਰ ਰਹੇ ਆ, ਤੇ ਉਹਨਾਂ ਨੂੰ ਸਾਰਿਆਂ ਨੂੰ ਇਸ ਬਾਰੇ ਪਤਾ ਵੀ ਪਹਿਲਾਂ ਸਰਕਾਰ ਨੇ ਫਾਈਬਰ ਜਮਾ ਘਰ ਦੇ ਅੰਦਰ ਤੱਕ ਫਾਈਬਰ ਭੇਜਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਫਾਈਬਰ ਦੇ ਵਿੱਚ ਸਾਨੂੰ ਪਤਾ ਵੀ ਸਪੀਡ ਆ ਜਿਹੜੀ ਉਹ ਪ੍ਰਕਾਸ਼ ਦੀ ਗਤੀ ਦੇ ਬਰਾਬਰ ਸਪੀਡ ਹੋਣ ਕਾਰਨ ਤੇ ਫਾਈਬਰ ਦਾ ਨੈਟ ਜਿਹੜਾ ਸਭ ਤੋਂ ਜ਼ਿਆਦਾ ਵਧੀਆ ਮੰਨਿਆ ਗਿਆ। ਪਰ ਫਾਈਬਰ ਘਰ ਤੱਕ ਪਹੁੰਚਾਉਣਾ ਸਰਕਾਰ ਦੇ ਗਲੇ ਦੀ ਹੱਡੀ ਬਣ ਗਈ। ਫਿਰ ਉਨ੍ਹਾਂ ਨੇ ਕਿਹਾ ਜੀ ਕੋਈ ਨੀ, ਅਸੀਂ ਇੱਕ ਕੰਟਰੋਲ ਤੱਕ ਇੱਕ ਪਿੱਟ ਤੱਕ ਜਾਂ ਇੱਕ ਉੱਥੋਂ ਤੱਕ ਪਹੁੰਚਾਵਾਂਗੇ, ਫਿਰ ਉਨ੍ਹਾਂ ਨੇ ਐਕਸਚੇਂਜ ਤੱਕ ਕਰ ਲਈ, ਇੱਦਾਂ ਜਾਣੀ ਕਿ ਉਹਨੂੰ ਪਿੱਛੇ ਮੁੜ ਰਹੇ ਆ। ਫਾਈਬਰ ਟੂ ਨੋਡ ਕਰ ਲਿਆ, ਕਾਪਰ ਦਾ ਦੇਣ ਲੱਗ ਗਏ, ਹੁਣ ਪਤਾ ਨੀ ਹੁਣ ਫਾਈਬਰ ਟੂ ਕਰਬ ਪਤਾ ਨੀ ਕੋਈ ਇਹ ਜਾ ਰਿਹਾ। ਰੋਜ਼ ਨਵੀਂ ਸਕੀਮ ਬਦਲ ਰਹੀ ਆ, ਰੋਜ਼ ਨਵਾਂ ਚੀਜ਼ਾਂ ਬਦਲ ਰਹੀਆਂ। ਕਾਰਨ ਕੀ ਆ ਵੀ ਉਹ ਦਾੜੀ ਨਾਲ ਮੁੱਛਾਂ ਵੱਧ ਗਈਆਂ, ਉਹ ਪ੍ਰੋਜੈਕਟ ਏਡਾ ਵੱਡਾ ਬਣ ਗਿਆ, ਉਹਦੇ ਚ ਇੰਨਾ ਪੈਸਾ ਇਨਵੋਲਵ ਹੋ ਗਿਆ ਵੀ ਜਿੰਨਾ ਕੁ ਬਜਟ ਬਣਾਉਂਦੇ ਆ ਉਹ ਤੋਂ ਕਈ ਗੁਣਾ ਵੱਧ ਹੋ ਗਿਆ। ਜੇ ਤੁਸੀਂ ਘਰ ਘਰ ਪਹੁੰਚਾਉਣਾ ਨੈਟਵਰਕ ਤੇ ਪਹੁੰਚਾਉਣ ਲਈ ਫਿਰ ਇਹ ਆ ਵੀ ਕੰਪਨੀਆਂ ਨੂੰ ਡੈਡ ਲਾਈਨਾਂ ਦਿੱਤੀਆਂ। ਹੁਣ ਜਿਵੇਂ ਮੈਂ ਕੱਲ ਹੀ ਚੈੱਕ ਕਰ ਰਿਹਾ ਸੀ, ਐਡਲੇਡ ਦੇ ਵਿੱਚ 55,000 ਜੋਬ ਹੈ ਸਾਲ ਦੇ ਵਿੱਚ ਡਿਲੀਵਰ ਕਰਨੀ ਆ, ਜੂਨ ਤੱਕ 30 June 2018 ਤੱਕ 55,000 ਜੋਬ ਡਿਲੀਵਰ ਕਰਨੀ ਆ, ਤੇ 55,000 ਜੋਬ ਜੇ ਮਿਨੀਮਮ ਜੋਬ ਜਿਹਦੇ ਘਰੇ ਸਿੰਪਲ ਜੋਬ NVN ਦੀ ਲੱਗਣੀ ਆ, ਉਹ ਵੀ ਹੁਣ HFC ਕੋਕਸਕੋਡ ਨਾਲ ਲੱਗਦੀ ਆ ਜਿਹੜੀ ਕਿ ਥੋੜੀ ਜੀ ਸਸਤੀ ਪੈਂਦੀ ਆ, ਉਹ ਵੀ ਸਰਕਾਰ ਜਿਹੜੀ ਸਰਕਾਰ ਨੂੰ ਜੇ ਕਿਹਾ ਜਾਵੇ ਤਾਂ ਉਹ $300 ਤੋਂ ਉੱਤੇ ਉੱਤੇ ਪੈਂਦੀ ਹੈ। $300 ਤੋਂ ਸਿਰਫ ਕਨੈਕਸ਼ਨ ਕਰਨਾ, ਉਹਦਾ ਪਿਛਲਾ ਸਟਰਕਚਰ ਤਾਂ ਅੱਡਾ, ਜਿਹੜਾ ਪਹਿਲਾਂ ਪਾ ਚੁੱਕੇ ਆ ਉਹ ਤਾਂ ਪਤਾ ਨੀ ਕਿੰਨਾ ਕਿੰਨਾ ਖਰਚੇ ਹੋ ਚੁੱਕੇ ਆ। ਪਰ ਇੱਕ ਘਰ ਨੂੰ ਮਿਨੀਮਮ $300 ਦੀ ਤਾਂ ਇੱਕ ਟੈਕਨੀਸ਼ੀਅਨ ਦੀ ਪੈਂਦੀ ਆ, ਕਿਉਂਕਿ 100-125 ਟੈਕਨੀਸ਼ੀਅਨ ਨੂੰ ਦਿੰਦੇ ਆ, ਹੋਰ ਖਰਚੇ ਤਾਰਾਂ ਧੱਪੇ ਲਾ ਕੇ 300 ਤੋਂ ਉੱਤੇ ਪੈਂਦੀ ਆ। ਤਾਂ ਹੁਣ ਦੇਖੋ ਵੀ 2 ਕਰੋੜ ਘਰਾਂ ਦੇ ਵਿੱਚ, 2 ਕਰੋੜ ਤੋਂ ਜ਼ਿਆਦਾ ਘਰਾਂ ਦੇ ਵਿੱਚ ਇਹ ਚੀਜ਼ ਕਿਵੇਂ ਪਹੁੰਚਾਉਂਗੇ ਤੁਸੀਂ ਤੇ ਕਿਹੜੇ ਢੰਗ ਨਾਲ ਦੇਵੋਗੇ? ਇਹ ਤਾਂ ਇੱਕ ਸਿੰਪਲ ਸਸਤਾ ਦੱਸਿਆ, ਸਸਤਾ ਹੈਗਾ ਇਹ 10-20% ਇਹ ਜੇ ਕਨੈਕਸ਼ਨ, ਤੇ 80% ਕਨੈਕਸ਼ਨ ਇਹ ਜੇ ਆ ਜਿਹੜਾ ਅੰਡਰਗਰਾਊਂਡ ਵਰਕ ਕਰਨਾ ਪੈਂਦਾ, ਬਹੁਤ ਸਾਰੇ ਉਹਦੇ ਚ ਲੇਬਰ ਵਰਕ ਵੱਧ ਜਾਂਦਾ, ਤੇ ਇੱਕ ਘਰ ਦੀ ਹੈ ਜਿਹੜੀ $3,000 ਦੇ ਵਿੱਚ ਵੀ, ਇੱਕ ਘਰ ਨੂੰ $5,000 ਦੇ ਵਿੱਚ ਵੀ ਇੱਕ ਕਨੈਕਸ਼ਨ ਦਿੱਤਾ ਜਾਂਦਾ, ਤੇ ਜਿਹੜੀ ਸਰਕਾਰ ਦੀ ਇੱਕ ਜਿੰਮੇਵਾਰੀ ਆ ਜਿਹੜਾ ਦੇਣਾ ਜ਼ਰੂਰੀ ਸਹੂਲਤਾਂ ਤਹਿਤ ਉਹਨਾਂ ਨੇ ਕਰ ਰੱਖਿਆ। ਫਿਰ ਹੁਣ ਸਰਕਾਰ ਜੇ ਇਹਨੂੰ ਬੰਦ ਕਰਕੇ ਨਾ ਭੱਜੂਗੀ ਜਾਂ ਸਰਕਾਰ ਇਹਦੇ ਤੋਂ ਕੋਈ ਹੱਥ ਵਾਪਸ ਨਾ ਲਊਗੀ ਤਾਂ ਫਿਰ ਹੋਰ ਕੀ ਕਰੂਗਾ? ਫਿਰ ਜਿਹੜੇ ਮੇਰੇ ਵਰਗੇ ਲੋਕ ਇਨਵੋਲਵ ਆ ਇਸ ਜੋਬ ਦੇ ਚ, ਉਹਨਾਂ ਦੇ ਢਿੱਡ ਤੇ ਲੱਤ ਵੱਜੂਗੀ, ਉਹਨਾਂ ਨੂੰ ਛੱਡਣਾ ਪਊ। ਹੁਣ ਜਿਹੜੇ ਬੰਦੇ ਨੇ, ਇੱਕ ਬੰਦੇ ਨੇ ਟੈਕਨੀਸ਼ੀਅਨ ਦੇ ਤੌਰ ਤੇ $1,000 ਰੋਜ਼ ਬਣਾ ਲਿਆ, $500 ਰੋਜ਼ ਬਣਾ ਲਿਆ, ਉਹ ਬੰਦਾ $15 ਘੰਟੇ ਤੇ ਨਹੀਂ ਕੰਮ ਕਰ ਸਕੂ, ਉਦੋਂ ਬਾਅਦ ਉਹਨੂੰ ਬਹੁਤ ਔਖਾ। ਮੇਰੀ ਦਿੱਕਤ ਇਹੀ ਰਹੀ ਹੈ ਹੁਣ ਤੱਕ, ਮੈਂ 10-11 ਸਾਲ ਤੋਂ ਕਿਉਂ 10-11 ਮਹੀਨੇ ਤੋਂ ਪਹਿਲਾਂ ਵਿਹਲਾ ਕਿਉਂ ਬੈਠਾ? ਤਾਂ ਇਹਦਾ ਕਾਰਨ ਇਹ ਹੈ ਵੀ ਜੇ ਮੈਂ ਇੱਕ ਟੈਕਨੀਸ਼ੀਅਨ ਦੇ ਤੌਰ ਤੇ ਚੰਗੇ ਪੈਸੇ ਕਮਾਉਂਦਾ ਸੀ ਤਾਂ ਮੈਥੋਂ ਹੁਣ ਜਾ ਕੇ ਉਬਰ ਚਲਾ ਕੇ 200-150 ਬਣਾ ਕੇ ਮੇਰਾ ਨਹੀਂ ਟਾਈਮ ਪਾਸ ਹੁੰਦਾ, ਮੇਰਾ ਕੋਈ ਕਿਤੇ ਪੈਕਿੰਗ ਸ਼ੈੱਡ ਚ ਲਾ ਕੇ 125 ਬਣਾ ਕੇ ਨਹੀਂ ਟਾਈਮ ਪਾਸ ਹੁੰਦਾ ਮੈਨੂੰ। ਮੇਰੇ ਉਹੋ ਜਿਹੇ ਮੈਂ ਆਪਦਾ ਆਲਾ ਦੁਆਲਾ ਸਿਰਜ ਲਿਆ ਤੇ ਉਸ ਆਲਾ ਦੁਆਲਾ ਸਿਰਜਣ ਕਰਕੇ ਫਿਰ ਮੇਰੀਆਂ ਉਹੋ ਜਿਹੀਆਂ ਖਾਹਿਸ਼ਾਂ ਬਣ ਗਈਆਂ ਤਾਂ ਉਦੋ ਵਿਹਲਾ ਬੈਠਾ ਤੇ ਪਰ ਮੈਂ ਉਹ ਨਹੀਂ ਕਰ ਪਾ ਰਿਹਾ ਹੁਣ। ਸੋ ਇਹ ਇੱਕ ਇੱਥੋਂ ਇਸ ਮੁਲਕ ਦੀ ਇੱਕ ਤਰਾਸਦੀ ਹੈ ਜੀ। ਇਸ ਮੁਲਕ ਦੇ ਵਿੱਚ ਕੁਝ ਕੁ ਜੋਬਾਂ ਇਹੋ ਜਿਹੀਆਂ ਜਿਨ੍ਹਾਂ ਦੇ ਉੱਤੇ ਤੁਸੀਂ ਸਿਕਿਓਰ ਆ ਤੁਹਾਡੀਆਂ, ਤੇ ਨਹੀਂ ਤਾਂ ਤੁਹਾਨੂੰ ਜੋਬ ਆਪਦੀ ਸਿਕਿਓਰ ਰੱਖਣ ਲਈ ਆਪਦੇ ਆਪ ਨੂੰ ਅਪਡੇਟ ਰੱਖਣਾ ਜ਼ਰੂਰੀ ਆ, ਆਪਦੇ ਆਪ ਨੂੰ ਪੜ੍ਹਦੇ ਰੱਖਣਾ ਜ਼ਰੂਰੀ ਆ, ਤੇ ਹਰ ਰੋਜ਼ ਚਾਹੇ ਤੁਹਾਡੀ ਕਿੰਨੀ ਮਰਜ਼ੀ ਜੋਬ ਪੱਕੀ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਆਲੇ ਦੁਆਲੇ ਪ੍ਰਤੀ ਵੀ ਕਿ ਨਵਾਂ ਪ੍ਰੋਜੈਕਟ ਕਿਹੜਾ ਆ ਰਿਹਾ, ਇਹ ਪ੍ਰੋਜੈਕਟ ਦੀ ਕਿੰਨੀ ਉਮਰ ਆ, ਜੇ ਇਹ ਪ੍ਰੋਜੈਕਟ ਚਲਾ ਗਿਆ ਤਾਂ ਮੈਂ ਕਿਹੜਾ ਪ੍ਰੋਜੈਕਟ ਕਰਨਾ। ਸੋ ਇਹ ਚੀਜ਼ਾਂ ਬਾਰੇ ਤੁਹਾਨੂੰ ਅਪਡੇਟ ਰਹਿਣਾ ਹੀ ਪੈਣਾ, ਜੇ ਨਹੀਂ ਰਹੋਗੇ ਤਾਂ ਫੇਰ ਤੁਸੀਂ ਮੇਰੇ ਵਾਂਗੂ ਹੋਊਗੀ। ਦੇਖੋ ਮੈਂ ਹੁਣ ਗੱਲਾਂ ਤਾਂ ਕਰ ਰਿਹਾ, ਮਤਾਂ ਤਾਂ ਦੇ ਰਿਹਾ, ਪਰ ਆਪਦੇ ਆਪ ਨੂੰ ਨਹੀਂ ਕਾਇਮ ਰੱਖ ਸਕਿਆ ਤੇ ਵਿਹਲਾ ਬੈਠਾ
ਜੀ। ਜੀ ਬਿਲਕੁਲ, ਆਪਾਂ ਨੂੰ ਜਿਹੜੇ ਇਹ ਕੁਛ ਨੁਕਤੇ ਆ ਉਹ ਜ਼ਰੂਰ ਧਿਆਨ ਦੇ ਵਿੱਚ ਰੱਖਣੇ ਚਾਹੀਦੇ ਆ। ਸੋ ਬ੍ਰਾਡ ਸਾਹਿਬ, ਖਬਰਾਂ ਜਿਹੜੀਆਂ ਹੁਣ ਉਹ ਇੱਥੇ ਹੀ ਆਪਾਂ ਖਤਮ ਕਰਦੇ ਆ, ਕਿਉਂਕਿ ਖਬਰਾਂ ਦਾ ਜਿਹੜਾ ਸਿਲਸਿਲਾ ਸਮਾਂ ਉੱਪਰ ਲੈ ਚੁੱਕਿਆ, ਔਰ ਸੁਨੇਹੇ ਜਿਹੜੇ ਉਹ ਦੋਸਤਾਂ ਦੇ ਲਗਾਤਾਰ ਆ ਰਹੇ ਆ, ਸੁਨੇਹੇ ਜਿਹੜੇ ਉਹ ਜ਼ਰੂਰ ਲਵਾਂਗੇ ਆਪਾਂ ਬਾਅਦ ਚ, ਕਿਉਂਕਿ ਇੱਕ ਬ੍ਰੇਕ ਦਾ ਸਮਾਂ ਜਿਹੜਾ ਜੀ ਉਹ ਵੀ ਨਿਕਲ ਗਿਆ। ਸੋ ਬ੍ਰੇਕ ਲੈਣੀ ਵੀ ਬਹੁਤ ਜ਼ਰੂਰੀ ਆ, ਤੇ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਾਡੇ ਨਾਲ ਸਮਾਂ ਬਿਤਾਇਆ, ਉਹਦੇ ਲਈ ਤਾਂ ਬਹੁਤ ਬਹੁਤ ਧੰਨਵਾਦ। ਪਰ ਜਾਂਦੇ ਜਾਂਦੇ ਕੋਈ ਸੁੱਖ ਸੁਨੇਹਾ ਹੋਵੇ ਤਾਂ ਜ਼ਰੂਰ ਸਾਂਝਾ ਕਰਿਓ।
ਮੰਦ ਸੁੱਖ ਸੁਨੇਹਾ ਇਹ ਹੈ ਜੀ ਵੀ ਜੀਓ ਔਰ ਜੀਨੇ ਦੋ ਦੀ ਪਾਲਿਸੀ ਦੇ ਉੱਤੇ ਕੰਮ ਕਰਦੇ ਰਹੋ, ਤੇ ਦੂਜਾ ਜਦੋਂ ਵੀ ਕੋਈ ਕਾਰਜ ਕਰਦੇ ਨਾ, ਅੱਜ ਦੇ ਖਬਰਾਂ ਚ ਮੈਂ ਇਹੀ ਕੋਸ਼ਿਸ਼ ਵਾਰ ਵਾਰ ਕੀਤੀ ਆ, ਉਦੋਂ ਆਪਣੇ ਬਾਰੇ ਸੋਚਣ ਤੋਂ ਪਹਿਲਾਂ ਆਪਣੇ ਖਾਨਦਾਨ ਬਾਰੇ, ਆਪਣੇ ਪਿਛੋਕੜ ਬਾਰੇ, ਆਪਣੀ ਕੌਮ ਬਾਰੇ, ਆਪਣੇ ਪਿੰਡ ਗ੍ਰਾਮ ਬਾਰੇ, ਆਪਣੇ ਮੁਲਕ ਬਾਰੇ ਇਹ ਜਰੂਰ ਸੋਚੋ ਵੀ ਉਹਨਾਂ ਦਾ ਕਿਹੜਾ ਕਿਹੜਾ ਅਕਸ਼ ਆ ਜਿਹੜਾ ਦੁਨੀਆਂ ਦੇ ਸਾਹਮਣੇ ਜਾ ਰਿਹਾ। ਇਹ ਜੇ ਸੋਚ ਕੇ ਤੁਸੀਂ ਕੁਛ ਵੀ ਕਾਰਵਾਈ ਕਰੋਗੇ ਨਾ ਤਾਂ ਕਿਤੇ ਨਾ ਕਿਤੇ ਤੁਸੀਂ ਜਰੂਰ ਹੱਥ ਨੇ ਰਾਮ ਦੀ ਨੀਂਦ ਸੌਂਗੇ। ਇਹ ਨਾ ਹੋਵੇ ਫਿਰ ਮੇਰੇ ਵਰਗੇ ਬੰਦਿਆਂ ਨੂੰ ਗੱਲਾਂ ਕਰਨ ਦਾ ਮੌਕਾ ਮਿਲੇ। ਜੇ ਗੱਲਾਂ ਵੀ ਮੇਰੇ ਵਰਗਾ ਤਾਂ ਹੀ ਬੈਠ ਕੇ ਹੁਣ ਘੰਟਾ ਰੇਡੀਓ ਤੇ ਬੋਲ ਗਿਆ ਜੇ ਕਿਸੇ ਨੇ ਕੁਛ ਉਹ ਗੱਲਾਂ ਕਰਨ ਲਈ ਥਾਂ ਬਣਾਇਆ, ਪਲੇਟਫਾਰਮ ਦਿੱਤਾ। ਸੋ ਮੌਕਾ ਹੀ ਨਹੀਂ ਮਿਲ ਦੇਣਾ ਚਾਹੀਦਾ ਇਹੋ ਜਿਹੀਆਂ ਗੱਲਾਂ ਦਾ। ਹੋ ਸਕੇ ਤਾਂ ਉਸ ਢੰਗ ਨਾਲ ਜੀਵਨ ਜਿਆ ਜਾਵੇ ਤਾਂ ਵਧੀਆ ਜੀ। ਸੋ ਬਹੁਤ ਮਿਹਰਬਾਨੀ ਅਮਰਦੀਪ ਜੀ, ਤੁਸੀਂ ਪ੍ਰੋਗਰਾਮ ਜਾਰੀ ਰੱਖੋ ਤੇ ਮੈਨੂੰ ਦਿਓ ਜੀ ਇਜਾਜ਼ਤ।
ਬਹੁਤ ਬਹੁਤ ਧੰਨਵਾਦ ਪ੍ਰਣ ਸਾਹਿਬ। ਸੋ ਦੋਸਤੋ, ਇਹ ਸੀ ਜੀ ਖਬਰਾਂ ਦਾ ਸਿਲਸਿਲਾ ਜਿਹਦੇ ਵਿਚ ਸਾਂਝ ਸਾਡੇ ਨਾਲ ਪਾ ਰਹੇ ਸਨ ਮਿੰਟੂ ਬਰਾੜਹੁਰੀ ਤੇ। ਖਬਰਾਂ ਦਾ ਸਿਲਸਿਲਾ ਹੁਣ ਇੱਥੇ ਖਤਮ ਕਰਦੇ ਆ ਤੇ ਵਧਦੇ ਆ ਜੀ ਆਪਾਂ ਅਗਲੇ ਸਿਲਸਿਲੇ ਵੱਲ ਤੇ ਸਮਾਂ ਜਿਹੜਾ ਉਹ ਬ੍ਰੇਕ ਦਾ ਹੋ ਗਿਆ। ਅਗਲੇ ਸਿਲਸਿਲੇ ਚ ਆਪਾਂ ਅੱਜ ਇਕ ਖਾਸ ਵਿਸ਼ੇ ਤੇ ਗੱਲਬਾਤ ਕਰਨੀ ਆ। ਸਾਡੇ ਪੇਰੈਂਟਸ ਜਿਹੜੇ ਆਸਟ੍ਰੇਲੀਆ ਦੇ ਵਿਚ ਰਹਿਣ ਲਈ ਆਉਂਦੇ ਨੇ ਔਰ ਉਨ੍ਹਾਂ ਦੇ ਇੱਥੇ ਰਹਿੰਦਿਆਂ ਕੁਛ ਦਿੱਕਤਾਂ ਕੁਛ ਮੁਸ਼ਕਲਾਂ ਜਿਹੜੀਆਂ ਉਹ ਪਰਿਵਾਰ ਵਾਲਿਆਂ ਨੂੰ ਔਰ ਜਾਂ ਫਿਰ ਪੇਰੈਂਟਸ ਨੂੰ ਖੁਦ ਨੂੰ ਵੀ ਆਉਂਦੀਆਂ ਨੇ। ਸੋ ਅਸੀਂ ਉਨ੍ਹਾਂ ਮੁਸ਼ਕਲਾਂ ਦੇ ਬਾਰੇ ਚ ਜ਼ਰੂਰ ਅੱਜ ਗੱਲਬਾਤ ਕਰਨੀ ਚਾਹਵਾਂਗੇ ਤੇ ਸਾਡੇ ਇਕ ਸਰੋਤੇ ਉਨ੍ਹਾਂ ਨੇ ਗੱਲ ਕਰਨੀ ਚਾਹੀ ਹੈ ਸਨੀ ਸਿੰਘ ਹੋਰਾਂ ਨੇ ਇੰਸ਼ੋਰੈਂਸ ਦੇ ਬਾਰੇ ਚ। ਸੋ ਸਾਡੇ ਜੇਕਰ ਕੋਈ ਇੰਸ਼ੋਰੈਂਸ ਐਕਸਪਰਟ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਹੋਣ ਤਾਂ ਉਹ ਜ਼ਰੂਰ ਸਾਡੇ ਨਾਲ ਸਾਂਝ ਪਾਉਣ ਕਿ ਕਿਹੜੀ ਇੰਸ਼ੋਰੈਂਸ ਜਿਹੜੀ ਆ ਉਹ ਲੈਣੀ ਜ਼ਰੂਰੀ ਹੁੰਦੀ ਆ। ਔਰ ਕਿਉਂਕਿ ਇੰਸ਼ੋਰੈਂਸ ਕੰਪਨੀਜ਼ ਜਿਹੜੀਆਂ ਉਹ ਆਸਟ੍ਰੇਲੀਆ ਦੇ ਵਿਚ ਵੀ ਕਾਫੀ ਨੇ ਔਰ ਬਹੁਤੀ ਵਾਰ ਕੀ ਹੁੰਦਾ ਕਿ ਪੇਰੈਂਟਸ ਜਿਹੜੇ ਆ ਇੰਸ਼ੋਰੈਂਸ ਭਾਰਤ ਤੋਂ ਲੈ ਕੇ ਆਉਂਦੇ, ਪੰਜਾਬ ਤੋਂ ਲੈ ਕੇ ਆਉਂਦੇ ਆ, ਪਰ ਉਹ ਓਨੀ ਕਾਰਗਰ ਸਿੱਧ ਨਹੀਂ ਹੁੰਦੀ। ਸੋ ਜੇਕਰ ਪੇਰੈਂਟਸ ਇੱਥੇ ਆ ਰਹੇ ਆ, ਇੱਥੇ ਰਹਿੰਦੇ ਆ, ਕਿਹੜੀਆਂ ਇੰਸ਼ੋਰੈਂਸ ਕੰਪਨੀਜ਼ ਜਿਹੜੀਆਂ ਸਾਨੂੰ ਮਦਦ ਕਰ ਸਕਦੀਆਂ ਉਨ੍ਹਾਂ ਦੀ ਇੰਸ਼ੋਰੈਂਸ ਦੇ ਲਈ, ਜੇਕਰ ਤੁਸੀਂ ਇੰਸ਼ੋਰੈਂਸ ਐਕਸਪਰਟ ਹੋ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਅੱਜ ਕਾਲ ਦੇ ਜ਼ਰੀਏ ਸਾਂਝ ਪਾਇਓ। ਸਾਡਾ ਨੰਬਰ ਪਲੀਜ਼ ਨੋਟ ਕਰ ਲਓ, ਸਾਨੂੰ ਕਾਲ ਕਰਨ ਦੇ ਲਈ ਤੁਸੀਂ ਡਾਇਲ ਕਰੋਗੇ 02-8599-2811। ਸੋ 02 ਲਗਾ ਕੇ 85-99-28-11। ਇਸ ਤੋਂ ਇਲਾਵਾ ਟੈਲੀਗ੍ਰਾਮ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਜਿਹੜੇ ਮੈਸੇਜਿਸ ਦੀ ਸਾਂਝ ਪਾ ਸਕਦੇ ਹੋ, ਵਿਚਾਰ ਜਿਹੜੇ ਹੋ ਤੁਸੀਂ ਜ਼ਰੂਰ ਭੇਜਦੇ ਰਹੋ। ਟੈਲੀਗ੍ਰਾਮ ਨੰਬਰ ਜਿਹੜਾ ਜੀ ਉਹੀ ਆ 91 ਲਗਾ ਕੇ 75-080-14-499 ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਸਾਡਾ ਈਮੇਲ ਪਤਾ। ਫਿਲਹਾਲ ਸਮਾਂ ਇਕ ਬ੍ਰੇਕ ਦਾ ਔਰ ਸਾਡੇ ਇਕ ਸਰੋਤੇ ਉਨ੍ਹਾਂ ਨੇ ਫਰਮਾਇਸ਼ ਕੀਤੀ ਸੀ ਜੀ ਕਿ ਗੀਤ ਜ਼ਰੂਰ ਸੁਣਾਇਓ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਜੋਗਾ ਲੁਬਾਣਾ ਹੋਰਾਂ ਨੇ। ਸੋ ਜੋਗਾ ਜੀ ਜ਼ਰੂਰ ਕੋਸ਼ਿਸ਼ ਕਰਦੇ ਹਾਂ ਪ੍ਰੋਗਰਾਮ ਦੌਰਾਨ ਤੁਹਾਡਾ ਇਹ ਗੀਤ ਵੀ ਆਪਾਂ ਜ਼ਰੂਰ ਅੱਜ ਸੁਣਾਈਏ। ਔਰ ਫਿਲਹਾਲ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ ਅਗਲੇ ਸਿਲਸਿਲੇ ਦੇ ਵਿਚ।
ਆਪਣੇ ਬਾਈ ਲਾਰਸ ਨੂੰ ਪਿਓ ਸਮਝਦਾ, ਪਿਓ ਉਹ ਮਰਨੀ ਮਰਜੂ, ਆਪਣਾ ਟਰੈਕਟਰ ਨਹੀਂ ਵੇਚਦਾ।
ਵਾਈਟ ਹਿਲ ਪ੍ਰੋਡਕਸ਼ਨ ਪ੍ਰਾਊਡਲੀ ਪ੍ਰੈਜ਼ੈਂਟਸ ਬਾਈ ਲਾਰਸ, ਇੱਕ ਕਹਾਣੀ ਕਿਸਾਨ ਤੇ ਉਹਦੇ ਟਰੈਕਟਰ ਦੀ।
ਜਿੱਦਾਂ ਮੈਂ ਤਾਂ ਲੈ ਜੇ ਆਪਣਾ ਬਾਈ ਲਾਰਸ ਆ ਕੇ
ਉਹ ਜੱਗ ਨੂੰ ਵਿਖਾਉਣਾ ਅੱਜ ਹੱਕ ਜਿੱਤ ਕੇ।
ਡਾਰਲਿੰਗ ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਪ੍ਰਾਚੀ ਟਹਿਲਾ, ਇੱਕ ਮੁਕਾਬਲਾ ਜਿਗਰੇ ਦਾ ਪਿਆਰ ਲਈ, ਬਾਈ ਲਾਰਸ ਲਈ, ਕਿਉਂਕਿ ਇਹ ਸਿਰਫ ਟਰੈਕਟਰ ਨਹੀਂ ਲਾੜੀਦਾਰ ਹੈ। ਬਾਈ ਲਾਰਸ 6 ਅਕਤੂਬਰ ਤੋਂ ਨਜ਼ਦੀਕੀ ਸਿਨੇਮਾ ਘਰਾਂ ਚ।
ਦਸ ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ਯ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰ ਸਕੋਰ। ਲਕਸ਼ਯ ਆਈਸ ਪੀਟੀਈ ਕੋਚਿੰਗ ਇੰਸਟੀਚਿਊਟ 28 ਚੈਡਰ ਰੋਡ, ਰਿਜ਼ਰਵੋਇਰ, ਵਿਕਟੋਰੀਆ।
ਸਹਾਰਾ ਟ੍ਰੈਵਲਸ ਇੰਟਰਨੈਸ਼ਨਲ ਟ੍ਰੈਵਲ ਵਾਸਤੇ ਸਭ ਤੋਂ ਵਧੀਆ ਨਾਮ। ਫਲਾਈਟਸ, ਹੋਟਲ ਬੁਕਿੰਗਸ, ਟ੍ਰੈਵਲ ਇੰਸ਼ੋਰੈਂਸ ਕਰਵਾਉਣ ਲਈ ਜਾਂ ਕਿਸੇ ਵੀ ਤਰ੍ਹਾਂ ਦੇ ਸਫ਼ਰ ਸੰਬੰਧੀ ਜਾਣਕਾਰੀ ਲੈਣ ਲਈ ਹੁਣੇ ਸੰਪਰਕ ਕਰੋ 03-9408-8466 ਜਾਂ ਫਿਰ ਮੋਬਾਈਲ ਤੇ ਫੋਨ ਕਰੋ 04-3030-0771। ਵੈਬਸਾਈਟ ਵਿਜ਼ਿਟ ਕਰ ਸਕਦੇ ਹੋ sahara travels.com.au। ਸਹਾਰਾ ਟ੍ਰੈਵਲ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਦੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਫੀਟ ਕਰਾਂਗੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387590629.
Nanak Bakery, Dandenong, Melbourne wale Harman Radio nu sponsor karde han. ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ।
ਜੀ ਦੋਸਤੋ, ਇੱਕ ਵਪਾਰਕ ਵਕਫੇ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ, ਅੱਜ ਤੁਸੀਂ ਸੁਣ ਰਹੇ ਹੋ ਜੀ ਮੈਲਬਨ ਤੋਂ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ। ਹੁਣ ਵੇਲਾ ਜਿਹੜਾ ਜੀ ਉਹ ਆ ਗਿਆ ਅਗਲੇ ਸਿਲਸਿਲੇ ਦਾ, ਤੇ ਸਿਲਸਿਲੇ ਦੇ ਵਿੱਚ ਅੱਜ ਆਪਾਂ ਇੱਕ ਖਾਸ ਵਿਸ਼ੇ ਤੇ ਗੱਲਬਾਤ ਕਰਨੀ ਆ। ਸੋ ਵਿਸ਼ਾ ਹੈਗਾ ਜੀ ਕਿ ਜਿਹੜੇ ਪੰਜਾਬੀ ਭਾਈਚਾਰੇ ਦੇ ਵਿਚ ਜਾਂ ਭਾਰਤੀ ਭਾਈਚਾਰੇ ਦੇ ਵਿਚ ਜਿਹੜੇ ਪਰਿਵਾਰਾਂ ਦੇ ਵਿਚ ਪੇਰੈਂਟਸ ਭਾਰਤ ਤੋਂ ਪੰਜਾਬ ਤੋਂ ਇੱਥੇ ਆ ਕੇ ਸਾਡੇ ਨਾਲ ਰਹਿੰਦੇ ਨੇ, ਉਹਨਾਂ ਦੇ ਲਈ ਕਿਹੜੀਆਂ ਕਿਹੜੀਆਂ ਦਿੱਕਤਾਂ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਤੁਸੀਂ ਮਹਿਸੂਸ ਕਰਦੇ ਹੋ? ਔਰ ਜ਼ਿਆਦਾਤਰ ਦੇਖਣ ਦੇ ਵਿਚ ਇਹ ਆ ਰਿਹਾ ਕਿ ਸਾਡੇ ਜਿਹੜੇ ਪੇਰੈਂਟਸ ਆ ਉਹਨਾਂ ਦੀ ਸਿਹਤ ਨੂੰ ਲੈ ਕੇ ਕਈ ਵਾਰ ਮੁਸ਼ਕਲਾਂ ਜਿਹੜੀਆਂ ਉਹ ਆ ਜਾਂਦੀਆਂ, ਜਾਂ ਫਿਰ ਇੱਥੋਂ ਦੇ ਜਿਹੜੇ ਰੂਲਸ ਨੇ ਰੈਗੂਲੇਸ਼ਨਸ ਨੇ ਉਹਨਾਂ ਨੂੰ ਅਪਣਾਉਣ ਦੀ ਜਿਹੜੀ ਕਈ ਵਾਰ ਪ੍ਰੋਬਲਮ ਆਉਂਦੀ ਹੈ, ਸਮੱਸਿਆ ਇਹ ਆਉਂਦੀ ਹੈ ਕਿ ਜਿਹੜਾ ਲੈਂਗੁਏਜ ਬੈਰੀਅਰ ਹੈ ਉਹ ਕਿਤੇ ਨਾ ਕਿਤੇ ਅੜਿੱਕਾ ਬਣ ਜਾਂਦਾ ਹੈ। ਤੇ ਤੀਸਰੀ ਜਿਹੜੀ ਗੱਲ ਹੈ ਉਹ ਜੇ ਕਰੀਏ ਤਾਂ ਇਕਲਾਪੇ ਦੀ, ਹਨਾ, ਬਹੁਤ ਸਾਰੇ ਪੇਰੈਂਟਸ ਜਿਹੜੇ ਆ ਉਹ ਇਹ ਮਹਿਸੂਸ ਕਰਦੇ ਆ ਕਿ ਇਨ੍ਹਾਂ ਕੰਟਰੀਜ਼ ਦੇ ਵਿਚ ਆ ਕੇ ਉਹ ਇਕਲਾਪਾ ਜ਼ਿਆਦਾ ਹੰਡਾਉਂਦੇ ਆ, ਜਦਕਿ ਪੰਜਾਬ ਦੇ ਵਿਚ ਭਾਵੇਂ ਉਹ ਰਹਿੰਦੇ ਇਕੱਲੇ ਹੀ ਹੋਣੇ ਆ ਉੱਥੇ ਵੀ, ਪਰ ਉੱਥੇ ਉਨਾ ਇਕਲਾਪਾ ਜਿਹੜਾ ਉਹ ਮਹਿਸੂਸ ਨਹੀਂ ਹੁੰਦਾ। ਸੋ ਇਹ ਸਾਰੀਆਂ ਸਮੱਸਿਆਵਾਂ ਦੇ ਉੱਤੇ ਅੱਜ ਅਸੀਂ ਗੱਲ ਕਰਨੀ ਚਾਹਵਾਂਗੇ। ਤੁਸੀਂ ਜ਼ਰੂਰ ਦੱਸੋ ਜਿਨ੍ਹਾਂ ਦੇ ਵੀ ਪੇਰੈਂਟਸ ਤੁਹਾਡੇ ਕੋਲ ਪਹੁੰਚੇ ਹੋਏ ਆ, ਤੁਸੀਂ ਕੀ ਮਹਿਸੂਸ ਕਰਦੇ ਹੋ, ਉਹ ਕੀ ਮਹਿਸੂਸ ਕਰਦੇ ਨੇ, ਪਲੀਜ਼ ਸਾਡੇ ਨਾਲ ਸਾਂਝ ਪਾਓ। ਅਸੀਂ ਚਾਹਵਾਂਗੇ, ਦਲਜੀਤ ਸਿੰਘ ਢਿੱਲੋਂਹਰੀ ਵੀ ਅੱਜ ਕੱਲ੍ਹ ਆਸਟ੍ਰੇਲੀਆ ਦੇ ਦੌਰੇ ਤੇ ਨੇ, ਮੈਲਬਨ ਦੇ ਵਿਚ ਰੁਕੇ ਹੋਏ ਨੇ, ਤੇ ਢਿੱਲੋਂ ਸਾਹਿਬ ਤੁਸੀਂ ਅੱਜ ਵੈਸੇ ਵੀ ਮੈਸੇਜ ਨਹੀਂ ਕੀਤਾ ਸਾਨੂੰ, ਔਰ ਅਸੀਂ ਉਡੀਕਦੇ ਹਾਂ, ਤੁਸੀਂ ਵੀ ਜ਼ਰੂਰ ਆਪਣੀ ਸਾਂਝ ਪਾਓ ਕਿਉਂਕਿ ਤੁਹਾਡਾ ਤਜਰਬਾ ਬੋਲਦਾ ਜੀ ਵੱਡਿਆਂ ਦਾ। ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਜ ਜਿਹੜੀ ਇਹ ਗੱਲਬਾਤ ਹੈ ਉਹਨੂੰ ਉਸਾਰੂ ਬਣਾ ਸਕੀਏ ਤੁਹਾਡੇ ਸਾਰਿਆਂ ਦੇ ਵਿਚਾਰਾਂ ਦੇ ਨਾਲ। ਸੋ ਸਾਡੇ ਨਾਲ ਗੱਲਬਾਤ ਕਰਨੀ ਚਾਹੀਏ ਜੀ ਸਨੀ ਸਿੰਘ ਹੋਰਾਂ ਨੇ ਕਿ ਇੰਸ਼ੋਰੈਂਸ ਜਿਹੜੀ ਆ ਪੇਰੈਂਟਸ ਦੇ ਲਈ ਕਿਹੜੀ ਲੈਣੀ ਚਾਹੀਦੀ ਆ, ਇਹਦੇ ਬਾਰੇ ਚ ਵੀ ਜ਼ਰੂਰ ਗੱਲ ਕਰਿਓ। ਔਰ ਸਿਹਤ ਨੂੰ ਲੈ ਕੇ ਜਦੋਂ ਗੱਲ ਹੁੰਦੀ ਆ ਪੇਰੈਂਟਸ ਦੀ ਤਾਂ ਇਹ ਬਹੁਤ ਜ਼ਰੂਰੀ ਹੋ ਜਾਂਦਾ ਕਿ ਉਹਨਾਂ ਦੀ ਜਿਹੜੀ ਇੰਸ਼ੋਰੈਂਸ ਆ ਉਹ ਪਹਿਲਾਂ ਤੋਂ ਕੀਤੀ ਹੋਵੇ, ਜਾਂ ਇੱਥੇ ਬੁਲਾਉਣ ਤੋਂ ਪਹਿਲਾਂ ਅਸੀਂ ਉਹਨਾਂ ਦਾ ਕੋਈ ਇੰਸ਼ੋਰੈਂਸ ਪਲਾਨ ਜਿਹੜਾ ਆ ਉਹ ਜ਼ਰੂਰ ਅਪਣਾਈਏ, ਹਨਾ। ਤੇ ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਜਿਹੜੀਆਂ ਇੱਥੇ ਵੀ ਇੰਸ਼ੋਰੈਂਸ ਕਰਦੀਆਂ ਨੇ ਜੀ, ਔਰ ਉਹਨਾਂ ਦੇ ਵੱਖ ਵੱਖ ਪੈਕੇਜਸ ਹੁੰਦੇ ਨੇ, ਜਿਵੇਂ ਸਾਨੂੰ ਕੋਹਲੀ ਸਾਹਿਬ ਨੇ ਸੁਝਾਅ ਦਿੱਤਾ ਕਿ ਬਿਊਪਾ ਜਿਹੜੀ ਹੈ ਜੀ ਉਹ ਇੱਕ ਵਧੀਆ ਇੰਸ਼ੋਰੈਂਸ ਕੰਪਨੀ ਔਰ ਪੇਰੈਂਟਸ ਦੇ ਲਈ ਅਪਣਾਉਣੀ ਚਾਹੀਦੀ ਆ ਉਸ ਇੰਸ਼ੋਰੈਂਸ ਕੰਪਨੀਜ਼ ਦੇ ਜਿਹੜੇ ਪਲਾਨ ਆ, ਹਨਾ। ਔਰ ਪਲਾਨ ਜਿਹੜੇ ਆ ਜੀ ਉਹ ਮੈਨੂੰ ਲੱਗਦਾ ਕਿ ਪਰਸਨ ਟੂ ਪਰਸਨ ਵੈਰੀ ਕਰਦੇ ਆ, ਕਿਉਂਕਿ ਬਹੁਤ ਸਾਰੇ ਜਿਹੜੇ ਪੇਰੈਂਟਸ ਇੱਥੇ ਆਉਂਦੇ ਆ ਬਹੁਤ ਤੰਦਰੁਸਤ ਹੁੰਦੇ ਆ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਉਹਨਾਂ ਨੂੰ ਸਿਹਤ ਸੰਬੰਧੀ ਨਹੀਂ ਹੁੰਦੀ, ਔਰ ਉਹਨਾਂ ਦੇ ਜਿਹੜੇ ਮੈਡੀਕਲ ਦੇ ਵਿੱਚ ਵੀ ਇਹ ਸਾਰਾ ਕੁਝ ਕਲੀਅਰ ਹੁੰਦਾ ਆ, ਹਨਾ, ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਨਹੀਂ ਆ। ਪਰ ਕਈ ਵਾਰ ਜਿਹੜੇ ਪੇਰੈਂਟਸ ਸਾਲ ਦੇ ਵੀਜ਼ੇ ਤੇ ਸਾਲ ਦੇ ਲਈ ਇੱਥੇ ਰਹਿਣ ਆਉਂਦੇ, ਉਹਨਾਂ ਦਾ ਜਦੋਂ ਮੈਡੀਕਲ ਹੁੰਦਾ ਤੇ ਕਈ ਵਾਰ ਕੁਝ ਨਵੀਆਂ ਹੀ ਜਿਹੜੀਆਂ ਸਮੱਸਿਆਵਾਂ ਮੈਡੀਕਲ ਦੌਰਾਨ ਸਾਹਮਣੇ ਆਉਂਦੀਆਂ ਆ, ਤੇ ਫਿਰ ਉਸ ਸਮੱਸਿਆ ਨੂੰ ਲੈ ਕੇ ਜਿਹੜਾ ਵੀਜ਼ਾ ਆ ਕਈ ਵਾਰ ਫਸ ਜਾਂਦਾ, ਔਰ ਫਿਰ ਦੋ ਵਾਰ ਤਿੰਨ ਵਾਰ ਜਿਹੜਾ ਮੈਡੀਕਲ ਆ ਉਹ ਕਰਾਉਣਾ ਜ਼ਰੂਰੀ ਹੋ ਜਾਂਦਾ। ਸੋ ਉਹ ਸਮੱਸਿਆ ਆਉਣ ਤੇ ਸਾਨੂੰ ਪਹਿਲਾਂ ਤੋਂ ਹੀ ਚੁਕੰਨੇ ਹੋ ਜਾਣਾ ਚਾਹੀਦਾ ਕਿ ਇੰਸ਼ੋਰੈਂਸ ਪੈਕੇਜ ਜਿਹੜਾ ਪਲਾਨ ਪੈਕੇਜ ਆ ਉਹ ਕਿਹੜਾ ਆਪਾਂ ਲੈਣਾ ਆ, ਜੇਕਰ ਉਹਨਾਂ ਨੂੰ ਹਰਟ ਦੀ ਕੋਈ ਸਮੱਸਿਆ ਜਿਹੜੀ ਉਹਦੇ ਵਿੱਚ ਆਈ ਆ, ਤੇ ਫਿਰ ਹਰਟ ਦੇ ਨਾਲ ਸੰਬੰਧਿਤ ਜਿਹੜੇ ਪਲਾਨ ਆ, ਕਿਉਂਕਿ ਬਹੁਤ ਸਾਰੇ ਅਲੱਗ ਅਲੱਗ ਪੈਕੇਜਸ ਹੁੰਦੇ ਇੰਸ਼ੋਰੈਂਸ ਕੰਪਨੀਜ਼ ਦੇ ਵੀ, ਸੋ ਉਹਨਾਂ ਦੇ ਵਿੱਚ ਬਹੁਤ ਜਿਹੜੇ ਨਾਰਮਲ ਪਲਾਨ ਆ ਉਹਨਾਂ ਦੇ ਵਿੱਚ ਤਾਂ ਸਿਰਫ ਫਲੂ ਹੋ ਗਿਆ, ਬੁਖਾਰ ਹੋ ਗਿਆ, ਹਨਾ, ਜਾਂ ਫਿਰ ਜਿਹੜੀਆਂ ਛੋਟੀਆਂ ਮੋਟੀਆਂ ਜਿਹੜੀਆਂ ਸਿਹਤ ਸਮੱਸਿਆਵਾਂ ਆ ਉਹਨਾਂ ਨੂੰ ਲੈ ਕੇ ਬਹੁਤ ਨਾਰਮਲ ਪਲਾਨ ਆ, ਪਰ ਉਸ ਤੋਂ ਬਾਅਦ ਜੇਕਰ ਤੁਹਾਨੂੰ ਗੋਡਿਆਂ ਦੀ ਪ੍ਰੋਬਲਮ ਆ, ਹਨਾ, ਜਾਂ ਫਿਰ ਤੁਹਾਨੂੰ ਕੋਈ ਕਿਸੇ ਸਰਜਰੀ ਦੀ ਜ਼ਰੂਰਤ ਪੈ ਸਕਦੀ ਆ, ਤਾਂ ਉਹਦੇ ਲਈ ਜਿਹੜੇ ਪਲਾਨ ਆ ਉਹ ਡਿਫਰੈਂਟ ਹੁੰਦੇ ਆ, ਔਰ ਉਹ ਇਨਕਲੂਡ ਹੁੰਦੇ ਆ ਨਹੀਂ ਹੁੰਦੇ, ਇਹ ਸਾਰਾ ਕੁਝ ਜਿਹੜਾ ਜਾਣਨਾ ਬਹੁਤ ਜ਼ਰੂਰੀ ਹੁੰਦਾ। ਸੋ ਆਪਾਂ ਅੱਜ ਗੱਲਬਾਤ ਕਰਦੇ ਆ ਜੀ ਪੇਰੈਂਟਸ ਦੀਆਂ ਪਰੇਸ਼ਾਨੀਆਂ, ਪੇਰੈਂਟਸ ਦੀਆਂ ਜਿਹੜੀਆਂ ਦਿੱਕਤਾਂ ਖੁਦ ਉਹ ਕੀ ਮਹਿਸੂਸ ਕਰਦੇ ਆ, ਤੁਸੀਂ ਜ਼ਰੂਰ ਸਾਡੇ ਨਾਲ ਅੱਜ ਗੱਲਬਾਤ ਰਾਹੀਂ ਸਾਂਝ ਪਾਓ। ਫੋਨ ਕਰ ਸਕਦੇ ਹੋ ਤੁਸੀਂ 02-8599-2511 ਤੇ 2811 ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਨਾਲ ਵੀ ਮੈਸੇਜ ਭੇਜ ਸਕਦੇ ਹੋ, ਟੈਲੀਗ੍ਰਾਮ ਦੇ ਲਈ ਸਾਡਾ ਨੰਬਰ ਹੈਗਾ 9107508014489 ਤੇ ਤੁਸੀਂ request@harmonradio.com ਤੇ ਜਾ ਕੇ ਵੀ ਸਾਨੂੰ ਈਮੇਲ ਕਰ ਸਕਦੇ ਹੋ। ਸੋ ਦੋਸਤੋ ਇਹ ਤੁਹਾਡੇ ਲਈ ਹੋਰ ਵੀ ਸੌਖਾ ਹੋ ਗਿਆ ਜਿਹੜੀ ਸਾਡੀ ਨਵੀਂ ਐਪ ਸਰਬਜੀਤ ਸਿੰਘ ਹੋਰਾਂ ਨੇ ਇੰਸਟਾਲ ਕੀਤੀ ਆ, ਉਹਦੇ ਰਾਹੀਂ ਤੁਸੀਂ ਸਿੱਧਾ ਹੀ ਜਿਹੜਾ ਮੈਸੇਜ ਆ ਟੈਲੀਗ੍ਰਾਮ ਤੇ ਦਾ ਲਿੰਕ ਜਿਹੜਾ ਉਹਦੇ ਉੱਤੇ ਦਿੱਤਾ ਗਿਆ, ਤੁਸੀਂ ਉਸ ਲਿੰਕ ਨੂੰ ਜਦੋਂ ਕਲਿੱਕ ਕਰੋਗੇ ਤਾਂ ਤੁਸੀਂ ਸਿੱਧਾ ਮੈਸੇਜ ਆ ਉਹਦੇ ਵਿੱਚ ਟਾਈਪ ਕਰ ਸਕਦੇ ਹੋ। ਇਸੇ ਤਰ੍ਹਾਂ ਉੱਥੇ ਕਾਲ ਕਰਨ ਦੇ ਲਈ ਨੰਬਰ ਜਿਹੜੇ ਉਹ ਵੀ ਦਿੱਤੇ ਗਏ ਨੇ, ਤੁਸੀਂ ਉਹ ਨੰਬਰ ਜਿਹੜੇ ਆ ਉਹਨਾਂ ਨੂੰ ਕਲਿੱਕ ਕਰਕੇ ਸਿੱਧਾ ਹੀ ਕਾਲ ਜਿਹੜੀ ਉਹ ਸਟੂਡੀਓ ਚ ਲਗਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਜੇ ਮੇਲ ਕਰਨੀ ਹੈ ਤਾਂ ਈਮੇਲ ਐਡਰੈਸ ਜਿਹੜਾ ਉਹ ਵੀ ਜ਼ਰੂਰ ਦਿੱਤਾ ਗਿਆ ਔਰ ਤੁਸੀਂ ਸਿੱਧਾ ਜਿਹੜਾ ਆਪਣਾ ਮੈਸੇਜ ਹੈ ਸਾਡੇ ਤੱਕ ਪਹੁੰਚਾ ਸਕਦੇ ਹੋ। ਸਾਡੇ ਕੋਲ ਬਹੁਤ ਸਾਰੇ ਮੈਸੇਜ ਵੀ ਪਹੁੰਚੇ ਹੋਏ, ਆਪਾਂ ਪਹਿਲਾਂ ਮੈਸੇਜਿਸ ਲੈਂਦੇ ਹਾਂ, ਮੈਸੇਜਿਸ ਤੋਂ ਬਾਅਦ ਫਿਰ ਇੱਕ ਗੀਤ ਜਿਹੜਾ ਸਾਨੂੰ ਫਰਮਾਇਸ਼ ਕੀਤਾ ਜੀ ਜੋਗਾ ਲਵਾਣਾ ਹੋਰਾਂ ਨੇ, ਤੁਹਾਨੂੰ ਉਹ ਸੁਣਾਉਣੇ ਆ ਤੇ ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਅੱਗੇ ਵਧਾਉਣੇ ਆ। ਮੈਸੇਜਿਸ ਦੇ ਵਿੱਚ ਸਾਨੂੰ ਬਹੁਤ ਦੇਰ ਤੋਂ ਪਿੰਦਰ ਬਰਾੜ ਹੋਰਾਂ ਨੇ ਮੈਸੇਜ ਕੀਤਾ ਹੋਇਆ, ਸਤਿ ਸ੍ਰੀ ਅਕਾਲ ਬੁਲਾਈ ਸੀ ਇਹਨਾਂ ਨੇ ਤੇ ਕਹਿੰਦੇ ਨਾਈਸ ਪ੍ਰੋਗਰਾਮ ਜੀ, ਕੀਪ ਇਟ ਅਪ ਪਿੰਦਰ ਜੀ, ਬਹੁਤ ਬਹੁਤ ਧੰਨਵਾਦ, ਪ੍ਰੋਗ ਤੁਸੀਂ ਪਸੰਦ ਕੀਤਾ ਔਰ ਹੱਲਾ ਸ਼ੇਰੀ ਵੀ ਦਿੱਤੀ ਹੈ ਸਾਨੂੰ, ਇਸੇ ਤਰ੍ਹਾਂ ਦਿੰਦੇ ਰਿਹਾ ਕਰੋ, ਬਹੁਤ ਬਹੁਤ ਸ਼ੁਕਰੀਆ, ਬਣੇ ਰਹੋ ਜੁੜੇ ਰਹੋ। ਤੇ ਅੱਗੇ ਗੁਰੀਥਿਨ ਸ਼ੈਪਟਨ ਵਾਲੇ ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਇਹਨਾਂ ਨੇ ਬੁਲਾਈ ਸੀ ਮਿੰਟੂ ਭਾਜੀ ਨੂੰ ਵੀ ਔਰ ਮਿੰਟੂ ਭਾਜੀ ਹੁਣ ਜਾ ਚੁੱਕਿਆ, ਜੇ ਪ੍ਰੋਗਰਾਮ ਸੁਣਦੇ ਹੋਣਗੇ ਤਾਂ ਜ਼ਰੂਰ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ, ਮੇਰੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਬਹੁਤ ਹੀ ਸੋਹਣਾ ਜਿਹਾ ਬਹੁਤ ਹੀ ਖੁਸ਼ ਨੁਮਾ ਜਿਹਾ ਮੈਸੇਜ ਸਾਡੇ ਤੱਕ ਪਹੁੰਚਾਇਆ ਉਹਨਾਂ ਨੇ। ਕਹਿੰਦੇ ਖੁਸ਼ ਨਸੀਬ ਹੈ ਵੋ ਜੋ ਦਿਲ ਮੇ ਕਿਸੀ ਕੋ ਜਗ੍ਹਾ ਦੇਤੇ ਹੈ, ਖੁਸ਼ ਨਸੀਬ ਹੈ ਵੋ ਜੋ ਦਿਲ ਮੇ ਕਿਸੀ ਕੋ ਜਗ੍ਹਾ ਦੇਤੇ ਹੈ, ਬੇਚੈਨੀ ਸਹਿ ਕਰ ਵੀ ਦੂਸਰੋ ਕੋ ਹੱਸਣਾ ਸਿਖਾ ਦੇਤੇ ਹੈ, ਦੁਨੀਆ ਵਾਲੇ ਲਾਖ ਚਾਹੇ ਬਦਨਾਮ ਉਨ੍ਹੇ ਕਰ ਲੇ, ਦੁਨੀਆ ਵਾਲੇ ਲਾਖ ਚਾਹੇ ਬਦਨਾਮ ਉਨ੍ਹੇ ਕਰ ਲੇ, ਮਗਰ ਵੋ ਆਪਣੀ ਸਾਦਗੀ ਸੇ ਹਰ ਦਿਲ ਮੇ ਜਗ੍ਹਾ ਬਣਾ ਲੇਤੇ ਹੈ, ਮਗਰ ਵੋ ਆਪਣੀ ਸਾਦਗੀ ਸੇ ਹਰ ਦਿਲ ਮੇ ਜਗ੍ਹਾ ਬਣਾ ਲੇਤੇ ਹੈ। ਕਿਆ ਬਾਤ ਹੈ ਜੀ, ਬਹੁਤ ਖੂਬ, ਬਹੁਤ ਹੀ ਸੋਹਣਾ ਜਿਹਾ ਮੈਸੇਜ, ਔਰ ਜਦੋਂ ਪਿਆਰੇ ਪਿਆਰੇ ਜੇ ਸੋਹਣੇ ਸੋਹਣੇ ਤੁਸੀਂ ਮੈਸੇਜ ਭੇਜਦੇ ਹੋ ਨਾ ਤਾਂ ਫਿਰ ਪ੍ਰੋਗਰਾਮ ਦੇ ਵਿੱਚ ਤਾਂ ਆਪਣੇ ਆਪ ਫਿਰ ਖੂਬਸੂਰਤੀ ਜਿਹੜੀ ਆ ਉਹ ਆਉਣੀ ਲਾਜ਼ਮੀ ਆ। ਬਹੁਤ ਬਹੁਤ ਧੰਨਵਾਦ ਗੁਰੂ ਜੀ, ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਚ। ਅੱਗੇ ਸਾਡੇ ਨਾਲ ਜੋਗਾ ਲੁਬਾਣਾ ਹੋਰਾਂ ਨੇ ਸਾਂਝ ਪਾਈ, ਇਹਨਾਂ ਨੇ ਬਹੁਤ ਸੋਹਣੇ ਜਿਹੇ ਵਿਚਾਰ ਵੀ ਪਹਿਲਾਂ ਸਾਡੇ ਨਾਲ ਸਾਂਝੇ ਕੀਤੇ ਸੀ, ਮੈਂ ਤੁਹਾਡੇ ਨਾਲ ਸਾਰੇ ਵਿਚਾਰਾਂ ਦੀ ਸਾਂਝ ਪਾਈ ਸੀਗੀ ਔਰ ਹੁਣ ਉਹਨਾਂ ਨੇ ਇੱਕ ਸੁਨੇਹਾ ਵੀ ਭੇਜਿਆ। ਕਹਿੰਦੇ ਸਤਿ ਸ੍ਰੀ ਅਕਾਲ ਜੀ ਸਭ ਨੂੰ, ਕੀ ਹਾਲ ਚਾਲ ਹੈ ਜੀ? ਹਾਲ ਚਾਲ ਆਪਣੇ ਬਹੁਤ ਵਧੀਆ ਜੋਗਾ ਜੀ, ਤੁਸੀਂ ਸੁਣਾਓ? ਔਰ ਕਹਿੰਦੇ ਉਮੀਦ ਕਰਦਾ ਕਿ ਆਪ ਠੀਕ ਹੋਵੋਗੇ, ਬਾਕੀ ਮੈਂ ਵੀ ਠੀਕ ਹਾਂ ਜੀ। ਤੇ ਇਹਨਾਂ ਨੇ ਇੱਕ ਗੀਤ ਜੀ ਦਾ ਫਰਮਾਇਸ਼ ਕੀਤੀ ਹੈ, ਨਾਲ ਹੀ ਨਾਲ ਅਰਦਾਸ ਕਰ ਰਹੇ ਆ ਜੀ ਕਿ ਬਾਬਾ ਜੀ ਕਹਿੰਦੇ ਸਭ ਤੇ ਮੇਹਰ ਰੱਖਣ ਤੇ ਰੱਬ ਰਾਖਾ, ਲਵ ਯੂ ਆਲ, ਤੇ ਕਹਿੰਦੇ ਮਿਲਦੇ ਆ ਫਿਰ ਕੋਈ ਚੰਗੇ ਵਿਚਾਰਾਂ ਨਾਲ। ਬਿਲਕੁਲ ਜੀ, ਤੁਸੀਂ ਵਿਚਾਰਾਂ ਦੀ ਸਾਂਝ ਜ਼ਰੂਰ ਪਾਓ ਔਰ ਆਪਾਂ ਜਿਹੜੇ ਟੌਪਿਕ ਤੇ ਅੱਜ ਗੱਲ ਕਰ ਰਹੇ ਹਾਂ ਉਹਦੇ ਬਾਰੇ ਚ ਵੀ ਜੇਕਰ ਤੁਸੀਂ ਕੁਛ ਆਪ ਚਿੰਤਾ ਰੱਖਦੇ ਹੋ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ। ਹਰਮੀਤ ਸਿੰਘ ਚਾਨਾ ਹੋਰੀ ਵੀ ਸਾਡੇ ਨਾਲ ਅੱਗੇ ਸ਼ਾਮਲ ਹੋਏ ਆ, ਇਹਨਾਂ ਨੇ ਵੀ ਬਹੁਤ ਖੂਬਸੂਰਤ ਜੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ। ਸਤਿ ਸ੍ਰੀ ਅਕਾਲ ਟੂ ਆਲ ਕਹਿੰਦੇ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਟਾਰਟਿੰਗ ਸੌਂਗ ਇਨ ਪ੍ਰੋਗਰਾਮ ਵਾਜ ਨਾਈਸ, ਬਹੁਤ ਬਹੁਤ ਧੰਨਵਾਦ ਜੀ, ਗੀਤ ਤੁਸੀਂ ਪਸੰਦ ਕੀਤਾ ਤੇ ਓਕੇ ਬਾਏ ਕਹਿੰਦੇ, ਬਾਏ ਬਾਏ ਜੀ, ਮੈਨੂੰ ਲੱਗਦਾ ਤੁਸੀਂ ਬਿਜ਼ੀ ਹੋਣੇ ਹੋ ਪਰ ਬਹੁਤ ਸੋਹਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਆਪਾਂ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਕਹਿੰਦੇ ਕੁਝ ਚੀਜ਼ਾਂ ਸਮੀਪ ਜਾਣੇ ਪਰ ਬਗੈਰ ਮੰਗੇ ਮਿਲ ਜਾਤੀ ਹੈ, ਕੁਝ ਚੀਜ਼ਾਂ ਸਮੀਪ ਜਾਣੇ ਪਰ ਬਗੈਰ ਮੰਗੇ ਮਿਲ ਜਾਤੀ ਹੈ, ਜੈਸੇ ਬਰਫ਼ ਕੇ ਪਾਸ ਸ਼ੀਤਲਤਾ, ਅਗਨੀ ਕੇ ਪਾਸ ਗਰਮਾਹਟ ਔਰ ਗੁਲਾਬ ਕੇ ਪਾਸ ਸੁਗੰਧੀ। ਕਿਆ ਬਾਤ ਹੈ ਜੀ, ਫਿਰ ਭਗਵਾਨ ਸੇ ਮੰਗਨੇ ਕੀ ਬਜਾਏ ਨਿਕਟਤਾ ਬਣਾਓਗੇ ਤੋ ਸਭ ਕੁਛ ਆਪਣੇ ਆਪ ਮਿਲਣਾ ਸ਼ੁਰੂ ਹੋ ਜਾਏਗਾ। ਬਿਲਕੁਲ ਜੀ, ਕਹਿੰਦੇ ਜੀ ਕਣ ਕਣ ਦੇ ਵਿੱਚ ਉਹ ਆਪ ਵਸਦਾ ਹੈ ਨਾ, ਸੋ ਗੱਲ ਉਹੀ ਹੈ ਕਿ ਨੇੜਤਾ ਵਧਾਉਣ ਦੀ ਔਰ ਉਸ ਨੂੰ ਦੂਜਿਆਂ ਚੋਂ ਪਾਉਣ ਦੀ ਹੈ। ਬਹੁਤ ਬਹੁਤ ਧੰਨਵਾਦ। ਤੇ ਅਗਲਾ ਵੀ ਉਹਨਾਂ ਨੇ ਬਹੁਤ ਸੋਹਣਾ ਜਿਹਾ ਅੱਗੇ ਭੇਜਿਆ ਵਿਚਾਰ, ਵਨ ਡੇ ਕਹਿੰਦੇ ਬ੍ਰੇਨ ਆਸਕਡ ਹਰਟ ਵਾਈ ਆਰ ਯੂ sending message to people without any reason, lovely reply by heart to brain, kehnde you need reasons, I need relations, good morning. Kya baat hai ji, bahut khoob aur bahut sohne vicharan naal saanjh paiye Harmeet ji, tusi ajj te bahut changa lagya, ise tarah program de vich bane raho, jude raho te vicharan di saanjh paunde raho. ਤੇ ਅੱਗੇ ਸਾਡੇ ਨਾਲ ਸਾਂਝ ਪਾਈ ਹੈ ਜੀ ਕੁਲਦੀਪ ਕੌਰ ਹੋਰਾਂ ਨੇ, ਸੋ ਕੁਲਦੀਪ ਜੀ ਵੀ ਬੜੇ ਦਿਨਾਂ ਦੇ ਬਾਅਦ ਅੱਜ ਆਪਣੇ ਮੈਸੇਜ ਦੇ ਜ਼ਰੀਏ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਬਹੁਤ ਚੰਗਾ ਲੱਗਿਆ ਕੁਲਦੀਪ ਜੀ, ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬੁਲਾ ਰਹੇ ਨੇ ਹਰਮਨ ਰੇਡੀਓ ਦੇ ਵਿਹੜੇ ਬੈਠੇ ਸਾਰੇ ਹੀ ਪਰਿਵਾਰ ਨੂੰ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਕੋਲੋਂ ਤੇ ਆਪ ਸਭ ਦਾ, ਕਹਿੰਦੇ ਸਮਾਂ ਸੁੱਖਾਂ ਚ ਬਤੀਤ ਹੋਵੇ ਇਹ ਅਰਦਾਸ ਬੇਨਤੀ ਰਹਿੰਦੀ ਹੈ ਜੀ। ਤੇ ਹੋਰ ਜੀ ਕਿਵੇਂ ਹੋ? ਬਿਲਕੁਲ ਜੀ ਆਪਾਂ ਠੀਕ ਠਾਕ ਆ, ਕਿਰਪਾ ਜੀ ਬਾਬਾ ਜੀ ਦੀ, ਔਰ ਕਹਿੰਦੇ ਕੋਸ਼ਿਸ਼ ਸੀ ਇੱਕ ਸਾਇਲੈਂਸ ਲਿਸਨਰ ਬਣ ਕੇ ਰਹਿਣ ਦੀ ਪਰ ਜ਼ਰੂਰੀ ਸਮਝਿਆ ਕਿ ਗੱਲ ਕੀਤੀ ਜਾਵੇ। ਕਹਿੰਦੇ ਜਿਵੇਂ ਮਿੰਟੂ ਵੀਰ ਜੀ ਦੱਸ ਰਹੇ ਸੀ ਕਿ ਉਹਨਾਂ ਨੂੰ ਵਾਰ ਵਾਰ ਬੋਲਣ ਲਈ ਕਿਹਾ ਜਾ ਰਿਹਾ, ਵੀਰ ਜੀ ਇਹ ਗੱਲ ਸਹੀ ਹੈ, ਉਸ ਸਮੇਂ ਸਾਡੇ ਵੀਰ ਭੈਣ ਇਹ ਭੁੱਲ ਜਾਂਦੇ ਨੇ ਕਿ ਸਾਡੇ ਪਰਿਵਾਰ ਵੀ ਨੇ ਤੇ ਅਸੀਂ ਬੱਚਿਆਂ ਲਈ ਸੇਧ ਵੀ ਪੜਨਾ, ਬਹੁਤ ਸਾਰੇ ਉਦਾਹਰਣ ਨੇ ਇੱਥੇ ਵੀ। ਬਾਕੀ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਸੋ ਬਿਲਕੁਲ ਜੀ ਕੁਲਦੀਪ, ਆਪਾਂ ਤੁਹਾਡੇ ਵੀ ਵਿਚਾਰਾਂ ਦੇ ਨਾਲ ਬਿਲਕੁਲ ਸਹਿਮਤ ਹਾਂ, ਕਿਉਂਕਿ ਜੋ ਅਸੀਂ ਪਰੋਸਾਂਗੇ ਹਨਾ ਬੱਚਿਆਂ ਨੂੰ ਔਰ ਜੋ ਅਸੀਂ ਬੀਜਾਂਗੇ ਉਹੀ ਸਾਨੂੰ ਵੱਢਣਾ ਪੈਣਾ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਇਸ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਚੰਗਾ ਹੀ ਬੀਜਿਆ ਜਾਵੇ ਤਾਂ ਕਿ ਉਹਦੇ ਜਿਹੜੇ ਨਤੀਜੇ ਉਹਦਾ ਜਿਹੜੇ ਫਲ ਆ ਉਹ ਚੰਗੇ ਹੀ ਨਿਕਲਣ। ਸੋ ਪ੍ਰੋਗਰਾਮ ਪਸੰਦ ਕਰਨ ਦੇ ਲਈ ਵੀ ਬਹੁਤ ਬਹੁਤ ਧੰਨਵਾਦ। ਤੇ ਅੱਗੇ ਇਨ੍ਹਾਂ ਨੇ ਇੱਕ ਸੋਹਣਾ ਜਿਹਾ ਵਿਚਾਰ APJ ਅਬਦੁਲ ਕਲਾਮ ਹੋਰਾਂ ਦਾ ਸਾਡੇ ਨਾਲ ਸਾਂਝਾ ਕੀਤਾ। ਕਹਿੰਦੇ ਇਨਸਾਨ ਨੂੰ ਮੁਸ਼ਕਲਾਂ ਦੀ ਲੋੜ ਹੁੰਦੀ ਹੈ ਕਿਉਂਕਿ ਸਫਲਤਾ ਦਾ ਆਨੰਦ ਮਾਨਣ ਲਈ ਇਹ ਜ਼ਰੂਰੀ ਹੈ। ਬਿਲਕੁਲ ਜੀ, ਮੁਸ਼ਕਲਾਂ ਤੋਂ ਬਾਅਦ ਜਿਹੜੀ ਸਫਲਤਾ ਮਿਲਦੀ ਹੈ ਨਾ ਅਸਲ ਚ ਉਹਦਾ ਮਜ਼ਾ ਹੀ ਕੁਛ ਹੋਰ ਹੁੰਦਾ। ਸੋ ਕੁਲਦੀਪ ਜੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ। ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਜੁੜੇ ਰਹੋ। ਤੇ ਅੱਗੇ ਸਾਡੇ ਨਾਲ ਸਾਂਝ ਬਣਾਈ ਹੈ ਜੀ ਹਰਪ੍ਰੀਤ ਸਿੰਘ ਕੋਹਲੀ ਹੋਰਾਂ ਨੇ ਬ੍ਰਿਸਬੇਨ ਤੋਂ। ਪਿਆਰ ਭਰੀ ਸਤਿ ਸ੍ਰੀ ਅਕਾਲ ਅਮਰਦੀਪ ਜੀ, ਸਿਮਰ ਜੀ ਤੇ ਹਰਮਨ ਰੇਡੀਓ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ ਕਹਿੰਦੇ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਜੀ ਤੇ ਤੁਹਾਡਾ ਤੇ ਘਰ ਪਰਿਵਾਰ ਦਾ। ਵਿਹੜੇ ਚ ਬੈਠੇ ਸਾਰਿਆਂ ਦਾ ਹਾਲ ਚਾਲ ਪੁੱਛ ਰਹੇ ਨੇ, ਹਾਲ ਚਾਲ ਬਹੁਤ ਵਧੀਆ ਜੀ। ਤੇ ਆਪਾਂ ਚਾਹਾਂਗੇ ਕਿ ਤੁਸੀਂ ਅੱਜ ਜ਼ਰੂਰ ਆਪਣੇ ਵਿਚਾਰਾਂ ਦੀ ਸਾਂਝ ਪਾਓ, ਜਿਵੇਂ ਤੁਸੀਂ ਇੰਸ਼ੋਰੈਂਸ ਦੇ ਬਾਰੇ ਵੀ ਉਪਾ ਦੀ ਉਦਾਹਰਣ ਵੀ ਦਿੱਤੀ ਹੈ, ਔਰ ਕੋਹਲੀ ਸਾਹਿਬ ਜ਼ਰੂਰ ਸਾਂਝ ਪਾਇਓ ਜੀ ਆਪਣੇ ਵਿਚਾਰਾਂ ਦੀ ਇਸ ਟੌਪਿਕ ਦੇ ਉੱਤੇ ਜਦੋਂ ਗੱਲ ਕਰਾਂਗੇ ਆਪਾਂ। ਅੱਗੇ ਸਾਡੇ ਨਾਲ ਇੱਕ ਹੋਰ ਲਿਸਨਰ ਜੁੜੇ ਨੇ, ਚਾਲ ਸਾਹਿਬ। ਸੋ ਚਾਲ ਸਾਹਿਬ ਤੁਸੀਂ ਆਪਣਾ ਪੂਰਾ ਨਾਮ ਤਾਂ ਨਹੀਂ ਦੱਸਿਆ ਪਰ ਆਪਣਾ ਪੂਰਾ ਨਾਮ ਜ਼ਰੂਰ ਦੱਸਿਆ ਕਰੋ। ਇਹਨਾਂ ਨੇ ਇੱਕ ਫੋਟੋ ਸਾਂਝੀ ਕੀਤੀ ਹੈ, ਵੈਸੇ ਇਹ ਨਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਫੋਟੋ, ਕਿ ਗਾਂਧੀ ਜਯੰਤੀ ਦੇ ਉੱਤੇ ਬੱਚੀ ਨੇ ਇੱਕ ਪ੍ਰੋਜੈਕਟ ਬਣਾਇਆ ਜੀ ਗਾਂਧੀ ਜੀ ਦਾ, ਔਰ ਉਸ ਪ੍ਰੋਜੈਕਟ ਦੇ ਵਿੱਚ ਗਾਂਧੀ ਜੀ ਦੇ ਜਿਹੜੇ ਗਾਂਧੀ ਜੀ ਦੀਆਂ ਜਿਹੜੀਆਂ ਫੋਟੋਜ਼ ਆ ਉਹ ਉਹਨਾਂ ਨੇ ਬੱਚੀ ਨੇ ਹਜ਼ਾਰ ਹਜ਼ਾਰ ਦੇ ਨੋਟਾਂ ਤੋਂ ਜਿਹੜੀਆਂ ਕੱਟੀਆਂ। ਸੋ ਉਹ ਕਟਿੰਗ ਦੇਖ ਕੇ ਉਹ ਕੱਟੇ ਹੋਏ ਨੋਟ ਦੇਖ ਕੇ ਕਹਿੰਦੇ ਮੰਮੀ ਦੇ ਉਹਦੇ ਹੋਸ਼ ਉੱਡ ਗਏ। ਵਾਕਈ ਜਿਹੜੀ ਘਟਨਾ ਉਹ ਹੋਸ਼ ਉਡਾਉਣ ਵਾਲੀ ਹੈ, ਕਿਉਂਕਿ ਬੱਚਿਆਂ ਦੇ ਲਈ ਜਿਹੜੇ ਪੈਸੇ ਦੀ ਕੋਈ ਵੈਲਿਊ ਨਹੀਂ ਹੁੰਦੀ, ਉਹ ਸਿਰਫ ਆਪਣੇ ਭੋਲੇਪਨ ਦੇ ਨਾਲ ਆਪਣੇ ਪ੍ਰੋਜੈਕਟ ਨੂੰ ਜਿਹੜਾ ਅੰਤਮ ਰੂਪ ਦੇ ਰਹੀ ਹੈ ਬੱਚੀ ਫੋਟੋ ਦੇ ਵਿੱਚ। ਸਾਂਝ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ। ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਪ੍ਰੀਤ ਜੀ ਲੋਹਰੀ ਵੀ ਜੁੜੇ ਨੇ, ਗੁੱਡ ਮਾਰਨਿੰਗ ਬੁਲਾਈ ਹੈ ਤੇ ਨਿਊ ਐਪ ਦੇ ਬਾਰੇ ਗੱਲ ਕੀਤੀ ਹੈ, ਕਹਿੰਦੇ ਬਹੁਤ ਵਧੀਆ ਜੀ ਨਵੀਂ ਐਪ। ਸੋ ਬਹੁਤ ਬਹੁਤ ਧੰਨਵਾਦ ਪ੍ਰੀਤ ਜੀ, ਤੁਹਾਡਾ ਤੁਸੀਂ ਐਪ ਦਾ ਜਿਹੜਾ ਫਾਇਦਾ ਆ ਉਹ ਲੈ ਰਹੇ ਹੋ ਔਰ ਤੁਹਾਨੂੰ ਪਸੰਦ ਵੀ ਆਈ ਹੈ। ਸੋ ਅਸੀਂ ਬਾਕੀ ਲਿਸਨਰਸ ਨੂੰ ਵੀ ਜ਼ਰੂਰ ਦੱਸਦੇ ਹਾਂ ਜੀ ਕਿ ਨਵੀਂ ਐਪ ਜਿਹੜੀ ਇੰਸਟਾਲ ਕੀਤੀ ਗਈ ਹੈ ਸਰਬਜੀਤ ਸਿੰਘ ਹੋਰਾਂ ਵੱਲੋਂ, ਔਰ ਇਸ ਐਪ ਦੇ ਵਿੱਚ ਜਿਹੜੀਆਂ ਨਾਲ ਦੀ ਨਾਲ ਬਹੁਤ ਸਾਰੀਆਂ ਅਪਡੇਟਸ ਜਿਹੜੀਆਂ ਤੁਸੀਂ ਲੈ ਸਕਦੇ ਹੋ। ਇਹਦੇ ਨਾਲ ਹੀ ਤੁਸੀਂ ਸਟੂਡੀਓ ਦੇ ਵਿੱਚ ਸਾਂਝ ਬਣਾਉਣ ਦੇ ਲਈ ਡਾਇਰੈਕਟ ਜਿਹੜੀ ਕੰਟੈਕਟ ਕਰਨ ਦੇ ਲਈ ਵੀ ਸਿੱਧੇ ਜਿਹੜੇ ਲਿੰਕ ਆ ਉਹ ਦਿੱਤੇ ਗਏ ਨੇ, ਔਰ ਉਹਨਾਂ ਲਿੰਕਸ ਨੂੰ ਕਲਿੱਕ ਕਰਨ ਤੋਂ ਬਾਅਦ ਤੁਸੀਂ ਟੈਲੀਗ੍ਰਾਮ ਜਾਂ ਫਿਰ ਈਮੇਲ ਜਾਂ ਫਿਰ ਕਾਲ ਦੇ ਰਾਹੀਂ ਪ੍ਰੋਗਰਾਮ ਦੇ ਵਿੱਚ ਸਿੱਧੇ ਜੋੜ ਸਕਦੇ ਹੋ। ਸੋ ਤੁਹਾਡੇ ਅਸੀਂ ਵਿਚਾਰ ਇਸੇ ਤਰ੍ਹਾਂ ਲੈਂਦੇ ਜਾਵਾਂਗੇ। ਫਿਲਹਾਲ ਇੱਕ ਗੀਤ ਜ਼ਰੂਰ ਸੁਣ ਲੈਂਦੇ ਹਾਂ ਕਿਉਂਕਿ ਸਾਨੂੰ ਬਹੁਤ ਦੇਰ ਦੀ ਫਰਮਾਇਸ਼ ਕੀਤੀ ਹੋਈ ਹੈ ਜੋਗਾ ਲੁਵਾਣਾ ਹੋਰਾਂ ਨੇ। ਗੀਤ ਤੋਂ ਬਾਅਦ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਜਿਹੜਾ ਗੱਲਾਂ ਬਾਤਾਂ ਦਾ ਸਿਲਸਿਲਾ ਆ ਉਹ ਲੈ ਕੇ ਆਉਂਦੇ ਹਾਂ, ਔਰ ਜੇ ਇਸ ਵਿਸ਼ੇ ਤੇ ਅਸੀਂ ਗੱਲਬਾਤ ਕਰਨੀ ਚਾਹ ਰਹੇ ਹਾਂ ਤੁਸੀਂ ਜ਼ਰੂਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਪੇਰੈਂਟਸ ਸਾਡੇ ਕੋਲ ਆਏ ਹੁੰਦੇ ਆ ਕਿਸ ਤਰ੍ਹਾਂ ਦੀਆਂ ਦਿੱਕਤਾਂ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਮਹਿਸੂਸ ਕਰਦੇ ਨੇ, ਤੁਸੀਂ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ ਕਾਲ ਦੇ ਜ਼ਰੀਏ 02859-2811 ਸਾਡਾ ਨੰਬਰ ਹੈ ਜੀ ਕਾਲ ਕਰਨ ਦੇ ਲਈ। ਸੋ ਫਿਲਹਾਲ ਇੱਕ ਗੀਤ ਤੋਂ ਬਾਅਦ ਸਿਮਰਦੀਪ ਕੌਰ ਹੋਰਾਂ ਦੇ ਨਾਲ ਵਾਪਸ ਆਉਣੇ ਅਗਲੇ ਸਿਲਸਿਲੇ ਦੇ ਵਿੱਚ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖੁਆਬ ਸੇ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਹਰ ਵਰਗ ਹਰ ਮਜ਼ਹਬ ਦੇ ਲੋਕਾਂ ਨੇ ਆਪਣਾ ਰਹਿਬਰ ਮੰਨਿਆ ਹੈ। ਉਰਦੂ ਦੇ ਸ਼ਾਇਰ ਦਾ ਕਥਨ ਹੈ, ਨਾਨਕ ਗੁਰੂ ਰਹਿਨੁਮਾ ਬਣ ਕੇ ਆਇਆ, ਹਰ ਇੱਕ ਦਰਦ ਦਿਲ ਕੀ ਦੁਆ ਬਣ ਕੇ ਆਇਆ, ਪਾਪੋ ਕੀ ਅਗਨੀ ਮੇ ਜਲਤੀ ਥੀ ਦੁਨੀਆ, ਬੁਝਾਨੇ ਕੀ ਖਾਤਰ ਸਫਾ ਬਣ ਕੇ ਆਇਆ, ਹਿੰਦੂਓ ਕੇ ਸਤਗੁਰ ਥੇ ਦੀਨੋ ਕੇ ਰਖਸ਼ਿਸ਼, ਮੁਸਲਮ ਕੇ ਘਰ ਮੁਸਤਫਾ ਬਣ ਕੇ ਆਇਆ, ਦੂਈ ਕਾ ਪਰਦਾ ਉਠਾਨੇ ਕੀ ਖਾਤਰ, ਬੋ ਨਾਨਕ ਕੀ ਸੂਰਤ ਖੁਦਾ ਬਣ ਕੇ ਆਇਆ। ਪੰਜਾਬੀ ਦੇ ਉਸਤਾਦ ਸ਼ਾਇਰ ਜੰਡੂ ਲਿਤਰਾ ਵਾਲੇ ਨੇ ਬਹੁਤ ਸੋਹਣਾ ਲਿਖਿਆ ਹੈ ਕਿ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ, ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ।
ਦੋਸਤੋ ਜੋਗਾ ਲੁਬਾਣਾ ਹੋਰਾਂ ਦੀ ਫਰਮਾਇਸ਼ ਤੇ ਆਪਾਂ ਗੀਤ ਸੁਣਿਆ ਜੀ ਜੈਜ਼ੀ ਬੀ ਦੀ ਆਵਾਜ਼ ਦੇ ਵਿਚ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿਚ ਕਹਾਣੀ ਬਾਬੇ ਨਾਨਕ ਦੀ ਕਿਆ ਬਾਤ ਹੈ ਬਹੁਤ ਹੀ ਪਿਆਰਾ ਜਿਹਾ ਗੀਤ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀ ਜ਼ਰੂਰ ਪਸੰਦ ਆਇਆ ਹੋਣਾ ਤੇ ਗੀਤ ਤੋਂ ਬਾਅਦ ਇਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿਚ ਤੁਹਾਡਾ ਸਾਰਿਆਂ ਦਾ ਤੇ ਹੁਣ ਆਪਾਂ ਵਧਦੇ ਹਾਂ ਅਗਲੇ ਸਿਲਸਿਲੇ ਵੱਲ ਤੇ ਅਗਲਾ ਸਿਲਸਿਲਾ ਜੀ ਸਾਡਾ ਗੱਲਾਂ ਬਾਤਾਂ ਦਾ ਸੋ ਵਿਸ਼ਾ ਅੱਜ ਦਾ ਵਿਚਾਰ ਚਰਚਾ ਦਾ ਵਿਸ਼ਾ ਜਿਹੜੇ ਪੇਰੈਂਟਸ ਸਾਡੇ ਇੰਡੀਆ ਤੋਂ ਸਾਡੇ ਕੋਲ ਰਹਿਣ ਦੇ ਲਈ ਆਸਟ੍ਰੇਲੀਆ ਦੇ ਵਿਚ ਆਉਂਦੇ ਨੇ ਔਰ ਇੱਥੇ ਰਹਿੰਦਿਆਂ ਕਿਸ ਤਰ੍ਹਾਂ ਦੀਆਂ ਦਿੱਕਤਾਂ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਜੀ ਉਹ ਉਹਨਾਂ ਨੂੰ ਕਰਨਾ ਪੈਂਦਾ ਜਾਂ ਫਿਰ ਕੀ ਮਹਿਸੂਸ ਕਰਦੇ ਨੇ ਉਹ ਔਰ ਕੀ ਮਹਿਸੂਸ ਕਰਦੇ ਨੇ ਉਹ ਪਰਿਵਾਰ ਜਿਨ੍ਹਾਂ ਦੇ ਵਿੱਚ ਪੇਰੈਂਟਸ ਜਿਹੜੇ ਆ ਕੇ ਰਹਿੰਦੇ ਨੇ, ਔਰ ਕਿਉਂਕਿ ਬਹੁਤ ਵਾਰ ਦੇਖਣ ਦੇ ਵਿੱਚ ਸੁਣਨ ਦੇ ਵਿੱਚ ਆਉਂਦਾ ਕਿ ਜਿਹੜੇ ਪੇਰੈਂਟਸ ਕੁਛ ਖੁਸ਼ੀ ਖੁਸ਼ੀ ਵੀ ਆ ਕੇ ਰਹਿੰਦੇ ਆ, ਕੁਛ ਜਿਹੜੇ ਆ ਥੋੜਾ ਜਿਹਾ ਇਕਲਾਪਾ ਵੀ ਮਹਿਸੂਸ ਕਰਦੇ ਆ। ਇਸ ਵਿਸ਼ੇ ਤੇ ਹੋਰ ਖੁੱਲ ਕੇ ਆਪਾਂ ਚਰਚਾ ਕਰਦੇ ਆ। ਚਰਚਾ ਕਰਨ ਦੇ ਲਈ ਮੇਰੇ ਨਾਲ ਇਸ ਵੇਲੇ ਮੈਲਬਨ ਤੋਂ ਸਿਮਰਦੀਪ ਕੌਰ ਹੋਰੀ ਵੀ ਸ਼ਾਮਲ ਹੋ ਚੁੱਕੇ ਆ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਆਪਾਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ। ਜੀ ਸਿਮਰ ਜੀ, ਬਹੁਤ ਬਹੁਤ ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ, ਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ, ਸਾਰੇ ਲਿਸਨਰਸ ਨੂੰ ਮੇਰੇ ਵੱਲੋਂ, ਸਿਮਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਜਿੱਦਾਂ ਕਿ ਅਮਨਦੀਪ ਜੀ ਤੁਸੀਂ ਕਿਹਾ, ਜਿਹੜਾ ਅੱਜ ਦਾ ਵਿਸ਼ਾ ਹੈ ਪੇਰੈਂਟਸ ਦੇ ਬਾਰੇ, ਤੇ ਸਭ ਤੋਂ ਪਹਿਲਾਂ ਤੇ ਆਪਾਂ ਇਸ ਗੱਲ ਨੂੰ ਕਰਦੇ ਆ ਸ਼ੁਰੂ ਕਿ ਬਹੁਤ ਵਾਰੀ ਏਦਾਂ ਹੁੰਦਾ ਹੈ ਕਿ ਜਦੋਂ ਆਪਣੇ ਪੇਰੈਂਟਸ ਇੰਡੀਆ ਤੋਂ ਆਉਂਦੇ ਆ ਤੇ ਕਿਉਂਕਿ ਇੱਥੋਂ ਦਾ ਐਟਮੋਸਫੇਅਰ ਥੋੜਾ ਜਿਹਾ ਵੱਖਰਾ ਆ, ਇੱਥੋਂ ਦਾ ਮਾਹੌਲ ਰਹਿਣ ਦਾ, ਖਾਣ ਪੀਣ ਦਾ, ਹਰ ਇੱਕ ਚੀਜ਼ ਦਾ ਥੋੜਾ ਜਿਹਾ ਵੱਖਰਾ ਹੈ। ਤੇ ਬਹੁਤ ਵਾਰੀ ਜਿੱਦਾਂ ਸਾਡੀ ਫੈਮਿਲੀ ਨਾਲ ਏਦਾਂ ਹੋਇਆ ਕਿ ਪੇਰੈਂਟਸ ਜਿਹੜੇ ਨੇ ਜਿੱਦਾਂ ਸਾਡੇ ਫਰੈਂਡ ਸਰਕਲ ਚ ਆਏ ਤੇ ਉਹਨਾਂ ਨੇ ਇੱਥੇ ਆ ਕੇ ਜਦੋਂ ਖਾਣ ਪੀਣ ਦਾ ਥੋੜਾ ਮਾਹੌਲ ਡਿਫਰੈਂਟ ਆ, ਜਾਂ ਕੁਛ ਕਹਿ ਲਓ ਕਿ ਗਰਮੀ ਜਿੱਦਾਂ ਉਸ ਹਿਸਾਬ ਨਾਲ ਨਹੀਂ ਹੁੰਦੀ, ਤੇ ਜਿੱਦਾਂ ਬਲੱਡ ਪ੍ਰੈਸ਼ਰ ਦੀ ਮੈਡੀਸਿਨ ਵਗੈਰਾ ਜਾਂ ਉਹਦੀਆਂ ਮੈਡੀਸਿਨ ਉਹ ਥੋੜੀਆਂ ਜਿਹਾ ਇਗਨੋਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਆਪਾਂ ਨੂੰ ਇੰਨੀ ਲੋੜ ਨਹੀਂ ਪੈਂਦੀ ਇੱਥੇ
ਜੀ।
ਤੇ ਪਰ ਉਹ ਕਿਤੇ ਨਾ ਕਿਤੇ ਜਿਹੜੀ ਬਾਡੀ ਦੀ ਜਿਹੜੀ ਕਹਿ ਲਓ ਵੀ ਉਥਲ ਪੁਥਲ ਹੈ, ਉਹ ਇੰਨੀ ਜਲਦੀ ਐਟਮੋਸਫੇਅਰ ਨੂੰ ਹੈਂਡਲ ਨਹੀਂ ਕਰ ਪਾਉਂਦੀ ਹਨਾ, ਤੇ ਕਈ ਵਾਰੀ ਬਹੁਤ ਸਾਰੀਆਂ ਏਦਾਂ ਦੀਆਂ ਪ੍ਰੋਬਲਮਸ ਆ ਜਾਂਦੀਆਂ ਨੇ ਜਿਹੜੀਆਂ ਨਾ ਚਾਹੁੰਦਿਆਂ ਹੋਇਆਂ ਵੀ ਸਾਨੂੰ ਫੇਸ ਕਰਨੀਆਂ ਪੈਂਦੀਆਂ। ਸੋ ਉਹਦੇ ਵਾਸਤੇ ਜਿੱਦਾਂ ਤੁਸੀਂ ਗੱਲ ਕੀਤੀ ਇੰਸ਼ੋਰੈਂਸ ਪਲਾਨ ਦੀ, ਤੇ ਬਹੁਤ ਤਰ੍ਹਾਂ ਦੇ ਇੰਸ਼ੋਰੈਂਸ ਪਲਾਨ ਹੈਗੇ ਨੇ ਜਿੱਦਾਂ ਬੂਪਾ ਦੇ ਏਦਾਂ, ਪਰ ਜਿਹੜੀ ਮੇਨ ਜਿਹੜੀ ਇੱਥੋਂ ਦੀ ਪ੍ਰੋਬਲਮ ਇਹ ਹੈ ਕਿ ਜਦੋਂ ਵੀ ਆਪਾਂ ਖਾਸ ਕਰਕੇ ਜਿਹਨਾਂ ਕੋਲ ਮੈਡੀਕੇਅਰ ਨਹੀਂ ਆ ਜਾਂ ਪੇਰੈਂਟਸ ਓਦਾਂ ਵਿਜ਼ਿਟਰ ਵੀਜ਼ੇ ਤੇ ਆਉਂਦੇ ਨੇ, ਜਦੋਂ ਆਪਾਂ ਡਾਕਟਰ ਤੇ ਲੈ ਕੇ ਜਾਂਦੇ ਆ ਜਾਂ ਹੋਸਪਿਟਲ ਜਾਂ ਕਿਤੇ ਵੀ, ਉਸ ਟਾਈਮ ਤੇ ਉਹ ਜਿਹੜਾ ਵਾ ਉਹ ਸਿਰਫ ਤੁਹਾਡਾ ਨਾਮ ਵਗੈਰਾ ਜਾਂ ਕਹਿ ਲਓ ਵੀ ਡੇਟ ਆਫ ਬਰਥ ਇੰਨਾ ਹੀ ਪੁੱਛਦੇ ਆ, ਤੇ ਜਿਹੜਾ ਬਿੱਲ ਆ ਉਹ 15-20 ਦਿਨਾਂ ਬਾਅਦ ਜਨਰੇਟ ਹੁੰਦਾ
ਜੀ।
ਤੇ ਜਦੋਂ ਬਿੱਲ ਜਨਰੇਟ ਹੁੰਦਾ ਤੇ ਉਦੋਂ ਹੀ ਤੁਹਾਨੂੰ ਅਸਲ ਚ ਪਤਾ ਲੱਗਦਾ ਕਿ ਕਿੰਨੇ ਪੈਸੇ ਜਿਹੜੇ ਆ ਉਹ ਆ ਗਏ ਨੇ
ਜੀ।
ਸੋ ਇਹਨੂੰ ਫੇਸ ਕਰਨ ਵਾਸਤੇ ਮਤਲਬ ਜਿੱਦਾਂ ਤੁਸੀਂ ਦੱਸ ਰਹੇ ਸੀਗੇ
ਜੀ
ਕਿੱਦਾਂ ਹੈਗੇ ਨੇ ਤੇ ਕੀ ਕੀ ਉਹਨਾਂ ਦੇ ਫਾਇਦੇ ਨੇ, ਤੇ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਅੱਜ।
ਜੀ ਜੀ ਬਿਲਕੁਲ, ਜਿਵੇਂ ਅਸੀਂ ਪੇਰੈਂਟਸ ਦੀ ਗੱਲ ਕੀਤੀ ਵੀ ਪੇਰੈਂਟਸ ਜਦੋਂ ਅਸਲ ਦੇ ਵਿੱਚ ਆਉਂਦੇ ਆ, ਮੈਂ ਪਹਿਲਾਂ ਵੀ ਦੱਸਿਆ ਕਿ ਬਹੁਤੀ ਵਾਰ ਕੀ ਹੁੰਦਾ ਕਿ ਜਿਹੜਾ 3 ਮਹੀਨਿਆਂ ਦਾ ਵੀਜ਼ਾ ਨਾ ਸਿਮਰ, ਉਹਦੇ ਵਿੱਚ ਮੈਡੀਕਲ ਦੀ ਜ਼ਰੂਰਤ ਨਹੀਂ ਪੈਂਦੀ। ਸੋ ਬਹੁਤ ਵਾਰ ਸਾਡੇ ਜਿਹੜੇ ਬਜ਼ੁਰਗ ਪੇਰੈਂਟਸ ਇੱਥੇ ਪਹੁੰਚਦੇ ਨੇ, ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਜੇ ਇੱਥੇ ਆ ਕੇ ਉਹਨਾਂ ਨੂੰ ਕੋਈ ਸਮੱਸਿਆ ਆਈ ਆ ਜਾਂ ਫਿਰ ਉਹਨਾਂ ਦੀ ਮੈਡੀਕਲ ਹਿਸਟਰੀ ਜਿਹੜੀ ਆ, ਕਈ ਵਾਰ ਉਹਨਾਂ ਨੇ ਬਹੁਤ 2-2-3-3 ਸਾਲ ਪਹਿਲਾਂ ਤੱਕ ਦਾ ਵੀ ਕੋਈ ਟੈਸਟ ਨਹੀਂ ਕਰਵਾਇਆ ਹੁੰਦਾ, ਕੋਈ ਐਕਸਰੇ ਨਹੀਂ ਹੋਇਆ ਹੁੰਦਾ ਹਨਾ, ਔਰ ਉਹ ਜਦੋਂ ਸਿੱਧੇ ਹੀ ਇੱਥੇ ਆ ਜਾਂਦੇ ਆ, ਕਿਉਂਕਿ 3 ਮਹੀਨੇ ਦੇ ਵੀਜ਼ੇ ਦੇ ਵਿੱਚ ਕਿਸੇ ਤਰ੍ਹਾਂ ਦੇ ਮੈਡੀਕਲ ਦੀ ਲੋੜ ਜਿਹੜੀ ਆ ਉਹ ਨਹੀਂ ਪੈਂਦੀ, ਤੇ ਇੱਥੇ ਆ ਕੇ ਇਕਦਮ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਸ਼ਿਕਾਇਤ ਜਾਂ ਸਿਹਤ ਸੰਬੰਧੀ ਉਹ ਹੋਣੀ ਸ਼ੁਰੂ ਹੋ ਜਾਂਦੀ ਆ ਹਨਾ। ਔਰ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਅਸੀਂ ਜਦੋਂ ਆਲੇ ਦੁਆਲੇ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਬੈਠਦੇ ਆ, ਸੁਣਦੇ ਆ ਹਨਾ, ਤੇ ਸੁਣਨ ਦੇ ਵਿੱਚ ਆਉਂਦਾ ਕਿ ਪਹਿਲਾਂ ਉਹਨਾਂ ਨੂੰ ਕਦੇ ਕੋਈ ਸਮੱਸਿਆ ਨਹੀਂ ਸੀ ਹੋਈ, ਪਰ ਇੱਥੇ ਆਉਣ ਤੋਂ ਮਹੀਨੇ ਬਾਅਦ ਹੀ ਆ ਜਿਹੜੀ ਸਮੱਸਿਆ ਉਹਨਾਂ ਨੂੰ, ਸਾਹ ਰੁਕਣ ਦੀ ਸਮੱਸਿਆ ਆ ਗਈ ਕਿਸੇ ਨੂੰ ਹਨਾ, ਕਿਸੇ ਨੂੰ ਹੋਰ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਆਈਆਂ ਹਨਾ, ਤੇ ਉਹ ਸਮੱਸਿਆਵਾਂ ਜਿਹੜੀਆਂ ਉਹ ਅਚਾਨਕ ਆਉਣ ਦੇ ਕਾਰਨ ਕਈ ਵਾਰ ਉਹਨਾਂ ਦੀ ਸਿਹਤ ਨੂੰ ਖਤਰਾ ਵੀ ਪੈਦਾ ਹੋ ਜਾਂਦਾ, ਔਰ ਜਦੋਂ ਸਿਹਤ ਨੂੰ ਖਤਰਾ ਪੈਦਾ ਹੁੰਦਾ ਸਿੱਧਾ ਜਿਹੜਾ ਹੋਸਪਿਟਲ ਦੇ ਵਿੱਚ ਕਈ ਵਾਰ ਰੈਫਰ ਕੀਤੇ ਜਾਂਦੇ ਆ, ਹੋਸਪਿਟਲ ਦੇ ਵਿੱਚ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਟੈਸਟ ਹੁੰਦੇ ਆ, ਉਹਨਾਂ ਦੀਆਂ ਸਕੈਨ ਹੁੰਦੀਆਂ, ਉਹਨਾਂ ਦੇ ਐਕਸਰੇ ਹੁੰਦੇ ਆ, ਔਰ ਇਹ ਸਾਰਾ ਪ੍ਰੋਸੀਜਰ ਜਿਹੜਾ ਆ ਇੰਨਾ ਕੁ ਜ਼ਿਆਦਾ ਮਹਿੰਗਾ ਹੁੰਦਾ ਆ ਕਿ ਤੁਹਾਨੂੰ ਪਹਿਲਾਂ ਅੰਦਾਜ਼ਾ ਹੀ ਨਹੀਂ ਹੁੰਦਾ ਕਿ ਇਸ ਢੰਗ ਦੇ ਨਾਲ ਇਹ ਸਮੱਸਿਆ ਜਿਹੜੀ ਆ ਉਹ ਵੀ ਆਉਣ ਵਾਲੀ ਆ ਹਨਾ। ਤੇ ਦੂਜੇ ਪਾਸੇ ਆ ਕਿ ਕਈ ਵਾਰ ਜਿਹੜੇ ਪੇਰੈਂਟਸ ਮੈਡੀਕਲ ਕਰਵਾ ਕੇ ਆਉਂਦੇ ਆ, ਜਿਵੇਂ ਸਾਲ ਦੇ ਲਈ, ਇੱਕ ਸਾਲ ਦੇ ਰਹਿਣ ਦੇ ਲਈ ਪੇਰੈਂਟਸ ਆਉਂਦੇ ਆ, ਤੇ ਅਕਸਰ ਉਹ ਮੈਡੀਕਲ ਕਰਵਾ ਕੇ ਹੀ ਆਉਂਦੇ ਆ, ਔਰ ਜਦੋਂ ਮੈਡੀਕਲ ਕਰਵਾਉਂਦੇ ਆ ਨਾ ਸਿਮਰ, ਅਸਲ ਦੇ ਵਿੱਚ ਉਦੋਂ ਪਤਾ ਲੱਗਦਾ ਕਿ ਉਹਨਾਂ ਨੂੰ ਫਲਾਨੀ ਸਮੱਸਿਆ ਜਿਹੜੀ ਆ ਉਹ ਮੈਡੀਕਲ ਦੇ ਵਿੱਚ ਆਈ ਆ ਹਨਾ, ਤੇ ਉਸ ਤੋਂ ਪਹਿਲਾਂ ਕਦੇ ਜਾਂ ਤਾਂ ਉਹ ਟੈਸਟ ਹੋਏ ਨਹੀਂ ਹੁੰਦੇ, ਜਾਂ ਫਿਰ ਮਤਲਬ ਸਾਡੇ ਲੋਕ ਜਿਹੜੇ ਥੋੜੀ ਜਿਹੀ ਅਣਗਹਿਲੀ ਕਰ ਲੈਂਦੇ ਆ ਇੰਡੀਆ ਦੇ ਵਿੱਚ ਰਹਿੰਦੇ ਹੋਇਆ। ਹੁਣ ਜੇ ਅਸੀਂ ਪੇਰੈਂਟਸ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿਚ ਵੀ ਇਹ ਲਗਾਤਾਰ ਪ੍ਰੋਬਲਮਸ ਆ ਰਹੀਆਂ ਕਿ ਟੈਸਟ ਜਿਹੜੇ ਆ ਉਹ ਟਾਈਮ ਤੇ ਨਾ ਹੋਣ ਕਾਰਨ ਡਾਇਗਨੋਜ਼ ਨਹੀਂ ਹੋ ਪਾਉਂਦੀ ਬਿਮਾਰੀ ਔਰ ਜਦੋਂ ਉਹ ਬਿਲਕੁਲ ਆਪਣੇ ਸਿਖਰ ਤੇ ਪਹੁੰਚ ਜਾਂਦੀ ਆ ਤੇ ਫੇਰ ਪਤਾ ਲੱਗਦਾ ਕਿ ਹਨਾ ਵੀ ਸਾਡੇ ਫਲਾਣੇ ਰਿਸ਼ਤੇਦਾਰ ਦੇ ਵਿਚ ਆ ਜਿਹੜੀ ਮੌਤ ਆ ਉਹ ਇਸ ਤਰ੍ਹਾਂ ਹੋਈ ਆ ਕਿਉਂਕਿ ਉਹ ਡਾਇਗਨੋਜ਼ ਹੀ ਲੇਟ ਹੋ ਸਕੇ ਹਨਾ ਸੋ ਮੇਰੇ ਆਪਣੇ ਪਰਿਵਾਰ ਦੇ ਵਿਚ ਮੇਰੇ ਹਸਬੈਂਡ ਦੇ ਇਹਨਾਂ ਦੇ ਮਾਮੀ ਜੀ ਸੀਗੇ ਉਹਨਾਂ ਨੂੰ ਜਿਹੜਾ ਕੈਂਸਰ ਡਾਇਗਨੋਜ਼ ਹੋਇਆ ਔਰ ਬਿਲਕੁਲ ਲਾਸਟ ਸਟੇਜ ਤੇ ਹੋਇਆ ਹਨਾ ਔਰ ਉਥੇ ਕਈ ਵਾਰ ਨਹੀਂ ਬਹੁਤ ਵਾਰ ਅਸੀਂ ਅਣਗਹਿਲੀ ਕਰ ਜਾਂਦੇ ਹਾਂ ਛੇਤੀ ਛੇਤੀ ਟੈਸਟ ਨਹੀਂ ਕਰਵਾਉਂਦੇ ਕਿਉਂਕਿ ਉਥੇ ਵੀ ਜਿਹੜੇ ਮੈਡੀਕਲ ਟੈਸਟ ਨੇ ਜਾਂ ਜਿਹੜਾ ਇਲਾਜ ਹੈ ਉਹ ਬਹੁਤ ਮਹਿੰਗਾ ਪ੍ਰਾਈਵੇਟ ਔਰ ਜਿਹੜਾ ਸਰਕਾਰੀ ਇਲਾਜ ਹੈ ਉਹ ਤੁਹਾਨੂੰ ਪਤਾ ਹੀ ਹੈ ਗਨੀਮਤ ਹੈ ਜੀ ਕਿ ਉਥੇ ਮੁਹੱਈਆ ਨਹੀਂ ਹੁੰਦੀਆਂ ਸਾਰੀਆਂ ਫੈਸਿਲਿਟੀਜ਼ ਸਾਰੇ ਹਸਪਤਾਲਾਂ ਦੇ ਵਿਚ ਔਰ ਇਕ ਲੰਬੀ ਲਾਈਨ ਜਿਹੜੀ ਆ ਉਹ ਲੱਗੀ ਹੁੰਦੀ ਆ ਔਰ ਇੰਨਾ ਸੌਖਾ ਨਹੀਂ ਆ ਕਿ ਛੇਤੀ ਤੁਸੀਂ ਇਸ ਪਾਸੇ ਵੱਲ ਆਪਣੇ ਜਿਹੜੇ ਟੈਸਟ ਆ ਜਾਂ ਫਿਰ ਐਕਸਰੇਜ਼ ਜਾਂ ਸਕੈਨਸ ਜਿਹੜੀਆਂ ਉਹ ਕਰ ਸਕੋ ਪਰ ਪ੍ਰਾਈਵੇਟਲੀ ਸਾਨੂੰ ਜਾਣਾ ਪੈਂਦਾ ਔਰ ਪ੍ਰਾਈਵੇਟਲੀ ਉਥੇ ਵੀ ਕਾਫੀ ਮੁਸ਼ਕਲ ਹੋ ਜਾਂਦਾ ਆਮ ਪਰਿਵਾਰਾਂ ਦੇ ਵਿਚ ਇਸ ਕਰਕੇ ਅਣਗਹਿਲੀ ਜਿਹੜੀ ਆ ਉਹ ਕੀਤੀ ਜਾਂਦੀ ਆ ਪਰ ਜਦੋਂ ਇੱਥੇ ਆਉਣ ਤੇ ਮੈਡੀਕਲ ਹੁੰਦਾ ਸੋ ਮੈਡੀਕਲ ਦੇ ਵਿਚ ਇਕਦਮ ਕੋਈ ਸਮੱਸਿਆ ਜਿਹੜੀ ਆ ਉਹ ਸਾਹਮਣੇ ਆਈ ਔਰ ਉਹ ਸਮੱਸਿਆ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਿਆ ਕਿ ਅੱਛਾ ਵੀ ਆਹ ਚੀਜ਼ ਜਿਹੜੀ ਆ ਉਹ ਡਾਇਗਨੋਜ਼ ਹੋ ਰਹੀ ਆ ਫਿਰ ਦੂਸਰੀ ਵਾਰ ਮੈਡੀਕਲ ਤੀਸਰੀ ਵਾਰ ਮੈਡੀਕਲ ਕਿਉਂਕਿ ਆਸਟ੍ਰੇਲੀਆ ਦੀ ਜਿਹੜੀ ਗਵਰਨਮੈਂਟ ਹੈ ਉਹ ਇਸ ਮਾਮਲੇ ਦੇ ਵਿਚ ਕਾਫੀ ਸਖ਼ਤ ਆ ਕਿ ਜਿਹੜੀਆਂ ਕੁਛ ਇਨਫੈਕਸ਼ਨ ਆ ਜਾਂ ਕੋਈ ਇਹੋ ਜਿਹੇ ਇਨਫੈਕਸ਼ੀਅਸ ਡਿਸੀਜ਼ ਜਿਹੜੀਆਂ ਆਸਟ੍ਰੇਲੀਆ ਦੇ ਵਿਚ ਨਾ ਆਉਣ ਸੋ ਮੈਡੀਕਲ ਬਹੁਤ ਸਖ਼ਤੀ ਦੇ ਨਾਲ ਮੈਡੀਕਲ ਨੂੰ ਦੇਖਿਆ ਜਾਂਦਾ ਔਰ ਮੈਡੀਕਲ ਰਿਪੋਰਟਸ ਜਿਹੜੀਆਂ ਆ ਦੋ ਵਾਰ ਤਿੰਨ ਵਾਰ ਆਉਣ ਤੋਂ ਬਾਅਦ ਜਦੋਂ ਉਨ੍ਹਾਂ ਦੀ ਟਰੀਟਮੈਂਟ ਪੂਰੀ ਤਰ੍ਹਾਂ ਉਥੇ ਨਹੀਂ ਹੋ ਜਾਂਦੀ ਤੇ ਉਨ੍ਹਾਂ ਨੂੰ ਉਦੋਂ ਤੱਕ ਵੀਜ਼ਾ ਨਹੀਂ ਦਿੱਤਾ ਜਾਂਦਾ ਹਨਾ ਔਰ ਜਦੋਂ ਲੱਗਦਾ ਕਿ ਪਹਿਲੇ ਮੈਡੀਕਲ ਤੋਂ ਬਾਅਦ ਦੂਸਰੇ ਮੈਡੀਕਲ ਦੇ ਵਿਚ ਜਿਹੜੀ ਉਹ ਸਮੱਸਿਆ ਉਹ ਨਹੀਂ ਆਈ ਜਾਂ ਤੀਸਰੇ ਦੇ ਵਿਚ ਨਹੀਂ ਆਈ ਤਾਂ ਫਿਰ ਉਨ੍ਹਾਂ ਨੂੰ ਵੀਜ਼ਾ ਦੇ ਵੀ ਦਿੱਤਾ ਜਾਂਦਾ ਪਰ ਜਦੋਂ ਉਹ ਇੱਥੇ ਪਹੁੰਚਦੇ ਆ ਤਾਂ ਇੱਥੇ ਪਹੁੰਚਣ ਤੋਂ ਬਾਅਦ ਸਿਮਰ ਬਹੁਤ ਵਾਰ ਕੀ ਹੁੰਦਾ ਕਿ ਥੋੜੀ ਜਿਹੀ ਜਿਹੜੀ ਖੁਰਾਕ ਦੀ ਅਣਗਹਿਲੀ ਹੋ ਜਾਂਦੀ ਆ ਇੱਥੇ ਆ ਕੇ ਨਾ ਉਹ ਵੀ ਕਈ ਵਾਰ ਜ਼ਿੰਮੇਵਾਰ ਹੁੰਦੀ ਆ ਜਿਹੜੀਆਂ ਇਹ ਬੜੀਆਂ ਡਿਸੀਜ਼ ਦੇ ਲਈ ਖਾਸ ਤੌਰ ਤੇ ਜਦੋਂ ਇੱਥੇ ਆਉਂਦੇ ਆ ਇੱਥੇ ਜਿਵੇਂ ਖਾਣਾ ਜਿਹੜਾ ਰੂਟੀਨ ਦੇ ਵਿਚ ਪੀਜ਼ਾਜ਼ ਨੇ ਹਨਾ ਉਹਦੇ ਵਿਚ ਚੀਜ਼ ਬਹੁਤ ਜ਼ਿਆਦਾ ਯੂਜ਼ ਹੁੰਦਾ ਹਨਾ ਫਿਰ ਇੱਥੇ ਜੂਸ ਵਗੈਰਾ ਜਿਹੜੇ ਆ ਬਹੁਤ ਜ਼ਿਆਦਾ ਮਿੱਠੇ ਆ ਔਰ ਮਤਲਬ ਇੱਥੇ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ ਇਹਨਾਂ ਚੀਜ਼ਾਂ ਦੀ ਜੂਸ ਹੋ ਗਏ ਜਾਂ ਫਿਰ ਚੀਜ਼ ਹੋ ਗਏ ਹਨਾ ਜਾਂ ਫਿਰ ਬਟਰ ਹੋ ਗਿਆ ਤੇ ਇਹ ਜਿਹੜੀਆਂ ਚੀਜ਼ਾਂ ਰੈਗੂਲਰ ਆਪਾਂ ਲੈਂਦੇ ਹਾਂ ਔਰ ਜਿਵੇਂ ਬ੍ਰੈਡ ਸਪਰੈਡ ਹੋ ਗਏ ਹਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤੀਆਂ ਚੰਗੀਆਂ ਨਹੀਂ ਆ ਉਸ ਏਜ ਦੇ ਵਿਚ ਜੇ ਅਸੀਂ ਆਪਣੀ ਏਜ ਦੇ ਵਿਚ ਵੀ ਗੱਲ ਕਰੀਏ ਤਾਂ ਇਹ ਚੀਜ਼ਾਂ ਜਿਹੜੀਆਂ ਉਹ ਓਨੀਆਂ ਫਾਇਦੇਮੰਦ ਹੁੰਦੀਆਂ ਨਹੀਂ ਆ ਸੋ ਡਾਕਟਰ ਜਿਹੜੇ ਇੱਥੇ ਲਗਾਤਾਰ ਮਿੱਠਾ ਘੱਟ ਕਰਨ ਦੇ ਲਈ ਕਹਿੰਦੇ ਪਰ ਸਾਡੇ ਜਿਹੜੇ ਆਪਾਂ ਅਸੀਂ ਆਪ ਵੀ ਦੇਖੀਏ ਤਾਂ ਅਸੀਂ ਪਿੱਛੋਂ ਇੰਡੀਆ ਤੋਂ ਜ਼ਿਆਦਾ ਤੇਜ਼ ਮਿੱਠਾ ਤੇਜ਼ ਨਮਕ ਖਾਣ ਦੇ ਆਦੀ ਹੋਏ ਹੁੰਦੇ ਆ ਔਰ ਇੱਥੇ ਆ ਕੇ ਵੀ ਸਾਨੂੰ ਜਿਹੜਾ ਆਪਣਾ ਸਵਾਦ ਆ ਉਹ ਛੱਡਣਾ ਮਨਜ਼ੂਰ ਨਹੀਂ ਹੁੰਦਾ ਸੋ ਇਸੇ ਤਰ੍ਹਾਂ ਸਾਡੇ ਜਿਹੜੇ ਪੇਰੈਂਟਸ ਆ ਉਸ ਏਜ ਫੈਕਟਰ ਦੇ ਕਾਰਨ ਜਦੋਂ ਬਹੁਤਾਤ ਹੋ ਜਾਂਦੀ ਆ ਚੀਜ਼ ਦੀ ਜਾਂ ਫਿਰ ਇਹੋ ਜਿਹੇ ਖਾਣਿਆਂ ਦੀ ਹਨਾ ਮਿੱਠੇ ਦੀ ਤਾਂ ਫਿਰ ਕਿਤੇ ਨਾ ਕਿਤੇ ਹਰਟ ਵਰਗੀਆਂ ਜਿਹੜੀਆਂ ਡਿਸੀਜ਼ ਆ ਹਰਟ ਡਿਸੀਜ਼ ਜਿਹੜੀਆਂ ਆ ਉਹਨਾਂ ਦੀ ਗ੍ਰਿਡ ਦੇ ਵਿਚ ਆਉਂਦੇ ਆ ਆਮ ਤੌਰ ਤੇ ਦੇਖਣ ਦੇ ਵਿਚ ਆਉਂਦਾ ਕਿ ਆਲੇ ਦੁਆਲੇ ਦੇ ਵਿਚ ਸੁਣਨ ਨੂੰ ਆਉਂਦਾ ਆ ਕਿ ਮਤਲਬ ਪਹਿਲਾਂ ਇਹੋ ਜਿਹੀ ਕੋਈ ਸਮੱਸਿਆ ਨਹੀਂ ਸੀ ਥੋੜੇ ਦਿਨਾਂ ਦੇ ਵਿਚ ਇਹ ਸੀ ਚੀਜ਼ਾਂ ਜਿਹੜੀਆਂ ਜੀ ਉਹ ਡਾਇਗਨੋਜ਼ ਹੋਈਆਂ ਤੇ ਇਸ ਕਰਕੇ ਹਨਾ ਵੀ ਸਾਡੇ ਜਿਹੜੇ ਅੰਕਲ ਨੂੰ ਜਾਂ ਫਿਰ ਸਾਡੇ ਆਂਟੀ ਨੂੰ ਇਹ ਚੀਜ਼ ਜਿਹੜੀ ਹੈ ਡਾਇਗਨੋਜ਼ ਹੋਈ ਆ ਸੋ ਇਹਦੇ ਲਈ ਬਹੁਤ ਕੇਅਰਫੁਲ ਰਹਿਣ ਦੀ ਲੋੜ ਆ ਜੇਕਰ ਜਿਵੇਂ ਜਿਹੜੇ ਬੱਚੇ ਨੇ ਜਿਨ੍ਹਾਂ ਦੇ ਕੋਲ ਪੇਰੈਂਟਸ ਆਉਂਦੇ ਨੇ ਉਹ ਥੋੜਾ ਥੋੜਾ ਮਤਲਬ ਬੜੇ ਵਧੀਆ ਢੰਗ ਦੇ ਨਾਲ ਸੁਚਾਰੂ ਤਰੀਕੇ ਦੇ ਨਾਲ ਪੇਰੈਂਟਸ ਨੂੰ ਜ਼ਰੂਰ ਆਗਾਹ ਕਰਦੇ ਰਹਿਣ ਹਨਾ ਕੀ ਇਹਦੇ ਨੁਕਸਾਨ ਹੋ ਸਕਦੇ ਆ ਔਰ ਖੁਰਾਕ ਦੇ ਵਿਚ ਕੀ ਇੱਥੇ ਰਹਿੰਦੇ ਆ ਲੈਣਾ ਜ਼ਰੂਰੀ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੀ ਆ ਸਮੱਸਿਆ ਜਿਹੜੀ ਉਹ ਇਹ ਆਉਂਦੀ ਆ ਸਿਮਰ ਵੀ ਇੱਥੇ ਆ ਕੇ ਓਨਾ ਹਾਰਡ ਵਰਕ ਨਹੀਂ ਕਰਨਾ ਹੁੰਦਾ ਕੱਲ ਮੈਂ ਨਾ ਇੱਕ ਪੇਰੈਂਟ ਦੀ ਹੀ ਕਾਲ ਸੁਣ ਰਹੀ ਸੀ ਆਪਣੇ ਪ੍ਰੋਗਰਾਮ ਦੇ ਵਿਚ ਲਹਿਰਾਂ ਪ੍ਰੋਗਰਾਮ ਚ ਕੱਲ ਮਿੰਟੂ ਬਰਾੜ ਹੁਰੀ ਕਿਸੇ ਇਸੇ ਤਰ੍ਹਾਂ ਸੀਨੀਅਰ ਸਿਟੀਜ਼ਨ ਸੀਗੇ ਕੋਈ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਤੇ ਉਹਨਾਂ ਨੇ ਇਹੀ ਦੱਸਿਆ ਸੀਗਾ ਕਿ ਉੱਥੇ ਅਸੀਂ ਆਪਣੇ ਆਪ ਨੂੰ ਬਹੁਤ ਬਿਜ਼ੀ ਰੱਖਿਆ ਹੋਇਆ ਕੁਛ ਨਾ ਕੁਛ ਕੰਮ ਕਾਰ ਜਿਹੜਾ ਉਹ ਕਰਦੇ ਰਹਿਣਾ ਉੱਥੇ ਸੁਭਾਅ ਬਣਿਆ ਹੋਇਆ ਲੋਕਾਂ ਦਾ ਜਿਹੜੇ ਕਰਦੇ ਨੇ ਹਨਾ ਤੇ ਜਦੋਂ ਉਹ ਇੱਥੇ ਆਉਂਦੇ ਨੇ ਤੇ ਫਿਰ ਉਹਨਾਂ ਦੇ ਲਈ ਜਿਹੜਾ ਵਿਹਲਾਪਨ ਆ ਉਹ ਇੱਕ ਬਹੁਤ ਵੱਡੀ ਸਮੱਸਿਆ ਬਣ ਜਾਂਦਾ ਹਨਾ ਸੋ ਉਸ ਵਿਹਲੇਪਨ ਦੇ ਵਿੱਚ ਵਿਚ ਸਿਰਫ ਖਾ ਲੈਣਾ, ਫਿਰ ਉਹ ਜਿਹੜਾ ਖਾਧਾ ਹੋਇਆ ਉਹਨੂੰ ਡਾਇਜੈਸਟ ਕਰਾਉਣਾ ਵੀ ਬੜਾ ਮੁਸ਼ਕਲ ਹੁੰਦਾ। ਵਿਚਾਰੇ ਸੈਰ ਕਰਦੇ ਆ, ਸੈਰ ਕਰਕੇ ਆ ਕੇ ਫਿਰ ਘਰ ਆ ਕੇ ਬੈਠ ਜਾਣਾ, ਮਤਲਬ ਉਹਨਾਂ ਦੇ ਲਈ ਬਹੁਤ ਜ਼ਿਆਦਾ ਫਿਰ ਇਹੋ ਜਿਹੀ ਮੁਸ਼ਕਲ ਵੱਡੀ ਬਣ ਜਾਂਦੀ ਆ। ਤੇ ਇਸੇ ਤਰ੍ਹਾਂ ਜੇਕਰ ਉਹ ਮਤਲਬ ਇਸ ਖੁਰਾਕ ਦੇ ਨਾਲ ਓਨੀ ਮਿਹਨਤ ਮੁਸ਼ਕਤ ਕਰਦੇ ਹੋਣ ਤਾਂ ਮੈਨੂੰ ਲੱਗਦਾ ਕਿ ਫਿਰ ਉਹਨਾਂ ਦੇ ਲਈ ਸਿਹਤ ਦੇ ਲਈ ਪਰੇਸ਼ਾਨੀ ਜਿਹੜੀ ਉਹ ਨਹੀਂ ਹੋ ਸਕਦੀ। ਜੇ ਮੈਂ ਆਪਣੇ ਪਰਿਵਾਰ ਚ ਗੱਲ ਕਰਾਂ, ਮੇਰੇ ਸਹੁਰਾ ਸਾਹਿਬ ਜਦੋਂ ਵੀ ਆਉਂਦੇ ਆ ਉਹ ਕੋਸ਼ਿਸ਼ ਕਰਦੇ ਹੁੰਦੇ ਆ ਕਿ ਉਹ ਆਪਣੇ ਆਪ ਨੂੰ ਬਿਜ਼ੀ ਰੱਖ ਸਕਣ, ਉਹਨਾਂ ਦਾ ਖਾਣਾ ਪੀਣਾ ਜਿਹੜਾ ਜਿੰਦਾ ਨਹੀਂ ਖਾਂਦੇ, ਪਰ ਉਹ ਆਪਣੀ ਜਿਹੜੀ ਸੈਰ ਜਿਹੜੀ ਆ, ਕਸਰਤ ਜਿਹੜੀ ਆ, ਉਹ ਬਹੁਤ ਲਾਜ਼ਮੀ ਰੱਖਦੇ ਆ ਔਰ ਉਹਦੇ ਨਾਲ ਉਹ ਬੜੇ ਚੁਸਤ ਫਰੁਸਤ ਰਹਿੰਦੇ ਆ। ਸਾਨੂੰ ਖੁਦ ਨੂੰ ਦੇਖ ਕੇ ਆਪਣੇ ਆਪ ਤੇ ਤਰਸ ਆਉਂਦਾ ਹੁੰਦਾ ਕਿ ਅਸੀਂ ਇਸੇ ਏਜ ਦੇ ਵਿਚ ਬੜਾ ਢੇਰੀ ਢਾ ਲੈਂਦੇ ਆ, ਪਰ ਉਹ ਬਹੁਤ ਲੰਮੀਆਂ ਸੈਰਾਂ ਕਰਦੇ ਆ, ਬਹੁਤ ਦੂਰ ਦੂਰ ਮਤਲਬ ਦੂਸਰੇ ਤੀਸਰੇ ਸਬਰਬ ਤੱਕ ਉਹ ਸੈਰਾਂ ਕਰਦੇ ਹੋਏ ਪਹੁੰਚ ਜਾਂਦੇ ਆ ਅਕਸਰ, ਹਨਾ। ਸੋ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਜਾਗਰੂਕ ਜ਼ਰੂਰ ਹੋਈਏ ਕਿ ਇੱਥੇ ਰਹਿੰਦਿਆਂ ਹੋਇਆਂ ਪੇਰੈਂਟਸ ਦੇ ਲਈ ਕਿਹੜੀਆਂ ਗੱਲਾਂ ਜਿਹੜੀਆਂ ਉਹ ਅਪਣਾਉਣੀਆਂ ਜ਼ਰੂਰੀ ਆ ਔਰ ਕਿਹੜੀਆਂ ਗੱਲਾਂ ਜਿਹੜੀਆਂ ਸਾਨੂੰ ਵੀ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ, ਹਨਾ। ਸਾਡੇ ਨਾਲ ਨਾ ਕੁਛ ਦੋਸਤ ਸਾਂਝ ਪਾ ਰਹੇ ਨੇ ਸਾਡੇ ਨਾਲ, ਧਨੀ ਸਾਹਿਬ ਜਿਹੜੇ ਨੇ, ਵੈਸੇ ਧਨੀ ਸਾਹਿਬ ਜਿਹੜੇ ਨਾ ਉਹ ਜਦੋਂ ਅਸੀਂ ਸੀਰੀਅਸ ਹੋਣ ਲੱਗ ਜਾਈਦਾ ਤੇ ਫਿਰ ਉਹ ਥੋੜਾ ਜਿਹਾ ਹਾਸਾ ਖੇਡਾ ਜਿਹਾ ਕਰਕੇ ਉਹ ਪ੍ਰੋਗਰਾਮ ਦਾ ਜਿਹੜਾ ਸੁਭਾਅ ਆ ਉਹ ਨੇਚਰ ਆ ਉਹ ਬਦਲਣ ਦੀ ਕੋਸ਼ਿਸ਼ ਕਰਦੇ ਹੁੰਦੇ। ਕਹਿੰਦੇ ਮੇਰਾ ਵੀ ਜੀ ਸਾਹ ਕਦੇ ਰੁਕ ਜਾਂਦਾ, ਹੱਲ ਦੱਸੋ। ਹੁਣ ਮੈਨੂੰ ਧਨੀ ਸਾਹਿਬ ਇਹ ਨੀ ਪਤਾ ਲੱਗਿਆ ਕਿ ਤੁਸੀਂ ਇਹ ਮਜ਼ਾਕੀਆ ਲਹਿਜੇ ਦੇ ਵਿੱਚ ਪੁੱਛਿਆ ਜਾਂ ਫਿਰ ਸੱਚੀ ਤੁਹਾਡਾ ਸਾਹ ਰੁਕ ਜਾਂਦਾ ਹੈ, ਪਰ ਜੇ ਸੱਚੀ ਰੁਕ ਜਾਂਦਾ ਫਿਰ ਤਾਂ ਦੇਖੋ ਤੁਹਾਨੂੰ ਬਹੁਤ ਸਖ਼ਤ ਲੋੜ ਆ ਡਾਕਟਰ ਦੇ ਕੋਲ ਜਾਣ ਦੀ, ਹਨਾ, ਔਰ ਆਪਣੇ ਸਾਰੇ ਚੈੱਕਅਪਸ ਵਗੈਰਾ ਕਰਵਾਉਣ ਦੀ। ਔਰ ਤੁਸੀਂ ਇੱਥੇ ਰਹਿੰਦੇ ਹੋ ਔਰ ਕਰਵਾਉਂਦੇ ਹੋਵੋਗੇ, ਇਹ ਵੀ ਅਸੀਂ ਇਹਦੇ ਲਈ ਸ਼ੋਰ ਆ, ਪਰ ਅਸੀਂ ਇੱਥੇ ਪੇਰੈਂਟਸ ਦੀ ਗੱਲ ਕਰ ਰਹੇ
ਹਾਂ।
ਬਿਲਕੁਲ ਜੀ ਬਿਲਕੁਲ, ਮੈਨੂੰ ਨਾ ਇੱਥੇ ਸਿਮਰ ਇੱਕ ਹੋਰ ਚੁਟਕਲਾ ਯਾਦ ਆ ਰਿਹਾ, ਮੈਨੂੰ ਕਿਸੇ ਫਰੈਂਡ ਨੇ ਭੇਜਿਆ ਸੀਗਾ ਨਾ, ਤੇ ਕਹਿੰਦੇ ਨਾ ਇੱਕ ਕੁੜੀ ਪਰਮਾਤਮਾ ਦੇ ਕੋਲ ਮਤਲਬ ਰੱਬ ਦੇ ਕੋਲ ਅਰਦਾਸ ਕਰਦੀ ਹੈ, ਕਹਿੰਦੀ ਆਈ ਡੋਂਟ ਵਾਂਟ ਟੂ ਮੈਰੀ, ਆਈ ਐਮ ਐਜੂਕੇਟਿਡ ਇੰਡੀਪੈਂਡੈਂਟ ਐਂਡ ਸੈਲਫ ਸਫੀਸ਼ੀਐਂਟ, ਆਈ ਡੋਂਟ ਨੀਡ ਅ ਹਸਬੈਂਡ ਬਟ ਮਾਈ ਪੇਰੈਂਟਸ ਆਰ ਆਸਕਿੰਗ ਮੀ ਟੂ ਮੈਰੀ। ਪਰਮਾਤਮਾ ਨੂੰ ਕਹਿੰਦੀ ਹੈ ਵਟ ਟੂ ਡੂ, ਹਨਾ। ਗੋਡ ਕਹਿੰਦੇ ਰਿਪਲਾਈ ਕਰਦੇ ਉਹਨੂੰ, ਕਹਿੰਦੇ ਯੂ ਆਰ ਮਾਈ ਫਾਈਨੈਸਟ ਕ੍ਰੀਏਸ਼ਨ ਐਂਡ ਅਨਡਾਊਟਲੀ ਵਿਲ ਅਚੀਵ ਮੈਨੀ ਗ੍ਰੇਟ ਥਿੰਗਸ, ਬਟ ਸਮ ਥਿੰਗਸ ਇਨਐਵਿਟੇਬਲੀ ਵਿਲ ਨਾਟ ਗੋ ਦ ਵੇ ਯੂ ਵਾਂਟ, ਵਰਸਟ ਸਮ ਥਿੰਗਸ ਵਿਲ ਫੇਲ, ਹੋਮ ਵਿਲ ਯੂ ਬਲੇਮ ਯੋਰ ਸੈਲਫ, ਨੋ ਨੋ ਯੂ ਨੀਡ ਏ ਹਸਬੈਂਡ। ਬਿਲਕੁਲ ਜੀ, ਸੋ ਧਨੀ ਸਾਹਿਬ ਨੇ ਵੀ ਇਹੀ ਕਿਹਾ, ਕਹਿੰਦੇ ਆਪਣੀ ਘਰ ਵਾਲੀ ਨੂੰ ਦੇਖ ਕੇ ਜਾਂ ਸੇਖ ਕੇ ਜੀ, ਬਿਲਕੁਲ। ਸੋ ਕਹਿੰਦੇ ਨਾ ਵੀ ਹੁਣ ਤਾਂ ਰੱਬ ਵੀ ਕਹਿੰਦਾ ਵੀ ਹਨਾ, ਜਿਹੜੇ ਉਲਾਮੇ ਆ ਜਿਹੜੇ ਤਾਨੇ ਵਹਿਣੇ ਉਹ ਕਿਹਨੂੰ ਦੇਣੇ ਆ, ਕਈ ਵਾਰ ਏਦਾਂ ਦਾ ਤੁਹਾਡੇ ਨਾਲ ਬਸਟ ਹੋ ਜਾਂਦਾ ਵੀ ਤੁਸੀਂ ਫਿਰ ਸਾਰਾ ਕੁਛ ਜਿਹੜਾ ਉਹ ਪਤੀ ਦੇ ਉੱਤੇ ਥੋਪ ਦਿੰਨੇ ਆ, ਹਨਾ। ਚਲੋ ਇਹ ਤਾਂ ਹੋਈ ਹਾਸੇ ਖੇਡੇ ਦੀ ਗੱਲ, ਤੇ ਆਪਾਂ ਅਗਲਾ ਜਿਹੜਾ ਆਪਣਾ ਟੋਪਿਕ ਆ ਉਹਦੇ ਉੱਤੇ ਵੀ ਗੱਲਬਾਤ ਕਰਦੇ ਰਹੀਏ। ਸਾਡੇ ਅੱਗੇ ਸਾਂਝ ਪਾਈ ਆ ਕੁਲਦੀਪ ਕੌਰ ਹੋਰਾਂ ਨੇ, ਤੇ ਕਹਿੰਦੇ ਜੀ ਆਪਣੇ ਮਾਤਾ ਜੀ ਕਛਹਿਰੇ ਤੇ ਗਾਤਰੇ ਬਹੁਤ ਸੋਹਣੇ ਬਣਾ ਲੈਂਦੇ ਆ, ਬਸ ਜੀ ਆਪਾਂ ਕਰ ਦਿੱਤਾ ਉਹਨਾਂ ਨੂੰ ਵਿਅਸਤ ਸੇਵਾ ਚ, ਕਿਆ ਬਾਤ ਹੈ। ਬਹੁਤ ਵਧੀਆ ਗੱਲ ਹੈ ਜੀ, ਜਿਹੜਾ ਵੀ ਹੁਨਰ ਜੇ ਪੇਰੈਂਟਸ ਦੇ ਵਿੱਚ ਹੈਗਾ ਔਰ ਜੇ ਉਹ ਕਰਨਾ ਚਾਹੁੰਦੇ ਆ ਕੰਮ, ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਕਰਨ ਦੇਣਾ ਚਾਹੀਦਾ, ਹਨਾ। ਔਰ ਉਹਦੇ ਨਾਲ ਇੱਕ ਤਾਂ ਉਹਨਾਂ ਦਾ ਜਿਹੜਾ ਸਮਾਂ ਆ ਉਹ ਆਪਣਾ ਵਧੀਆ ਬਤੀਤ ਹੋ ਜਾਂਦਾ, ਔਰ ਜਦੋਂ ਇੱਥੇ ਰਹਿੰਦੇ ਆ ਉਹਨਾਂ ਦੇ ਕੋਲ ਸਾਰਾ ਦਿਨ ਕਰਨ ਦੇ ਲਈ ਕੁਛ ਨਹੀਂ ਹੁੰਦਾ, ਤਾਂ ਫਿਰ ਉਹ ਥੋੜਾ ਜਿਹਾ ਆਪਣੇ ਆਪ ਦੇ ਵਿੱਚ ਨਿਰਾਸ਼ ਵੀ ਜ਼ਰੂਰ ਹੁੰਦੇ ਆ, ਔਰ ਫਿਰ ਇਕਲਾਪਾ ਜਿਹਾ ਉਹਨਾਂ ਨੂੰ ਜ਼ਿਆਦਾ ਮਹਿਸੂਸ ਹੁੰਦਾ, ਕਿਉਂਕਿ ਬੱਚੇ ਜਿਹੜੇ ਉਹ ਕੰਮਾਂ ਕਾਰਾਂ ਤੇ ਚਲੇ ਜਾਂਦੇ ਆ, ਸਵੇਰ ਤੋਂ ਉਹਨਾਂ ਦੀਆਂ ਰੁਟੀਨਸ ਬਣੀਆਂ ਹੋਈਆਂ, ਸ਼ਾਮ ਨੂੰ ਰਾਤ ਨੂੰ ਵਾਪਸ ਆਉਣਾ, ਥੱਕੇ ਹਾਰਿਆਂ ਨੇ, ਹਨਾ। ਤੇ ਉਸ ਤੋਂ ਬਾਅਦ ਫਿਰ ਬਹੁਤਾ ਜ਼ਿਆਦਾ ਸਮਾਂ ਉਹਨਾਂ ਦੇ ਕੋਲ ਬਚਦਾ ਨਹੀਂ ਆ, ਥੋੜਾ ਬਹੁਤਾ ਸਮਾਂ ਆਪਣੇ ਬੱਚਿਆਂ ਨੂੰ ਦਿੰਦੇ ਆ, ਤੇ ਫਿਰ ਪੇਰੈਂਟਸ ਜਿਹੜੇ ਉਹ ਸਿਰਫ ਉਹਨਾਂ ਦਾ ਫੇਸ ਦੇਖਦੇ ਰਹਿੰਦੇ, ਚਿਹਰਾ ਦੇਖਦੇ ਰਹਿੰਦੇ ਕਿ ਇਹਨਾਂ ਨਾਲ ਗੱਲ ਕਰੀਏ ਕਿ ਨਾ ਕਰੀਏ, ਹਨਾ। ਤੇ ਇਸ ਕਰਕੇ ਵਧੀਆ ਲੱਗਦਾ ਕਿ ਤੁਸੀਂ ਆਪਣੇ ਪੇਰੈਂਟਸ ਨੂੰ ਜੇਕਰ ਉਹ ਕੁਛ ਕਰ ਸਕਦੇ ਆ ਘਰ ਚ ਰਹਿੰਦਿਆਂ ਹੋਇਆ, ਹਨਾ, ਤੇ ਜ਼ਰੂਰ ਕਰਨ ਦਿਓ। ਔਰ ਇੱਥੇ ਆਮ ਤੌਰ ਤੇ ਪਰਿਵਾਰਾਂ ਦੇ ਵਿੱਚ ਮੈਂ ਦੇਖਦੀ ਹਾਂ ਵੀ ਜਿਹੜੇ ਪੇਰੈਂਟਸ ਆ ਖਾਸ ਤੌਰ ਤੇ ਜਿਹੜੇ ਫਾਦਰਸ ਆਉਂਦੇ ਆ ਤੇ ਉਹ ਗਾਰਡਨਿੰਗ ਦਾ ਕੰਮ ਜਿਹੜਾ ਆ ਉਹ ਜ਼ਿਆਦਾ ਵਧੀਆ ਤਰ੍ਹਾਂ ਕਰਦੇ ਆ ਕਿਉਂਕਿ ਜਿਹੜੇ ਪਿੱਛੇ ਖੇਤੀਬਾੜੀ ਕਰਦੇ ਆਏ ਆ ਉਹਨਾਂ ਦੇ ਲਈ ਬਹੁਤ ਮੁਸ਼ਕਿਲ ਹੁੰਦਾ ਵੀ ਉਹ ਆਪਣੇ ਆਪ ਨੂੰ ਰੋਕ ਪਾਉਣ। ਸੋ ਮੈਂ ਜੇ ਜ਼ਿਕਰ ਕਰਾਂ ਜੀ ਸਾਡੇ ਪਿੱਛੇ ਕੱਚਾ ਥਾਂ ਨਹੀਂ ਆ ਕਿਉਂਕਿ ਅਸੀਂ ਸਾਰੇ ਕੌਂਕਰੀਟ ਪਵਾਈ ਹੋਈ ਆ ਔਰ ਮੇਰੇ ਫਾਦਰ ਇਨ ਲਾ ਜਦੋਂ ਆਉਂਦੇ ਆ ਪਹਿਲਾਂ ਮੇਰੇ ਫਾਦਰ ਸਾਹਿਬ ਜਦੋਂ ਆਏ ਸੀ ਉਦੋਂ ਕੱਚਾ ਥਾਂ ਹੁੰਦਾ ਸੀ ਪਰ ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਕੌਂਕਰੀਟ ਪਵਾਤੀ ਸੀਗੀ ਤੇ ਹੁਣ ਅਸੀਂ ਥੋੜੇ ਜਿਹੇ ਗਾਰਡਨ ਬੈੱਡ ਜਿਹੜੇ ਉਹ ਜ਼ਰੂਰ ਲਿਆ ਕੇ ਰੱਖੇ ਆ ਪਰ ਮੇਰੇ ਸਹੁਰਾ ਸਾਹਿਬ ਜਿਹੜੇ ਆ ਜਦੋਂ ਆਉਂਦੇ ਆ ਉਹਨਾਂ ਨੂੰ ਲੱਗਦਾ ਵੀ ਇਹ ਗਾਰਡਨ ਬੈੱਡ ਵੀ ਥੋੜੇ ਆ ਤੇ ਉਹ ਕੀ ਕਰਦੇ ਆ ਮੇਰੇ ਸਾਰੇ ਗਮਲੇ ਜਿਹੜੇ ਨਾ ਉਹਨਾਂ ਦੇ ਵਿੱਚੋਂ ਫੁੱਲਾਂ ਦੇ ਬੂਟੇ ਪੱਟ ਕੇ ਤੇ ਉਹਨਾਂ ਦੇ ਵਿੱਚ ਮੇਥੀ ਪਾਲਕ ਸੋ 20-25 ਗਮਲੇ ਜਿਹੜੇ ਹੋਏ ਉਹ ਇਸੇ ਹੀ ਗਮਲੇ ਕਰਦੇ ਆ ਪਰ ਮੈਨੂੰ ਚੰਗਾ ਲੱਗਦਾ ਕਿ ਚਲੋ ਉਹ ਆਪਣਾ ਜਿਹੜਾ ਸਮਾਂ ਆ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਬਿਤਾਉਂਦੇ ਆ ਹਨਾ ਉਹ ਪਹਿਲਾਂ 2 ਘੰਟੇ ਸੈਰ ਤੇ ਲਾ ਕੇ ਆਉਂਦੇ ਆ 2 ਘੰਟੇ ਤੋਂ ਬਾਅਦ ਆ ਕੇ ਫਿਰ ਖਾ ਪੀ ਕੇ ਫਿਰ ਥੋੜਾ ਜਿਹਾ ਆਰਾਮ ਕਰਕੇ ਉਹ ਥੋੜੀ ਗਾਰਡਨਿੰਗ ਵੱਲ ਹੋ ਜਾਂਦੇ ਆ ਫਿਰ ਉਸ ਤੋਂ ਬਾਅਦ ਮਤਲਬ ਉਹਨਾਂ ਦੇ ਲਈ ਇੱਕ ਸੌਖਾ ਜਿਹਾ ਤਰੀਕਾ ਆ ਇਹ ਕਿ ਉਹ ਆਪਣਾ ਟਾਈਮ ਜਿਹੜਾ ਵਧੀਆ ਸਪੈਂਡ ਕਰ ਸਕਣ। ਬਿਲਕੁਲ ਉਹਨਾਂ ਨੇ ਨਾਲ ਨਾ ਕੁਲਦੀਪ ਹੋਣਾ ਨੇ ਕਿਹਾ ਵੀ ਗੀਤ ਕਹਿੰਦੇ ਲਵਾ ਸਕਦੇ ਹੋ ਜੀ ਖੂਨ ਨਾਲ ਯਾਰੀਆਂ ਜਦੋਂ ਸਮਾਂ ਹੋਇਆ। ਕੁਲਦੀਪ ਕੋਸ਼ਿਸ਼ ਕਰਦੇ ਆ ਜੀ ਕਿ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜਾਂਦੇ ਜਾਂਦੇ ਤੁਹਾਨੂੰ ਇਹ ਗੀਤ ਆਪਾਂ ਜ਼ਰੂਰ ਸੁਣਾਈਏ ਜੇ ਸਾਡੇ ਡਾਟਾਬੇਸ ਚ ਹੋਇਆ ਤਾਂ ਜ਼ਰੂਰ ਸੁਣਾਵਾਂਗੇ। ਧੰਨਵਾਦ ਤੁਸੀਂ ਸਾਂਝ ਪਾਈ ਹੈ ਤੁਸੀਂ ਹੋਰ ਵੀ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਰਹੋ। ਅੱਗੇ ਸਾਡੇ ਨਾਲ ਸਿਮਰਜੀਤ ਸਿੰਮੀ ਹੁਰੀ ਸ਼ਾਮਲ ਹੋਏ ਨੇ ਜੀ ਗੁਰਫਤਿਹ ਬੁਲਾ ਰਹੇ ਨੇ ਸਾਰਿਆਂ ਨੂੰ ਸਾਡੇ ਵੱਲੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰੋਗਰਾਮ ਕਹਿੰਦੇ ਗੋਇੰਗ ਵੈਰੀ ਗੁੱਡ ਤੇ ਬਾਕੀ ਇਹਨਾਂ ਨੇ ਨਾ ਇੱਕ ਵਿਚਾਰ ਭੇਜਿਆ ਕਹਿੰਦੇ ਕੋਈ ਦੋਸਤ ਕਦੇ ਪੁਰਾਣਾ ਨਹੀਂ ਹੋਤਾ ਕੁਛ ਦਿਨ ਬਾਤ ਨਾ ਕਰਨੇ ਸੇ ਬੇਗਾਨਾ ਨਹੀਂ ਹੋਤਾ ਦੋਸਤੀ ਮੈਂ ਦੂਰੀ ਤੋਂ ਆਤੀ ਰਹਿਤੀ ਹੈ ਪਰ ਦੂਰੀ ਕਾ ਮਤਲਬ ਭੁਲਾਨਾ ਨਹੀਂ ਹੋਤਾ। ਕਿਆ ਬਾਤ ਹੈ ਜੀ ਦੋਸਤ ਤਾਂ ਜਿਹੜੇ ਆ ਉਹ ਕੋਹਾਂ ਦੂਰ ਵੀ ਬੈਠੇ ਹੋਣ ਤਾਂ ਫਿਰ ਦਿਲ ਦੀ ਗੱਲ ਸਮਝਦੇ ਆ ਹਨਾ ਤੇ ਇਸ ਤਰ੍ਹਾਂ ਦਾ ਜਿਹੜਾ ਰਿਸ਼ਤਾ ਹੈ ਉਹ ਹੋਣਾ ਜ਼ਰੂਰੀ ਹੈ। ਤੇ ਜੀ ਸਿਮਰ ਜਿਵੇਂ ਅਸੀਂ ਗੱਲ ਕਰ ਰਹੇ ਸੀਗੇ ਕਿ ਸਿਹਤ ਸੰਬੰਧੀ ਕਈ ਵਾਰ ਬਹੁਤ ਲੇਟ ਪਤਾ ਲੱਗਦਾ ਹਨਾ ਕਈ ਚੀਜ਼ਾਂ ਦਾ ਔਰ ਜਦੋਂ ਇੱਥੇ ਆਪਾਂ ਜੀਪੀ ਦੇ ਕੋਲ ਲੈ ਕੇ ਜਾਂਦੇ ਆ ਪੇਰੈਂਟਸ ਨੂੰ ਤਾਂ ਜੀਪੀ ਕੁਛ ਟੈਸਟ ਲਿਖ ਕੇ ਦਿੰਦੇ ਆ ਕੁਛ ਉਹ ਹਨਾ ਸਕੈਨਸ ਲਿਖ ਕੇ ਦਿੰਦੇ ਆ ਜਾਂ ਫਿਰ ਕੋਈ
ਅਮਰਜੀਤ ਜੀ ਮੈਨੂੰ ਇੱਕ ਫੈਕਟਰ ਇਹ ਵੀ ਲੱਗਦਾ ਕਿਉਂਕਿ ਸਾਡੀ ਫੈਮਿਲੀ ਚ ਜਿੱਦਾਂ ਸਾਡੇ ਫਰੈਂਡ ਸਰਕਲ ਚ ਮੈਂ ਇਹ ਵੀ ਇੱਕ ਵਾਰੀ ਸਾਡੇ ਅੱਗੇ ਵੀ ਪ੍ਰੋਬਲਮ ਆਈ ਸੀਗੀ ਜਦੋਂ ਪੇਰੈਂਟਸ ਇੱਥੇ ਆਉਂਦੇ ਨੇ ਜਿੱਦਾਂ ਤੇ ਇੱਥੋਂ ਦਾ ਐਟਮੋਸਫੇਅਰ ਥੋੜਾ ਜਿਹਾ ਵੱਖਰਾ ਹੈ ਜਿੱਦਾਂ ਗਰਮੀਆਂ ਚ ਜਿੱਦਾਂ ਉਹ ਸੋਚ ਕੇ ਆਉਂਦੇ ਨੇ ਵੀ ਅਸੀਂ ਗਰਮੀਆਂ ਚ ਚੱਲੇ ਆ ਹਨਾ ਦਸੰਬਰ ਚ ਜਾਂ ਜਦੋਂ ਫਸਟ ਟਾਈਮ ਕੋਈ ਵੀ ਪੇਰੈਂਟਸ ਆਉਂਦੇ ਨੇ ਤੇ ਜਦੋਂ ਇੱਥੇ ਆਉਂਦੇ ਨੇ ਤੇ ਉਸ ਹਿਸਾਬ ਨਾਲ ਜਿੱਦਾਂ ਇੱਥੇ ਗਰਮੀ ਨਹੀਂ ਹੈ ਜਿੱਦਾਂ ਇੱਥੇ ਗਰਮੀਆਂ ਚ ਵੀ ਆਪਾਂ ਕਈ ਵਾਰੀ ਨੋਟਿਸ ਕਰਦੇ ਆ ਕਿ ਜਿੱਦਾਂ ਆਪਾਂ ਮੈਲਬਰਨ ਦਾ ਵੈਦਰ ਵੇਖੀਏ ਤੇ 15-16-17 ਤੱਕ ਵੀ ਹੋ ਜਾਂਦਾ ਹੈ ਕਦੀ ਤੇ ਕਦੀ ਕਦੀ 30 ਤੱਕ ਵੀ ਚਲਾ ਜਾਂਦਾ 32 ਤੱਕ। ਸੋ ਇੱਥੋਂ ਦਾ ਜਿਹੜਾ ਵੈਦਰ ਆ
ਜੀ
ਹੈਲੋ
ਜੀ
ਸੋ ਉਹਨਾਂ ਦੇ ਦਿਮਾਗ ਚ ਹੁੰਦਾ ਆ ਕਿ ਆਪਾਂ ਗਰਮੀਆਂ ਚ ਚੱਲੇ ਆ ਤੇ ਆਪਾਂ ਨੂੰ ਗਰਮ ਕੱਪੜੇ ਦੀ ਜਾਂ ਕਿਸੇ ਵੀ ਏਦਾਂ ਦੀ ਚੀਜ਼ ਦੀ ਲੋੜ ਨੀ ਕਿਉਂਕਿ ਆਪਾਂ ਗਰਮੀਆਂ ਕੱਟਣ ਜਾ ਰਹੇ ਆ ਹਨਾ
ਜੀ।
ਤੇ ਜਦੋਂ ਇੱਥੇ ਆਉਂਦੇ ਤੇ ਇੱਥੋਂ ਦਾ ਵੈਦਰ ਜਿਹੜਾ ਆ ਉਹ ਥੋੜਾ ਜਿਹਾ ਡਿਫਰੈਂਟ ਹੁੰਦਾ ਆ ਤੇ ਜਿੱਦਾਂ ਕੋਈ ਜਿੱਦਾਂ ਕਹਿ ਲੋ ਕਿ ਬਲੱਡ ਪ੍ਰੈਸ਼ਰ ਦੀ ਜਿੱਦਾਂ ਕੋਈ ਮੈਡੀਸਿਨ ਰੈਗੂਲਰਲੀ ਲੈ ਰਿਹਾ ਜਾਂ ਹੋਰ ਏਦਾਂ ਦੀਆਂ ਕਈ ਮੈਡੀਸਿਨ ਜਿਹੜੀਆਂ ਕਿ ਕਹਿ ਲੋ ਵੀ ਬਹੁਤ ਗਰਮੀਆਂ ਚ ਸਾਨੂੰ ਜਿੱਦਾਂ ਜ਼ਿਆਦਾ ਬੀਪੀ ਵੱਧਦਾ ਜਾਂ ਹੋਰ ਕਈ ਤਰ੍ਹਾਂ ਦੀ ਏਦਾਂ ਪ੍ਰੋਬਲਮਸ ਹੁੰਦੀਆਂ ਤੇ ਜਦੋਂ ਪੇਰੈਂਟਸ ਇੱਥੇ ਆਉਂਦੇ ਨੇ ਤੇ ਉਹ ਕਿਸੇ ਵੇਲੇ ਉਹ ਮੈਡੀਸਿਨ ਲੈਣ ਤੋਂ ਕਾਲ ਕਰ ਜਾਂਦੇ ਨੇ ਕਿ ਹੁਣ ਤਾਂ ਇੰਨੀ ਗਰਮੀ ਨਹੀਂ ਆ ਜਾਂ ਮੈਨੂੰ ਇੰਨੀ ਘਬਰਾਹਟ ਤੇ ਹੋ ਹੀ ਨਹੀਂ ਰਹੀ ਜਾਂ ਮੈਨੂੰ ਲੱਗਦਾ ਏਦਾਂ ਤੇ ਪਰ ਉਹ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਬਾਡੀ ਨੂੰ ਫੈਕਟਰ ਜਿਹੜਾ ਉਹ ਕਿਤੇ ਨਾ ਕਿਤੇ ਰਹਿ ਜਾਂਦਾ ਆ ਕਿ ਮੈਂ ਇਹ ਸੋਚਦੀ ਹਾਂ ਕਿ ਜਦੋਂ ਵੀ ਕੋਈ ਪੇਰੈਂਟਸ ਜਿਹੜੇ ਰੈਗੂਲਰ ਜਿਹੜੇ ਜਿੱਦਾਂ ਡਾਇਬਟਿਕ ਨੇ ਜਾਂ ਕਹਿ ਲੋ ਕਿ ਬੀਪੀ ਦੀ ਜਿਹੜੀ ਜਿੱਦਾਂ ਰੈਗੂਲਰ ਇੱਕ ਮੈਡੀਸਿਨ ਜਿਹੜੀ ਲੱਗੀ ਹੁੰਦੀ ਆ ਆਲਰੇਡੀ
ਜੀ
ਸੋ ਉਹ ਜਿਹੜੀ ਮੈਡੀਸਿਨ ਆ ਉਹ ਭਾਵੇਂ ਆਪਾਂ ਨੂੰ ਏਦਾਂ ਲੱਗਦਾ ਆ ਕਦੇ ਕਦੇ ਕਿ ਆਪਾਂ ਠੀਕ ਆ ਲੋੜ ਨਹੀਂ ਆ ਪਰ ਉਹ ਜਿਹੜੀ ਮੈਡੀਸਿਨ ਉਹ ਵੀ ਕਿਤੇ ਨਾ ਕਿਤੇ ਨਾ ਉਹ ਮਿਸ ਨਹੀਂ ਕਰਨੀ ਚਾਹੀਦੀ ਕਿਉਂਕਿ ਉਹਦੇ ਆਫਟਰ ਇਫੈਕਟ ਜਦੋਂ ਤੁਸੀਂ ਵਾਪਸ ਜਾਂਦੇ ਹੋ ਜਾਂ ਕਿਸੇ ਵੇਲੇ ਮਿਸ ਕਰਨ ਦੇ ਨਾਲ ਉਹ ਚੀਜ਼ ਜਿਹੜੀ ਆ ਸਾਨੂੰ ਸਾਡੀ ਬਾਡੀ ਤੇ ਬਹੁਤ ਜ਼ਿਆਦਾ ਹਾਵੀ ਹੋ ਜਾਂਦੀ ਹੈ ਕਿਉਂਕਿ ਡਿਊ ਟੂ ਵੈਦਰ ਸਾਨੂੰ ਏਦਾਂ ਲੱਗਦਾ ਹੈ ਕਿ ਅਜੇ ਤਾਂ ਗਰਮੀ ਹੈਗੀ ਨੀ ਪਰ ਐਕਚੁਲੀ ਜਿਹੜਾ ਵੈਦਰ ਹੈ ਉਹ ਜੇ ਆਪਾਂ ਸਰਦੀਆਂ ਦੇ ਹਿਸਾਬ ਨਾਲ ਸੋਚੀਏ ਤੇ ਇੱਥੇ ਵੈਦਰ ਜਿਹੜਾ ਏਦਾਂ ਦਾ ਹੈ ਤੇ ਸੋ ਮੈਡੀਸਿਨ ਜਿਹੜੀ ਉਹ ਮਿਸ ਕਰਨ ਦੇ ਨਾਲ ਕਦੀ ਕਦੀ ਏਦਾਂ ਹੁੰਦਾ ਹੈ ਕਿ ਬਹੁਤ ਜ਼ਿਆਦਾ ਫੈਕਟਰ ਫਿਰ ਜਦੋਂ ਤੁਸੀਂ ਜੀਪੀ ਕੋਲ ਜਾਂਦੇ ਹੋ ਤੇ ਜਦੋਂ ਤੁਹਾਨੂੰ ਪ੍ਰੋਬਲਮ ਜ਼ਿਆਦਾ ਵੱਧ ਜਾਂਦੀਆਂ ਨੇ ਤੇ ਇੱਥੇ ਜੀਪੀ ਦਾ ਏਦਾਂ ਆ ਕਿ ਜੇ ਉਹਨਾਂ ਦੇ ਜਿੱਦਾਂ ਕੰਟਰੋਲ ਤੋਂ ਥੋੜੀ ਜਿਹੀ ਬਾਹਰ ਪ੍ਰੋਬਲਮ ਜਾ ਰਹੀ ਹੈ ਤੇ ਫਟਾਫਟ ਤੁਹਾਨੂੰ ਹੋਸਪਿਟਲ ਜਿਹੜੇ ਆ ਉਹ ਰਿਕਮੈਂਡ ਕਰ ਦਿੰਦੇ ਆ ਕਿ ਤੁਸੀਂ ਉਹਨਾਂ ਨੂੰ ਜਾ ਕੇ ਤੇ ਕੰਸਲਟ ਕਰੋ। ਤੇ ਹੁਣ ਇੱਥੇ ਜਿੱਦਾਂ ਵੀ ਹੋਸਪਿਟਲ ਦਾ ਸਿਸਟਮ ਆ, ਜਿੱਦਾਂ ਤੁਹਾਨੂੰ ਪਤਾ ਕਿ ਆਪਾਂ ਜਾਂਦੇ ਹਾਂ ਤੇ ਉਹ ਪਹਿਲਾਂ ਸਾਡੇ ਸਾਰੇ ਟੈਸਟ ਵਗੈਰਾ ਕਰਦੇ ਨੇ
ਜੀ।
ਤੇ ਪਰ ਇੱਥੋਂ ਦਾ ਜੇ ਆਪਾਂ ਕਹਿ ਲਈਏ ਇੱਕ ਬੈਸਟ ਪਾਰਟ ਵੀ ਆ, ਪਰ ਇੱਕ ਗਲਤ ਚੀਜ਼ ਵੀ ਇਹ ਹੈ ਕਿ ਉਹਨਾਂ ਨੇ ਤੁਹਾਨੂੰ ਦੱਸਣਾ ਨਹੀਂ ਹੈ ਕਿ ਟੈਸਟ ਕਿੰਨੇ ਦਾ ਕੀ ਨਹੀਂ ਹੈ। ਉਹਨਾਂ ਨੇ ਤੁਹਾਡਾ ਸਾਰਾ ਕੁਝ ਕਰ ਕੁਰ ਕੇ ਤੇ 15-20 ਦਿਨਾਂ ਬਾਅਦ ਤੁਹਾਨੂੰ ਬਿੱਲ ਭੇਜ ਦੇਣਾ ਆ। ਉਸ ਟਾਈਮ ਤੇ ਉਹਨਾਂ ਨੇ ਤੁਹਾਨੂੰ ਕੁਛ ਨਹੀਂ ਕਹਿਣਾ, ਬੰਦਾ ਬਿਲਕੁਲ ਠੀਕ ਕਰਕੇ ਉਹਨਾਂ ਨੇ ਘਰ ਭੇਜ ਦੇਣਾ
ਜੀ।
ਫਿਰ ਉਹ ਜਿਹੜਾ ਬੀਪੀ ਵਾਲਾ ਹਾਰਟ ਅਟੈਕ ਉਹ ਉਦੋਂ ਆਉਂਦਾ ਜਦੋਂ ਬੰਦਾ ਬਿੱਲ ਵੇਖਦਾ ਜੀ, ਵੀ ਇੰਨੇ ਦੇਰ ਬਾਅਦ ਜਦੋਂ 15-20 ਦਿਨਾਂ ਬਾਅਦ, ਮਹੀਨੇ ਬਾਅਦ ਜਦੋਂ 5-7-10,000 ਡਾਲਰ ਦਾ ਜਿਹੜਾ ਬਿੱਲ ਆ ਉਹ ਤੁਹਾਡੇ ਘਰ ਪਹੁੰਚ ਜਾਂਦਾ। ਸੋ ਇੱਥੇ ਜਿੱਦਾਂ ਕਹਿ ਲਓ ਵੀ ਮੋਸਟ ਆਫ ਦਾ ਜਿਹੜਾ ਸਾਡੀ ਕਮਿਊਨਿਟੀ ਆ ਉਹ ਜੋਬਸ ਤੇ ਆ, ਜਾਂ ਕਹਿ ਲਓ ਕਿ ਬਹੁਤ ਘੱਟ ਲੋਕੀ ਨੇ ਜਿਹੜੇ ਜਿਨ੍ਹਾਂ ਦੇ ਅਕਾਊਂਟ ਚ ਖੁੱਲੇ ਪੈਸੇ, ਜਿੱਦਾਂ ਇੰਡੀਆ ਵਾਂਗੂ ਹਰ ਇੱਕ ਦੇ ਅਕਾਊਂਟ ਦੇ ਵਿੱਚ ਕਹਿ ਲਓ ਵੀ ਕੋਈ ਉੱਥੇ ਕੰਮ ਕਰਨ ਵੀ ਆਉਂਦੀ ਹੈ ਤੇ ਉਹਦੇ ਅਕਾਊਂਟ ਚ 2-3 ਲੱਖ ਰੁਪਿਆ ਤੁਹਾਨੂੰ ਆਮ ਜੀ ਗੱਲ ਹਨਾ
ਜੀ।
ਸੋ ਇੱਥੇ ਓਦਾਂ ਦਾ ਸਿਸਟਮ ਨਹੀਂ ਆ। ਤੇ ਕਿਸੇ ਵੇਲੇ ਘਰ ਫੈਮਿਲੀ ਦੇ ਵਿੱਚ ਇਹ ਬੜੀ ਵੱਡੀ ਪ੍ਰੋਬਲਮ ਆ ਜਾਂਦੀ ਹੈ ਕਿ ਜਦੋਂ ਬਿੱਲ ਜਨਰੇਟ ਹੁੰਦਾ ਤੇ ਫਿਰ ਤੁਹਾਨੂੰ ਪਤਾ ਲੱਗਦਾ ਹੈ। ਤੇ ਉਹ ਜਦੋਂ ਫਿਰ ਅਸੀਂ ਇੰਸ਼ੋਰੈਂਸ ਜਿਹੜੀਆਂ ਆਪਾਂ ਲਈਆਂ ਹੁੰਦੀਆਂ ਨੇ ਉਹ ਵੀ ਕਿਤੇ ਨਾ ਕਿਤੇ ਜਦੋਂ ਆਪਾਂ ਕਲੇਮ ਕਰਦੇ ਹਾਂ ਤੇ ਉਹ ਕਹਿੰਦੇ ਆ ਵੀ ਤੁਹਾਡੀ ਇੰਸ਼ੋਰੈਂਸ ਦੇ ਵਿੱਚ ਸਿਰਫ ਆਪਾਂ ਜੀਪੀ ਤੱਕ ਨੂੰ ਕਵਰ ਕੀਤਾ ਸੀ, ਜਾਂ ਮਤਲਬ ਇੱਕ ਅੱਧਾ ਟੈਸਟ ਜਾਂ 2 ਟੈਸਟ ਆਪਾਂ ਕਵਰ ਕੀਤੇ ਸੀ
ਜੀ।
ਤੇ ਉਹ ਬਾਅਦ ਦੇ ਵਿੱਚ ਸਾਨੂੰ ਇਹ ਪਤਾ ਲੱਗਦਾ ਆ ਕਿ ਉਹ ਜਿਹੜੇ ਟੈਸਟ ਹੈਗੇ ਸੀ ਉਹ ਸਾਰੇ ਕਵਰ ਨਹੀਂ ਸੀ ਹੈਗੇ
ਜੀ।
ਸੋ ਜਦੋਂ ਆਪਾਂ ਇੰਡੀਆ ਤੋਂ ਇੰਸ਼ੋਰੈਂਸ ਲੈਣੇ ਆ ਉਹਨਾਂ ਨੂੰ ਇੱਕ ਚੀਜ਼ ਇਹ ਜ਼ਰੂਰ ਕਲੈਰੀਫਾਈ ਜਾਂ ਕਹਿ ਲਓ ਵੀ ਚੰਗੀ ਤਰ੍ਹਾਂ ਉਹਨਾਂ ਨੂੰ ਪੁੱਛੋ ਕਿ ਸਾਡੇ ਕਿੰਨੇ ਟੈਸਟ ਜਾਂ ਕੋਈ ਸਰਜਰੀ ਜਾਂ ਕੋਈ ਏਦਾਂ ਦੀ ਮੇਜਰ ਪ੍ਰੋਬਲਮ ਆ ਜਾਏ ਤੇ ਉਹਦੇ ਵਾਸਤੇ ਕੋਈ ਡਿਫਰੈਂਟ ਪੈਕੇਜਿਸ ਨੇ, ਜਾਂ ਤੁਸੀਂ ਇਹਦੇ ਵਿੱਚ ਕਵਰ ਕਰੋਗੇ, ਜੇ ਕਵਰ ਕਰੋਗੇ ਤੇ ਕਿੰਨਾ ਕੁ ਕਵਰ ਕਰੋਗੇ
ਜੀ ਜੀ।
ਤੇ ਜੇ ਤੁਸੀਂ ਨਹੀਂ ਕਵਰ ਕਰੋਗੇ ਤੇ ਕਿਸ ਪਰਸੈਂਟੇਜ ਤੱਕ, ਕਿਉਂਕਿ ਹਰ ਇੱਕ ਕੰਪਨੀ ਦਾ ਇੱਦਾਂ। ਤੇ ਜਿੱਦਾਂ ਆਪਾਂ ਆਸਟ੍ਰੇਲੀਆ ਚ ਵੀ ਜੇ ਆਪਾਂ ਇੱਥੇ ਲੈ ਕੇ ਇੰਸ਼ੋਰੈਂਸ ਕਰਦੇ ਹਾਂ ਤੇ ਉਹਦੇ ਵਿੱਚ ਵੀ ਜਿੱਦਾਂ ਵੱਖਰੇ ਵੱਖਰੇ ਪੈਕੇਜਿਸ ਨੇ, ਪਰ ਇਹ ਹੈ ਕਿ ਸਾਨੂੰ ਪਹਿਲਾਂ ਇੰਸ਼ੋਰੈਂਸ ਕੰਪਨੀਆਂ ਨੂੰ ਕਨਫਰਮ ਇਹ ਪੁੱਛਣਾ ਪੈਣਾ, ਮਤਲਬ ਚਾਹੀਦਾ ਸਾਨੂੰ ਜ਼ਰੂਰ ਇਹ ਗੱਲ ਕਲੀਅਰ ਕਰਨੀ ਪੇਪਰ ਸਾਈਨ ਕਰਨ ਤੋਂ ਪਹਿਲਾਂ ਕਿ ਸਾਡੀ ਕਿਸ ਲੈਵਲ ਤੱਕ ਤੁਸੀਂ ਜਿਹੜੀ ਆ ਸਿਕਿਉਰਿਟੀ ਆ ਉਹ ਲੈ ਰਹੇ ਹੋ, ਜਾਂ ਕਿੰਨੇ ਕੁ ਟੈਸਟ ਆ ਜਾਂ ਕਿੰਨੇ ਕੁ ਜਿਹੜੀ ਵੀ ਸਾਨੂੰ ਫੈਸਿਲਿਟੀ ਆ ਤੁਹਾਡੀ ਕੰਪਨੀ ਵੱਲੋਂ ਦਿੱਤੀ ਜਾ ਰਹੀ ਹੈ।
ਬਿਲਕੁਲ, ਔਰ ਇਹੋ ਜਿਹੀਆਂ ਹੀ ਸੇਮ ਜਿਹੜੀਆਂ ਪਾਲਿਸੀਜ਼ ਆ ਉਹ ਇੱਥੇ ਨੇ ਜੀ, ਇੰਸ਼ੋਰੈਂਸ ਪਾਲਿਸੀਜ਼ ਹਨਾ। ਤੇ ਉਹਦੇ ਵਿੱਚ ਜਿਵੇਂ ਤੁਹਾਨੂੰ ਜਿਹੜਾ ਕਵਰ ਤੁਸੀਂ ਲੈਣਾ ਚਾਹੁੰਦੇ ਹੋ, ਜਿਵੇਂ ਡਿਫਰੈਂਟ ਡਿਫਰੈਂਟ ਕਵਰ ਉਹਦੇ ਵਿੱਚ ਦਿੱਤੇ ਗਏ ਹੁੰਦੇ ਆ। ਸੋ ਉਹਨਾਂ ਨੇ ਨਾ ਉਹਦੇ ਵਿੱਚ ਕਾਲਮ ਬਣਾਏ ਹੁੰਦੇ ਆ ਵੀ ਚੂਜ਼ ਦਾ ਕਵਰ ਦੈਟ ਸੂਟਸ ਯੂਅਰ ਨੀਡਸ, ਹਨਾ ਵੀ ਜਿਹੜੀਆਂ ਤੁਹਾਡੀਆਂ ਨੀਡਸ ਆ ਉਹਦੇ ਅਕੋਰਡਿੰਗ, ਜਿੱਦਾਂ ਜੇ ਹੋ ਸਕਦਾ ਤੁਹਾਨੂੰ ਬਲੱਡ ਟੈਸਟ ਵਗੈਰਾ ਛੇਤੀ ਛੇਤੀ ਕਰਵਾਉਣੇ ਪੈਂਦੇ ਆ, ਜਿਵੇਂ ਬਹੁਤ ਸਾਰੇ ਪੇਰੈਂਟਸ ਜਿਹੜੇ ਉਹ ਡਾਇਬਿਟਿਕ ਹੁੰਦੇ ਆ ਹਨਾ। ਸੋ ਡਾਇਬਿਟਿਕ ਪੇਰੈਂਟਸ ਦੇ ਨਾਲ ਵੀ ਜਿਹੜੀ ਇਹ ਸਮੱਸਿਆ ਆ ਉਹ ਆਉਂਦੀ ਰਹਿੰਦੀ ਆ ਕਿ ਉਹਨਾਂ ਨੂੰ ਡਾਇਬਿਟੀਜ਼ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਸੰਬੰਧਿਤ ਜਿਹੜੀਆਂ ਬਿਮਾਰੀਆਂ ਆ ਉਹ ਵੀ ਹੋ ਜਾਂਦੀਆਂ ਕਈ ਵਾਰ ਹਨਾ। ਤੇ ਇਸ ਕਰਕੇ ਉਹਨਾਂ ਨੂੰ ਟੈਸਟ ਦੀ ਵੀ ਲੋੜ ਪੈਂਦੀ ਰਹਿੰਦੀ ਆ, ਜਾਂ ਫਿਰ ਕਈ ਵਾਰ ਉਹਨਾਂ ਨੂੰ ਇਹੋ ਜਿਹੀਆਂ ਜਿਹੜੀਆਂ ਸਕੈਨਸ ਆ ਉਹਨਾਂ ਦੀ ਲੋੜ ਪੈਂਦੀ ਆ। ਸੋ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਤੁਹਾਨੂੰ ਦੇਖਣਾ ਚਾਹੀਦਾ ਕਿ ਕਿਹੜਾ ਕਵਰ ਤੁਹਾਡੀਆਂ ਜ਼ਰੂਰਤਾਂ ਦੇ ਹਿਸਾਬ ਦੇ ਨਾਲ ਤੁਹਾਨੂੰ ਚਾਹੀਦਾ ਤੁਹਾਡੇ ਪੇਰੈਂਟਸ ਦੇ ਲਈ, ਹਨਾ ਕਿ ਉਹਦੇ ਵਿੱਚ ਕੀ ਕੀ ਕਵਰ ਹੋਵੇ। ਜਿਹੜੇ ਨਾਰਮਲ ਜਿਹੜੇ ਕਵਰ ਹੁੰਦੇ ਆ ਜੀ ਉਹਦੇ ਵਿੱਚ ਸਿਰਫ ਜਿਹੜਾ ਜੀਪੀ ਦਾ ਨਾਰਮਲ ਚੈੱਕਅਪ ਤੇ ਉਹਦੇ ਨਾਲ ਥੋੜੇ ਬਹੁਤੇ ਜਿਹੜੇ ਬਲੱਡ ਟੈਸਟ ਨੇ ਉਹ ਕਵਰ ਹੁੰਦੇ ਨੇ ਹਨਾ। ਉਸ ਤੋਂ ਬਾਅਦ ਜਿਹੜੇ ਵੱਡੇ ਲੈਵਲ ਦੀਆਂ ਕੁਝ ਸਰਜਰੀਜ਼ ਆ ਜਿਵੇਂ ਨੀ ਰਿਪਲੇਸਮੈਂਟ ਆ ਜਾਂ ਫਿਰ ਕੋਈ ਹੋਰ ਸਰਜਰੀ ਅਚਾਨਕ ਕੋਈ ਕਰਵਾਉਣੀ ਪੈਂਦੀ ਆ, ਸੋ ਉਹਦੇ ਲਈ ਡਿਫਰੈਂਟ ਕਵਰ ਹੋ ਜਾਂਦੇ ਆ। ਸੋ ਉਹਦੇ ਲਈ ਉਹ ਪੈਕੇਜ ਹੀ ਵੱਖਰਾ ਬਣ ਜਾਂਦਾ ਤੇ ਤੁਹਾਨੂੰ ਇਹ ਦੇਖਣਾ ਬਹੁਤ ਜ਼ਰੂਰੀ ਹੋ ਜਾਂਦਾ ਕਿ ਤੁਸੀਂ ਕਿਸ ਤਰ੍ਹਾਂ ਦਾ ਜਿਹੜਾ ਕਵਰ ਲੈਣਾ ਪਸੰਦ ਕਰਨਾ। ਪਸੰਦ ਦੀ ਵੀ ਗੱਲ ਨਹੀਂ ਹੁੰਦੀ, ਲੋੜ ਦੀ ਜ਼ਿਆਦਾ ਗੱਲ ਹੁੰਦੀ ਆ। ਸੋ ਤੁਹਾਡੀ ਲੋੜ ਦੇ ਮੁਤਾਬਕ, ਤੁਹਾਡੇ ਪੇਰੈਂਟਸ ਦੀ ਲੋੜ ਦੇ ਮੁਤਾਬਕ ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ। ਜਿਵੇਂ ਮਦਰ ਜਿਹੜੇ ਨੇ, ਕਈ ਵਾਰ ਹੁੰਦਾ ਕਿ ਮਦਰਸ ਦੀਆਂ ਡਿਫਰੈਂਟ ਪ੍ਰੋਬਲਮਸ ਹੁੰਦੀਆਂ ਹਨਾ, ਫਾਦਰ ਦੀਆਂ ਡਿਫਰੈਂਟ ਪ੍ਰੋਬਲਮਸ ਹੁੰਦੀਆਂ, ਔਰ ਕਈ ਵਾਰ ਹੁੰਦਾ ਕਿ ਪ੍ਰੋਬਲਮਸ ਨਹੀਂ ਵੀ ਹੁੰਦੀਆਂ, ਫਿਰ ਵੀ ਜਿਹੜਾ ਖਤਰਾ ਜਿਹੜਾ ਜੀ ਉਹ ਕਿਸੇ ਸਮੇਂ ਵੀ ਹਨਾ ਖੜਾ ਹੋ ਸਕਦਾ। ਸੋ ਮੁਸ਼ਕਲ ਕਦੇ ਵੀ ਆ ਸਕਦੀ ਆ। ਸੋ ਉਹ ਸਾਰੀ ਮੁਸ਼ਕਲਾਂ ਜਿਹੜੀਆਂ ਸਿਹਤ ਸੰਬੰਧੀ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਇਹ ਜਿਹੜੇ ਪੈਕੇਜ ਆ ਉਹ ਤੁਸੀਂ ਅਪਣਾ ਸਕਦੇ ਹੋ ਹਨਾ। ਤੇ ਬਾਕੀ ਬਹੁਤ ਸਾਰੇ ਨਾ ਉਹਨਾਂ ਨੇ ਜਿਹੜੇ ਪੈਕੇਜਿਸ ਆ ਉਹਨਾਂ ਦੇ ਵਿੱਚ ਡਿਸਕਾਊਂਟਸ ਵਗੈਰਾ ਵੀ ਰੱਖੇ ਹੁੰਦੇ ਆ। ਜੇਕਰ ਤੁਸੀਂ ਆਪ ਕਿਸੇ ਵੀ ਇੰਸ਼ੋਰੈਂਸ ਕੰਪਨੀ ਦੇ ਮੈਂਬਰ ਹੋ ਤਾਂ ਤੁਸੀਂ ਜਦੋਂ ਆਪਣੇ ਪੇਰੈਂਟਸ ਦੀ ਇੰਸ਼ੋਰੈਂਸ ਕਰਵਾਉਂਦੇ ਹੋ ਤਾਂ ਮੈਨੂੰ ਲੱਗਦਾ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜੇ ਕੁਝ ਡਿਸਕਾਊਂਟ ਪੈਕੇਜਿਸ ਜਿਹੜੇ ਆ ਉਹ ਵੀ ਤੁਹਾਨੂੰ ਮਿਲ ਸਕਦੇ ਹੋਣਗੇ। ਪਰ ਹਾਂ, ਇਹ ਸਮੱਸਿਆ ਜ਼ਰੂਰ ਆ ਸਕਦੀ ਆ ਕਿਉਂਕਿ ਜੇਕਰ ਜਿਹੜੇ ਪੇਰੈਂਟਸ ਆ ਉਹ ਇੱਥੇ ਪਰਮਾਨੈਂਟ ਨਹੀਂ ਆ ਤਾਂ ਫੇਰ ਤੁਹਾਨੂੰ ਜਿਹੜੇ ਉਹ ਪੈਕੇਜਿਸ ਆ ਉਹ ਡਿਸਕਾਊਂਟ ਤੇ ਨਹੀਂ ਵੀ ਮਿਲ ਹੋ ਸਕਦੇ। ਪਰ ਜੇਕਰ ਤੁਸੀਂ ਕਿਸੇ ਵੀ ਇੰਸ਼ੋਰੈਂਸ ਕੰਪਨੀ ਦੇ ਪਹਿਲਾਂ ਤੋਂ ਮੈਂਬਰ ਹੋ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਉਸੇ ਕੰਪਨੀ ਦੇ ਥਰੂ ਤੁਸੀਂ ਆਪਣੇ ਪੇਰੈਂਟਸ ਦੀ ਜਿਹੜੀ ਇੰਸ਼ੋਰੈਂਸ ਆ ਉਹ ਕਰਾਓ, ਔਰ ਕਿਉਂਕਿ ਉਹਦੇ ਨਾਲ ਤੁਹਾਡਾ ਜਿਹੜਾ ਵਾਹ ਆ ਪਹਿਲਾਂ ਦਾ ਹੀ ਪਿਆ ਹੋਇਆ ਔਰ ਤੁਸੀਂ ਪਹਿਲਾਂ ਤੋਂ ਹੀ ਵਧੀਆ ਤਰ੍ਹਾਂ ਜਾਣਦੇ ਹੁੰਦੇ ਆ ਕਿ ਕਿਸ ਤਰ੍ਹਾਂ ਦੀ ਉਹ ਕੰਪਨੀ ਜਿਹੜੀ ਆ ਤੁਹਾਨੂੰ ਸਰਵਿਸ ਦੇ ਰਹੀ ਆ। ਇਸ ਕਰਕੇ ਮੈਨੂੰ ਲੱਗਦਾ ਕਿ ਜ਼ਰੂਰੀ ਹੋ ਜਾਂਦਾ ਹੈ ਨਾ ਕਿ ਤੁਸੀਂ ਪਹਿਲਾਂ ਆਪਣੇ ਲੋੜ ਦੇ ਮੁਤਾਬਕ ਕਵਰ ਦੇਖੋ ਕਿਹੜੇ ਕਵਰ ਤੁਹਾਨੂੰ ਚਾਹੀਦੇ ਔਰ ਉਸ ਪੈਕੇਜ ਦੇ ਵਿੱਚ ਤੁਹਾਡੀਆਂ ਲੋੜਾਂ ਜਿਹੜੀਆਂ ਪੂਰੀਆਂ ਹੋ ਰਹੀਆਂ ਨਹੀਂ ਹੋ ਰਹੀਆਂ, ਫੇਰ ਉਸ ਪਲਾਨ ਦੀ ਜਿਹੜੀ ਕੋਸਟ ਆ ਉਹ ਕੀ ਆ, ਕਿਉਂਕਿ ਇੰਸ਼ੋਰੈਂਸ ਕੰਪਨੀ ਜਿਹੜੀਆਂ ਇੱਥੇ ਵੀ ਨੇ ਬਹੁਤੀਆਂ ਜ਼ਿਆਦਾ ਸਸਤੀਆਂ ਨਹੀਂ ਆ। ਪਰ ਫੇਰ ਵੀ ਮੈਨੂੰ ਲੱਗਦਾ ਹੁੰਦਾ ਕਿ ਇੱਕ ਬਹੁਤ ਵੱਡੇ ਜਿਹੜੇ ਖਰਚੇ ਤੋਂ ਬਚਾਅ ਜਿਹੜਾ ਉਹ ਹੁੰਦਾ ਜੇ ਤੁਸੀਂ ਇੰਸ਼ੋਰੈਂਸ ਕਰਵਾਈ ਹੋਵੇ ਇੱਥੋਂ, ਹਨਾ, ਕਿਉਂਕਿ ਇੱਥੇ ਮੈਡੀਕਲ ਦੇ ਜਿਹੜੇ ਖਰਚੇ ਨੇ ਉਹ ਬਹੁਤ ਜ਼ਿਆਦਾ ਨੇ ਜੇਕਰ ਤੁਸੀਂ ਇੰਸ਼ੋਰੈਂਸ ਨਹੀਂ ਕਰਵਾਈ ਹੋਈ। ਛੋਟੇ ਛੋਟੇ ਜਿਹੜੇ ਬਲੱਡ ਟੈਸਟ ਆ ਉਹਨਾਂ ਦੀ ਵੀ ਕੋਸਟ ਬਹੁਤ ਜ਼ਿਆਦਾ ਹੁੰਦੀ ਆ, ਈਵਨ ਤੁਸੀਂ ਕੋਈ ਸਕੈਨ ਕਰਵਾਉਂਦੇ ਹੋ ਕੋਈ ਐਕਸਰੇ ਕਰਵਾਉਂਦੇ ਹੋ ਉਹਨਾਂ ਦੀ ਕੋਸਟ ਬਹੁਤ ਜ਼ਿਆਦਾ ਹੁੰਦੀ ਹੈ। ਤੇ ਇਸ ਤੋਂ ਬਾਅਦ ਜਦੋਂ ਫਿਰ ਹਾਸਪਿਟਲਾਈਜ਼ਡ ਹੋਣਾ ਪੈਂਦਾ ਤੇ ਹਾਸਪਿਟਲ ਦੇ ਜਿਹੜੇ ਖਰਚੇ ਆ ਉਹ ਵੀ ਵੱਖਰੇ ਤੌਰ ਤੇ ਹੁੰਦੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੁੰਦਾ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖੋ। ਸਾਡੇ ਨਾਲ ਕੁਝ ਸਰੋਤੇ ਜੁੜ ਰਹੇ ਨੇ ਜੀ। ਸੰਦੀਪ ਰਾਏ ਸਰਬਜੀਤ ਜੀ ਕਾਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੀ। ਸੋ ਕਹਿੰਦੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਕਾਲ ਆ ਉਹ ਗਈ ਨੀ ਜੀ। ਜੀ ਜੀ ਸੰਦੀਪ ਜੀ ਤੁਸੀਂ ਆਉਂਦੇ ਹੋ ਇਸ ਵੇਲੇ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਹੈਲੋ
ਜੀ, ਕੀ ਕਹਿਣਾ ਚਾਹੋਗੇ ਸੰਦੀਪ ਜੀ?
ਮੇਰੇ ਪੇਰੈਂਟਸ ਆਏ ਸੀ ਇੱਥੇ, ਮਤਲਬ ਦੋ ਕੁ ਮਹੀਨੇ ਪਹਿਲਾਂ, ਦੋ ਤਿੰਨ ਮਹੀਨੇ ਪਹਿਲਾਂ ਚਲੇ ਗਏ
ਜੀ।
ਤੇ ਮੈਂ ਉਹਨਾਂ ਦੀ ਬੁੱਪਾ ਦੀ ਇੰਸ਼ੋਰੈਂਸ ਕਰਾਈ ਸੀ
ਜੀ।
ਲੇਕਿਨ ਪ੍ਰੋਬਲਮ ਉਹੀ ਆਉਂਦੀ ਹੈ ਨਾ, ਹੁਣ ਜੇ ਤਾਂ ਪੇਰੈਂਟਸ ਨੇ ਸਾਲ ਰਹਿਣਾ ਆ ਫੇਰ ਤਾਂ ਤੁਹਾਡੀ ਇੰਸ਼ੋਰੈਂਸ ਠੀਕ ਆ, ਮਤਲਬ ਜਿਹੜੀ ਮਰਜ਼ੀ ਅੱਖ ਮੀਚ ਕੇ ਤੁਸੀਂ ਇੰਸ਼ੋਰੈਂਸ ਕਰਾ ਲਓ। ਜ਼ਿਆਦਾਤਰ ਬੈਨੀਫਿਟ ਉਹਨਾਂ ਨੂੰ ਮਿਲਦੇ ਆ ਜਿਹੜੇ ਪੇਰੈਂਟਸ ਸਾਲ ਰਹਿੰਦੇ ਆ
ਜੀ।
ਤੇ ਉਨੀ ਸ਼ਰਤਾਂ ਲਾਈਆਂ ਹੋਈਆਂ ਕਿ ਜੇ ਮਤਲਬ ਆਹ ਤੁਹਾਡਾ ਟੈਸਟ ਹੋਣਾ ਆ ਤੇ ਜੇ ਹਸਪੀਟਲ ਜੇ ਜਾਣਾ ਪਹਿਲਾਂ ਸਾਲ ਤੁਸੀਂ ਰਹੋ ਇੱਥੇ, ਸਾਲ ਉਹਨਾਂ ਦੀ ਇੰਸ਼ੋਰੈਂਸ ਕਰੋ, ਸਰਵਿਸ ਤੁਹਾਨੂੰ ਤਾਂ ਬਾਅਦ ਚ ਮਿਲੂਗੀ।
ਠੀਕ ਠੀਕ।
ਤੇ ਜਿਹੜੇ ਸਾਲ ਪੇਰੈਂਟਸ ਰਹਿਣ ਵਾਲਿਆਂ ਦੀ ਗਿਣਤੀ ਘੱਟ ਆ, ਕੋਈ 6 ਮਹੀਨੇ ਰਹਿੰਦਾ, ਕੋਈ 8 ਮਹੀਨੇ ਰਹਿੰਦਾ, ਕੋਈ 3 ਮਹੀਨੇ ਰਹਿੰਦਾ, ਕੋਈ 10 ਮਹੀਨੇ ਰਹਿ ਕੇ ਚਲੇ ਜਾਂਦਾ ਫੇਰ ਆ ਜਾਂਦੇ ਆ
ਜੀ ਜੀ।
ਠੀਕ ਆ, ਫੇਰ ਉੱਥੇ ਫਿਰ ਤੁਹਾਨੂੰ ਏਦਾਂ ਲੱਗਦਾ ਕਿ ਇੱਕ ਤਰ੍ਹਾਂ ਨਾਲ ਠੱਗੇ ਮਹਿਸੂਸ ਕਰਦੇ ਆ ਤੁਸੀਂ ਕਿ ਹਾਂ ਠੱਗ ਹੋ ਗਏ ਅਸੀਂ
ਜੀ ਜੀ ਜੀ।
ਕਿਉਂਕਿ ਮੈਂ $272 ਦਿੰਦਾ ਸੀ ਮਹੀਨੇ ਦੇ, ਉਹਦੇ ਵਿੱਚ ਸਿਰਫ ਤੁਹਾਡਾ ਡਾਕਟਰੀ ਖਰਚਾ ਕਵਰ ਆ ਕਿ ਤੁਸੀਂ ਜਿਹੜਾ GP ਨੂੰ ਜਾਣਾ ਆ ਤੇ ਮਾੜੇ ਮੋਟੇ ਟੈਸਟ ਕਵਰ ਆ, ਤੇ ਜੇ ਕੋਈ ਮੇਜਰ ਪ੍ਰੋਬਲਮ ਹੋ ਜਾਵੇ ਉਹ ਫੇਰ ਵੀ ਕਵਰ ਹੈ ਨੀ ਇੰਸ਼ੋਰੈਂਸ ਲੈਣ ਦੇ ਬਾਵਜੂਦ।
ਬਿਲਕੁਲ ਬਿਲਕੁਲ ਜੀ।
ਉਹ ਜੇ ਤੁਸੀਂ ਉਹ ਕਵਰ ਕਰਾਉਣੀ ਆ ਉਹ ਤੁਹਾਨੂੰ ਸਪੈਸ਼ਲ ਲਾਉਣੀ ਪਊਗੀ, ਉਹ ਤੁਹਾਨੂੰ $800-900 ਪੈਂਦਾ ਆ ਮਹੀਨੇ ਦਾ, ਜਿਹੜਾ ਮੈਨੂੰ ਲੱਗਦਾ ਪੋਕਟ ਤੋਂ ਬਾਹਰ ਦੀ ਗੱਲ ਚਲੇ ਜਾਂਦੀ ਆ।
ਬਿਲਕੁਲ ਬਿਲਕੁਲ। ਔਰ ਸੰਦੀਪ ਜੀ ਜ਼ਿਆਦਾ ਸਮੱਸਿਆ ਉਦੋਂ ਆਉਂਦੀ ਆ ਜਦੋਂ ਇਕਦਮ ਕੋਈ ਜਿਹੜੀ ਪ੍ਰੋਬਲਮ ਆ ਹਨਾ, ਹੈਲਥ ਪ੍ਰੋਬਲਮ ਪੇਰੈਂਟਸ ਨੂੰ ਆ ਜਾਂਦੀ ਆ ਤੇ ਫੇਰ
ਕਿਸੇ ਨੇ ਸੋਚਿਆ ਨੀ ਹੁੰਦਾ। ਅੱਖਾਂ ਦੀ ਚਸ਼ਮੇ ਦੀ ਇੰਸ਼ੋਰੈਂਸ ਕਰਾਈ ਸੀ, ਵਿੱਚ ਦੰਦਾਂ ਦਾ ਵੀ ਕਵਰ ਸੀਗਾ, ਫੇਰ ਜਦੋਂ ਮੈਂ ਦੋ ਮਹੀਨੇ ਦਾ ਪੀਰੀਅਡ ਪਿਆ ਵੇਟਿੰਗ ਪੀਰੀਅਡ, ਮੈਂ ਕਿਹਾ ਚਲੋ ਕੋਈ ਨੀ ਵੇਟਿੰਗ ਪੀਰੀਅਡ ਕਰ ਲਿਆ, ਬਾਅਦ ਚ ਪਤਾ ਚੱਲਿਆ ਸਿਰਫ $150 ਤੱਕ ਕਵਰ ਆ ਤੇ ਉਹਦੇ ਬਾਅਦ ਕਵਰ ਹੈ ਨੀ
ਜੀ ਜੀ। ਅਸਲ ਦੇ ਵਿਚ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਆ ਇਹਨਾਂ ਦੇ ਵੀ ਬਹੁਤ ਵੱਡੇ ਜਿਹੜੇ ਪੈਕੇਜਿਸ ਡਿਫਰੈਂਟ ਡਿਫਰੈਂਟ ਹੁੰਦੇ ਆ ਔਰ ਬਹੁਤੀ ਵਾਰ ਜਦੋਂ ਤੁਸੀਂ ਮੈਂਬਰ ਬਣਦੇ ਹੋ ਜਦੋਂ ਇੰਸ਼ੋਰੈਂਸ ਕੰਪਨੀ ਵੱਲੋਂ ਜਿਹੜਾ ਕੋਈ ਇੰਸ਼ੋਰੈਂਸ ਪਲਾਨ ਤੁਸੀਂ ਲੈਂਦੇ ਹੋ ਆਪਣੇ ਲਈ ਤਾਂ ਬਹੁਤ ਚੀਜ਼ਾਂ ਜਿਹੜੀਆਂ ਉਹ ਸਾਡੇ ਨਾਲ ਖੋਲਦੇ ਨਹੀਂ ਕਲੀਅਰ ਨਹੀਂ ਕਰਦੇ ਸੋ ਇਸ ਕਰਕੇ ਸਾਨੂੰ ਬਾਅਦ ਵਿੱਚ
ਮੈਨੂੰ ਮੇਰੇ ਪੇਰੈਂਟਸ ਦੇ ਬਾਰੇ ਕਲੀਅਰ ਪਤਾ ਸੀ ਮੈਨੂੰ ਮੇਰੇ ਪੇਰੈਂਟਸ ਬਾਰੇ ਕਲੀਅਰ ਪਤਾ ਸੀ ਪਤਾ ਹੋਣ ਦੇ ਬਾਵਜੂਦ ਵੀ ਤੁਸੀਂ ਕੁਛ ਨਹੀਂ ਕਰ ਸਕਦੇ ਉੱਥੇ
ਜੀ
ਮੇਰੇ ਕੋਲ ਪੂਰੀ ਬੁਕਲੈਟ ਸੀ ਉਹਦੀ ਉਹਦੇ ਉੱਤੇ ਲਿਫਾਫ ਲਿਖਿਆ ਹੋਇਆ ਸੀ ਕਿ ਹਾਂ ਲੈਣੀ ਆ ਤਾਂ ਤੁਹਾਨੂੰ 12 ਮਹੀਨੇ ਦਾ ਕਿਉਂਕਿ ਮੇਰੇ ਪੇਰੈਂਟਸ ਨੇ ਰਹਿਣਾ ਇੱਥੇ 4 ਮਹੀਨੇ ਸੀ ਤਾਂ ਫੇਰ ਕੋਈ ਕੀ ਫਾਇਦਾ ਹੋਊ ਇੰਸ਼ੋਰੈਂਸ ਲੈਣ ਦਾ
ਜੀ ਜੀ ਸੋ ਸੰਦੀਪ ਜੀ ਇਹ ਵੀ ਡਿਪੈਂਡ ਕਰਦਾ ਹੈ ਨਾ ਜੇਕਰ
ਕੱਲ ਤੁਸੀਂ ਹਸਪਿਟਲ ਜਾਂਦੇ ਆ ਉਹ ਤੁਹਾਨੂੰ ਹੀ ਪੇ ਕਰਨਾ ਪੈਣਾ ਅਲਟੀਮੇਟਲੀ ਜਦੋਂ ਬਿੱਲ ਆਉਣਾ ਹੈ ਕਿਉਂਕਿ ਉਹ ਹਸਪਿਟਲ ਕਵਰ ਹੈ ਨੀ ਕਿਉਂਕਿ ਭਾਵੇਂ ਉਹਨਾਂ ਦੀ 6 ਮਹੀਨੇ ਦੀ ਸ਼ਰਤ ਹੋਵੇ ਭਾਵੇਂ ਉਹਨਾਂ ਦੀ 9 ਮਹੀਨੇ ਦੀ ਸ਼ਰਤ ਹੋਵੇ ਕਿਉਂਕਿ ਉਹ ਤੁਸੀਂ ਉਹਦੀ ਉਹਨਾਂ ਦੀ ਸ਼ਰਤਾਂ ਨੂੰ ਪੂਰਾ ਨੀ ਕਰਦੇ
ਜੀ
ਤੇ ਦੂਜੀ ਤੁਸੀਂ ਗੱਲ ਕਹੀ ਕਿ ਇੱਥੇ ਹੋਰ ਕੀ ਪ੍ਰੋਬਲਮ ਹੁੰਦੀ ਆ ਹੋਰ ਪ੍ਰੋਬਲਮ ਆਹ ਹੁੰਦੀ ਹੈ ਕਿ ਅਸੀਂ ਜਿਹੜੇ ਨਿਆਣੇ ਉਹਨਾਂ ਦੇ ਅਸੀਂ ਉਹਨਾਂ ਨੂੰ ਫਿਰ ਮਤਲਬ ਦੇ ਫਸਦੇ ਆ ਮੋਸਟਲੀ ਜੇ ਆਪਣੀ ਵਾਈਫ ਪ੍ਰੈਗਨੈਂਟ ਆ ਉਹਨਾਂ ਨੂੰ ਸੱਦ ਲੈਣਾ ਆ ਬੱਚੇ ਸਾਂਭਣ ਦੇ ਸੱਦ ਲੈਂਦੇ ਆ ਮੈਂ ਇੱਦਾਂ ਦੇ ਪੇਰੈਂਟਸ ਰੋਂਦੇ ਦੇਖੇ ਆ 2-4 ਕਿ ਉਹ ਕਹਿੰਦੇ ਆ ਕਿ ਅਸੀਂ ਤਾਂ ਅਗਲੀ ਵਾਰ ਆਉਣਾ ਹੀ ਨੀ ਜ਼ਿੰਦਗੀ ਉਹ ਬੇਕਾਰ ਹੋ ਜਾਂਦੀ ਆ
ਜੀ ਜੀ ਬਿਲਕੁਲ
ਤੇ ਮੈਂ ਇੱਥੇ ਤੱਕ ਦੇਖਿਆ ਮਨ ਦਾ ਕੰਮ ਕਰਨਾ ਪੈਂਦਾ ਆ ਮਜ਼ਬੂਰੀਆਂ ਹੁੰਦੀਆਂ ਇੱਕ ਦਿਨ ਤਾਂ ਹਫ਼ਤੇ ਵਿੱਚ ਇੱਕ ਦਿਨ ਤਾਂ ਟਾਈਮ ਦੇਣਾ ਚਾਹੀਦਾ ਹੈ ਨਾ
ਬਿਲਕੁਲ ਜੀ ਬਿਲਕੁਲ ਸੋ ਇਹ ਵੀ ਇੱਕ ਕੌੜਾ ਸੱਚ ਹੈ ਜਿਹਦੇ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਜੀ ਸੰਦੀਪ ਰਾਜ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਸ ਪੱਖ ਵੱਲ ਵੀ ਵਿਸ਼ੇਸ਼ ਧਿਆਨ ਦਵਾਇਆ ਔਰ ਸਿਮਰ ਬਿਲਕੁਲ ਸੰਦੀਪ ਰਾਏ ਹੋਰਾਂ ਦੇ ਕਹਿਣ ਵਾਂਗ ਕੇ ਇਸ ਪੱਖ ਤੋਂ ਵੀ ਇਗਨੋਰ ਨਹੀਂ ਹੋ ਸਕਦੇ ਸੀ ਔਰ ਅੱਗੇ ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਜੀ ਰਾਜਵਿੰਦਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਸਤਿ ਸ੍ਰੀ ਅਕਾਲ
ਜੀ
ਰਾਜਵਿੰਦਰ ਜੀ ਕੀ ਕਹਿਣਾ ਚਾਹੁੰਦੇ
ਮੈਂ ਵੀ ਨਾ ਸੰਦੀਪ ਭਾਜੀ ਵਾਂਗੂ ਹੀ ਦੱਸਣਾ ਚਾਹੁੰਦਾ ਥੋੜੀ ਜੀ ਇਹਦੇ ਬਾਰੇ ਇੰਸ਼ੋਰੈਂਸ ਦੇ ਬਾਰੇ ਜਿੱਦਾਂ ਸਾਨੂੰ ਪਹਿਲਾਂ ਉਹਦੇ ਨਾਲ ਨਾ ਗੱਲ ਕਰਕੇ ਸਭ ਤੋਂ ਪਹਿਲਾਂ ਵਧੀਆ ਤਰੀਕਾ ਹੈਗਾ ਜੀ ਆਨਲਾਈਨ ਚੈੱਕ ਕਰੋ ਪਹਿਲਾਂ ਬਾਅਦ ਵਿੱਚ ਉਹਨਾਂ ਨੂੰ ਫੋਨ ਕਰੋ ਕਦੀ ਵੀ ਉਹਨਾਂ ਦੇ ਆਫਿਸ ਜਾ ਕੇ ਇੰਸ਼ੋਰੈਂਸ ਵਾਲਿਆਂ ਦੇ ਨਾਂ ਇੰਸ਼ੋਰੈਂਸ ਕਰੋ ਆਲਵੇਸ ਉਹਨਾਂ ਨੂੰ ਫੋਨ ਕਰੋ ਫੋਨ ਦੇ ਉੱਤੇ ਉਹਨਾਂ ਕੋਲ ਰੈਫਰੈਂਸ ਨੰਬਰ ਬਾਅਦ ਵਿੱਚ ਲਓ ਤੇ ਦੂਜਾ ਜਿੱਦਾਂ ਇਹ ਵੀਰ ਜੀ ਹੁਣੇ ਵੀ 275 ਵਾਲਾ ਇਹ ਜਿਹੜਾ ਕਵਰ ਹੈ ਨਾ ਇਹਦੇ ਵਿੱਚ ਡੈਂਟਲ ਵਗੈਰਾ ਜਾਂ ਸਾਰਾ ਕੁਝ ਕਵਰ ਕਰਦੇ ਆ ਬਟ ਉਹਦੇ ਲਈ ਮਿਨੀਮਮ 1 ਸਾਲ ਦਾ ਵੇਟਿੰਗ ਪੀਰੀਅਡ ਆ ਜੀ ਇਸ ਕਰਕੇ ਉਹਦੇ ਵਿੱਚ ਜਿਹੜੇ ਪੇਰੈਂਟਸ ਸਾਡੇ ਕੋਲ 1 ਸਾਲ ਤੱਕ ਰਹਿਣ ਲਈ ਆਉਂਦੇ ਆ ਨਾ ਜੀ ਉਹ ਵੀ ਨਹੀਂ ਕਵਰ ਹੁੰਦੇ ਇਸ ਕਰਕੇ ਉਹ ਸਾਰੀ ਵੇਸਟੇਜ ਆਫ ਮਨੀ ਆ ਇਹਦੇ ਲਈ ਸਭ ਤੋਂ ਵਧੀਆ ਤਰੀਕਾ ਇਹੋ ਹੀ ਆ ਉਹਨਾਂ ਦਾ ਬੇਸਿਕ ਕਵਰ ਆ ਜਿਹਨੂੰ ਅਸੈਂਸ਼ੀਅਲ ਕਵਰ ਕਹਿੰਦੇ ਆ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੀ ਕਵਰ ਆ ਜੀ ਦੂਜਾ ਜਿੱਦਾਂ ਕੋਈ ਵੀ ਨਾਰਮਲ ਹੋਸਪਿਟਲਾਈਜੇਸ਼ਨ ਹੁੰਦੀ ਆ ਜਾਂ GP ਜੋ ਵੀ ਸਾਰਾ ਕੁਝ ਕਵਰ ਆ ਬਟ ਜਿਹੜੀਆਂ ਦੂਜੀਆਂ ਚੀਜ਼ਾਂ ਆ ਜਾਂਦੀਆਂ ਜਿੱਦਾਂ ਕੋਈ ਸਟਾਫ ਜਾਂ ਹੋਰ ਕੋਈ ਚੀਜ਼ਾਂ ਪ੍ਰੀ ਐਗਜ਼ਿਸਟਿੰਗ ਜਿਹੜੀ ਆ ਜਾਂਦੀ ਨਾ ਚੀਜ਼ ਵਿੱਚ ਜੀ ਉਹ ਕਿਸੇ ਨੇ ਵੀ ਨਹੀਂ ਕਵਰ ਕਰਨੀ 1 ਸਾਲ ਤੱਕ ਇਸ ਕਰਕੇ ਵਾਧੂ ਪੈਸਾ ਕੋਈ ਵੀ ਸਾਨੂੰ ਫਜ਼ੂਲ ਖਰਚਣ ਦੀ ਕੋਈ ਲੋੜ ਨਹੀਂ ਹੈਗੀ ਇਹਦੇ ਵਿੱਚ ਉਹ ਰੱਬ ਨਾ ਕਰੇ ਜੇ ਕਿਸੇ ਨੂੰ ਲੋੜ ਪੈ ਜਾਂਦੀ ਉਹ ਐਂਡ ਤੇ ਸਾਨੂੰ ਆਪਣੀ ਜੇਬ ਵਿੱਚੋਂ ਇੱਥੇ ਦੇਣਾ ਪੈਣਾ ਉਹ ਇਹੋ ਜਿਹੀ ਕਿਸੇ ਨੂੰ ਲੋੜ ਨਾ ਪਾਏ ਪਰ ਜੇ ਸਾਡੇ ਪੇਰੈਂਟਸ ਨੇ ਫਿਰ ਇੱਕ ਵਾਰੀ 1 ਸਾਲ ਤੋਂ ਬਾਅਦ ਇੱਥੋਂ ਜਾ ਕੇ ਫੇਰ ਵਾਪਸ ਆਉਣਾ ਵਾ ਤੇ ਉਸ ਇੰਸ਼ੋਰੈਂਸ ਨੂੰ ਕਦੀ ਵੀ ਤੁਸੀਂ ਕੈਂਸਲ ਨਾ ਕਰਾਓ ਆਲਵੇਜ਼ ਉਹਨੂੰ ਫ੍ਰੀਜ ਕਰਾ ਦਿਓ ਉਹਨਾਂ ਨੇ 6 ਮਹੀਨੇ ਬਾਅਦ ਫੇਰ ਵਾਪਸ ਆਉਣਾ ਉਹਨਾਂ ਨੂੰ ਫੋਨ ਕਰਕੇ ਤੇ ਜਦੋਂ ਵੀ ਘਰਦਿਆਂ ਨੇ ਆਉਣਾ ਹੁੰਦਾ ਉਹਨਾਂ ਦੇ ਆਉਣ ਤੋਂ ਪਹਿਲਾਂ ਜਦੋਂ ਈਵਨ ਕੋ ਇੰਡੀਆ ਹੀ ਹੁੰਦੇ ਆ ਉਦੋਂ ਉਹਨਾਂ ਨੂੰ ਫੋਨ ਕਰੋ ਕਿ ਮੇਰੇ ਘਰ ਦੇ ਇਸ ਤਰੀਕ ਨੂੰ ਆ ਰਹੇ ਨੇ ਇੱਦਾਂ ਉਹਨਾਂ ਦੀ ਫਲੈਟ ਆ ਉਹਨਾਂ ਦੇ ਆਉਣ ਉਸ ਤਰੀਕ ਤੋਂ ਇਹਨਾਂ ਦੀ ਕਰ ਦੋ ਸਾਡੀ ਇੰਸ਼ੋਰੈਂਸ ਸਟਾਰਟ ਹੋਣੀ ਚਾਹੀਦੀ ਆ ਕਿਉਂਕਿ ਕੋਈ ਪਤਾ ਨੀ ਹੁੰਦਾ ਜੀ ਕਿਸੇ ਵੇਲੇ ਕੋਈ ਚੀਜ਼ ਹੋ ਸਕਦੀ ਆ ਈਵਨ ਫਲੈਟ ਦੇ ਦੌਰਾਨ ਵੀ ਉਹਨਾਂ ਦੇ ਨਾਲ ਦੇ ਉਹ ਸਾਰਾ ਸਾਡਾ ਟਾਈਮ ਕਵਰ ਹੁੰਦਾ ਤੇ ਜਦੋਂ ਆਪਾਂ ਫ੍ਰੀਜ ਕਰਾ ਦਿੰਦੇ ਉਸ ਤੋਂ ਬਾਅਦ ਸਾਡੀ ਜਿਹੜੀ ਉਹ ਕੰਡੀਸ਼ਨ ਵਿੱਚੋਂ ਗੈਟ ਹੋ ਜਾਂਦੀ ਆ ਜੀ ਗੈਟਰੀ ਹੋ ਜਾਂਦੀ ਆ ਜਿਹੜੀ 1 ਸਾਲ ਵਾਲੀ ਆ ਨਾ ਜੀ ਪਰ ਉਸ ਤਰ੍ਹਾਂ ਈਵਨ ਕਿ ਆਪਾਂ ਨੇ 1 ਸਾਲ ਤੱਕ ਵੀ ਰਹਿੰਦੇ ਆ ਕੋਈ ਵੀ ਜਿਹੜੀਆਂ ਸਾਰੀਆਂ ਚੀਜ਼ਾਂ ਆ ਨਾ ਉਹ ਵੀ ਜੇ ਹੈਗੀ ਸਾਨੂੰ ਪੱਕਾ ਪਤਾ ਵੀ ਆਹ ਤਕਲੀਫ ਹੈਗੀ ਸਾਡੇ ਬੰਦੇ ਨੂੰ ਨਾ ਤੇ ਉਸ ਕਰਕੇ ਸਾਨੂੰ ਉਹ ਚੀਜ਼ਾਂ ਜਿਹੜੀਆਂ ਵਾ ਉਸ ਸਾਲ ਤੋਂ ਬਾਅਦ ਧੋਣੀਆਂ ਆ ਪਰ ਇਹ ਆ ਵੀ ਜਦੋਂ ਅਗਲੀ ਵਾਰ ਆਉਣਗੇ ਉਦੋਂ ਸਾਡਾ ਸਾਰਾ ਕੁਝ ਕਵਰ ਹੋਊਗਾ ਜੀ ਉਹਦੇ ਵਿੱਚ। ਤੇ ਬਾਕੀ ਜੇ ਜਿਹੜਾ ਅਸੈਂਸ਼ਲ ਆ ਉਹਨੇ ਵੀ ਰੱਬ ਨਾ ਕਰੇ ਜੇ ਕੋਈ ਐਕਸੀਡੈਂਟ ਹੋ ਜਾਂਦਾ ਆ ਇੱਥੇ ਆਣ ਕੇ ਜਾਂ ਇਹੋ ਜਿਹੀ ਕੋਈ ਚੀਜ਼ ਹੁੰਦੀ ਆ ਉਹ ਸਾਰਾ ਕੁਝ ਵਿੱਚ ਕਵਰ ਹੁੰਦਾ ਆ ਉਹਦੇ ਵਿੱਚ ਵੀ ਜੀ, ਉਹ ਵੀ ਤੁਹਾਡਾ ਪਹਿਲੇ ਦਿਨ ਤੋਂ ਹੀ ਸਾਰਾ ਕੁਝ ਕਵਰ ਹੁੰਦਾ ਆ। ਉਂਝ ਨੋਰਮਲੀ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਵਾ ਉਹ ਸਾਰਾ ਇੱਕ ਸਾਲ ਦੀ ਹੁੰਦੀ ਆ, ਇਹਨਾਂ ਦੇ ਵੇਟਿੰਗ ਪੀਰੀਅਡ ਹੁੰਦਾ ਜੀ, ਉਸ ਤੋਂ ਪਹਿਲਾਂ ਨਹੀਂ ਸ਼ੁਰੂ ਹੋ ਸਕਦਾ। ਭਾਵੇਂ ਕੋਈ ਮਹਿੰਗੇ ਤੋਂ ਮਹਿੰਗਾ ਕਿਸੇ ਵੀ ਇੰਸ਼ੋਰੈਂਸ ਕੰਪਨੀ ਦਾ ਲੈ ਲਓ, ਸਾਰੇ ਹੀ ਕਵਰ ਨਹੀਂ ਹੁੰਦੇ
ਜੀ। ਜੀ ਸੋ ਬਹੁਤ ਵਧੀਆ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਰਾਜਿੰਦਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਦੇ ਲਈ। ਜੀ ਸਤਿ ਸ੍ਰੀ ਅਕਾਲ ਜੀ। ਸੋ ਆਪੋ ਆਪਣੇ ਤਜਰਬੇ ਵਿਚੋਂ ਜਿਵੇਂ ਸਾਡੇ ਸਰੋਤੇ ਸਾਡੇ ਨਾਲ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰ ਰਹੇ ਆ। ਸੋ ਸਾਡੇ ਅਗਲੇ ਲਿਸਨਰ ਸਾਡੇ ਨਾਲ ਜੁੜੇ ਨੇ ਜੀ, ਆਨ ਏਅਰ ਤੁਸੀਂ ਕੌਣ ਸਾਹਿਬ ਬੋਲ ਰਹੇ ਜੀ?
ਦਲਜੀਤ ਸਿੰਘ ਬੋਲ ਰਿਹਾ ਜੀ, ਮੈਂ ਮੈਲਬਰਨ ਤੋਂ।
ਹਾਂਜੀ ਹਾਂਜੀ ਦਲਜੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਜੀ।
ਕਾਲ ਤਾਂ ਮੇਰੀ ਲੇਟ ਆ ਪਰ ਸੋਹਣੇ ਤਜਰਬੇ ਦੱਸੇ ਸਾਰਿਆਂ ਨੇ। ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਜਾਂ ਜਿਹੜੇ ਇੱਥੇ ਰਹਿ ਰਹੇ ਨੇ ਸਿਟੀਜ਼ਨ ਨੇ, ਜੋ ਵੀ ਉਹਨਾਂ ਦਾ ਆਪਣਾ ਨਿੱਜੀ ਤਜਰਬਾ ਇਸ ਬਾਰੇ ਆ ਉਹ ਜ਼ਰੂਰ ਦੱਸਣ, ਤਾਂ ਕਿ ਉਹ ਬਾਕੀਆਂ ਦੇ ਮਾਪਿਆਂ ਤੇ ਵੀ ਜਿਹੜੇ ਆ ਰਹੇ ਨੇ ਉਹਨਾਂ ਤੇ ਲਾਗੂ ਹੋ ਸਕੇ।
ਜੀ ਜੀ ਬਿਲਕੁਲ, ਔਰ ਸਾਡੇ ਨਾਲ ਜਿੰਨੇ ਵੀ ਸਰੋਤਿਆਂ ਨੇ ਸਾਂਝ ਪਾਈ ਆ ਉਹਨਾਂ ਨੇ ਮੈਨੂੰ ਲੱਗਦਾ ਕਿ ਆਪਣੇ ਪੇਰੈਂਟਸ ਦੇ ਬਾਰੇ ਜਿਹੜੇ ਆਪਣੇ ਤਜਰਬੇ ਉਹ ਸਾਡੇ ਨਾਲ ਸਾਂਝੇ ਕੀਤੇ ਆ। ਔਰ ਦਲਜੀਤ ਸਿੰਘ ਜੀ, ਦੂਸਰੀ ਗੱਲ ਜਿਵੇਂ ਸੰਦੀਪ ਰਾਏ ਹੋਰਾਂ ਨੇ ਗੱਲ ਕੀਤੀ ਆ ਵੀ ਬਹੁਤੀ ਵਾਰ ਕੀ ਹੁੰਦਾ ਕਿ ਪੇਰੈਂਟਸ ਜਿਹੜੇ ਉਹ ਇਸ ਕਰਕੇ ਸਟ੍ਰੈਸਡ ਵੀ ਹੋ ਜਾਂਦੇ ਆ ਵੀ ਉਹਨਾਂ ਦੇ ਬੱਚੇ ਜਿਹੜੇ ਉਹ ਆਪਣੀਆਂ ਲੋੜਾਂ ਦੇ ਮੁਤਾਬਕ ਉਹਨਾਂ ਨੂੰ ਬੁਲਾਉਂਦੇ ਔਰ ਉਸ ਮਾਹੌਲ ਦੇ ਵਿੱਚ ਫਿਰ ਕਈ ਵਾਰ ਸਟ੍ਰੈਸ ਜਾਂ ਫਿਰ ਐਂਗਜ਼ਾਇਟੀ ਵਰਗੀਆਂ ਜਿਹੜੀਆਂ ਚੀਜ਼ਾਂ ਆ ਉਹ ਉਹਨਾਂ ਦੇ ਨਾਲ ਜੂਝਦੇ ਆ, ਹਨਾ। ਸੋ ਕੀ ਤੁਸੀਂ ਇਹੋ ਜਿਹਾ ਕੁਛ ਮਹਿਸੂਸ ਕਰਦੇ ਹੋ ਇੱਥੇ ਰਹਿੰਦੇ ਆ?
ਨਹੀਂ ਖੈਰ ਮੈਂ ਤਾਂ ਨਹੀਂ ਮਹਿਸੂਸ ਕਰਦਾ, ਕੁਝ ਪੇਰੈਂਟਸ ਕਰਦੇ ਆ। ਕੱਲ ਵੀ ਜਿਵੇਂ ਕਾਲ ਆਈ ਸੀ ਮਿੰਟੂ ਭਾਜੀ ਦੇ ਪ੍ਰੋਗਰਾਮ ਵਿੱਚ, ਉਹਦਾ ਕਾਰਨ ਇਹ ਹੁੰਦਾ ਕਿ ਸਾਡੀ ਅਸੀਂ ਐਡਜਸਟ ਹੋਣਾ ਨਹੀਂ ਸਿੱਖਿਆ। ਇਹ ਦੋਵਾਂ ਧਿਰਾਂ ਨੂੰ ਐਡਜਸਟ ਹੋਣਾ ਸਿੱਖਣਾ ਚਾਹੀਦਾ, ਪੇਰੈਂਟਸ ਨੂੰ ਵੀ ਤੇ ਬੱਚਿਆਂ ਨੂੰ ਵੀ, ਕਿ ਪੇਰੈਂਟਸ ਦਾ ਖਿਆਲ ਰੱਖਣ ਲਈ ਬੱਚਿਆਂ ਨੂੰ ਆਪਣਾ ਜੋ ਬੈਕਗ੍ਰਾਉਂਡ ਆ ਉਹਨਾਂ ਦੀ ਉਹਦੇ ਹਿਸਾਬ ਨਾਲ ਉਹਨਾਂ ਨੂੰ ਮਾਹੌਲ ਦੇਣ। ਮੈਂ ਅੱਜ ਇੱਕ ਵੀਡੀਓ ਦੇਖ ਰਿਹਾ ਸੀ, ਬੜੀ ਸੋਹਣੀ ਸੀ ਤੇ ਉਹ ਬਹੁਤ ਮੇਰੇ ਮਨ ਨੂੰ ਭਾਈ ਕਿ ਇਸ ਤਰ੍ਹਾਂ ਦਾ ਮਾਹੌਲ ਹੋਣਾ ਚਾਹੀਦਾ ਬੱਚਿਆਂ ਵੱਲੋਂ। ਤੇ ਪੇਰੈਂਟਸ ਨੂੰ ਵੀ ਇਹ ਚਾਹੀਦਾ ਕਿ ਅਸੀਂ ਜਿਹਨਾਂ ਬੱਚਿਆਂ ਨੂੰ ਪਾਲਿਆ ਉਹਨਾਂ ਦੀ ਨੇਚਰ ਬਾਰੇ ਸਾਨੂੰ ਵੀ ਪਤਾ ਹੈ, ਤੇ ਇੱਥੋਂ ਦੇ ਜਦੋਂ ਇੱਥੇ ਆਉਂਦੇ ਆ ਕੁਛ ਨੂੰ ਨਹੀਂ ਪਤਾ ਹੋਏਗਾ ਪਰ ਬਹੁਤਿਆਂ ਨੂੰ ਪਤਾ ਹੁੰਦਾ ਕਿ ਇੱਥੇ ਬੱਚੇ ਬਿਜ਼ੀ ਆ, ਤੇ ਬਿਜ਼ੀ ਹੋਣ ਦੇ ਆਪਣੇ ਆਪ ਨੂੰ ਵੀ ਥੋੜਾ ਜਿਹਾ ਬਿਜ਼ੀ ਰੱਖ ਲੈਣਾ ਚਾਹੀਦਾ। ਜਿਵੇਂ ਤੁਸੀਂ ਗੱਲ ਕਰ ਰਹੇ ਸੀ ਗਾਰਡਨਿੰਗ ਵਗੈਰਾ ਦੀ ਜਾਂ ਸੈਰ ਦੀ ਜਾਂ ਗੁਰਦੁਆਰਾ ਸਾਹਿਬ ਜਿੱਥੇ ਲੱਗ ਗਏ ਆ, ਇਸ ਤਰ੍ਹਾਂ ਦਾ ਮਾਹੌਲ ਪੇਰੈਂਟਸ ਨੂੰ ਮਿਲਦਾ ਤੇ ਮੇਰੇ ਖਿਆਲ ਚ ਦਰੀਂ ਕੋਈ ਇਹੋ ਜਿਹੀ ਗੱਲ ਆਉਂਦੀ ਕਿ ਉਹਨਾਂ ਦਾ ਦਿਲ ਨਾ ਲੱਗੇ। ਜੀ
ਜੀ ਬਿਲਕੁਲ, ਔਰ ਬਹੁਤ ਵਧੀਆ ਲੱਗਿਆ ਤੁਸੀਂ ਗੱਲ ਕੀਤੀ ਆ ਕਿ ਐਡਜਸਟ ਹੋਣਾ ਬਹੁਤ ਜ਼ਰੂਰੀ ਆ ਔਰ ਸਾਨੂੰ ਇੱਕ ਦੂਸਰੇ ਦੀਆਂ ਲੋੜਾਂ ਦੇ ਮੁਤਾਬਕ ਜਦੋਂ ਐਡਜਸਟ ਹੋਣਾ ਆ ਜਾਂਦਾ ਤੇ ਫੇਰ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਨਹੀਂ ਆ। ਸੋ ਇਹ ਜਿਹੜਾ ਇੱਕ ਸੁਨੇਹਾ ਨਾ ਇਹ ਦੂਸਰੇ ਪੇਰੈਂਟਸ ਦੇ ਲਈ ਵੀ ਤੁਹਾਡਾ ਜਿਹੜਾ ਬਹੁਤ ਅਨਮੋਲ ਆ ਜੀ, ਕਿਉਂਕਿ ਇਹ ਚੀਜ਼ਾਂ ਅਸੀਂ ਇੱਕ ਦੂਸਰੇ ਤੋਂ ਜ਼ਿਆਦਾ ਸਿੱਖਦੇ ਆ, ਹਨਾ, ਇੱਕ ਦੂਸਰੇ ਤੋਂ ਜਿਹੜੀਆਂ ਚੰਗੀਆਂ ਚੀਜ਼ਾਂ ਜਿਹੜੀਆਂ ਉਹ ਸਿੱਖ ਲੈਣੀਆਂ ਅਪਣਾ ਲੈਣੀਆਂ ਜ਼ਿੰਦਗੀ ਨੂੰ ਹੋਰ ਸੌਖਾ ਕਰ ਦਿੰਦੀਆਂ। ਸੋ ਇਸ ਤੋਂ ਇਲਾਵਾ ਦਲਜੀਤ ਸਿੰਘ ਜੀ ਕੁਛ ਹੋਰ ਤੁਸੀਂ ਕਹਿਣਾ ਚਾਹੋਗੇ?
ਬਸ ਜੀ, ਮੈਂ ਤਾਂ ਇੱਥੇ ਆ ਕੇ ਨਜ਼ਾਰਿਆਂ ਵਿੱਚ ਆ, ਕੋਈ ਗੱਲ ਨਹੀਂ ਆ, ਪੇਰੈਂਟਸ ਦੇ ਤੌਰ ਤੇ ਵੀ ਨਜ਼ਾਰੇ ਨੇ ਤੇ ਜਿਹੜੇ ਬੱਚੇ ਆਲ ਦੁਆਲੇ ਘੁਮਾ ਕੇ ਜੋ ਇੱਥੋਂ ਦਾ ਮਾਹੌਲ ਆ, ਇੱਥੋਂ ਦੀ ਸੰਸਕ੍ਰਿਤੀ ਆ, ਇੱਥੋਂ ਦੇ ਜਿਵੇਂ ਈਵੈਂਟਸ ਨੇ ਉਹਨਾਂ ਨੂੰ ਦਿਖਾ ਕੇ ਮੈਨੂੰ ਤਾਂ ਖੁਸ਼ ਰੱਖ ਰਹੇ ਨੇ। ਬਾਕੀ ਹੁਣ ਪੇਰੈਂਟਸ ਬਾਰੇ ਮੈਂ ਕੁਛ ਕਹਿ ਨਹੀਂ ਸਕਦਾ, ਜੇ ਕਿਸੇ ਦੇ ਮਨ ਵਿੱਚ ਕੋਈ ਇਹੋ ਜਿਹਾ ਹੈਗਾ ਤੇ ਉਹ ਜ਼ਰੂਰ ਉਹਨੂੰ ਸਾਂਝੇ ਜ਼ਰੂਰ ਕਰ ਲੈਣਾ ਚਾਹੀਦਾ ਕਿ ਮੇਰੇ ਮਨ ਚ ਇਹੋ ਜਿਹੀ ਗੱਲ ਆ ਰਹੀ ਆ, ਤਾਂ ਕਿ ਪ੍ਰੋਗਰਾਮ ਵਿੱਚ ਸਰੋਤੇ ਹੀ ਹੱਲ ਕਰਦੇ ਆ, ਸਾਡੇ ਪ੍ਰੋਗਰਾਮਾਂ ਦਾ ਇਹੋ ਹੀ ਜ਼ਿਆਦਾ ਲਾਹਾ ਹੁੰਦਾ। ਜੀ
ਬਿਲਕੁਲ ਜੀ, ਇੱਕ ਦੂਸਰੇ ਦੇ ਵਿਚਾਰਾਂ ਤੋਂ ਅਸੀਂ ਬਹੁਤ ਕੁਝ ਸਿੱਖਦੇ ਆ ਔਰ ਜਿਵੇਂ ਤੁਹਾਡਾ ਵਿਚਾਰ ਐਜ਼ ਅ ਪੇਰੈਂਟ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਕਿ ਸਾਨੂੰ ਆਪਣੇ ਬੱਚਿਆਂ ਦੀਆਂ ਆਦਤਾਂ ਦਾ ਆਪ ਨੂੰ ਪਤਾ ਹੁੰਦਾ, ਹਨਾ, ਜੇ ਲੜਕੇ ਦੇ ਪੇਰੈਂਟਸ ਆਏ ਤਾਂ ਉਸ ਉਹਨਾਂ ਨੂੰ ਪਤਾ ਹੁੰਦਾ ਕਿ ਸਾਡੇ ਬੱਚਾ ਜਿਹੜਾ ਆ ਉਹਦੀ ਆਹ ਰੁਟੀਨ ਆ, ਉਹਦੀਆਂ ਆਦਤਾਂ ਨੇ, ਹਨਾ, ਤੇ ਉਹ ਘੱਟ ਬੋਲਣ ਵਾਲਾ ਜ਼ਿਆਦਾ ਬੋਲਣ ਵਾਲਾ, ਹਨਾ, ਫੇਰ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਉਲਾਮਾ ਜਾਂ ਮਿਹਣਾ ਰਹਿ ਨਹੀਂ ਜਾਂਦਾ। ਔਰ ਇਸੇ ਤਰ੍ਹਾਂ ਸਾਨੂੰ ਜੇ ਐਡਜਸਟ ਹੋਣਾ ਆ ਜਾਵੇ ਜਾਂ ਫਿਰ ਜੇ ਬੱਚੇ ਜਿਹੜੇ ਆ ਉਹ ਵੀ ਸਾਡੀਆਂ ਲੋੜਾਂ ਮੁਤਾਬਕ ਐਡਜਸਟ ਹੋਣਾ ਸਿੱਖ ਲੈਣ ਤਾਂ ਫਿਰ ਕੋਈ ਚਿੰਤਾ ਵਾਲੀ ਗੱਲ ਨਹੀਂ ਰਹਿੰਦੀ। ਸੋ ਬਹੁਤ ਵਧੀਆ ਸੁਝਾਅ ਜੀ, ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ, ਤੁਸੀਂ ਸਾਂਝ ਪਾਈ ਸਾਡੇ ਨਾਲ।
ਮਿਹਰਬਾਨੀ ਜੀ, ਆਨਰ ਲੈਣ ਲਈ ਥੈਂਕ ਯੂ
ਜੀ, ਸ਼ੁਕਰੀਆ। ਸੋ ਇਹ ਸਨ ਜੀ ਦਲਜੀਤ ਸਿੰਘ ਢਿੱਲੋਹਰੀ, ਸਾਡੇ ਗੁਰਬਾਣੀ ਵਿਚਾਰਤੀ ਜਾ ਸਕੇ। ਕੁਲਦੀਪ ਕੌਰ ਅੱਗੇ ਸਾਡੇ ਨਾਲ ਜੁੜੇ ਨੇ ਤੇ ਇਨ੍ਹਾਂ ਨੇ ਵੀ ਸੰਦੀਪ ਰਾਏ ਹੋਰਾਂ ਦੇ ਨਾਲ ਸਹਿਮਤੀ ਜਤਾਈ ਹੈ। ਕਹਿੰਦੇ ਆਪਾਂ ਵੀ ਬਹੁਤ ਮਾਪਿਆਂ ਨੂੰ ਦੇਖ ਕੇ ਸੁਣਿਆ ਕਿ ਉਹ ਕਹਿੰਦੇ ਨੇ ਅਸੀਂ ਤਾਂ ਨੌਕਰ ਆਏ ਹਾਂ। ਬਾਕੀ ਜੀ, ਅੱਜ ਤੋਂ ਤਕਰੀਬਨ 4 ਸਾਲ ਪਹਿਲਾਂ ਮੈਂ ਮੈਡੀਕੇਅਰ ਰੀਨਿਊਇੰਗ ਲਈ ਸੀ ਤੇ ਉਦੋਂ ਮੈਂ ਬ੍ਰੀਜਿੰਗ ਵੀਜ਼ੇ ਤੇ ਸੀ ਤੇ ਉਹਨਾਂ ਮੈਡੀਕੇਅਰ ਵਿਜ਼ਿਟਿੰਗ ਵੀਜ਼ਾ ਕਰਕੇ ਦਿੱਤਾ, ਪਤਾ ਨਹੀਂ ਕਿ ਇਹ ਕਿਵੇਂ ਹੈ, ਮੇਰਾ ਖਿਆਲ ਪਤਾ ਕਰ ਲੈਣਾ ਚਾਹੀਦਾ। ਬਾਕੀ ਜੀ ਬਿਊਪਾ ਕਹਿੰਦੇ ਬਹੁਤ ਵਧੀਆ। ਸੋ ਬਿਊਪਾ ਦੇ ਬਾਰੇ ਕੋਹਲੀ ਸਾਹਿਬ ਹੋਰਾਂ ਨੇ ਵੀ ਸਾਨੂੰ ਜਾਣਕਾਰੀ ਭੇਜੀ ਹੈ ਜੀ। ਕਹਿੰਦੇ ਵੀ ਅੱਜ ਮੈਂ ਕਾਲ ਨਹੀਂ ਕਰ ਸਕਾਂਗੇ, ਇਹਦੇ ਲਈ ਕਹਿੰਦੇ ਮੈਂ ਮਾਫੀ ਚਾਹੁੰਦਾ। ਪਰ ਕਹਿੰਦੇ ਜਿਸ ਕਿਸੇ ਦੇ ਵੀ ਪੇਰੈਂਟਸ ਆਉਂਦੇ ਆ ਨਾ, ਉਹ ਬਿਊਪਾ ਦੀ ਕੰਪ੍ਰੀਹੈਂਸਿਵ ਇੰਸ਼ੋਰੈਂਸ ਜਿਹੜੀ ਆ ਉਹ ਜ਼ਰੂਰ ਕਰਵਾਉਣ, ਕਿਉਂਕਿ ਉਹਦੇ ਵਿੱਚ ਹਾਸਪਿਟਲ ਤੇ ਜੀਪੀ ਦੋਨੋਂ ਹੀ ਕਲੇਮੇਬਲ ਨੇ। ਸੋ ਦੋਵੇਂ ਕਲੇਮ ਕਰ ਸਕਦੇ ਹੋ ਤੁਸੀਂ। ਤੇ ਇੰਡੀਆ ਤੋਂ ਕਹਿੰਦੇ ਕਿਸੇ ਵੀ ਏਜੰਟ ਕੋਲੋਂ ਇੰਸ਼ੋਰੈਂਸ ਨਾ ਲਵੋ ਜਦੋਂ ਤੁਸੀਂ ਇੱਥੇ ਬੁਲਾਉਂਦੇ ਹੋ, ਕਿਉਂਕਿ ਜ਼ਿਆਦਾਤਰ ਉੱਥੇ ਕੀ ਕਰਦੇ ਏਜੰਟ ਜਿਹੜੇ ਉਹ ਫੇਕ ਇੰਸ਼ੋਰੈਂਸ ਬਣਾ ਕੇ ਦੇ ਦਿੰਦੇ ਆ ਤੇ ਉਹਦਾ ਬਾਅਦ ਵਿੱਚ ਕੋਈ ਫਾਇਦਾ ਨਹੀਂ ਹੁੰਦਾ। ਸੋ ਇਸ ਕਰਕੇ ਇੱਥੇ ਜਿਵੇਂ ਬਿਊਪਾ ਨੂੰ ਤੁਸੀਂ ਆਨਲਾਈਨ ਸਰਚ ਕਰੋ ਜੀ, ਉਹਦੇ ਵਿੱਚ ਡਿਫਰੈਂਟ ਤਰ੍ਹਾਂ ਦੇ ਜਿਹੜੇ ਕਵਰਸ ਨੇ, ਡਿਫਰੈਂਟ ਪਲਾਨ ਨੇ, ਹਨਾ, ਤੁਸੀਂ ਉਹਨਾਂ ਦੇ ਵਿੱਚੋਂ ਜਿਵੇਂ ਕੋਹਲੀ ਸਾਹਿਬ ਨੇ ਕਿਹਾ ਕਿ ਕੰਪ੍ਰੀਹੈਂਸਿਵ ਇੰਸ਼ੋਰੈਂਸ ਪਲਾਨ ਜਿਹੜਾ ਹੈ ਉਹ ਸਭ ਤੋਂ ਵਧੀਆ ਹੈ ਪੇਰੈਂਟਸ ਦੇ ਲਈ, ਔਰ ਤੁਸੀਂ ਕੋਸ਼ਿਸ਼ ਕਰੋ ਉਹਦੇ ਬਾਰੇ ਹੋਰ ਜਾਣਨ ਦੀ ਤੇ ਉਹਨੂੰ ਤੁਸੀਂ ਆਪਣੇ ਪੇਰੈਂਟਸ ਦੇ ਲਈ ਅਪਣਾ ਸਕਦੇ ਹੋ। ਤੇ ਜਿਵੇਂ ਸਿਮਰ ਸਾਡੇ ਸਰੋਤਿਆਂ ਨੇ ਸਾਂਝ ਪਾਈ ਆ ਇਸ ਵਿਸ਼ੇ ਦੇ ਉੱਤੇ ਔਰ ਪੇਰੈਂਟਿੰਗ ਦੇ ਉੱਤੇ, ਮੈਨੂੰ ਬਹੁਤ ਵਧੀਆ ਲੱਗੀ ਦਲਜੀਤ ਸਿੰਘ ਢਿੱਲੋਹਰਾਂ ਦੀ ਗੱਲ ਵੀ, ਪੇਰੈਂਟਸ ਜਿਹੜੇ ਇਹ ਸ਼ਿਕਾਇਤ ਕਰਦੇ ਆ ਵੀ ਅਸੀਂ ਜਿਵੇਂ ਕੁਲਦੀਪ ਹੋਰਾਂ ਨੇ ਗੱਲ ਕੀਤੀ ਆ ਵੀ ਬਹੁਤ ਸਾਰੇ ਪੇਰੈਂਟਸ ਨਾਲ ਗੱਲ ਕਰੋ ਤੇ ਉਹ ਕਹਿੰਦੇ ਵੀ ਅਸੀਂ ਤਾਂ ਨੌਕਰ ਆਏ ਹਾਂ, ਹਨਾ। ਔਰ ਜਦੋਂ ਤੁਸੀਂ ਏਦਾਂ ਦੀ ਫੀਲਿੰਗ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦੇ ਹੋ, ਪਹਿਲਾਂ ਤੋਂ ਹੀ ਇੱਕ ਜਿਹੜੀ ਦੂਰੀ ਆ ਉਹ ਬਣਦੀ ਜਾਂਦੀ ਹੈ ਕਿ ਨਹੀਂ, ਪਹਿਲਾਂ ਹੀ ਤੁਸੀਂ ਆਪਣੇ ਮਨ ਦੇ ਵਿੱਚ ਇਹੋ ਜਿਹਾ ਵਿਚਾਰ ਬਿਠਾ ਲਿਆ, ਉਸ ਤੋਂ ਬਾਅਦ ਫਿਰ ਉਹ ਸਟ੍ਰੈਸ ਜਾਂ ਫਿਰ ਉਹ ਫਿਰ ਚਿੰਤਾ ਜਿਹੜੀ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ, ਉਸ ਵਖਰੇਵੇਂ ਨੂੰ ਵੱਡਾ ਵੀ ਕਰਦੀ ਆ ਤੇ ਸਾਡੇ ਲਈ ਸਿਹਤ ਦੇ ਨਾਲ ਸੰਬੰਧਿਤ ਸਮੱਸਿਆਵਾਂ ਜਿਹੜੀਆਂ ਉਹ ਵੀ ਪੈਦਾ ਕਰਦੀ ਆ।
ਜੀ ਬਿਲਕੁਲ ਅਮਨਦੀਪ ਜੀ, ਇੱਥੇ ਜਦੋਂ ਸਾਡੇ ਪੇਰੈਂਟਸ ਆਏ ਸੀ ਸਾਨੂੰ ਵੀ ਏਦਾਂ ਦੀ ਪ੍ਰੋਬਲਮ, ਜਦੋਂ ਤੱਕ ਤੇ ਉਹ ਘਰ ਸੀਗੇ ਆਪਾਂ ਉਹਨਾਂ ਨੂੰ ਹਨਾ ਕੁਛ ਨੀ ਤੇ ਮੈਂ ਉਹਨਾਂ ਨੂੰ ਗਰੋਸਰੀ ਲੈਣ ਵਾਸਤੇ ਜਾਂ ਏਦਾਂ ਨਾਲ ਮਾਲ ਹੀ ਲੈ ਜਾਂਦੀ ਸੀ, ਪਰ ਜਦੋਂ ਜਦੋਂ ਉਹਨਾਂ ਦੀ ਫਰੈਂਡਸ਼ਿਪ ਵੱਧ ਗਈ ਜਿੱਦਾਂ ਮੇਰੇ ਮਦਰ ਇਨ ਲਾਅ ਦੀ ਤੇ ਉਹ ਪਾਰਕ ਦੇ ਵਿੱਚ ਜਾਣ ਲੱਗ ਪਏ ਤੇ ਉੱਥੇ ਵੱਖਰੇ ਵੱਖਰੇ ਹੋਰ ਘਰਾਂ ਚੋਂ ਪੇਰੈਂਟਸ ਸੀ, ਉਹ ਸਾਰੇ ਆਪਣੇ ਆਪਣੇ ਵਿਚਾਰ ਸਾਂਝੇ ਕਰਦੇ ਸੀ ਤੇ ਬਹੁਤ ਸਾਰੇ ਪੇਰੈਂਟਸ ਦਾ ਮੈਨੂੰ ਆਪ ਨੂੰ ਸੁਣ ਕੇ ਏਦਾਂ ਲੱਗਦਾ ਸੀਗਾ ਵੀ ਇਹ ਕਿਉਂ ਆਪਣੇ ਮਨ ਚ ਇੱਦਾਂ ਸੋਚ ਲੈਂਦੇ ਨੇ ਵੀ ਅਸੀਂ ਕੰਮ ਕਰਨ ਆਏ ਆ, ਅਸੀਂ ਨੌਕਰ ਆ।
ਬਿਲਕੁਲ,
ਕਿਤੇ ਨਾ ਕਿਤੇ ਬੱਚਿਆਂ ਦਾ ਵੀ ਜ਼ਰੂਰ ਕਸੂਰ ਹੁੰਦਾ ਆ, ਕਿ ਮੈਂ ਇਹ ਨੀ ਕਹੂੰਗੀ ਕਿ ਪੇਰੈਂਟਸ ਬੱਚਿਆਂ ਦਾ ਵੀ ਬਹੁਤ ਜ਼ਿਆਦਾ ਕਸੂਰ ਹੁੰਦਾ ਹੁੰਦੇ ਹਨਾ। ਮੈਨੂੰ ਇੱਕ ਗੱਲ ਯਾਦ ਆ ਗਈ ਜਿੱਦਾਂ ਰਣਬੀਰ ਰਾਣਾ ਹੋਣਾ ਜੀ ਦੀ ਮੈਂ ਨਾ ਪਿੱਛੇ ਜੇ ਇੱਕ ਇੰਟਰਵਿਊ ਸੁਣੀ ਸੀ ਤੇ ਮੈਂ ਉਹ ਜ਼ਰੂਰ ਸ਼ੇਅਰ ਕਰੂੰਗੀ, ਵੈਸੇ ਟਾਈਮ ਤਾਂ ਥੋੜਾ ਉੱਤੇ ਹੋ ਗਿਆ, ਪਰ ਉਹ ਕਹਿੰਦੇ ਕਿ ਉਹਨਾਂ ਦੇ ਪੇਰੈਂਟਸ ਜਾਂ ਉਹਨਾਂ ਦੇ ਜਿੱਦਾਂ ਮਦਰ ਇਨ ਲਾਅ ਤੇ ਸਾਰੇ ਜਾਣੇ ਉਹਨਾਂ ਦੇ ਕੋਲ ਰਹਿ ਰਹੇ ਸੀਗੇ, ਉਹਨਾਂ ਦੇ ਆਪਣੇ ਪੇਰੈਂਟਸ ਵੀ ਤੇ ਇਨ ਲਾਅ ਵੀ, ਤੇ ਉਹਨਾਂ ਦਾ ਬੇਟਾ ਕਹਿੰਦੇ ਉਦੋਂ 6 ਮਹੀਨਿਆਂ ਦਾ ਸੀਗਾ ਤੇ ਕਹਿੰਦੇ ਜਦੋਂ ਮੈਂ ਕੰਮ ਤੋਂ ਆਇਆ ਕਰਨਾ ਤਾਂ ਮੇਰੇ ਮਦਰ ਇਨ ਲਾਅ ਨੇ ਤੇ ਮੇਰੇ ਮਦਰ ਇਨ ਲਾਅ ਨੂੰ ਤੇ ਕਹਿੰਦੇ ਮੈਂ ਏਦਾਂ ਹਨਾ, ਕਿਉਂਕਿ ਹੁਣ ਕਹਿੰਦੇ ਵੀ ਉਹ ਕਹਿੰਦੇ ਉਹਨੇ ਨੌਕਰੀ ਕੀਤੇ ਨਖਰਾ ਕੀ ਤੇ ਕਹਿੰਦੇ ਉਹਨਾਂ ਨੂੰ ਮੈਂ ਬੈਠ ਕੇ 5-7 ਮਿੰਟ ਉਹਨਾਂ ਨਾਲ ਗੱਲ ਕਰ ਲਿਆ ਕਰਨੀ ਤੇ ਕਹਿੰਦੇ ਵੀ ਫਿਰ ਮੇਰੇ ਮਦਰ ਨੇ ਕਿਹਾ ਕਰਨਾ ਤੂੰ ਤਾਂ ਸਾਰੀ ਦਿਹਾੜੀ ਬੋਲਦਾ ਨੀ ਕੁਛ, ਕਹਿੰਦੇ ਮੈਂ ਤੇ ਅੱਗੇ ਕੰਮ ਤੋਂ ਥੱਕਿਆ, ਮੈਂ ਕੀ ਸੁਣਾਵਾਂ ਤੁਹਾਨੂੰ, ਰੋਜ਼ ਉਹੀ ਸ਼ੂਟਿੰਗ ਆ ਉਹੀ ਕੰਮ ਹਨਾ
ਜੀ।
ਤੇ ਕਹਿੰਦੇ ਫਿਰ ਜਦੋਂ ਮੇਰਾ ਬੇਟਾ 6 ਮਹੀਨਿਆਂ ਦਾ ਸੀਗਾ ਤੇ ਕਹਿੰਦੇ ਮੈਨੂੰ ਬੜਾ ਉਹਦੇ ਨਾਲ ਮੋਹ ਸੀਗਾ ਤੇ ਕਹਿੰਦੇ ਫਿਰ ਮੈਂ ਜਦੋਂ ਜਾ ਕੇ ਉਹਨੂੰ ਚੁੱਕਣਾ ਨਾ ਤੇ ਮੈਂ ਘੰਟਾ ਘੰਟਾ ਉਹਦੇ ਨਾਲ ਗੱਲਾਂ ਕਰਦੇ ਰਹਿਣਾ ਵੀ ਕੀ ਕਰਦਾ ਸੀ ਮੇਰਾ ਸੋਹਣਾ ਪੋਤਾ, ਤਾਨੀਆਂ ਕੀਤੀਆਂ ਸੀ ਅੱਜ, ਕੀ ਕੀਤਾ ਸੀ ਅੱਜ, ਮਾਮਾ ਤੰਗ ਤੇ ਨੀ ਕੀਤਾ ਅੱਜ, ਹਨਾ ਏਦਾਂ ਮਤਲਬ ਘੰਟਾ ਘੰਟਾ ਕਹਿੰਦੇ ਮੈਂ ਅੱਜ ਅਸੀਂ ਫਲਾਣੀ ਜਗ੍ਹਾ ਸ਼ੂਟਿੰਗ ਕੀਤੀ ਸੀ ਉੱਥੇ ਫਲਾਣਾ ਆਇਆ ਸੀ ਉੱਥੇ ਏਦਾਂ ਸੀ ਹਨਾ। ਤੇ ਕਹਿੰਦੇ ਫਿਰ ਮੇਰੇ ਮਦਰ ਇਨ ਲਾਅ ਨੇ ਮੈਨੂੰ ਇੱਕ ਵਾਰੀ ਬੈਠ ਕੇ ਸਮਝਾਇਆ, ਕਹਿੰਦੇ ਕਿ ਤੂੰ ਕਹਿਣਾ ਵੀ ਕੋਈ ਗੱਲ ਨੀ ਹੁੰਦੀ ਕਰਨ ਨੂੰ, ਤੇ ਤੂੰ ਆਪਣੇ ਮੁੰਡੇ ਨਾਲ ਘੰਟਾ ਘੰਟਾ ਕਿੱਦਾਂ ਗੱਲਾਂ ਕਰ ਲੈ ਕਿੱਦਾਂ ਗੱਲਾਂ ਕਰ ਲੈਣਾ ਆ, ਕਿ ਉਹ ਤੇ ਇਹਦੇ ਤੇਰੀਆਂ ਗੱਲਾਂ ਸਮਝਦਾ ਵੀ ਨਹੀਂ ਆ, ਉਹਨੂੰ ਤਾਂ ਪਤਾ ਵੀ ਨੀ ਤੂੰ ਕੀ ਬੋਲ ਰਿਹਾ ਆ, ਤੇ ਤਾਂ ਵੀ ਤੂੰ ਉਹਦੇ ਨਾਲ ਇੰਨੀਆਂ ਨੇ ਗੱਲਾਂ ਕਰ ਲੈਣਾ ਆ, ਤੇ ਜਿਹੜੀ ਮਦਰ ਨੂੰ ਤੈਨੂੰ ਸਾਰਾ ਕੁਛ ਤੇਰੀ ਜਿੱਦਾਂ ਕਹਿ ਲੋ ਵੀ ਦੁੱਖ ਸੁੱਖ ਤੇਰਾ ਸਮਝਦੀ ਹੈ ਕਰਦੀ, ਉਹਦੇ ਨਾਲ ਕਰਨ ਨੂੰ ਤੂੰ ਕਹਿਣਾ ਵੀ ਰੋਜ਼ ਉਹੀ ਗੱਲਾਂ ਮੈਂ ਕੀ ਕਰਾਂ ਬਾਰ ਬਾਰ ਹਨਾ। ਸੋ ਗੱਲ ਇੱਥੇ ਆਉਂਦੀ ਹੈ ਕਿ ਇੱਕ ਮੋਹ ਦੀ ਵੀ ਗੱਲ ਹੁੰਦੀ ਹੈ, ਜੇ ਆਪਾਂ ਉਹ ਮੋਹ ਜਿਹੜਾ ਆ ਪੇਰੈਂਟਸ ਦੇ ਨਾਲ ਰੱਖੀਏ ਵੀ ਜਾ ਕੇ ਅਸੀਂ ਕੁਛ ਵੀ ਨੀ ਜਿੱਦਾਂ ਉਹ ਕਹਿੰਦਾ ਤੇ ਫਿਰ ਕਹਿੰਦੇ ਵੀ ਮੇਰੇ ਮਦਰ ਇਨ ਲਾਅ ਨੇ ਮੈਨੂੰ ਸਮਝਾਇਆ ਵੀ ਉਹ ਤਾਂ ਕਰਕੇ ਪੁੱਛਦੇ ਵੀ ਇਹ ਜਸਟ ਵੇ ਟੂ ਕਮਿਊਨੀਕੇਟ ਹਨਾ ਵੀ ਮੈਂ ਤੈਨੂੰ ਗੱਲ ਕਰ ਰਹੀ ਹਾਂ ਜਾਂ ਤੂੰ ਮੇਰੇ ਨਾਲ ਗੱਲ ਕਰ ਰਿਹਾ ਵੀ ਇੱਕ ਮੋਹ ਦੀ ਗੱਲ ਹੈ ਹਨਾ ਜਰੂਰੀ ਨੀ ਵੀ ਉਹਨਾਂ ਨੂੰ ਵੀ ਪਤਾ ਲੱਗ ਰਿਹਾ ਵੀ ਤੂੰ ਘਰ ਆ ਗਿਆ ਤੇ ਤੂੰ ਆ ਹੀ ਗਿਆ ਵਾ ਕੋਈ ਉਹਨਾਂ ਨੂੰ ਇਹ ਨੀ ਤੂੰ ਦਿਸ ਨੀ ਰਿਹਾ ਤੈਨੂੰ ਤਾਂ ਪੁੱਛ ਰਹੇ ਨੇ ਤੇ ਸੋ ਇਹ ਗੱਲ ਵਾਕਈ ਸਾਨੂੰ ਪੇਰੈਂਟਸ ਨੂੰ ਵੀ ਸਮਝਣੀ ਚਾਹੀਦੀ ਹੈ ਤੇ ਬੱਚਿਆਂ ਨੂੰ ਵੀ ਕਿ ਅਸੀਂ ਆਪਸ ਦੇ ਵਿੱਚ ਇੱਕ ਮੋਹ ਰੱਖੀਏ ਏਦਾਂ ਨੀ ਹੈ ਕਿ ਜੇ ਪੇਰੈਂਟਸ ਨੇ ਹੁਣ ਇੱਥੇ ਬੱਚਿਆਂ ਦੀ ਵੀ ਬਹੁਤ ਜ਼ਿਆਦਾ ਏਦਾਂ ਦੀਆਂ ਪ੍ਰੋਬਲਮਸ ਹੈਗੀਆਂ ਨੇ ਵੀ ਉਹਨਾਂ ਨੂੰ ਲੱਗਦਾ ਵੀ ਚਲੋ ਕੁਛ ਨੀ ਹੋਊਗਾ ਤੇ ਮੰਮੀ ਡੈਡੀ ਆ ਜਾਣਗੇ ਤੇ ਸਾਨੂੰ ਇੱਕ ਸੁੱਖ ਦਾ ਸਾਹ ਆਜੂਗਾ ਵੀ ਚਲੋ ਸਾਡੀਆਂ ਕਈ ਜਿਹੜੀਆਂ ਪ੍ਰੋਬਲਮਸ ਆ ਬੱਚਿਆਂ ਨੂੰ ਸਾਂਭਣ ਦੀਆਂ ਘਰ ਦੀਆਂ ਕਈ ਹੋਰ ਤਰ੍ਹਾਂ ਦੀ ਪ੍ਰੋਬਲਮ ਜਿਹੜੀਆਂ ਨੇ ਉਹ ਸੋਲਵ ਹੋ ਸਕਦੀਆਂ ਨੇ ਤੇ ਜੇ ਵੇਖਿਆ ਜਾਵੇ ਤੇ ਆਪਾਂ ਇੰਡੀਆ ਵੀ ਤੇ ਘਰ ਆਪਾਂ ਸਭ ਕੁਛ ਕਰਦੇ ਹੀ ਆ ਹਨਾ ਘਰ ਵੀ ਸਾਡੀਆਂ ਜੇ ਕਹਿੰਦੀ ਸਾਡੇ ਪੇਰੈਂਟਸ ਜਿਹੜੇ ਆ ਬਹੁਤ ਜ਼ਿਆਦਾ ਜਿਹੜੇ ਜੋਬ ਵਾਲੇ ਨਹੀਂ ਹੈਗੇ ਘਰਾਂ ਚ ਰਹਿੰਦੇ ਨੇ ਪਰ ਸਾਡੀ ਵੀ ਜਿੰਮੇਵਾਰੀ ਕਿਤੇ ਨਾ ਕਿਤੇ ਬਣਦੀ ਆ ਨਾ ਉਹਨਾਂ ਨੂੰ ਐਂਟਰਟੇਨ ਕਰਨ ਦੀ
ਬਿਲਕੁਲ ਜੀ ਇਹ ਰੂਟੀਨ ਹੋਣੀ ਚਾਹੀਦੀ ਆ ਕਿ ਵੀਕਐਂਡ ਤੇ ਜੇਕਰ ਅਸੀਂ ਹਰ ਰੋਜ਼ ਨਹੀਂ ਤਾਂ ਵੀਕਐਂਡ ਤੇ ਘੱਟੋ ਘੱਟ ਉਹਨਾਂ ਨੂੰ ਅਸੀਂ ਬਾਹਰ ਲੈ ਕੇ ਜਾਈਏ ਜਾਂ ਜਦੋਂ ਅਸੀਂ ਗ੍ਰੋਸਰੀ ਕਰਨ ਜਾਂਦੇ ਉਹਨਾਂ ਨੂੰ ਨਾਲ ਲੈ ਜਾਈਏ ਹਨਾ ਜਾਂ ਫਿਰ ਮਹੀਨੇ ਦੇ ਵਿੱਚ ਇੱਕ ਅੱਧੀ ਵਾਰ ਉਹਨਾਂ ਨੂੰ ਕਿਤੇ ਨਾ ਕਿਤੇ ਬਾਹਰ ਘੁਮਾ ਕੇ ਲਿਆਈਏ ਤਾਂ ਕਿ ਉਹਨਾਂ ਦਾ ਥੋੜਾ ਜਿਹਾ ਇੰਟਰਸਟ ਜਿਹੜਾ ਉਹ ਇੱਥੇ ਬਣਿਆ ਰਹੇ ਔਰ ਦੂਜੇ ਪਾਸੇ ਜਿਵੇਂ ਗੱਲ ਹੁੰਦੀ ਆ ਵੀ ਪੇਰੈਂਟਸ ਦੇ ਪੱਖ ਤੋਂ ਇੰਟਰਫੇਰੈਂਸ ਜਿਹੜੀ ਆ ਬਹੁਤ ਜ਼ਿਆਦਾ ਕਈ ਵਾਰ ਵੱਧ ਜਾਂਦੀ ਹੈ ਤੇ ਜਿਹਦੇ ਕਰਕੇ ਪਰਿਵਾਰਾਂ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਹਨਾ ਸੋ ਇਸ ਗੱਲ ਦੇ ਲਈ ਜਿਵੇਂ ਦਲਜੀਤ ਸਿੰਘ ਢਿੱਲੋਹਰਾ ਨੇ ਕਿਹਾ ਵੀ ਸਾਨੂੰ ਪਤਾ ਹੀ ਹੁੰਦਾ ਆਪਣੇ ਬੱਚਿਆਂ ਦੀਆਂ ਆਦਤਾਂ ਦਾ ਸਾਨੂੰ ਪਤਾ ਹੁੰਦਾ ਸੋ ਇਸ ਕਰਕੇ ਉਹਨਾਂ ਨੂੰ ਜ਼ਿਆਦਾ ਤੂਲ ਦੇਣ ਦੀ ਲੋੜ ਨਹੀਂ ਹੁੰਦੀ ਕਿ ਸਾਨੂੰ ਪਤਾ ਹੈ ਕਿ ਜੇਕਰ ਜਿਹੜੇ ਬੱਚੇ ਆ ਉਹ ਜਿਵੇਂ ਜੇ ਅਸੀਂ ਆਪਣੀ ਬੇਟੀ ਦੀ ਗੱਲ ਕਰੀਏ ਸਾਨੂੰ ਪਤਾ ਕਿ ਸਾਡੀ ਬੇਟੀ ਜਿਹੜੀ ਉਹ ਕੁਕਿੰਗ ਦੇ ਵਿੱਚ ਓਨੀ ਪਰਫੈਕਟ ਨਹੀਂ ਆ ਹਨਾ ਔਰ ਅਸੀਂ ਉਸ ਚੀਜ਼ ਨੂੰ ਜ਼ਿਆਦਾ ਤੂਲ ਦਈਏ ਕਿ ਨਹੀਂ ਤੂੰ ਤੈਨੂੰ ਨੀ ਪਤਾ ਹਨਾ ਵੀ ਤੇਰਾ ਟਾਈਮ ਆਹ ਹੈਗਾ ਆਹ ਤੂੰ ਬਣਾਉਣਾ ਆ ਆਹ ਤੂੰ ਕਰਨਾ ਹਨਾ ਫਿਰ ਉਹ ਚੀਜ਼ਾਂ ਦੇ ਨਾਲ ਜਿਹੜੀਆਂ ਪਰਿਵਾਰ ਦੇ ਵਿੱਚ ਕਈ ਵਾਰ ਪਰੇਸ਼ਾਨੀਆਂ ਵੱਧਦੀਆਂ ਸੋ ਇਸ ਕਰਕੇ ਇੱਕ ਦੂਜੇ ਦੀਆਂ ਲੋੜਾਂ ਦੇ ਮੁਤਾਬਕ ਐਡਜਸਟ ਕਰਨਾ ਜਿਹੜਾ ਬਹੁਤ ਜ਼ਰੂਰੀ ਹੈ ਮੈਨੂੰ ਉਹਨਾਂ ਦੇ ਇੱਕ ਸੁਨੇਹੇ ਦੇ ਵਿੱਚ ਹੀ ਬਹੁਤ ਵੱਡੀ ਗੱਲ ਜਿਹੜੀ ਉਹ ਸਮਝ ਆਈ ਆ ਬਾਕੀ ਜਿਹੜੀ ਇੰਸ਼ੋਰੈਂਸ ਦੇ ਬਾਰੇ ਚ ਲੰਬੀ ਗੱਲਬਾਤ ਆਪਾਂ ਕੀਤੀ ਆ ਔਰ ਸਨੀ ਸਿੰਘ ਹੋਰਾਂ ਨੇ ਇਹਦੇ ਬਾਰੇ ਚ ਗੱਲ ਕਰਨੀ ਚਾਹੀਦੀ ਸੀ ਸਨੀ ਸਿੰਘ ਜੀ ਕਾਫੀ ਵਧੀਆ ਤਰ੍ਹਾਂ ਸਾਡੇ ਸਰੋਤਿਆਂ ਨੇ ਸਾਰਿਆਂ ਨੇ ਆਪਣੇ ਜਿਹੜੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ ਹੈ ਔਰ ਬਹੁਤ ਕੁਛ ਸਿੱਖਣ ਨੂੰ ਮਿਲਿਆ ਹੋਣਾ ਸਾਡੀ ਅੱਜ ਦੀ ਗੱਲਬਾਤ ਤੋਂ ਤੇ ਉਮੀਦ ਕਰਦੇ ਹਾਂ ਜੀ ਪ੍ਰੋਗਰਾਮ ਜ਼ਰੂਰ ਪਸੰਦ ਕਰੋਗੇ ਤੁਸੀਂ ਜੇਕਰ ਪ੍ਰੋਗਰਾਮ ਕਰਨ ਦੌਰਾਨ ਸਾਡੇ ਕੋਈ ਵੱਧ ਘੱਟ ਗੱਲ ਜਿਹੜੀ ਉਹ ਕਹੀ ਗਈ ਹੋਵੇ ਤੇ ਉਸ ਗੁਸਤਾਖੀ ਦੇ ਲਈ ਅਸੀਂ ਮਾਫ਼ੀ ਮੰਗਦੇ ਹਾਂ ਤੇ ਫੀਡਬੈਕ ਜਿਹੜੀ ਤੁਹਾਡੀ ਜ਼ਰੂਰੀ ਹੁੰਦੀ ਹੈ ਫੀਡਬੈਕ ਜ਼ਰੂਰ ਦਿਆ ਕਰੋ ਪ੍ਰੋਗਰਾਮ ਦੇ ਬਾਰੇ ਚ feedback@harmanradio.com ਸਾਡਾ ਈਮੇਲ ਪਤਾ ਤੇ ਆਪਣੀ ਫੀਡਬੈਕ ਜ਼ਰੂਰ ਭੇਜਿਆ ਕਰੋ ਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਹੁਣ ਸਮਾਂ ਜਿਹੜਾ ਅਸੀਂ ਬਹੁਤ ਜ਼ਿਆਦਾ ਉੱਪਰ ਲੈ ਗਏ ਬਹੁਤ ਤੜਕੇ ਤੋਂ ਸਰਬਜੀਤ ਸਿੰਘ ਹੋਰੀ ਸਾਡੇ ਨਾਲ ਸਾਥ ਦੇ ਰਹੇ ਨੇ ਉਹਦੇ ਲਈ ਵੀ ਅਸੀਂ ਮਾਫ਼ੀ ਚਾਹਵਾਂਗੇ ਉਹਨਾਂ ਨੂੰ ਅਸੀਂ ਤੰਗ ਕਰ ਰਹੇ ਹਾਂ ਇਸ ਵੇਲੇ ਔਰ ਹੁਣ ਸਾਨੂੰ ਇਜਾਜ਼ਤ ਲੈਣੀ ਪੈਣੀ ਹੈ ਪ੍ਰੋਗਰਾਮ ਦੇ ਵਿੱਚੋਂ ਪਰ ਹਰਮਨ ਰੇਡੀਓ ਤੇ ਪ੍ਰੋਗਰਾਮ ਜਿਹੜੇ 24 ਘੰਟੇ 7 ਦਿਨ ਚੱਲਦੇ ਨੇ ਸੋ ਤੁਸੀਂ ਬਣੇ ਰਹੋ ਜੁੜੇ ਰਹੋ ਤੇ ਸਾਨੂੰ ਦਿਓ ਇਜਾਜ਼ਤ ਸਾਡੇ ਸਾਰਿਆਂ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ ਇੱਕ ਗੀਤ ਨਾਲ ਲੈ ਕੇ ਤੁਹਾਡੇ ਤੋਂ ਇਜਾਜ਼ਤ ਚੱਲਦੇ ਹਾਂ
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ ਆਈਪੈਡ ਅਤੇ ਆਈਪੋਡ ਟੱਚ ਲਈ